आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ਜਦੋਂ ਮੰਜ਼ਿਲ ਤੇ ਪਹੁੰਚ ਜਾਈਏ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ ਠੀਕ ਰਸਤਾ ਅਤੇ ਢੰਗ ਚੁਣਿਆ ਸੀ। ਇਹ ਅਹਿਸਾਸ ਸਾਡੀ ਤਸੱਲੀ ਵਧਾ ਦਿੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਆਵਾਜ਼ ਦੀ ਦੁਨੀਆਂ ਨਾਲ ਜੁੜੇ ਹਰ ਮੁਲਕ, ਹਰ ਸ਼ਹਿਰ, ਹਰ ਗ੍ਰਾਮ, ਹਰ ਸਰੋਤੇ ਦਾ ਸਵਾਗਤ ਹੈ ਜੀ ਤੇ ਜੀ ਆਇਆਂ ਜੀ। ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ, ਮਿੰਟੂ ਬਰਾੜ ਵੱਲੋਂ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਵੱਲੋਂ ਪਟਿਆਲੇ ਦੇ ਸਟੂਡੀਓ ਤੋਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਆਪ ਜੀ ਨਾਲ ਆਉਣ ਵਾਲੇ ਦੋ ਘੰਟੇ ਸਾਂਝ ਬਣੇਗੀ ਤੇ ਦੋ ਘੰਟਿਆਂ ਦੇ ਵਿਚ ਬਹੁਤ ਸਾਰੀਆਂ ਗੱਲਾਂ ਦਾ ਚਿੰਤਨ ਕਰਨਾ। ਆਪਾਂ ਦਿਨ ਅੱਜ ਸੋਮਵਾਰ ਆ ਜੀ, 5 ਦਸੰਬਰ 2016। ਤੇ ਜੇ ਨਾਨਕ ਸ਼ਾਹੀ ਸੰਮਤ ਮੁਤਾਬਕ ਗੱਲ ਕਰੀਏ ਤਾਂ 21 ਮੱਘਰ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 21 ਮੱਘਰ ਦਾ 2073ਵਾਂ ਸਾਲ। ਸੋ ਦੋਸਤੋ, ਰੇਡੀਓ ਦੀ ਦੁਨੀਆਂ ਦੇ ਵਿਚ ਵੀ ਅਜੀਬ ਗੱਲਾਂ ਨੇ। ਅਸੀਂ ਇਕ ਦੂਜੇ ਨੂੰ ਮਿਲੇ ਨਹੀਂ ਪਰ ਸਾਡੀ ਆਵਾਜ਼ ਦੀ ਸਾਂਝ ਹੁੰਦੀ ਆ, ਪਰ ਆਵਾਜ਼ ਦੀ ਸਾਂਝ ਕਈ ਵਾਰੀ ਮਿਲਣ ਦੀ ਸਾਂਝ ਨਾਲੋਂ ਜ਼ਿਆਦਾ ਪਰਿਪੱਕ ਹੁੰਦੀ ਆ। ਹਰ ਰੋਜ਼ ਆਉਂਦੇ ਆਪ ਜੀ ਦੇ ਹਜ਼ਾਰਾਂ ਸੁਨੇਹੇ, ਈਮੇਲਾਂ, ਮੈਸੇਜ, ਵਟਸਐਪ, ਟੈਲੀਗ੍ਰਾਮ, ਇਹ ਦਰਸਾਉਂਦੇ ਨੇ ਵੀ ਆਪ ਜੀ ਨਾਲ ਸਾਡੀ ਸਾਂਝ ਕਿੰਨੀ ਵੱਧ ਚੁੱਕੀ ਆ। ਕਈ ਵਾਰ ਤਾਂ ਅੱਖਾਂ ਨਮ ਹੁੰਦੀਆਂ, ਕਈ ਵਾਰੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਜਾਂ ਇਹੋ ਜਿਹੀਆਂ ਫੋਨ ਕਾਲ ਜਾਂ ਇਹੋ ਜਿਹੇ ਮੈਸੇਜ ਆਉਂਦੇ ਆ ਜਿਹੜੇ ਕਿ ਆਪਣਤ ਨਾਲ ਲਵਰੇਜ ਹੁੰਦੇ ਆ ਤੇ ਮਹਿਸੂਸ ਹੁੰਦਾ ਵੀ ਜਿਹੜੀ ਸਾਡੀ ਆਵਾਜ਼ ਦੀ ਸਾਂਝ ਆ, ਚਾਹੇ ਅਸੀਂ ਲੱਖਾਂ ਕੋਹਾਂ ਦੂਰ ਇਕ ਦੂਜੇ ਤੋਂ ਬੈਠੇ ਆ ਜਾਂ ਕਿਤੇ ਵੀ ਇਕ ਦੂਜੇ ਤੋਂ ਵਿਚਰਦੇ ਆ ਦੂਰੀ ਨਾਲ, ਪਰ ਕਿਤੇ ਨਾ ਕਿਤੇ ਦਿਲ ਦੇ ਕੋਨੇ ਚ ਸਾਰਾ ਦਿਨ ਅਸੀਂ ਇਕ ਦੂਜੇ ਦੇ ਕੋਲ ਹੁੰਨੇ ਆ ਤੇ ਜਦੋਂ ਇਹੋ ਜਿਹੇ ਸੁਨੇਹੇ ਮੈਸੇਜ ਸੱਜਣ ਮਿੱਤਰ ਕਰਦੇ ਆ ਤਾਂ ਮਾਣ ਮਹਿਸੂਸ ਹੁੰਦਾ ਵੀ ਭਰਾਵਾਂ ਵਰਗਾ ਜਾਂ ਵੱਡੇ ਭਰਾਵਾਂ ਜਾਂ ਛੋਟੇ ਭਰਾਵਾਂ ਵਰਗਾ ਪਿਆਰ ਅਕਸਰ ਮਿਲਦਾ, ਬਜ਼ੁਰਗਾਂ ਮੰਨਿਓ ਜਵਾਕਾਂ ਵਰਗਾ ਪਿਆਰ ਮਿਲਦਾ। ਤਾਂ ਇਹੀ ਇੱਕ ਜ਼ਿੰਦਗੀ ਦਾ ਇੱਕ ਵਧੀਆ ਤਜਰਬਾ ਮਹਿਸੂਸ ਹੋ ਰਿਹਾ। ਵਕਤ ਚੰਗਾ ਮਾੜਾ ਆਉਂਦਾ ਹਰ ਇਨਸਾਨ ਦੇ ਉੱਤੇ, ਪਰ ਜਦੋਂ ਇਹੋ ਜਿਹੀਆਂ ਗੱਲਾਂ ਨਾਲ ਨਾਲ ਚੱਲਦੀਆਂ ਰਹਿਣ ਤਾਂ ਉਹ ਬੰਦਾ ਭੁੱਲ ਜਾਂਦਾ ਤੇ ਕਾਫੀ ਖੁਸ਼ੀ ਮਹਿਸੂਸ ਹੁੰਦੀ ਹੈ ਦਿਨ ਦੇ ਵਿਚ। ਮੈਂ ਕਈ ਵਾਰੀ ਦੇਖਦਾ ਵੀ ਅੱਜ ਕੱਲ ਤੁਸੀਂ ਇੱਕ ਦੇਖਿਆ ਹੋਣਾ ਜਿਹੜਾ ਮੁਸਕਰਾਉਣ ਦੀ ਗੱਲ ਕਰਦੇ ਆ, ਕਹਿੰਦੇ ਵੀ ਮੁਸਕਰਾਉਂਦਾ ਅੱਗੇ ਕੋਈ ਇਕੱਲਾ ਬੈਠਦੇ ਮੁਸਕਰਾਉਂਦਾ ਤਾਂ ਕਹਿੰਦੇ ਜੀ ਇਹਨੂੰ ਕੋਈ ਪ੍ਰੋਬਲਮ ਹੋ ਗਈ। ਤਾਂ ਅੱਜ ਕੱਲ ਜੇ ਕੋਈ ਮੁਸਕਰਾਉਂਦਾ ਤਾਂ ਉਹਨੂੰ ਕਹਿੰਦੇ ਆ ਜੀ ਨਹੀਂ ਕੋਈ ਮੈਸੇਜ ਆਇਆ ਤੇ ਕਿ ਗਾਂ ਮੈਨੂੰ ਵੀ ਭੇਜ ਦੇ ਅਗਲਾ ਗਾਂ, ਇਹ ਕਹਿੰਦਾ ਅਕਸਰ ਤੁਸੀਂ ਇਹ ਸੁਣਦੇ ਹੋ। ਤਾਂ ਕਈ ਵਾਰ ਅਸੀਂ ਵੀ ਇੱਦਾਂ ਮੁਸਕਰਾਉਂਦੇ ਆ ਦਿਨ ਦੇ ਵਿਚ 10-20 ਵਾਰ ਜਦੋਂ ਸਾਡੇ ਸੱਜਣ ਮਿੱਤਰ ਕੋਈ ਚਾਹੁਣ ਵਾਲੇ ਸੁਨੇਹਾ ਭੇਜਦੇ ਆ ਜਾਂ ਤੁਹਾਨੂੰ ਪਿਆਰ ਬਖਸ਼ਦੇ ਆ ਤੇ ਉਹ ਬੜਾ ਚੰਗਾ ਲੱਗਦਾ। ਸੋ ਇਹੋ ਜਿਹੇ ਸੁਨੇਹੇ ਭੇਜਦੇ ਰਿਹਾ ਕਰੋ ਜੀ, ਫੀਡਬੈਕ ਦਿੰਦੇ ਰਿਹਾ ਕਰੋ, ਕਿਉਂਕਿ ਤੁਹਾਡੀ ਫੀਡਬੈਕ ਘਿਓ ਦਾ ਕੰਮ ਕਰਦੀ ਹੈ ਤੇ ਅਸੀਂ ਅੱਗੇ ਵੱਧਦੇ ਆ। ਪਰ ਨਾਲ ਨਾਲ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ, ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਦਿਨ ਚੰਗਾ ਹੀ ਕਹੀ ਜਾਣਾ ਤੇ ਜਾਂ ਚੰਗੀ ਦੇਖ ਵਾਲਾ ਜਾਂ ਚੰਗੇ ਕੰਮ ਵਾਲਾ ਜਾਂ ਚੰਗੇ ਨਾਂ ਵਾਲਾ ਬੰਦਾ ਹੀ ਚੰਗਾ ਹੁੰਦਾ। ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਪਤਾ ਨਹੀਂ ਕੌਣ ਕਰ ਲਏ, ਇਹ ਨਹੀਂ ਪਤਾ ਹੁੰਦਾ। ਕਈ ਵਾਰੀ ਮਾੜਾ ਬੰਦਾ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ, ਸਮਾਜ ਨੇ ਉਹਨੂੰ ਮਾੜੇ ਬੰਦੇ ਦਾ ਦਰਜਾ ਦਿੱਤਾ ਹੁੰਦਾ, ਕਾਨੂੰਨ ਨੇ ਉਹਨੂੰ ਮਾੜੇ ਦਰਜੇ ਦਾ ਬੰਦੇ ਦਾ ਦਰਜਾ ਦਿੱਤਾ ਹੁੰਦਾ ਤੇ ਪਰ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦਾ ਹੁੰਦਾ। ਇਹ ਜਿਹੀਆਂ ਸਾਡੀਆਂ ਪਾਸਟ ਦੇ ਵਿੱਚ ਤਾਂ ਹਜ਼ਾਰਾਂ ਉਦਾਹਰਨਾਂ ਮੈਂ ਗਿਣਾ ਸਕਦਾ, ਪਰ ਅੱਜ ਚਲੋ ਗੱਲ ਚੋਂ ਗੱਲ ਨਿਕਲੀ ਆ ਤਾਂ ਤੁਸੀਂ ਤੁਹਾਡੇ ਅੱਜ ਦੇ ਜਿਹੜੇ ਸਮਾਂਕਾਲ ਦੀ ਗੱਲ ਕਰਦੇ ਆ, ਗਾਂਹ ਨੂੰ ਤਾਂ ਪਾਸਟ ਜਦੋਂ ਬਣ ਗਿਆ ਅੱਜ ਦਾ ਸਮਾਂਕਾਲ ਉਦੋਂ ਤਾਂ ਲੋਕ ਇਹ ਉਦਾਹਰਨਾਂ ਦਿਆ ਹੀ ਕਰਨਗੇ, ਪਰ ਅੱਜ ਦੇ ਸਮਾਂਕਾਲ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਪਿਛਲੇ 20 ਸਾਲਾਂ ਦੇ ਵਿੱਚ ਤਾਂ ਤੁਸੀਂ ਇੱਕ ਗੱਲ ਨੋਟ ਕਰਿਓ, ਤੁਸੀਂ ਸਾਹਮਣੇ ਉਹ ਦੇਖੀ ਭੋਗੀ ਆ ਪਰ ਕਈ ਵਾਰੀ ਬੰਦੇ ਦੀ ਨਿਗਾਹ ਨਹੀਂ ਪੈਂਦੀ। ਤਾਂ ਜੇ ਅਸੀਂ ਲੋਕਾਂ ਦੇ ਉੱਤੇ ਦਿਲਾਂ ਦੇ ਉੱਤੇ ਰਾਜ ਕਰਨ ਲਈ ਕਹਿੰਦੇ ਆ ਵੀ ਕਾਨੂੰਨ ਵਿਵਸਥਾ ਰੱਖ ਕੇ ਜਾਂ ਕੋਈ ਕਾਨੂੰਨੀ ਦਾਅ ਪੇਚ ਵਾਲਾ ਬੰਦਾ ਹੀ ਰਾਜ ਕਰ ਸਕਦਾ, ਇਹ ਗੱਲ ਨੂੰ ਝੁਠਲਾ ਦਿੱਤਾ ਅੱਜ ਦੇ ਸਮਾਜ ਨੂੰ। ਹੋ ਸਕਦਾ ਕੋਈ ਕਾਤਲ, ਡਾਕੂ, ਠੱਗ, ਲੁਟੇਰਾ ਵੀ ਲੋਕਾਂ ਦਾ ਚਹੇਤਾ ਹੋਵੇ। ਹੁਣ ਤੁਸੀਂ ਆਖੋਗੇ ਇਹ ਕਿਵੇਂ ਹੋ ਸਕਦਾ, ਕਿਵੇਂ ਅਸੀਂ ਸਾਬਤ ਕਰ ਸਕਦੇ ਹਾਂ? ਤਾਂ ਬਿਲਕੁਲ ਜੀ, ਦੇਖੋ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਲੋਕਤੰਤਰ ਆ ਉੱਥੇ ਕਾਨੂੰਨ ਦੇ ਵਿੱਚ ਜਿਹੜੀ ਕਾਨੂੰਨ ਦਾ ਰਖਵਾਲਾ ਤੇ ਇੱਕ ਕਾਨੂੰਨ ਨੂੰ ਤੋੜਨ ਵਾਲਾ, ਦੋ ਬੰਦਿਆਂ ਦੀ ਜੇ ਅਸੀਂ ਉਦਾਹਰਨ ਦਈਏ ਤਾਂ ਇੱਕ ਪਾਸੇ ਤਾਂ ਡਾਕੂ ਫੁੱਲਣ ਦੇ ਵੀ ਆ ਜਿਹੜੀ ਕਿ ਕਾਨੂੰਨ ਨੂੰ ਹਰ ਟਾਈਮ ਹੱਥ ਚ ਲਿਆ, ਕਤਲੇ ਗੌਰਤ ਕੀਤੀ, ਪਤਾ ਨੀ ਕੀ ਕੀ ਕੁਛ ਉਹਦੇ ਜੁੰਮੇ ਪਿਆ, ਪਰ ਜਦੋਂ ਲੋਕਾਂ ਦੀ ਕਚਹਿਰੀ ਤਾਂ ਹੈ ਨਾ ਇੱਕ ਬੜੀ ਹੈਰਾਨੀ ਦੀ ਗੱਲ, ਕਾਨੂੰਨ ਦੀ ਕਚਹਿਰੀ ਚ ਉਹ ਬੜੀ ਮਾੜਾ ਕਚਹਿਰੀ ਚ ਗਈ, ਉਹ ਜੇਤੂ ਬਣ ਕੇ ਆਈ ਤੇ ਉਹ ਮੈਂਬਰ ਪਾਰਲੀਮੈਂਟ ਬਣੀ। ਤੇ ਦੂਜੇ ਪਾਸੇ ਜੇ ਆਪਾਂ ਹੁਣ ਤਾਜ਼ਾ ਆਧਾਰ ਲਈਏ ਤਾਂ ਕਿਰਨ ਬੇਦੀ ਦੀ ਲਾ ਸਕਦੇ ਹਾਂ। ਕਿਰਨ ਬੇਦੀ ਨੇ ਆਪਣੇ ਕਾਨੂੰਨ ਦੀ ਜਕੜਨ ਕਾਰਨ ਜਾਂ ਕਾਨੂੰਨ ਦੇ ਉੱਤੇ ਸਖਤੀ ਕਾਰਨ ਨਿਮਾਣਾ ਖੱਟਿਆ, ਜਿਹਦੇ ਚ ਉਹਨਾਂ ਦੀ ਇੱਕ ਗੱਲ ਮਸ਼ਹੂਰ ਹੋਈ ਵੀ ਇੰਦਰਾ ਗਾਂਧੀ ਨੂੰ ਵੀ ਉਹਨਾਂ ਨੇ ਚਲਾਨ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਹੁੰਦੇ ਹੋਏ। ਤਾਂ ਇਹ ਉਹ ਉਦਾਹਰਣਾਂ ਸਨ ਕਿਰਨ ਬੇਦੀ ਦੀਆਂ। ਪਰ ਦੇਖੋ ਕਿਰਨ ਬੇਦੀ ਦਾ ਨਾਂ ਕਰੇਨ ਬੇਦੀ ਵੀ ਪਿਆ ਦਿੱਲੀ ਦੇ ਵਿੱਚ, ਮੈਂ ਖੁਦ ਭੋਗੀ ਆ ਉਹ ਕਰੇਨ, ਮੈਂ ਕਦੇ ਨੀ ਭੁੱਲ ਸਕਦਾ ਕਿਰਨ ਬੇਦੀ ਦੀ ਉਹ ਕਰੇਨ, ਕਿਉਂਕਿ ਮੇਰੇ ਯਾਦ ਆ ਵੀ ਅਸੀਂ ਵੀ ਕਾਰ ਲਈ ਦਿੱਲੀ ਦੇ ਵਿੱਚ ਤੇ ਕਾਰ ਇੱਕ ਦਰਖਤ ਦੇ ਥੱਲੇ ਜੇ ਖੜਾ ਕੇ ਅਸੀਂ ਕਾਰ ਨੂੰ ਅਥਾਰਟੀ ਚ ਰਜਿਸਟਰਡ ਕਰਾਉਣ ਚੱਲੇ ਗਏ ਨਵੀਂ ਕਾਰ ਲਈ ਸੀ। ਤਾਂ ਜਦੋਂ ਰਜਿਸਟਰਡ ਕਰਾਉਣ ਕੇ ਮੁੜੇ ਤਾਂ ਉੱਥੇ ਕਾਰ ਹੈ ਨਾ, ਤੇ ਅਸੀਂ ਆਲੇ ਪਾਸੇ ਦੇਖਿਆ ਵੀ ਇਹ ਕੀ ਹੋ ਗਿਆ, ਨਵੀਂ ਕਾਰ ਹੀ ਚੋਰੀ ਹੋ ਗਈ। ਤਾਂ ਬਾਅਦ ਚ ਪਤਾ ਲੱਗਿਆ ਕਿ ਨਹੀਂ ਜੀ ਆਹ ਬੋਰਡ ਲੱਗਿਆ, ਪੜੋ ਦਰਖਤ ਦੇ ਵਿੱਚ ਕਿਤੇ ਲੁਕੇ ਜੇ ਥਾਂ ਤੇ ਬੋਰਡ ਲੱਗਿਆ ਹੋਇਆ ਸੀ, ਨੋ ਪਾਰਕਿੰਗ ਦਾ ਸੀ, ਉੱਥੇ ਲਾਤਾ। ਤਾਂ ਫਿਰ ਸਾਨੂੰ ਕਿਸੇ ਆਟੋ ਵਾਲੇ ਨੇ ਦੱਸਿਆ ਵੀ ਇਹ ਤਾਂ ਕਰੇਨ ਬੇਦੀ ਚੱਕ ਕੇ ਲੈ ਗਈ। ਕਿਰਨ ਬੇਦੀ ਉਦੋਂ ਕਰੇਨ ਬੇਦੀ ਨਾਲ ਮਸ਼ਹੂਰ ਹੋਈ ਸੀ ਕਿਉਂਕਿ ਦਿੱਲੀ ਦੇ ਵਿੱਚ ਸਾਰਾ ਦਿਨ ਕਰੇਨਾਂ ਚੱਲਦੀਆਂ ਰਹਿੰਦੀਆਂ ਸਨ, ਤੇ ਜਿੱਥੇ ਵੀ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਹਨੂੰ ਚੱਕ ਕੇ ਲੈ ਜਾਂਦੇ ਸਨ। ਪਰ ਇਹੋ ਜਿਹੇ ਨਿਮਾਣੇ ਖੱਟੇ ਤੇ ਪਰ ਜਦੋਂ ਲੋਕਾਂ ਦੀ ਕਚਹਿਰੀ ਚ ਗਈ ਤਾਂ ਲੋਕਾਂ ਨੇ ਉਹਨੂੰ ਨਕਾਰਤਾ, ਲੋਕਾਂ ਨੇ ਉਹਨੂੰ ਹਰਾਤਾ। ਸੋ ਇਹ ਇੱਕ ਯੂਨੀਕ ਉਦਾਹਰਣ ਆ ਜੀ ਅੱਜ ਦੇ ਯੁੱਗ ਦੇ ਵਿੱਚ, ਸ਼ਾਇਦ ਆਉਣ ਵਾਲੇ ਸਾਲਾਂ ਚ ਇਹਨੂੰ ਬੜੇ ਵੱਡੇ ਪੱਧਰ ਤੇ ਪ੍ਰਚਾਰਿਆ ਜਾਵੇ, ਪਸਾਰਿਆ ਜਾਵੇ, ਜਾਂ ਲੋਕਾਂ ਨੂੰ ਹੋ ਸਕਦਾ ਕੱਲ ਨੂੰ ਬਾਬੇ ਆਪਦੇ ਵਿਚਾਰਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਦੀਆਂ ਕਥਾਵਾਂ ਚ ਸੁਣਾਇਆ ਕਰਨ, ਲੀਡਰ ਆਪਣੀਆਂ ਗੱਲਾਂ ਚ ਇਹ ਗੱਲ ਨੂੰ ਸੁਣਾਇਆ ਕਰਨ। ਪਰ ਅੱਜ ਦੇ ਯੁੱਗ ਦੀ ਵਿੱਚ ਆਪਾਂ ਇਹ ਅੱਖੀਂ ਦੇਖੀ ਜਾਗਾ ਗੱਲ ਆ ਵੀ ਡਾਕੂ ਫੁੱਲਣ ਦੇ ਵੀ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਪਿਆਰ ਮਿਲਿਆ, ਭਾਵੇਂ ਉਹ ਕਾਤਲ ਆ, ਭਾਵੇਂ ਉਹਨੇ ਸਾਰੀ ਉਮਰ ਜੰਗਲਾਂ ਚ ਕਾਨੂੰਨ ਨੂੰ ਤੋੜਿਆ, ਤੇ ਦੂਜੇ ਪਾਸੇ ਕਾਨੂੰਨ ਦੀ ਰਖਵਾਲਣ ਕਹਾਉਣ ਵਾਲੀ ਕਿਰਨ ਬੇਦੀ ਨੂੰ ਲੋਕਾਂ ਨੇ ਧੂਲ ਚਟਾਤੀ। ਸੋ ਹੈ ਨਾ ਜੀ ਜੀਵਨ ਦੀ ਸੱਚਾਈ। ਸੋ ਜੀਵਨ ਪਤਾ ਨੀ ਕਿੱਧਰ ਨੂੰ ਲੈ ਜੇ ਬੰਦੇ ਨੂੰ। ਕਹਿੰਦੇ ਹੁੰਦੇ ਆ ਸਰਕਾਰ ਰਾਜ ਕਰਨਾ ਬੜਾ ਸੌਖਾ ਕੰਮ ਆ, ਰਾਜ ਕਰ ਸਕਦਾ ਬੰਦਾ, ਕਿਤੇ ਵੀ ਰਾਜ ਕਰ ਸਕਦਾ, ਮੁਲਕਾਂ ਤੇ ਦੁਨੀਆਂ ਤੇ ਰਾਜ ਕਰ ਸਕਦਾ, ਪਰ ਦਿਲਾਂ ਦੇ ਉੱਤੇ ਰਾਜ ਕਰਨਾ ਕਾਫੀ ਅਹਿਮ ਗੱਲ ਹੁੰਦੀ ਹੈ ਤੇ ਕਾਫੀ ਔਖਾ ਹੁੰਦਾ। ਸੋ ਦੇਖਦੇ ਹਾਂ ਜੀ ਇਹ ਦਿਲਾਂ ਦਾ ਰਾਜ ਆ ਜਿਹੜਾ ਉਹ ਕੌਣ ਕਰ ਪਾਉਂਦਾ ਤੇ ਕਿੰਨਾ ਚਿਰ ਬਰਕਰਾਰ ਰੱਖ ਪਾਉਂਦਾ, ਕਿਉਂਕਿ ਕਈ ਵਾਰ ਹੁੰਦਾ ਇੱਕ ਅੱਧੀ ਗੱਲ ਨਾਲ ਬੰਦਾ ਦਿਲ ਤੇ ਰਾਜ ਕਰਨ ਦੀ ਕੋਸ਼ਿਸ਼ ਕਰਦਾ, ਪਰ ਲੰਮਾ ਟਾਈਮ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾ ਕੇ ਰੱਖਣੀ ਇਹ ਵੱਡੀ ਗੱਲ ਹੁੰਦੀ ਆ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕਾਰ ਵਿਹਾਰ ਕਰਦੇ ਹੋ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਆ ਕਰੋ ਵੀ ਇਹ ਤੁਹਾਡਾ ਲੋਕਾਂ ਦੇ ਮਨਾਂ ਦਿਲਾਂ ਦੇ ਵਿੱਚ ਤੁਹਾਡੇ ਇਸ ਐਕਸ਼ਨ ਨਾਲ ਕਿੰਨਾ ਕੁ ਸਤਿਕਾਰ ਪਿਆਰ ਵਧੇਗਾ ਜਾਂ ਘਟੇਗਾ। ਕਈ ਵਾਰ ਕੀ ਹੁੰਦਾ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਪਿਆਰ ਨੂੰ ਆ ਉਹ ਘਟਾ ਰਹੇ ਹੁੰਦੇ ਹਾਂ ਵਧਾਉਣ ਦੀ ਥਾਂ ਤੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇੱਕ ਗਿੱਲ ਹਰਦੀਪ ਹੋਰਾਂ ਦੇ ਗੀਤ ਨਾਲ ਕਰੀਏ। ਹਰਦੀਪ ਹੋਰਾਂ ਦੇ ਗੀਤ ਆ, ਹਰਦੀਪ ਗਿੱਲ ਨਾ ਕਿ ਗਿੱਲ ਹਰਦੀਪ, ਇਹ ਥੋੜਾ ਜਿਹਾ ਕਨਫਿਊਜ਼ਨ ਹੁੰਦਾ। ਹਰਦੀਪ ਬਾਈ ਸਾਡੇ ਮੋਗੇ ਵਾਲੇ ਬੜੇ ਬੜੇ ਪਿਆਰੇ ਮਿੱਤਰ ਆ, ਬਹੁਤ ਹੀ ਚੰਗੇ ਇਨਸਾਨ ਆ। ਜੇ ਕਿਸੇ ਇਨਸਾਨ ਦੀ ਗੱਲ ਕਰੀਏ ਵੀ ਧਰਤੀ ਨਾਲ ਜੁੜਿਆ ਤਾਂ ਅਸੀਂ ਅਕਸਰ ਕਹਿ ਦਿੰਦੇ ਹਾਂ, ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ, ਪਰ ਬਾਈ ਹਰਦੀਪ ਨੂੰ ਜਦੋਂ ਵੀ ਇੰਡੀਆ ਜਾਈਏ ਤਾਂ ਮੋਗੇ ਵਿੱਚ ਦੀ ਲੰਘਣ ਨਹੀਂ ਦਿੰਦੇ ਹੁੰਦੇ ਵੀ ਬਾਈ ਆ ਜਾਓ, ਤੇ ਕਹਿੰਦੇ ਹੁੰਦੇ ਗੰਨੇ ਗੁੰਨੇ ਚੂਪ ਕੇ ਜਾਇਓ। ਉਹ ਬੜਾ ਪਿਆਰ ਮਿਲਦਾ। ਕੈਨੇਡਾ ਗਏ ਆ ਕਿ ਉਦੋਂ ਉਹਨਾਂ ਨਾਲ ਗੱਲਬਾਤ ਹੋਈ ਪਰ ਮਿਲ ਨਹੀਂ ਪਾਏ। ਕਹਿੰਦੇ ਉਹਨਾਂ ਦਾ ਨਵਾਂ ਗੀਤ ਹਾਲੇ ਤੱਕ ਮੈਂ ਸੁਣਿਆ ਨਹੀਂ, ਪਰ ਅੱਜ ਸੁਣਦੇ ਹਾਂ ਜੀ ਗੀਤ ਤਾਨਾ ਕਰਕੇ ਗੀਤ ਆ, ਤੇ ਉਦੋਂ ਬਾਅਦ ਮੈਂ ਰੋਣਾ ਜੀ ਅੱਜ ਦੇ ਪ੍ਰੋਗਰਾਮ ਵਿੱਚ ਜਾਂਦਾ ਜਾਂਦਾ। ਪ੍ਰੋਗਰਾਮ ਦੇ ਗਾਣੇ ਤੋਂ ਪਹਿਲਾਂ ਰੂਪਰੇਖਾ ਦੱਸਦੇ ਹਾਂ ਜੀ। ਅੱਜ ਪ੍ਰੋਗਰਾਮ ਵਿੱਚ ਆਪਾਂ ਨਵਦੀਪ ਸਿੰਘ ਜਿਨ੍ਹਾਂ ਨੇ ਕਿ ਪੰਜਾਬੀਆਂ ਦਾ ਮਾਣ ਵਧਾਇਆ ਤੇ ਕੁਈਨਜ਼ਲੈਂਡ ਦੀ ਪ੍ਰੀਮੀਅਰ ਨੂੰ ਜਿਹੜੀ ਵੰਗਾਰ ਉਹਨਾਂ ਨੇ ਪਾਈ ਆ, ਲਲਕਾਰ ਦਿੱਤੀ ਆ ਉਹਨਾਂ ਨੂੰ ਉਹਨਾਂ ਦੀ ਘਰੇਲੂ ਸੀਟ ਦੇ ਉੱਤੇ। ਸੋ ਉਹਨਾਂ ਨਾਲ ਅੱਜ ਆਪਾਂ ਪਹਿਲਾਂ ਅਜੇ ਐਕਸਪਰਟ ਗੱਲ ਕਰਦੇ ਹੁੰਦੇ ਸੀ, ਅੱਜ ਉਹਨਾਂ ਨਾਲ ਇਸ ਰਾਜਨੀਤਿਕ ਸਫ਼ਰ ਦੀ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਫਿਲਹਾਲ ਸੁਣਦੇ ਹਾਂ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਵਿੱਚ ਅੱਗੇ।
ਨਸ਼ਿਆਂ ਚ ਡੁੱਬ ਚੱਲਿਆ ਗੱਲ ਚੁੱਪ ਗਈ ਚੁੱਪ ਗਈ ਕਾਲ ਜੇ ਮੇਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਉਹ ਸੁਣੋ ਚੁੱਪ ਰੋ ਸੁਣੋ ਕੰਨ ਲਾ ਕੇ ਓਏ ਪੁੱਤ ਗੋਬਿੰਦ ਸਿੰਘ ਦੇ ਸੱਜਣਾ ਪਰ ਪਿੰਡ ਨਸ਼ਿਆਂ ਦਾ ਫਾਹਾ ਵੱਟਣਾ ਹੁਣ ਫਾਹਾ ਵੱਟਣਾ
ਲੋ ਜੀ ਗੀਤ ਸੁਣ ਰਹੇ ਸੀ ਅਸੀਂ ਗਿੱਲ ਹਰਦੀਪ ਹੋਰਾਂ ਦਾ ਗਾਇਆ, ਕਨਫਿਊਜ਼ਨ ਫੇਰ ਮੇਰੇ ਲਈ ਪੈਦਾ ਹੋ ਗਿਆ ਸੀ ਤੇ ਪਰ ਮੈਂ ਹੁਣ ਕਲੀਅਰ ਕਰਤਾ, ਗਿੱਲ ਹਰਦੀਪ ਆ ਬਾਈ ਹੋਰਾਂ ਦਾ ਨਾਮ ਪੂਰਾ, ਕਿਉਂਕਿ ਹਰਦੀਪ ਪਟਿਆਲੇ ਵਾਲੇ ਨਾਂ ਨਾਲ ਮਸ਼ਹੂਰ ਹੋਏ ਸੀ ਪੁਰਾਣੇ ਟਾਈਮ ਦੇ ਵਿੱਚ, ਪਰ ਗਿੱਲ ਹਰਦੀਪ ਦੀ ਮੈਂ ਮੋਗੇ ਵਾਲੇ ਬਾਈ ਦੀ ਗੱਲ ਕਰਦਾ ਸੀ, ਥੋੜਾ ਜਿਹਾ ਨਾਂ ਚ ਮੈਂ ਗਲਤੀ ਖਾ ਗਿਆ, ਪਰ ਬੜਾ ਪਿਆਰਾ ਗੀਤ ਆ ਜੀ, ਬੜੀ ਪਿਆਰੀ ਵੀਡੀਓ ਬਣਾਈ ਆ ਤੇ ਉਹਨਾਂ ਨੇ ਹੁਣ ਤੱਕ ਬਹੁਤ ਸਾਫ਼ ਸੁਥਰੇ ਤੇ ਵਧੀਆ ਗਾਣੇ ਗਏ ਆ, ਚਾਹੇ ਲਾਹੌਰ ਤੇ ਪੰਜਾਬ ਦੇ ਮੇਲ ਦੀਆਂ ਗੱਲਾਂ ਕੀਤੀਆਂ ਹੋਣ, ਦਿੱਲੀ ਤੇ ਲਾਹੌਰ ਦੀਆਂ ਮੇਲ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸਨ, ਹੋਰ ਵੀ ਬਹੁਤ ਸਾਰੇ ਗਿੱਲ ਹਰਦੀਪ ਦੇ ਗੀਤ ਮਸ਼ਹੂਰ ਹੋਇਆ ਜੀ, ਤੇ ਮੱਖਣ ਬਰਾੜ ਹੋਰਾਂ ਦੀ ਕਲਮ ਆ ਜਿਹੜੀ ਉਹ ਸਿਰ ਚੜ ਕੇ ਬੋਲਦੀ ਆ ਗਿੱਲ ਹਰਦੀਪ ਦੇ ਗੀਤਾਂ ਦੇ ਵਿੱਚ। ਮੱਖਣ ਬਰਾੜ ਉਹੀ ਆ ਜੀ ਜਿਹੜੇ ਆਪਣਾ ਪੰਜਾਬ ਨਾਂ ਦਾ ਜਿਹੜਾ ਉਹਨਾਂ ਨੇ ਗੀਤ ਗੁਰਦਾਸ ਮਾਨ ਹੋਰਾਂ ਨੇ ਗਾਇਆ ਸੀ, ਤੇ ਸ਼ਾਇਦ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਮੱਖਣ ਬਰਾੜ ਹੋਰਾਂ ਦੀ ਫੇਰੀ ਹੋਵੇ, ਤੇ ਛੇਤੀ ਹੀ ਹੋ ਸਕਦਾ ਸਿੱਖ ਗੇਮਾਂ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਦੀ ਆਮਦ ਕਰਾਈਏ, ਤੇ ਕਿਉਂਕਿ ਉਹ ਇੱਕ ਬੜੇ ਪਿਆਰੇ ਸ਼ਾਇਰ ਆ ਤੇ ਬੜੇ ਵਧੀਆ ਕਬੱਡੀ ਦੇ ਕਮੈਂਟੇਟਰ ਆ, ਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਜੇ ਦੋ ਕੁ ਦਿਨਾਂ ਲਈ ਤੁਸੀਂ ਆਸਟ੍ਰੇਲੀਆ ਦੀਆਂ ਜਿਹੜੀਆਂ ਸਿੱਖ ਗੇਮਾਂ ਦੇ ਵਿੱਚ ਵੀ ਹਾਜ਼ਰੀ ਲਾਓ ਤਾਂ ਚੰਗਾ, ਤੇ ਬੜਾ ਪਿਆਰ ਸਤਿਕਾਰ ਦਿੰਦੇ ਆ ਜੀ, ਤੇ ਸਾਡੇ ਮੈਂ ਤਾਂ ਉਹਨਾਂ ਨੂੰ ਕਹਿਣਾ ਹੁੰਦਾ ਬਰਾੜਾਂ ਦੇ ਅੰਬੈਸਡਰ ਆ ਜੀ ਸਾਡੇ ਉਹ। ਸੋ ਬਹੁਤ ਪਿਆਰਾ ਗੀਤ ਅਸੀਂ ਸੁਣਿਆ ਹਰਦੀਪ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਕੋਲ ਮੇਲਾਂ ਮੈਸੇਜ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਸੁਨੇਹਾਂ ਦੇ ਵਿੱਚ ਸਭ ਤੋਂ ਪਹਿਲਾਂ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਹੋਰਾਂ ਨੇ ਆਪਣੀ ਹਾਜ਼ਰੀ ਲਵਾ ਦਿੱਤੀ ਆ ਜੀ, ਸਤਿ ਸ੍ਰੀ ਅਕਾਲ ਬੁਲਾਈਆ ਨਾਲ ਨਾਲ। ਉਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਭੇਜਿਆ, ਕਹਿੰਦੇ ਜੋ ਪਿਤਾ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਗਰੀਬ ਨਹੀਂ ਹੋਤਾ, ਜੋ ਮਾਂ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਬਦ ਨਸੀਬ ਨਹੀਂ ਹੋਤਾ, ਜੋ ਭਾਈ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਗਮਗੀਨ ਨਹੀਂ ਹੋਤਾ, ਜੋ ਬਹਿਨ ਕੇ ਪੈਰੋਂ ਕੋ ਛੂਤਾ ਹੈ ਵੇ ਕਭੀ ਚਰਿੱਤਰਹੀਨ ਨਹੀਂ ਹੋਤਾ, ਜੋ ਗੁਰੂ ਕੇ ਪੈਰੋਂ ਕੋ ਛੂਤਾ ਹੈ ਉਸ ਜੈਸਾ ਕੋਈ ਖੁਸ਼ ਨਸੀਬ ਨਹੀਂ ਹੋਤਾ। ਵਾਕਿਆ ਜੀ ਬੜੀਆਂ ਜੀਵਨ ਦੀਆਂ ਸੱਚਾਈਆਂ ਭਰੀਆਂ ਹੋਈਆਂ, ਪਰਿਵਾਰਕ ਰਿਸ਼ਤਿਆਂ ਦੀ ਕਦਰ ਦੱਸੀ ਆ, ਅਸੀਂ ਕਈ ਵਾਰ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ ਤੇ ਸਾਨੂੰ ਪਤਾ ਨਹੀਂ ਲੱਗਦਾ, ਪਰ ਜਦੋਂ ਕੋਈ ਚੀਜ਼ ਕੋਲੋਂ ਖੁੱਸ ਜਾਂਦੀ ਆ ਉਦੋਂ ਚੀਜ਼ ਦਾ ਪਤਾ ਲੱਗਦਾ ਵੀ ਚੀਜ਼ ਦੇ ਵਿੱਚ ਕੀ ਸੀ, ਕੀ ਦਮ ਸੀ ਜਾਂ ਕਿੰਨਾ ਕੁ ਉਹ ਮੇਰੇ ਲਈ ਜ਼ਰੂਰੀ ਸੀ। ਜਦੋਂ ਵਿਹਲਾ ਰਹਿੰਦੇ ਅਸੀਂ ਅਕਸਰ ਚੀਜ਼ਾਂ ਦੀ ਬੇਕਦਰੀ ਕਰਦੇ ਹਾਂ ਜੀ, ਤੇ ਦੋਸਤੋ ਕੋਸ਼ਿਸ਼ ਕਰਿਆ ਕਰੋ ਬੇਕਦਰੀ ਕਰਨ ਦੀ ਥਾਂ ਤੇ ਹਰ ਚੀਜ਼ ਨੂੰ ਪਿਆਰ ਕਰੋ, ਜਿੰਨਾ ਕਿ ਤੁਸੀਂ ਵੱਧ ਸਤਿਕਾਰ ਕਰ ਸਕਦੇ ਹੋ ਕਰੋ। ਬਹੁਤ ਛੋਟੀ ਜ਼ਿੰਦਗੀ ਆ, ਦੇਖਣ ਚ ਬਹੁਤ ਵੱਡੀ ਲੱਗਦੀ ਆ ਪਰ ਜ਼ਿੰਦਗੀ ਬਹੁਤ ਛੋਟੀ ਆ। ਇੱਕ ਸੈਕਿੰਡ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਵੀ ਕੀ ਹੋ ਜਾਣਾ, ਇੱਕ ਸੈਕਿੰਡ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਗਮਗੀਨ ਹੋ ਜਾਂਦਾ, ਇੱਕ ਸੈਕਿੰਡ ਦੇ ਵਿੱਚ ਇੱਕ ਨੱਚਣ ਵਾਲਾ ਮੌਤ ਦੀ ਜਿਹੜੀ ਦਲੀਜ਼ ਦੇ ਉੱਤੇ ਜਾ ਸੌਂਦਾ ਗਾ। ਕੱਲ ਇੱਕ ਬੜਾ ਦੁਖਦਾਈ ਹਾਦਸਾ ਵਾਪਰਿਆ ਤੇ ਉਦੋਂ ਵੀ ਦੁਖਦਾਈ ਗੱਲ ਆ, ਅੱਜ ਦੇ ਯੁੱਗ ਦੇ ਵਿੱਚ ਇਹ ਆ ਵੀ ਅੱਜ ਕੱਲ ਮੌਤ ਦਾ ਵੀ ਇੱਕ ਤਮਾਸ਼ਾ ਬਣ ਗਿਆ, ਲਾਈਵ ਵੀਡੀਓ ਚੱਲਦੀਆਂ ਮੌਤ ਦੀਆਂ, ਤੇ ਦਿਲ ਇੰਨਾ ਕੁ ਔਖਾ ਹੁੰਦਾ। ਅੱਜ ਜਦੋਂ ਸੁਬਾਹ ਉੱਠਿਆ ਮੈਂ ਘੱਟੋ ਘੱਟ 200 ਦੇ ਉੱਤੇ ਮੈਸੇਜ ਮੈਨੂੰ ਉਸ ਵੀਡੀਓ ਦੇ ਆਏ ਹੋਏ ਸੀ ਵਟਸਐਪ ਦੇ ਉੱਤੇ, ਮੈਂ ਦੇਖਿਆ ਵੀ ਇੰਨੇ ਮੈਸੇਜ ਚ ਇੱਕੋ ਵੀਡੀਓ ਕੀ ਚੱਕਰ ਆ, ਤਾਂ ਜਦੋਂ ਦੇਖਿਆ ਤਾਂ ਉਹਦੇ ਵਿੱਚ ਮੈਨੂੰ ਬੜਾ ਦਿਲ ਦੁਖਿਆ ਵੀ ਇੱਕ ਬਠਿੰਡੇ ਦੇ ਵਿੱਚ ਇੱਕ ਆਰਕੈਸਟਰਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਕੁੜੀ ਨੂੰ ਸਟੇਜ ਦੇ ਉੱਤੇ ਸ਼ਰੇਆਮ ਗੋਲੀ ਮਾਰ ਦਿੱਤੀ ਗਈ। ਇੱਕ ਸੈਕਿੰਡ ਪਹਿਲਾਂ ਤੱਕ ਉਹ ਕੁੜੀ ਡਾਂਸ ਕਰ ਰਹੀ ਹੈ, ਤਿੰਨ ਚਾਰ ਕੁੜੀਆਂ ਨੱਚ ਰਹੀਆਂ ਸਟੇਜ ਦੇ ਉੱਤੇ ਤੇ ਬੜਾ ਆਰਾਮ ਨਾਲ ਮਾਹੌਲ ਚੱਲ ਰਿਹਾ ਜਿਹੜਾ ਇੰਜੋਏ ਕਰ ਰਹੇ ਲੋਕ, ਤੇ ਉੱਥੇ ਇੱਕ ਸੈਕਿੰਡ ਦੇ ਵਿੱਚ ਇੱਕ ਕੁੜੀ ਉਹਦੇ ਚੋਂ ਢੇਰੀ ਹੋ ਜਾਂਦੀ ਆ, ਉਹਦੇ ਸਿਰ ਦੇ ਵਿੱਚ ਗੋਲੀ ਵੱਜਦੀ ਆ, ਅਖੀਰੀ ਜ਼ਿੰਦਗੀ ਦਾ ਅਖੀਰੀ ਸਟੈਪ ਪੱਟ ਕੇ ਉੱਥੇ ਬਹਿ ਜਾਂਦੀ ਆ। ਬੜੀ ਦੁਖਦਾਈ ਵੀਡੀਓ ਆ, ਦੁਖਦਾਈ ਖ਼ਬਰ ਆ। ਹੁਣ ਅਸੀਂ ਕਈ ਵਾਰ ਕੁਝ ਕੁ ਲੋਕਾਂ ਦੇ ਮਾਮਲੇ ਚ ਉਂਜ ਤਾਂ ਸਾਨੂੰ ਚੰਗੇ ਲੱਗਦੇ ਆ, ਜੇ ਤਾਂ ਸਾਨੂੰ ਡਾਂਸ ਕਰਦੀ ਤਾਂ ਕੁੜੀ ਵਧੀਆ ਲੱਗਦੀ ਆ, ਪੁੱਠੇ ਸਿੱਧੇ ਐਕਸ਼ਨ ਕਰਦੀ ਤਾਂ ਬੜੀਆ ਲੱਗਦੀ ਆ, ਪਰ ਜੇ ਉਸ ਕੁੜੀ ਬਾਰੇ ਅਸੀਂ ਉਹਦੇ ਜੀਵਨ ਬਾਰੇ ਸੋਚੀਏ ਵੀ ਉਹ ਕਿਉਂ ਡਾਂਸ ਕਰਨ ਲੱਗੀ, ਕਿਉਂ ਉਸ ਪੋਜੀਸ਼ਨ ਤੇ ਪਹੁੰਚੀ, ਕੀ ਉਹਦੀ ਮਜਬੂਰੀ ਹੋਊਗੀ, ਜਾਂ ਜਿਹੜੇ ਲੋਕਾਂ ਦੇ ਸਾਹਮਣੇ ਸਟੇਜਾਂ ਤੇ ਨੱਚਦੀ ਆ ਕਿਵੇਂ ਉਹਨੇ ਘਰ ਪਰਿਵਾਰ ਪਾਲਣਾ ਹੋਣਾ, ਸੋ ਉਹ ਵੀ ਇੱਕ ਪੱਖ ਹੁੰਦਾ ਉਸ ਕੁੜੀ ਦਾ। ਤੇ ਉਸ ਕੁੜੀ ਨੂੰ ਹੁਣ ਇੱਕ ਪਾਸੇ ਉਹ ਤੁਹਾਡੇ ਲਈ ਨੁਮਾਇਸ਼ ਕਰਕੇ ਆਪਦਾ ਜੀਵਨ ਗੁਜ਼ਾਰਾ ਕਰ ਰਹੀ ਹੈ, ਤੇ ਦੂਜੇ ਪਾਸੇ ਉਹਨੂੰ ਇੰਨਾ ਕੁ ਮਜਬੂਰ ਕੀਤਾ ਜਾਂਦਾ। ਤੁਸੀਂ ਸਟੇਜਾਂ ਦੇ ਉੱਤੇ ਦੇਖੇ ਹੋਣਾ ਕਿਹੋ ਜਿਹੇ ਲੋਕ, ਕਈ ਵਾਰ ਤਾਂ ਆਪਦੀ ਉਮਰ ਦਾ ਤਕਾਜਾ ਵੀ ਨਹੀਂ ਦੇਖਦੇ ਸੀ, ਰੋਜ਼ ਇਹੋ ਜਿਹੀਆਂ ਵੀਡੀਓ ਦੇਖਦੇ ਹਾਂ ਵੀ ਕਿਹੋ ਜਿਹੇ ਬਜ਼ੁਰਗ ਜਿਨ੍ਹਾਂ ਨੂੰ ਆਪਦੀ ਉਮਰ ਦਾ ਵੀ ਤਕਾਜਾ ਨਹੀਂ ਹੁੰਦਾ, ਤੇ ਉੱਥੇ ਆ ਕੇ ਕਿਹੋ ਜਿਹਾ ਸਲੂਕ ਉਹਨਾਂ ਕੁੜੀਆਂ ਨਾਲ ਕਰਦੇ ਆ, ਅਕਸਰ ਉਹ ਵੀ ਕਿਸੇ ਦੀਆਂ ਧੀਆਂ ਭੈਣਾਂ। ਤੇ ਕੱਲ ਜਿਹੜਾ ਹਾਦਸਾ ਵਾਪਰਿਆ ਜੀ, ਬਹੁਤ ਦੁਖਦਾਈ ਹਾਦਸਾ ਥੋੜੇ ਦਿਨ ਪਹਿਲਾਂ ਇੱਕ ਆਰਕੈਸਟਰਾ ਦੀ ਕੁੜੀ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ ਸੀ ਜਿੱਦਣ ਜੇਲ੍ਹ ਬ੍ਰੇਕ ਦੇ ਮਾਮਲੇ ਚ ਆਇਆ ਤੇ ਦੂਜੀ ਵਾਰ ਇਹ ਜਿਹੜਾ ਹਾਦਸਾ ਵਾਪਰਿਆ ਜੀ ਮੌੜ ਮੰਡੀ ਬਠਿੰਡੇ ਦੇ ਵਿਚ ਪੈਂਦੇ ਆ ਉਥੋਂ ਦੇ ਇਕ ਮੈਰਿਜ ਪੈਲੇਸ ਦੇ ਵਿਚ ਤੇ ਮੈਂ ਇਸ ਚੀਜ਼ ਨੂੰ ਸਭ ਤੋਂ ਵੱਧ ਜਿਹੜਾ ਜਿੰਮੇਵਾਰ ਮੰਨਦਾ ਜਿਹੜਾ ਪਿੱਛੇ ਜੇ ਸੁਖਬੀਰ ਬਾਦਲ ਹੋਰੇ ਕਹਿ ਰਹੇ ਸੀ ਵੀ ਅਸਲਾ ਜਿਹੜਾ ਲੋਕਾਂ ਨੂੰ ਮੁੰਡਿਆਂ ਨੂੰ ਲਾਇਸੈਂਸ ਬੜਾ ਸੌਖਾ ਕਰਤਾ ਸੀ ਬਣਾਉਣਾ ਤੇ ਉਹ ਜਿਹੜਾ ਸੌਖਾ ਲਾਇਸੈਂਸ ਹੋਇਆ ਉਹਦੀਆਂ ਕਿਤੇ ਨਾ ਕਿਤੇ ਮੈਨੂੰ ਇਹ ਤਕਲੀਫਾਂ ਦਿਖ ਰਹੀਆਂ ਵੀ 65,000 ਰੁਪਈਏ ਦਾ ਜਿਹੜਾ ਕਲਕੱਤੇ ਤੋਂ ਆਰਡੀਨੈਂਸ ਦਾ ਪਿਸਤੌਲ ਹਰੇਕ ਨੂੰ ਮਿਲਣ ਲੱਗ ਗਿਆ ਤੇ ਹਰੇਕ ਦੇ ਡੱਬ ਚ ਆ ਗਿਆ ਤੇ ਉਹਨੇ ਇਹ ਜਿਹਾ ਮਾਹੌਲ ਕੀਤਾ ਤੇ ਅਸੀਂ ਅਕਸਰ ਦੇਖਿਆ ਇੱਕ ਮੇਰੇ ਵੀ ਮੈਂ ਵੀ ਇੱਕ ਆਪਣਾ ਦੋਸਤ ਤੇ ਵੀ ਜਿੱਕੀ ਇੱਕ ਮੈਰਿਜ ਪੈਲੇਸ ਦੇ ਵਿੱਚ ਚੱਲੀ ਗੋਲੀ ਦੇ ਵਿੱਚ ਗਵਾਇਆ ਬਹੁਤ ਪਿਆਰਾ ਦੋਸਤ ਸੀ ਮੇਰਾ ਤੇ ਉਹ ਇਹੋ ਜਿਹੇ ਮਾਹੌਲ ਜਿਹਦੇ ਤੇ ਬੀਤਿਆ ਉਹਨੂੰ ਪਤਾ ਤੇ ਪਰ ਅਸੀਂ ਰੋਜ਼ ਦੇਖਦੇ ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਹੱਥਾਂ ਚ ਅਸਲਾ ਫੜ ਕੇ ਡੱਬਾਂ ਦੇ ਵਿੱਚ ਅਸਲਾ ਦੇ ਕੇ ਤੇ ਉਦੋਂ ਬਾਅਦ ਉੱਥੇ ਡਾਂਸ ਕਰਕੇ ਆਪਣੇ ਆਪ ਨੂੰ ਮਹਾਨ ਜਾਂ ਵੱਡਾ ਕਹਾਉਣਾ ਤੇ ਪਰ ਦੂਜੇ ਪਾਸੇ ਜੋ ਦੇਖੋਗੇ ਤੇ ਕਰਜ਼ੇ ਨਾਲ ਤੁਸੀਂ ਦੱਬੇ ਹੋਏ ਆ ਤੁਹਾਡੇ ਤੇ ਲੋਨ ਤੁਹਾਡੇ ਤੋਂ ਕਿਸ਼ਤ ਭਰੀ ਨਹੀਂ ਜਾਂਦੀ ਵਿਆਹ ਤੁਸੀਂ ਜ਼ਮੀਨਾਂ ਗਹਿਣੇ ਧਰਕੇ ਕਰ ਰਹੇ ਹੋ ਤੇ ਕਾਹਦੀ ਵਡਿਆਈ ਕਾਹਦੀ ਹਿੱਕ ਜਿਹੜਾ ਹਿੱਕ ਤਾਨਣ ਦੀਆਂ ਗੱਲਾਂ ਕਾਹਦੇ ਅਸਲੇ ਦੀਆਂ ਗੱਲਾਂ ਸੋ ਬਹੁਤ ਦੁੱਖ ਆਉਂਦਾ ਦੋਸਤੋ ਮਿੱਤਰੋ ਜਿੱਥੋਂ ਵੀ ਤੁਸੀਂ ਜੁੜ ਰਹੇ ਹੋ ਸਾਡੇ ਨਾਲ ਇੰਨਾ ਕੁ ਅੱਜ ਮੇਰੇ ਨਾਲ ਵਾਅਦਾ ਤੇ ਉਹ ਕੋਸ਼ਿਸ਼ ਕਰੋ ਵੀ ਭਾਈ ਤੁਸੀਂ ਜਿਹੜੇ ਆਪਣੇ ਸਰਕਲ ਦੇ ਵਿੱਚ ਜਾਗਰਤੀ ਲਿਆਓਗੇ ਵੀ ਕੋਈ ਵੀ ਕਿਸੇ ਕੋਲੇ ਵੀ ਅਸਲਾ ਹੈ ਜੇ ਤੇ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਅਸਲਾ ਕੈਰੀ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਖੁਸ਼ੀ ਦੇ ਮੌਕੇ ਤੇ ਲਿਜਾਨੇ ਹੋ ਤੇ ਉਹ ਅਸਲੇ ਦੀ ਕਿੱਡੀ ਕੁ ਲੋੜ ਆ ਮੈਨੂੰ ਤਾਂ ਇੰਨਾ ਕੁ ਪਤਾ ਮੈਨੂੰ ਬਹੁਤ ਕਿਹਾ ਮੇਰਾ ਇੱਕ ਵਾਰੀ ਇੱਕ ਮਿੱਤਰ SHO ਬਣ ਕੇ ਆ ਗਿਆ ਮੇਰੀ ਮੰਡੀ ਦੇ ਵਿੱਚ ਮੈਨੂੰ ਆਹਦਾ ਕਹਿੰਦਾ ਲੈ ਹੁਣ ਮੈਂ ਬੈਠਾ ਤੇ ਤੂੰ ਆਪਦਾ ਅਸਲੇ ਦਾ ਕੋਈ ਲਾਇਸੈਂਸ ਬਣਾ ਲਾ ਮੈਂ ਉਹਨੂੰ ਕਿਹਾ ਨਹੀਂ ਮੈਨੂੰ ਲੋੜ ਨਹੀਂ ਹੈ ਅਸਲੇ ਲਾਇਸੈਂਸ ਦੀ ਕਹਿੰਦਾ ਕਿਉਂ ਕੀ ਗੱਲ ਮੈਂ ਕਿਹਾ ਵੀ ਮੈਨੂੰ ਤਾਂ ਇੰਨਾ ਪਤਾ ਵੀ ਜਦੋਂ ਵੀ ਇਹ ਚੱਲੂਗਾ ਚੰਗਾ ਨਹੀਂ ਕਰੂਗਾ ਜੇ ਤਾਂ ਮੈਂ ਇਹਨੂੰ ਚਲਾਊਂਗਾ ਕਿਸੇ ਦੇ ਤੇ ਤਾਂ ਮੈਂ ਜੇਲ੍ਹ ਜਾਊਂਗਾ ਜੇ ਕੋਈ ਮੇਰੇ ਦੇ ਉੱਤੇ ਚੱਲ ਗਿਆ ਜਾਂ ਮੇਰੇ ਤੇ ਚਲਾਤਾ ਕਿਸੇ ਨੇ ਤਾਂ ਮੈਂ ਮਰ ਜੂੰਗਾ ਮੈਨੂੰ ਤਾਂ ਨਹੀਂ ਲੱਗਦਾ ਇਸ ਹਥਿਆਰ ਨਾਲ ਮੈਨੂੰ ਮੇਰਾ ਕੁਛ ਚੰਗਾ ਹੋਊਗਾ ਜਾਂ ਸਮਰੂਗਾ ਹਾਂ ਜੇ ਮੇਰੀ ਆਤਮ ਰੱਖਿਆ ਦੀ ਗੱਲ ਆ ਜੇ ਮੇਰੇ ਤੇ ਕਿਸੇ ਨੇ ਹਮਲਾ ਕਰਨਾ ਜਿਸ ਨੇ ਮੈਨੂੰ ਮਾਰਨਾ ਕਿਸੇ ਨੇ ਕਰਨਾ ਉਹ ਮੇਰੇ ਹਸਲੇ ਵੀ ਹੱਥ ਚ ਫੜੇ ਰਹਿ ਜਾਣਗੇ ਉਹ ਨਹੀਂ ਚੱਲਦੇ ਸੋ ਵਾਹਿਗੁਰੂ ਤੋਂ ਵੱਡਾ ਕੋਈ ਅਸ ਨਹੀਂ ਉਹ ਕਰੇ ਕਰਾਵੇ ਆਪੇ ਆਪ ਉਹਦੇ ਉਹਦੀ ਸੁਰੱਖਿਆ ਉਦੋਂ ਵੱਡੀ ਕੋਈ ਸੁਰੱਖਿਆ ਨਹੀਂ ਹੈ ਜੇ ਤੁਹਾਨੂੰ ਉਹ ਬੰਦੇ ਆ ਜਿਹੜੇ ਰੱਬ ਤੇ ਪਹਿਲੀ ਗੱਲ ਮੈਂ ਤਾਂ ਇਹ ਕਹਿਣਾ ਹੁੰਦਾ ਜਿਹੜਾ ਹਸਲੇ ਤੇ ਵਿਸ਼ਵਾਸ ਕਰਦਾ ਨਾ ਬੰਦਾ ਉਹਦਾ ਰੱਬ ਤੋਂ ਵਿਸ਼ਵਾਸ ਗਿਆ ਜੇ ਤੁਸੀਂ ਰੱਬ ਤੇ ਵਿਸ਼ਵਾਸ ਕਰਦੇ ਹੋ ਨਾ ਤੁਹਾਨੂੰ ਅਸਲੇ ਦੀ ਭੋਰਾ ਲੋੜ ਨਹੀਂ ਹੈ ਇਹ ਰੌਲਾ ਅਸੀਂ ਕੀ ਦੇਖਦੇ ਹਾਂ ਅਸੀਂ ਦੇਖਦੇ ਹਾਂ ਸਾਡੇ ਪ੍ਰਚਾਰਕ ਦੇਖਦੇ ਹਾਂ ਕਿੰਨਾ ਕਿੰਨਾ ਅਸਲਾ ਲੈ ਕੇ ਤੁਰਦੇ ਆ ਤਾਂ ਫਿਰ ਸਾਨੂੰ ਤਾਂ ਇਹ ਮੋੜ ਤੇ ਮੇਰੇ ਹਿਸਾਬ ਨਾਲ ਤਾਂ ਪ੍ਰਚਾਰਕ ਫੇਲ ਹੁੰਦਾ ਜਿਹੜਾ ਅਸਲਾ ਲੈ ਕੇ ਤੁਰਦਾ ਉਹ ਤਾਂ ਕਾਹਦਾ ਉਹ ਪ੍ਰਚਾਰਕ ਆ ਉਹ ਤਾਂ ਰੱਬ ਦਾ ਵਿਸ਼ਵਾਸ ਹੀ ਨਹੀਂ ਉਹਨੂੰ ਤਾਂ ਅਸਲੇ ਦਾ ਵਿਸ਼ਵਾਸ ਆ ਵੀ ਉਹ ਮੈਨੂੰ ਬਚਾ ਲੂਗਾ ਇਹਨੂੰ ਹੋਰ ਐਂਗਲ ਤੋਂ ਨਾ ਲਾਇਓ ਕਈ ਵਾਰੀ ਕੀ ਹੁੰਦਾ ਨਾ ਜਦੋਂ ਸਾਡੀਆਂ ਇਹੋ ਜਿਹੀਆਂ ਗੱਲਾਂ ਦੇ ਉੱਤੇ ਬਹੁਤ ਸਾਰੀਆਂ ਮਹਿਫਲਾਂ ਚ ਬੈਠਕਾਂ ਦੇ ਵਿੱਚ ਚਿੰਤਾ ਹੁੰਦੀ ਹੈ ਚਿੰਤਨ ਹੁੰਦਾ ਤਾਂ ਉੱਥੇ ਫਿਰ ਦੂਜੇ ਪਾਸੇ ਲੈ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਲੈ ਜਾਂਦੇ ਆ ਕਹਿਣਗੇ ਮੀਰੀ ਪੀਰੀ ਦੀ ਗੱਲ ਹੋਈ ਉਹਨਾਂ ਨੇ ਸਾਨੂੰ ਹਥਿਆਰ ਦਾ ਕਿਹਾ ਇੱਦਾਂ ਕਿਹਾ ਪਰ ਦੋਸਤੋ ਹਾਲਾਤ ਵੱਖਰੇ ਵੱਖਰੇ ਹੁੰਦੇ ਆ ਹਰ ਥਾਂ ਦੇ ਉੱਤੇ ਵੱਖਰਾ ਵੱਖਰਾ ਮਾਹੌਲ ਹੁੰਦਾ ਉਦੋਂ ਦੇ ਮਾਹੌਲ ਚ ਜਾ ਕੇ ਦੇਖੋ ਜਦੋਂ ਜਿਹੜਾ ਜਿਹੜੇ ਟਾਈਮ ਚ ਗੁਰੂ ਸਾਹਿਬ ਉਹਨਾਂ ਨੇ ਘਾਲਣਾ ਘਾਲੀਆਂ ਜਾਂ ਜਿਹੜੇ ਟਾਈਮ ਤੇ ਜ਼ੁਲਮ ਦੀ ਹੱਦ ਵਧੀ ਹੋਈ ਸੀ ਉਹਨਾਂ ਨੇ ਉੱਥੇ ਜਾ ਕੇ ਅਸਲਾ ਚੱਕਿਆ ਉਹਨਾਂ ਨੇ ਨਾ ਕਿ ਇੱਕ ਹੈਂਕੜੀ ਲਈ ਜਾਂ ਵਿਆਹਾਂ ਸ਼ਾਦੀਆਂ ਚ ਵੱਡਾ ਹੋਣ ਲਈ ਜਾਂ ਇੱਕ ਆਪਦੇ ਆਪ ਨੂੰ ਬੌਸ ਕਹਾਉਣ ਲਈ ਅਸਲਾ ਨਹੀਂ ਉਹਨਾਂ ਨੇ ਚੱਕਿਆ ਤੇ ਨਾ ਉਹਨਾਂ ਨੇ ਇਸ ਗੱਲ ਲਈ ਪ੍ਰੇਰਣਾ ਦਿੱਤੀ ਆ ਉਹਨਾਂ ਨੇ ਤਾਂ ਲਿਖਿਆ ਵੀ ਜਦੋਂ ਐਨ ਜ਼ੁਲਮ ਦੀ ਅੰਤਾ ਹੋ ਜਾਵੇ ਉਦੋਂ ਜਾ ਕੇ ਫਿਰ ਜਿਹੜਾ ਅਸਲੇ ਨੂੰ ਚੱਕਣਾ ਪੈਂਦਾ ਤੇ ਚੱਕਿਆ ਜਾਂਦਾ ਸੋ ਇਸ ਚੀਜ਼ ਦਾ ਸਾਨੂੰ ਬੈਲੈਂਸ ਬਣਾਉਣਾ ਪੈਣਾ ਤੇ ਕੋਸ਼ਿਸ਼ ਕਰੀਏ ਰਲ ਮਿਲ ਕੇ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੋਈਏ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਕੋਈ ਬੜਾ ਚੰਗਾ ਸਮਾਂ ਨਹੀਂ ਹੈ ਅਸੀਂ ਹੁਣ ਤੁਸੀਂ ਦੇਖੋ ਵੀ ਆਰਕੈਸਟਰਾ ਦੀ ਇਸ ਮੌਤ ਦੇ ਪਿੱਛੇ ਜਿੱਥੇ ਇੱਕ ਘਰ ਪੱਟਿਆ ਗਿਆ ਇੱਕ ਨੌਜਵਾਨ ਕੁਮਾਊ ਕੁੜੀ ਜਿਹੜੀ ਕਿ ਪਤਾ ਨਹੀਂ ਕਿੰਨੇ ਜਾਣੇ ਉਹਦੇ ਤੇ ਜੀਵਨ ਪਰ ਆਪਦੀ ਲੰਘਾਉਂਦੇ ਹੋਣਗੇ ਉਹਦੀ ਕਮਾਈ ਦੇ ਨਾਲ ਤੇ ਉਹਨਾਂ ਸਾਰਿਆਂ ਦੇ ਉੱਤੇ ਕਿੰਨਾ ਅਸਰ ਪਊਗਾ ਤੇ ਦੂਜੇ ਪਾਸੇ ਜਿਹੜੇ ਨੌਜਵਾਨਾਂ ਤੋਂ ਇਹ ਕੰਮ ਹੋਇਆ ਨਸ਼ੇ ਚ ਖਾਧੀ ਪੀਤੀ ਜਾਂ ਉਹਨਾਂ ਦਾ ਪਰਿਵਾਰ ਉਹਨਾਂ ਦਾ ਆਲਾ ਦੁਆਲਾ ਕਿੰਨੇ ਤਸੀਹੇ ਕੀ ਕੁਛ ਹੋਊਗਾ ਹੁਣ ਤੁਸੀਂ ਇਹ ਜ਼ਮੀਨੀ ਪੱਧਰ ਤੇ ਸੋਚ ਕੇ ਵੀ ਤੁਹਾਡੇ ਅੰਦਰ ਝਰਨਾਹਟ ਨਿਕਲਦੀ ਆ ਸੋ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਅੱਗੇ ਸਾਡੇ ਨਾਲ ਮੈਸੇਜ ਦੇ ਜ਼ਰੀਏ ਜੁੜਿਆ ਜੀ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਤੇ ਕਹਿੰਦੇ ਭਾਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਹਨਾਂ ਨੇ ਇੱਕ ਹੋਰ ਕੁੜੀ ਦੇ ਵਿਆਹ ਚ ਮੌਤ ਬਾਰੇ ਗੱਲ ਕੀਤੀ ਹੈ ਬਿਲਕੁਲ ਜੀ ਉਹੀ ਜਿਹੜੀ ਮੌਤ ਦੀ ਗੱਲ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਤ ਦਿਲ ਦੁਖਿਆ ਜੀ ਵੀਡੀਓ ਦੇਖ ਕੇ ਬਹੁਤ ਮਨ ਔਖਾ ਹੋਇਆ ਮੈਂ ਤਾਂ ਇਹ ਦੇਖ ਰਿਹਾ ਸੀ ਵੀ ਮੌਤ ਤੋਂ ਪਹਿਲਾਂ ਮੱਥੇ ਦੇ ਕੀ ਸ਼ਿਕਣ ਸੀ ਜਾਂ ਉਹਦੇ ਤੇ ਕੀ ਅਖੀਰਲੀ ਜ਼ਿੰਦਗੀ ਦੇ ਅਖੀਰਲੀ ਉਹਦੇ ਪਲ ਸੀ ਉਹ ਕੁੜੀ ਦੇ ਕਿਹੋ ਜਿਹੇ ਸੀ। ਪਰ ਮੈਨੂੰ ਬੜਾ ਦੁੱਖ ਹੋਇਆ ਵੀ ਇੱਕ ਮੁਸਕਰਾਉਂਦਾ ਚਿਹਰਾ ਇੱਕ ਸੈਕਿੰਡ ਦੇ ਵਿੱਚ ਮਿੱਟੀ ਦੀ ਢੇਰੀ ਹੋ ਗਿਆ ਇੱਕ ਗੋਲੀ ਵੱਜਣ ਨਾਲ। ਲਾਈਵ ਵੀਡੀਓ ਮੌਤ ਦੀ ਦੇਖਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਜੀ, ਬਹੁਤ ਦੁੱਖ ਵਾਲੀ ਵੀਡੀਓ ਆ ਜਿਹੜੀ ਅੱਜ ਸਾਡੇ ਸਾਹਮਣੇ ਘੁੰਮ ਰਹੀ ਆ। ਸੋ ਇਹੋ ਜਿਹਾ ਵੇਲਾ ਵਕਤ ਕਿਸੇ ਤਰ੍ਹਾਂ ਲਿਆਵੇ। ਅਮਰ ਸਿੰਘ ਜੁੜਿਆ ਜੀ ਸ਼ੈਪਟਨ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰ ਸਿੰਘ ਜੀ ਤੁਹਾਨੂੰ ਵੀ। ਤੇ ਈਮੇਲ ਜਿਹੜੀ ਹੈ ਸਾਡੇ ਨਾਲ ਜੁੜਿਆ ਜੀ ਕੁਲਦੀਪ ਸਿੰਘ ਪੱਡਾ, ਤੇ ਉਹਨਾਂ ਨੇ ਸਾਨੂੰ ਲਿਖਿਆ ਜੀ, ਕਹਿੰਦੇ ਗੁੱਡ ਮਾਰਨਿੰਗ ਮਿੰਟੂ ਬਾਜੀ, ਪ੍ਰੋਗਰਾਮ ਵਧੀਆ ਹੁੰਦਾ ਜੀ, ਲਾਸਟ ਫਰਾਈਡੇ ਵਾਲਾ ਪ੍ਰੋਗਰਾਮ ਮਿਸ ਹੋ ਗਿਆ ਸੀ ਜੀ, ਬ੍ਰੌਡਕਾਸਟ ਵਿੱਚ ਅਪਡੇਟ ਨਹੀਂ ਹੋਇਆ ਜੀ, ਇਸ ਤੋਂ ਇਲਾਵਾ ਅਸੀਂ ਹੋਰ ਕਿਤੋਂ ਸੁਣ ਸਕਦੇ ਹਾਂ ਜੀ, ਪਲੀਜ਼ ਲੈਟ ਅਸ ਨੋ ਇਫ ਯੂ ਵੀ ਕੈਨ, ਥੈਂਕਸ ਕੁਲਦੀਪ ਪੱਡਾ ਫਰੋਮ ਮੈਲਬਨ। ਬਿਲਕੁਲ ਜੀ, ਤੁਹਾਡਾ ਜਿਹੜਾ ਮੈਸੇਜ ਆ ਸਰਬਜੀਤ ਹੋਰਾਂ ਨੇ ਸੁਣ ਲਿਆ, ਤੇ ਉਹ ਕਹਿੰਦੇ ਵੀ ਆਵਾਜ਼ ਦੇ ਵਿੱਚ ਪ੍ਰੋਬਲਮ ਸੀ ਥੋੜੀ ਬਹੁਤ ਉਸ ਦਿਨ, ਤਾਂ ਕਰਕੇ ਅਸੀਂ ਉਸ ਪ੍ਰੋਗਰਾਮ ਨੂੰ ਅਪਲੋਡ ਨਹੀਂ ਕੀਤਾ, ਕੁਆਲਿਟੀ ਵਧੀਆ ਨਹੀਂ ਸੀ ਤੇ ਵਧੀਆ ਕੁਆਲਿਟੀ ਨਾ ਹੋਣ ਕਾਰਨ ਉਹ ਪ੍ਰੋਗਰਾਮ ਅਸੀਂ ਅਪਲੋਡ ਨਹੀਂ ਕੀਤਾ। ਉਸ ਦਿਨ ਕੁਛ ਨਾ ਕੁਛ ਨੈਟ ਦੇ ਵਿੱਚ ਸਾਡੀ ਪ੍ਰੋਬਲਮ ਚੱਲ ਰਹੀ ਸੀ ਜੀ। ਤੇ ਇੱਧਰ ਅਰਸ਼ ਜੁੜਿਆ ਸਾਡੇ ਨਾਲ, ਕਹਿੰਦੇ ਜੀ ਸਤਿ ਸ੍ਰੀ ਅਕਾਲ ਬਾਈ ਜੀ, ਹਰਜੀ ਹਾਜ਼ਰੀ ਪ੍ਰਵਾਨ ਕਰੋ, ਕਿਤਾਬਾਂ ਬਰੂਦ ਵਾਂਗ ਹੀ ਹੁੰਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਬਰੂਦ ਇੱਕੋ ਵਾਰ ਫਟਦਾ ਹੈ ਤੇ ਕਾਵ ਹਜ਼ਾਰ ਵਾਰ ਧਮਾਕਾ ਕਰਦੀ ਹੈ। ਜਿੱਦਣ ਪਹਿਲੀ ਕਿਤਾਬ ਲਿਖੀ ਗਈ ਸੀ ਉਦੋਂ ਤੋਂ ਬੰਦਾ ਬਾਂਦਰ ਨਹੀਂ ਸੀ ਰਿਹਾ, ਪਰ ਬਾਂਦਰ ਨੇ ਇਹ ਗੱਲ ਅੱਜ ਤੱਕ ਭੁਲਾਈ ਨਹੀਂ। ਇਹਨੂੰ ਕਿਤਾਬ ਦੇਖ ਕੇ ਦਿਖਾ ਕੇ ਦੇਖੋ, ਇਹਨੂੰ ਇਕਦਮ ਪਾੜ ਦੇਗਾ ਤੇ ਪੈਰਾਂ ਚ ਰੋਲ ਦੇਗਾ। ਐਵਗਿਨ ਜਮਿਤਿਆਨ, ਸੋ ਕਿਸੇ ਐਵਗੇਨੀ ਜਮਿਤਿਆਨ ਪੰਜਾਬੀ ਚ ਲਿਖਿਆ ਹੋਣ ਕਰਕੇ ਮੈਂ ਪੜ੍ਹ ਨਹੀਂ ਪਾ ਰਿਹਾ ਪੂਰਾ, ਪਰ ਇਹ ਵਿਚਾਰ ਦਿੱਤਾ ਜੀ ਕਿਸੇ ਮਹਾਨ ਸ਼ਖਸੀਅਤ ਦਾ ਵਿਚਾਰ ਆ, ਅਰਸ਼ ਹੋਰਾਂ ਨੇ ਸਾਡੇ ਨਾਲ, ਅਰਸ਼ ਮੱਲੀ ਹੋਰਾਂ ਨੇ ਸਾਂਝਾ ਕੀਤਾ। ਸੋ ਬਿਲਕੁਲ ਜੀ, ਕਿਤਾਬਾਂ ਆਪਦੀ ਥਾਂ ਦੇ ਉੱਤੇ ਇੱਕ ਬਰੂਦ ਆ, ਪਰ ਹਰ ਚੀਜ਼ ਦਾ ਦੂਜਾ ਪਹਿਲੂ ਵੀ ਹੁੰਦਾ, ਤੇ ਦੂਜਾ ਪਹਿਲੂ ਮੈਂ ਸੁਣਾਉਣਾ ਚਾਹ ਦੀ ਕੁੱਟ ਭਰ ਲਾ। ਹਾਂਜੀ, ਸੋ ਗਲਾ ਖਰਾਬ ਹੋ ਜਾਂਦਾ, ਮਾਫੀ ਚਾਹੁੰਦਾ ਜੀ, ਚਾਹੇ ਰੇਡੀਓ ਦੀ ਕੁਆਲਿਟੀ ਚ ਇਹ ਗੱਲਾਂ ਆਉਂਦੀਆਂ ਨੀ, ਪਰ ਮੈਂ ਤਾਂ ਫਿਰ ਰੇਡੀਓ ਘੱਟ ਤੇ ਆਪਦਾ ਪਰਿਵਾਰ ਵੱਧ ਸਮਝਦਾ। ਮੈਨੂੰ ਤਾਂ ਇਹ ਲੱਗਦਾ ਵੀ ਮੈਂ ਆਪਣੇ ਪਰਿਵਾਰ ਨਾਲ ਗੱਲਾਂ ਬਾਤਾਂ ਕਰ ਰਿਹਾ, ਫਿਰ ਚਾਹ ਦੀ ਚੁਸਕੀ ਪੀਣੀ ਵੀ ਕੋਈ ਮਾੜੀ ਗੱਲ ਨੀ ਹੈ। ਕਿਤਾਬਾਂ ਬਰੂਦ ਹੁੰਦੀਆਂ ਜੀ ਤੁਸੀਂ ਕਿਹਾ, ਪਰ ਤੁਸੀਂ ਕੱਲਾ ਬਰੂਦ ਧਮਾਕਾ ਇੱਕ ਪਾਸੇ ਨਾ ਦੇਖੋ, ਕਿਤਾਬਾਂ ਦੋਨੇ ਪਾਸੇ ਬਰੂਦ ਹੁੰਦੀਆਂ। ਚੰਗੀਆਂ ਕਿਤਾਬਾਂ ਜਿਹੜਾ ਤੁਹਾਨੂੰ ਚੰਗਾ ਬਰੂਦ ਦੀ ਚੰਗੀ ਬੂਸਟ ਦੇਊਗਾ, ਇਹ ਉਹ ਬਰੂਦ ਦਾ ਕੰਮ ਕਰਦੀਆਂ ਜਿਹੜੀਆਂ ਕਿ ਮਿਜ਼ਾਈਲ ਨੂੰ ਅਸਮਾਨ ਤੱਕ ਲਿਜਾਣ ਲਈ ਜ਼ਰੂਰੀ ਹੁੰਦਾ, ਤੁਹਾਨੂੰ ਜੀਵਨ ਚ ਅੱਗੇ ਵਧਣ ਲਈ ਬੂਸਟ ਦੀ ਜ਼ਰੂਰੀ ਹੁੰਦੀ ਹੈ, ਉਹ ਬਰੂਦ ਹੁੰਦਾ। ਜਿਹੜੀ ਮਾੜੀ ਕਿਤਾਬ ਆ ਉਹ ਇਹੋ ਜਿਹਾ ਬਰੂਦ ਹੁੰਦਾ ਵੀ ਉਹ ਤੁਹਾਡੀ ਜ਼ਿੰਦਗੀ ਨੂੰ ਧਮਾਕੇ ਨਾਲ ਖਤਮ ਕਰਕੇ ਰੱਖ ਦਿੰਦੀ ਆ। ਸੋ ਮੈਂ ਇੱਕ ਬੇਨਤੀ ਹਰ ਰੋਜ਼ ਕਰਦਾ ਸਾਡੇ ਸੱਜਣਾ ਮਿੱਤਰਾਂ ਨੂੰ, ਅਸੀਂ ਕਿਤਾਬਾਂ ਦੇ ਗੁਣਗਾਨ ਕਰਦੇ ਰਹਿੰਦੇ ਹਾਂ, ਕਿਤਾਬਾਂ ਪੜ੍ਹੋ, ਕਦੇ ਵੀ ਇੱਕ ਤਰਫੀਆਂ ਕਿਤਾਬਾਂ ਨਾ ਪੜ੍ਹੋ। ਕਿਸੇ ਵੀ ਕਿਤਾਬ ਨੂੰ ਆਪਦੇ ਜਨੂਨ ਜਾਂ ਆਪਦੇ ਸਿਰ ਦੇ ਉੱਤੇ ਨਾ ਚੜ੍ਹਨ ਦਿਓ। ਜੇ ਤੁਸੀਂ ਕਿਸੇ ਇੱਕ ਲਿਖਤ ਨੂੰ ਜਾਂ ਕਿਸੇ ਸ਼ਬਦਾਂ ਨੂੰ ਜੇ ਤੁਸੀਂ ਆਪਦੇ ਸਿਰ ਤੇ ਜਨੂਨ ਵਾਂਗ ਚੜ੍ਹਾ ਸਕਦੇ ਹੋ, ਤਾਂ ਉਹ ਕਿਤਾਬ ਨਹੀਂ, ਉਹਨੂੰ ਗ੍ਰੰਥ ਕਹਿੰਦੇ ਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ। ਸੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੇ ਤੁਸੀਂ ਕੋਈ ਵੀ ਗੱਲ ਨੂੰ ਜੇ ਜਨੂਨੀ ਤੌਰ ਤੇ ਅਪਣਾ ਲੈਂਦੇ ਹੋ, ਕੋਈ ਬੁਰੀ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਜੋ ਗੁਰਬਾਣੀ ਸਿਰਜੀ ਗਈ ਆ ਉਹ ਉਦੋਂ ਉੱਤੇ ਕੋਈ ਚੀਜ਼ ਹੋ ਹੀ ਨਹੀਂ ਸਕਦੀ, ਜਨੂਨ ਤੋਂ ਉੱਤੇ ਵੀ ਤੁਸੀਂ ਉਹਨੂੰ ਅਪਣਾ ਸਕਦੇ ਹੋ। ਪਰ ਜੇ ਤੁਸੀਂ ਕੋਈ ਮੇਰੇ ਤੇਰੇ ਵਰਗੇ ਲਿਖੇ ਬੰਦੇ ਦੀ ਕੋਈ ਕਿਤਾਬ ਨੂੰ ਸੱਚ ਜਾਣ ਕੇ, ਸੱਚ ਹੁੰਦੀਆਂ ਕਿਤਾਬਾਂ, ਮੈਂ ਝੂਠ ਨਹੀਂ ਕਹਿੰਦਾ ਵੀ ਕਿਤਾਬਾਂ ਮਾੜੀਆਂ ਹੁੰਦੀਆਂ, ਪਰ ਕਿਤਾਬਾਂ ਇੰਨਾ ਸੱਚ ਵੀ ਨਹੀਂ ਸਾਰੀਆਂ ਕਿਤਾਬਾਂ ਬੋਲਦੀਆਂ, ਕਿਤੇ ਨਾ ਕਿਤੇ ਲੇਖਕ ਦੀ ਆਪਦੀ ਪਸੰਦ ਨਾ ਪਸੰਦ ਉਹਦੇ ਵਿੱਚ ਥੋਪੀ ਹੁੰਦੀ ਆ। ਜੇ ਮੇਰੀ ਸੋਚ ਕਾਮਰੇਡੀ ਆ, ਮੈਂ ਕਾਮਰੇਡੀ ਗੱਲ ਵਿੱਚ ਥੋਪ ਕੇ ਛੱਡੂੰਗਾ, ਜੇ ਮੈਂ ਕਿਸੇ ਹੋਰ ਚੀਜ਼ ਨੂੰ ਮੰਨਦਾ ਮੈਂ ਉਸ ਚੀਜ਼ ਦੀ ਗੱਲ ਥੋਪ ਕੇ ਛੱਡੂੰਗਾ, ਜਾਂ ਮੇਰੀ ਸੂਈ ਜਿੱਥੇ ਅਟਕੀ ਆ ਮੈਂ ਅਖੀਰ ਚ ਜਿੰਨਾ ਮਰਜ਼ੀ ਨਿਊਟਰਲ ਹੋਵਾਂ ਉਹਦੇ ਵਿੱਚ ਆਪਣੀ ਸੂਈ ਨੂੰ ਅੜਕਾ ਕੇ ਛੱਡੂੰਗਾ। ਸੋ ਕਿਤਾਬ ਪੜ੍ਹੋ, ਕਿਤਾਬ ਦੇ ਵਿੱਚ ਇੱਕ ਚੀਜ਼ ਧਿਆਨ ਰੱਖਿਆ ਕਰੋ, ਜਦੋਂ ਕਿਤਾਬ ਤੁਸੀਂ ਪੜ੍ਹਦੇ ਹੋ ਨਾ ਉਦੋਂ ਲੇਖਕ ਨੂੰ ਤੁਹਾਡੇ ਹੱਥ ਚ ਪੈਨ ਹੋਣਾ ਚਾਹੀਦਾ, ਤੁਹਾਡੇ ਹੱਥ ਚ ਮਾਰਕਰ ਹੋਣਾ ਚਾਹੀਦਾ। ਜਿਹੜਾ ਬੰਦਾ ਕਿਤਾਬ ਨੂੰ ਬਿਨਾਂ ਪੈਨ ਲਏ ਜਾਂ ਬਿਨਾਂ ਮਾਰਕਰ ਲਏ ਪੜ੍ਹਦਾ, ਮੈਂ ਉਹਨੂੰ ਵੀ ਵਧੀਆ ਪਾਠਕ ਨਹੀਂ ਮੰਨਦਾ। ਤੁਸੀਂ ਕੋਸ਼ਿਸ਼ ਕਰਿਆ ਕਰੋ ਇੱਕ ਪੈਨ ਜਾਂ ਇੱਕ ਮਾਰਕਰ ਹੱਥ ਚ ਲੈ ਕੇ, ਕਿਉਂਕਿ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਤੁਸੀਂ ਕਿਤਾਬ ਆਪਦੀ ਲੈ ਕੇ ਜਦੋਂ ਪੜ੍ਹੋਗੇ ਉਦੋਂ ਤੁਸੀਂ ਪੈਨ ਜਾਂ ਮਾਰਕਰ ਨੂੰ ਯੂਜ਼ ਕਰ ਸਕੋਗੇ, ਨਹੀਂ ਬਗਾਨੀ ਕਿਤਾਬ ਤੇ ਨਹੀਂ ਕਰ ਸਕਦੇ। ਇਹਦੇ ਨਾਲ ਇੱਕ ਪਰਤ ਤਾਂ ਇਹ ਪੈਂਦੀ ਹੈ ਵੀ ਤੁਸੀਂ ਕਿਤਾਬਾਂ ਖਰੀਦ ਕੇ ਪੜ੍ਹਨ ਲੱਗਦੇ ਹੋ। ਦੂਜੀ ਗੱਲ, ਜਦੋਂ ਤੁਸੀਂ ਪੈਨ ਮਾਰਕਰ ਲੈ ਕੇ ਪੜ੍ਹ ਰਹੇ ਹੋ ਨਾ, ਤੇ ਜੇ ਕੋਈ ਵੀ ਚੀਜ਼ ਕੋਈ ਵੀ ਲਾਈਨ ਤੁਹਾਡੇ ਮੁਤਾਬਕ ਤੁਹਾਨੂੰ ਵਧੀਆ ਲੱਗੀ ਤਾਂ ਉਹਨੂੰ ਅੰਡਰਲਾਈਨ ਕਰੋ, ਉਹਨੂੰ ਮਾਰਕਰ ਲਾਓ ਉਹਦੇ ਦਿੱਤੇ, ਤਾਂ ਕਿ ਜਦੋਂ ਤੁਸੀਂ ਪੂਰੀ ਕਿਤਾਬ ਪੜ੍ਹ ਲਈ ਉਦੋਂ ਬਾਅਦ ਤੁਸੀਂ ਉਸ ਕਿਤਾਬ ਦੀ ਸਕੀਮਿੰਗ ਕਰੋ, ਉਹਦੇ ਮਾਰਕ ਕੀਤੀਆਂ ਹੋਈਆਂ ਲਾਈਨਾਂ ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਵੀ ਉਸ ਕਿਤਾਬ ਦਾ ਮੂਲ ਕੀ ਸੀ, ਉਸ ਕਿਤਾਬ ਕਿਉਂ ਲਿਖੀ ਗਈ, ਉਸ ਕਿਤਾਬ ਦੇ ਵਿੱਚੋਂ ਤੁਹਾਨੂੰ ਕੀ ਮਿਲਿਆ। ਤੇ ਉਹਨਾਂ ਚੀਜ਼ਾਂ ਨੂੰ ਜੇ ਤੁਸੀਂ, ਅੱਜ ਕੱਲ੍ਹ ਤਾਂ ਬੜਾ ਸੌਖਾ ਤਰੀਕਾ ਆਇਆ ਵੀ ਨੋਟਬੁੱਕ ਆਪਦੀ ਆਨ ਕਰ ਲਓ ਤੇ ਕਿਸੇ ਵੀ ਡਿਵਾਈਸ ਦੇ ਉੱਤੇ ਤੇ ਉਹ ਨੋਟਬੁੱਕ ਦੇ ਵਿੱਚੋਂ ਨੋਟ ਲਿਖ ਸਕਦੇ ਹੋ ਤਾਂ ਕਿ ਤੁਹਾਡੀ ਜ਼ਿੰਦਗੀ ਦਾ ਸਰਮਾਇਆ ਬਣ ਸਕਣ, ਜ਼ਿੰਦਗੀ ਦੇ ਵਿੱਚ ਉਹ ਲਾਈਨਾਂ ਤੁਹਾਨੂੰ ਕਿਤੇ ਨਾ ਕਿਤੇ ਕੰਮ ਆ ਸਕਣ। ਉਹ ਨੋਟਸ ਨੂੰ ਦੀ ਲੇਟਰ ਆਉਣ ਤੁਹਾਡੀ ਇੱਕ ਬੜੀ ਪਿਆਰੀ ਡਾਇਰੀ ਬਣ ਸਕਦੀ ਹੈ, ਜਿਹੜੀ ਕਿ ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਗਿਫਟ ਦੇ ਸਕਦੇ ਹੋ, ਜਿਹੜੀ ਚੰਗੀਆਂ ਚੰਗੀਆਂ ਗੱਲਾਂ ਦਾ ਗਿਫਟ ਦੇ ਸਕਦੇ ਹੋ ਵੀ ਕਿੱਥੇ ਤੇ ਕੀ ਚੀਜ਼ ਆ। ਹਾਂ, ਜੇ ਕਿਤਾਬ ਦੇ ਵਿੱਚ ਕੋਈ ਮਾੜੀ ਗੱਲ ਲਿਖ ਗਈ ਉਹਨੂੰ ਵੀ ਤੁਸੀਂ ਰੈੱਡ ਮਾਰਕ ਕਰ ਸਕਦੇ ਹੋ, ਤੁਸੀਂ ਉਸ ਲਈ ਕਿੰਤੂ ਪਰੰਤੂ ਕਰ ਸਕਦੇ ਹੋ, ਤੁਸੀਂ ਲੇਖਕ ਨੂੰ ਉਹਦੀ ਫੀਡਬੈਕ ਭੇਜ ਸਕਦੇ ਹੋ, ਤੁਸੀਂ ਉਹਦੇ ਬਾਰੇ ਚ ਵਿਚਾਰ ਚਰਚਾ ਕਰ ਸਕਦੇ ਹੋ, ਉਹਦੇ ਬਾਰੇ ਚਿੰਤਾ ਕਰ ਸਕਦੇ ਹੋ, ਆਪਦੇ ਮੀਡੀਆ ਜ਼ਰੀਏ, ਆਪਦੇ ਬਲੌਗ ਜ਼ਰੀਏ ਤੁਸੀਂ ਸਭ ਕੁਝ ਕਰ ਸਕਦੇ ਹੋ। ਸੋ ਕਿਤਾਬ ਨੂੰ ਆਪਦੇ ਉੱਤੇ ਇੰਨਾ ਹੈਵੀ ਨਾ ਹੋਣ ਦਿਓ ਵੀ ਤੁਸੀਂ ਦੋ ਕਿਤਾਬਾਂ ਪੜ੍ਹ ਕੇ ਕਾਮਰੇਡ ਬਣ ਜਾਓ, ਤੁਸੀਂ ਦੋ ਕਿਤਾਬਾਂ ਪੜ੍ਹ ਕੇ ਇੱਕ ਆਪਦੇ ਆਪ ਨੂੰ ਗਿਆਨੀ ਸਮਝਣ ਲੱਗ ਜਾਓ, ਤੁਸੀਂ ਦੋ ਕਿਤਾਬਾਂ ਪੜ੍ਹ ਕੇ ਆਪਦੇ ਆਪ ਨੂੰ ਸੰਤ ਸਮਝਣ ਲੱਗ ਜਾਓ, ਇਹੋ ਜਿਹੀਆਂ ਚੀਜ਼ਾਂ ਨੂੰ ਹੈਵੀ ਨਾ ਹੋਣ ਦਿਓ। ਤੁਸੀਂ ਘੱਟੋ ਘੱਟ ਜੇ ਤੁਸੀਂ ਡਿਸੀਜਨ ਵੀ ਬਣਾਉਣਾ ਹੋਵੇ ਨਾ ਤਾਂ ਮੇਰਾ ਮੰਨਣਾ ਮਿਨੀਮਮ 500 ਕਿਤਾਬ ਤੋਂ ਪੜ੍ਹੇ ਤੋਂ ਘੱਟ ਤੁਸੀਂ ਕੋਈ ਚੀਜ਼ ਦੇ ਬਾਰੇ ਚ ਆਪਦੀ ਪਰਸਨੈਲਿਟੀ ਨਹੀਂ ਡਿਵੈਲਪ ਕਰ ਸਕਦੇ ਵੀ ਤੁਸੀਂ ਕੌਣ ਹੋ। ਘੱਟੋ ਘੱਟ 500 ਕਿਤਾਬ ਤੁਹਾਡੇ ਜੇ ਤੁਸੀਂ ਪੜ੍ਹ ਲਓਗੇ ਉਦੋਂ ਬਾਅਦ ਤੁਹਾਨੂੰ ਪਤਾ ਲੱਗੂਗਾ। ਮੰਨ ਲਓ ਇੱਕ ਮਸਲੇ ਦੇ ਉੱਤੇ ਤੁਸੀਂ ਕਿਤਾਬ ਪੜ੍ਹਦੇ ਹੋ, ਪਰ ਤੁਸੀਂ ਹੋ ਸਕਦਾ ਉਸ ਮਸਲੇ ਦੇ ਦੂਜੇ ਪਹਿਲੂ ਤੇ ਵੀ ਕਿਤਾਬ ਲਿਖੀ ਹੋਵੇ। ਹੁਣ ਮੈਂ ਸਿੱਖ ਇਤਿਹਾਸ ਪੜ੍ਹ ਰਿਹਾ ਸੀ, ਭਾਵੇਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਇਸ ਧਰਮ ਚ ਜੰਮੇ ਆ, ਪਰ ਮੈਂ ਫੇਰ ਵੀ ਦੁਬਾਰਾ ਪੜ੍ਹ ਰਿਹਾ ਸੀ। ਮੈਂ ਸਿੱਖ ਇਤਿਹਾਸ ਦੇ 5 ਅੱਡੋ ਅੱਡ ਲੇਖਕਾਂ ਨੂੰ ਪੜ੍ਹਿਆ। ਹੁਣ ਮੈਂ ਕੱਲ ਪਰਸੋਂ ਹੀ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੂੰ ਰਿਕੁਐਸਟ ਕੀਤੀ, ਫੋਨ ਕੀਤਾ ਵੀ ਮੈਨੂੰ ਬਾਈ ਜੀ ਕੋਈ ਹੋਰ ਦੱਸੋ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਮੈਂ ਸਿੱਖ ਇਤਿਹਾਸ ਦੀਆਂ ਪੜ੍ਹ ਸਕਦਾ ਵੀ। ਮੈਂ ਉਹਨਾਂ ਦੇ ਵਿੱਚੋਂ ਫਿਰ ਆਪਣੀ ਮੱਤ ਮੁਤਾਬਕ, ਆਪਣੀ ਸੋਝੀ ਮੁਤਾਬਕ ਉਹਦੇ ਚੋਂ ਮੈਂ ਪੁਆਇੰਟ ਕੱਢ ਰਿਹਾ ਵੀ ਕੀ ਚੀਜ਼ਾਂ ਸਹੀ ਹੈ, ਕੀ ਗਲਤ ਆ, ਕਿੱਥੇ ਹੋਣੀਆਂ ਚਾਹੀਦੀਆਂ ਸੀ, ਕਿੱਥੇ ਨਹੀਂ ਹੋਣੀਆਂ ਚਾਹੀਦੀਆਂ ਸੀ। ਅਸੀਂ ਦੇਖੋ ਦੇਖ ਕੇ ਇੱਕ ਦੂਜੇ ਨੂੰ ਕਰੀ ਆਉਣੇ ਵੀ ਫਲਾਨੇ ਨੇ ਆਹ ਲਿਖਤਾ ਤੇ ਮੈਂ ਕਿਹਨੇ ਲਿਖਤਾ, ਤੇ ਕਈ ਵਾਰੀ ਅਸੀਂ ਕਿਸੇ ਬੰਦੇ ਦੇ ਉੱਤੇ ਮੋਹਰ ਲਾ ਦਿੰਦੇ ਹਾਂ ਵੀ ਇਹ ਮਾੜਾ ਏ, ਚੰਗਾ ਏ, ਇੱਦਾਂ। ਪਰ ਮੈਂ ਹੁਣ ਤੱਕ ਦੇ ਜੇ ਮੈਨੂੰ ਕੋਈ ਸਮੀਖਿਆ ਕਰੇ ਪੁੱਛਿਆ ਜਾਵੇ ਤਾਂ ਮੈਂ ਹੁਣ ਤੱਕ ਦੇਖ ਰਿਹਾ ਵੀ ਖੁਸ਼ਵੰਤ ਸਿੰਘ ਨੇ ਜੋ ਲਿਖਿਆ ਜੇ ਸਿੱਖ ਇਤਿਹਾਸ ਚ ਉਹ ਕਾਫੀ ਨਿਊਟਰਲ ਹੋ ਕੇ ਲਿਖਿਆ, ਉਹਦੇ ਵਿੱਚ ਕੋਈ ਚੀਜ਼ ਉਹਦੇ ਤੇ ਹਾਵੀ ਨਹੀਂ ਹੋਈ, ਕਿਉਂਕਿ ਉਹ ਬੰਦਾ ਭਾਵੇਂ ਸਿੱਖ ਧਰਮ ਚ ਪੈਦਾ ਹੋਇਆ, ਸਿੱਖੀ ਕਦਰਾਂ ਕੀਮਤਾਂ ਜਾਣਦਾ ਸੀ, ਰੂਪ ਸਰੂਪ ਚ ਰਿਹਾ, ਪਰ ਨਾਲ ਨਾਲ ਉਹ ਐਸ਼ੀ ਬੰਦਾ ਸੀ ਜਿਹੜਾ ਕੋਈ ਰੱਬ ਨੂੰ ਨਹੀਂ ਮੰਨਦਾ ਸੀ। ਤੇ ਜਦੋਂ ਇੱਕ ਦੋ ਚੀਜ਼ਾਂ ਦਾ ਸੁਮੇਲ ਹੋਣ ਕਾਰਨ ਉਹਨੇ ਜਿੱਥੇ ਬਖਸ਼ਣਾ ਸੀ ਉੱਥੇ ਬਖਸ਼ਿਆ, ਜਿੱਥੇ ਨਹੀਂ ਬਖਸ਼ਣਾ ਸੀ ਉੱਥੇ ਨਹੀਂ ਬਖਸ਼ਿਆ ਕਿਸੇ ਨੂੰ ਵੀ, ਤਾਂ ਉਹਨੇ ਕਾਫੀ ਨਿਊਟਰਲ ਜਿਹੜੀ ਉਹਦੀ ਕਲਮ ਚੱਲੀ ਆ ਹੁਣ ਤੱਕ ਦੇ ਜਿੰਨੇ ਮੈਂ ਇਤਿਹਾਸ ਪੜ੍ਹੇ ਉਹਨਾਂ ਦੇ ਵਿੱਚ। ਪਰ ਫੇਰ ਵੀ ਹਜੇ ਹੋਰ ਬਹੁਤ ਸਾਡੇ ਇਤਿਹਾਸਕਾਰ ਪਏ ਆ ਜਿਨ੍ਹਾਂ ਨੂੰ ਮੈਂ ਪੜੂੰਗਾ, ਪੜ੍ਹਨ ਤੋਂ ਬਾਅਦ ਫੇਰ ਮੈਂ ਆਪਦੀ ਜਿਹੜੀ ਸੋਚ ਆ ਆਪਦਾ ਇੱਕ ਉਹ ਬਣਾਊਂਗਾ ਵੀ ਕੀ ਠੀਕ ਰਿਹਾ। ਸੋ ਕਿਤਾਬਾਂ ਵਾਕਈ ਬਰੂਦ ਆ ਅਰਸ਼ ਜੀ, ਤੁਸੀਂ ਗੱਲ ਛੇੜੀ ਆ ਤੇ ਮੈਨੂੰ ਗੱਲ ਕਰਨ ਦਾ ਜਾਂ ਮੈਨੂੰ ਵੀ ਆਪਣੀ ਭੜਾਸ ਕੱਢਣ ਦਾ ਮੌਕਾ ਮਿਲ ਗਿਆ, ਸੋ ਬਹੁਤ ਮਿਹਰਬਾਨੀ। ਇੱਧਰ ਗੁਰਜੀਤ ਸੇਖੋਂ ਜੁੜੇ ਆ ਸਾਡੇ ਨਾਲ, ਕਹਿੰਦੇ ਉਹ ਲੜਕੀ 2 ਮਹੀਨੇ ਤੋਂ ਪ੍ਰੈਗਨੈਂਟ ਸੀ ਭਾਜੀ, ਉਹ ਸੋਚ ਕੇ ਵੀ ਕਾਲਜਾ ਬਾਹਰ ਨੂੰ ਆਉਂਦਾ ਕੀ ਕਰੀਏ, ਇਨ੍ਹਾਂ ਫੁਕਰਿਆਂ ਦਾ ਸਮਝ ਨਹੀਂ ਆਉਂਦੀ। ਦੇਖੋ ਜੀ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਉਹਨਾਂ ਨੇ ਲਿਖਿਆ। ਸੇਖੋਂ ਸਾਹਿਬ, ਦੇਖੋ ਤੁਸੀਂ ਇਹ ਖਬਰ ਦੇ ਵਿੱਚ ਹੋਰ ਵਾਧਾ ਕੀਤਾ, ਬੜਾ ਹੋਰ ਦੁੱਖ ਨੂੰ ਵਧਾਇਆ। ਚਲੋ ਸਾਡੇ ਕੋਲ ਇਹਦੀ ਹਜੇ ਪੁਸ਼ਟੀ ਨਹੀਂ, ਪਰ ਕਈ ਵਾਰ ਤਾਂ ਇਹ ਹੁੰਦਾ ਵੀ ਲੋਕ ਹੋਰ ਆਪ ਵੀ ਵਿੱਚੋਂ ਬਣਾਈ ਜਾਂਦੇ, ਇੱਕ ਦੂਜੇ ਕੋਲੇ ਸੁਨੇਹੇ ਆਈ ਜਾਂਦੇ ਆ। ਪਰ ਜੇ ਇੱਦਾਂ ਸੀ ਤਾਂ ਬਹੁਤ ਜ਼ਿਆਦਾ ਦੁੱਖਦਾਈ ਗੱਲ ਆ ਜੀ। ਉਸ ਜੀ ਦਾ ਕੀ ਕਸੂਰ ਸੀ ਜਿਹਨੇ ਹਜੇ ਇਸ ਦੁਨੀਆਂ ਨੂੰ ਦੇਖਿਆ ਵੀ ਨਹੀਂ। ਬੜਾ ਦੁੱਖ ਲੱਗਿਆ ਜੀ। ਮੈਂ ਸੁਣ ਰਿਹਾ ਸੀ ਉਹਨਾਂ ਦੇ ਪਤੀ ਨੇ ਜਦੋਂ ਰਿਪੋਰਟ ਲਿਖਾਈ ਆ ਜਾਂ ਉਹਨਾਂ ਬਾਰੇ ਗੱਲਾਂ ਲਿਖੀਆਂ ਜਾਂ ਕਹੀਆਂ, ਕੁਲਵਿੰਦਰ ਕੌਰ ਲੜਕੀ ਦਾ ਨਾਂ ਸੀ ਜੀ, ਤਾਂ ਬਹੁਤ ਦੁੱਖਦਾਈ ਖਬਰ ਆ ਜੀ, ਜਿਹਨੂੰ ਅਸੀਂ ਦੁੱਖ ਨੂੰ ਅਹਿਸਾਸ ਨਹੀਂ ਕਰ ਸਕਦੇ, ਅਸੀਂ ਬਸ ਦੱਸ ਨਹੀਂ ਸਕਦੇ, ਜਿਹਨੂੰ ਕਹਿ ਸਕਦੇ ਹਾਂ ਵੀ ਕਿੰਨੇ ਕੁ ਦੁੱਖ ਵਾਲੀ ਖਬਰ ਆ। ਜਸਵਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਕਹਿੰਦੇ, ਉਹਨਾਂ ਨੇ ਵੀ ਉਹੀ ਮੈਸੇਜ ਭੇਜਿਆ ਸੀ ਜੀ, ਕਿਤਾਬਾਂ ਬਰੂਦ ਵਾਂਗ ਹੁੰਦੀਆਂ। ਕਹਿੰਦੇ ਸਾਰਾ ਜੀਵਨ ਮਨੁੱਖ ਹਰ ਰੋਜ਼ 3 ਵਾਰ ਭੋਜਨ ਖਾਂਦਾ, ਪਰ ਅਭਿਆਸ ਦੇ ਬਾਵਜੂਦ ਲੋਕ ਨਹੀਂ ਜਾਣਦੇ ਕਿ ਸਮਾਗਮ ਤੇ ਉਹਨਾਂ ਨੂੰ ਆਪਣੀ ਪਲੇਟ ਵਿੱਚ ਕਿਤਨਾ ਭੋਜਨ ਪਾਉਣਾ ਚਾਹੀਦਾ ਹੈ, ਤੇ ਆਪਣੀ ਪਲੇਟ ਵਿੱਚ ਹੀ ਉਹ ਅਕਸਰ ਲਾਲਚ ਕਾਰਨ ਤਸੱਲੇ ਜਿਤਨਾ ਭੋਜਨ ਪਾ ਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੇ ਹਨ। ਬਿਲਕੁਲ ਜੀ, ਇਹ ਵੀ ਇੱਕ ਮਸਲਾ, ਇਹ ਮਸਲਾ ਕਈ ਵਾਰੀ ਨਹੀਂ ਪਤਾ ਹੁੰਦਾ ਸਾਨੂੰ ਅਸੀਂ ਕਿਵੇਂ ਕੀ ਕਰਨਾ। ਕਈ ਵਾਰੀ ਅਸੀਂ ਆਪਣੀ ਕਹਿੰਦੇ ਨੇ ਹੁੰਦੇ ਵੀ ਜੇ ਤੁਸੀਂ ਕਿਸੇ ਬੰਦੇ ਦੇ ਬਾਰੇ ਜਾਣਨਾ ਉਹਦੇ ਬਾਰੇ 10 ਮਿੰਟ ਉਹਦੇ ਦਾ ਕਾਰ ਵਿਵਹਾਰ ਉਹਦੇ ਤੇ ਬਰੀਕੀ ਨਾਲ ਨਜ਼ਰ ਰੱਖੋ 10-15-20 ਮਿੰਟਾਂ ਦੇ ਵਿੱਚ ਉਹ ਆਪਣੀ ਔਕਾਤ ਜਿਹਨੂੰ ਬਹੁਤ ਹਲਕਾ ਸ਼ਬਦ ਆ ਪਰ ਨਹੀਂ ਇੱਕ ਔਕਾਤ ਸ਼ਬਦ ਦੇ ਮਾਇਨੇ ਵੱਖਰੇ ਹੁੰਦੇ ਆ ਔਕਾਤ ਨਾਲ ਇੱਕ ਲੈਵਲ ਵੀ ਹੁੰਦਾ ਜਿਹਨੂੰ ਅਸੀਂ ਲੈਵਲ ਕਹਿ ਸਕਦੇ ਹਾਂ ਵੀ ਤੁਹਾਡਾ ਕੀ ਲੈਵਲ ਆ ਸੋ ਆਪਣਾ ਲੈਵਲ ਸ਼ੋ ਵੀ ਬੰਦਾ 10-15 ਮਿੰਟਾਂ ਦੇ ਵਿੱਚ ਕਰ ਹੀ ਦਿੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਮੇਰੇ ਵਰਗਾ ਕਿੰਨਾ ਮਰਜ਼ੀ ਸਿਆਣਾ ਬਣੀ ਜਾਵੇ ਆਖੀ ਜਾਵੇ ਮੈਂ ਪਤਾ ਨਹੀਂ ਕਿੰਨਾ ਸਿਆਣਾ ਪਰ ਉਹ ਆਪਦੀ ਕੋਈ ਨਾ ਕੋਈ ਹਰਕਤ 15-20 ਮਿੰਟਾਂ ਦੇ ਵਿੱਚ ਇਹੋ ਜਿਹੀ ਕਰ ਜੂਗਾ ਜਿਹੜੀ ਕਿ ਉਹਦਾ ਅਸਲੀ ਲੈਵਲ ਦਿਖਾ ਦਿੰਦੀ ਹੈ ਵੀ ਉਹ ਕਿੱਥੋਂ ਤੱਕ ਸਟੈਂਡ ਕਰਦਾ ਸੋ ਇਹ ਵਾਕਈ ਇੱਕ ਤੁਸੀਂ ਅਜੀਬ ਚੀਜ਼ ਆ ਜਿਹੜੀ ਮੈਂ ਵੀ ਇਹਨੂੰ ਬਹੁਤ ਨੋਟ ਕਰਦਾ ਹੁੰਦਾ ਅਸੀਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹਾਂ ਤੇ ਮੈਂ ਦੇਖਦਾ ਕਈ ਵਾਰੀ ਪਲੇਟ ਦੇ ਵਿੱਚ ਐਂ ਚਿੰਤੀ ਲਾ ਲਈ ਜਾਂਦੀ ਆ ਜਿਵੇਂ ਅੱਜ ਤੋਂ ਬਾਅਦ ਤਾਂ ਕਿਤੇ ਖਾਣਾ ਮਿਲਣਾ ਹੀ ਨਹੀਂ ਵੀ ਸਾਡਾ ਇਹ ਅਖੀਰੀ ਖਾਣਾ ਹੀ ਆ ਤੇ ਕਈ ਵਾਰ ਇਸ ਚੀਜ਼ਾਂ ਪਿੱਛੇ ਮੇਰੀ ਝੜਪ ਵੀ ਬਹੁਤ ਸਾਰੇ ਲੋਕਾਂ ਨਾਲ ਹੋਈ ਆ ਬਹੁਤ ਸਾਰੀਆਂ ਜਿਹੀਆਂ ਗੱਲਾਂ ਮੇਰੀ ਕਿਤਾਬ ਦੇ ਵਿੱਚ ਵੀ ਇੱਕ ਲੇਖ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਬਾਦਲਾਂ ਦੇ ਪਰਿਵਾਰ ਦੇ ਇੱਕ ਵਿਆਹ ਦਾ ਜ਼ਿਕਰ ਆਉਂਦਾ ਉਸ ਵਿਆਹ ਦੇ ਵਿੱਚ ਮੈਂ ਹੈਰਾਨ ਰਹਿ ਗਿਆ ਵੀ ਉਹਦੇ ਵਿੱਚ ਜੇ ਕੱਲੀ ਪੀ ਨਾਂ ਦਾ ਬੰਦਾ ਸੀ ਜਿਹਨੂੰ ਕਹਿੰਦੇ ਕੱਲਾ ਪਰਸਨ ਤਾਂ ਉਹ ਮੈਂ ਸੀ ਬਾਕੀ ਸਾਰੇ BBBVIP ਬੰਦੇ ਉਸ ਵਿਆਹ ਦੇ ਵਿੱਚ ਹਾਜ਼ਰ ਸਨ ਤੇ ਮੈਨੂੰ ਵੀ ਉਸ ਵਿਆਹ ਦੇ ਵਿੱਚ ਕਾਫੀ ਦਿਨ ਗੁਜ਼ਾਰਨ ਦਾ ਮੌਕਾ ਮਿਲਿਆ 15-20 ਦਿਨ ਚੱਲੇ ਵਿਆਹ ਦੇ ਵਿੱਚ ਤੇ ਮੈਂ ਉਹ ਕਿਤਾਬ ਦੇ ਵਿੱਚ ਜ਼ਿਕਰ ਵੀ ਕੀਤਾ ਇਸ ਲਾਈਨ ਦਾ ਵੀ ਉੱਥੇ ਮੈਂ ਦੇਖਿਆ ਵੀ ਵਿਆਹ 'ਚ ਰੋਟੀ ਤੋਂ ਬਾਅਦ ਜਿਹੜੀ ਆਈਸਕ੍ਰੀਮ ਵਾਲੀ ਲਾਈਨ ਲੱਗੀ ਸੀ ਨਾ ਉਹਦੇ ਵਿੱਚ 150 ਤੋਂ 200 ਬੰਦਾ ਖੜਾ ਸੀ ਤੇ 200 ਦੇ 200 ਬੰਦੇ BBIP ਜਾਂ ਉਹਨਾਂ ਦੀਆਂ ਘਰ ਵਾਲੀਆਂ ਜਾਂ ਉਹਨਾਂ ਦੇ ਬੱਚੇ ਸਨ ਜਿਹੜੇ ਕਿ ਕਹਿ ਸਕਦੇ ਆ ਸੁਖਾਲੇ ਹੁੰਦੇ ਆ ਕਿਉਂਕਿ ਲੱਖਾਂ ਰੁਪਈਆ ਉਹਨਾਂ ਦੀ 1 ਨੰਬਰ 'ਚ ਇਨਕਮ ਹੁੰਦੀ ਆ ਲੱਖਾਂ ਉਹਨਾਂ ਦੀ 2 ਨੰਬਰ 'ਚ ਇਨਕਮ ਹੁੰਦੀ ਆ ਤੇ ਉਹਨਾਂ ਲਈ ਆਈਸਕ੍ਰੀਮ ਮੇਰੇ ਵਰਗੇ ਵਾਂਗੂ 50 ਰੁਪਈਆਂ ਦੀ 50 ਪੈਸਿਆਂ ਦੀ ਕੁਲਫੀ ਲੈਣ ਲਈ ਨਹੀਂ ਹੁੰਦੀ ਉਹਨਾਂ ਦੀਆਂ ਫਰਿੱਜਾਂ ਆਈਸਕ੍ਰੀਮਾਂ ਦੀਆਂ ਭਰੀਆਂ ਪਈਆਂ ਹੁੰਦੀਆਂ ਤੇ ਉਹਨਾਂ ਨੂੰ ਦੁਨੀਆਂ ਦੀ ਉਹ ਸਾਰੀਆਂ ਕੁਆਲਿਟੀਆਂ ਦਾ ਪਤਾ ਹੁੰਦਾ ਵੀ ਆਈਸਕ੍ਰੀਮ 'ਚ ਕਿਹੜੀਆਂ ਕਿਹੜੀਆਂ ਚੱਲਦੀਆਂ ਜਿਹੜੀਆਂ ਕਿ ਮੇਰੇ ਵਰਗੇ ਨੂੰ ਤਾਂ ਇੰਨਾ ਹੀ ਪਤਾ ਹੁੰਦਾ ਵੀ ਇੱਕ ਜਿਹੜੀ ਕਾਲੇ ਜਿਹੇ ਰੰਗ ਦੀ ਹੁੰਦੀ ਆ ਚੌਕਲੇਟ ਵਾਲੀ ਹੁੰਦੀ ਆ ਤੇ ਜਿਹੜੀ ਚਿੱਟੀ ਹੁੰਦੀ ਆ ਉਹ ਜੀ ਵਨੀਲਾ ਜਾਂ ਲਾਲ ਜੀ ਹੁੰਦੀ ਆ ਬਸ ਮੇਰੇ ਵਰਗੇ ਨੂੰ ਤਾਂ ਇੰਨਾ ਕੁ ਪਤਾ ਤੇ ਜਿਹੜੇ ਉਹ ਲੋਕ ਆ ਉਹਨਾਂ ਦੇ ਜੰਮਦੇ ਬੱਚਿਆਂ ਨੂੰ ਪਤਾ ਹੁੰਦਾ ਤੇ ਪਰ ਮੈਂ ਹੈਰਾਨ ਰਹਿ ਗਿਆ ਵੀ ਰੋਟੀ ਖਾਣ ਤੋਂ ਬਾਅਦ ਉਹ 1 ਘੰਟਾ ਲਾਈਨ 'ਚ ਖੜੇ ਰਹੇ ਆਈਸਕ੍ਰੀਮ ਲੈਣ ਲਈ ਤੇ ਇੱਕ ਦੂਜੇ ਨੂੰ ਗੱਲਾਂ ਕਰ ਰਹੇ ਸਨ ਟੇਢੀਆਂ ਮਿੰਗੀਆਂ ਤੇ ਪਰ ਮੈਨੂੰ ਬੜਾ ਦੁੱਖ ਹੋਇਆ ਵੀ ਜੇ ਇੱਕ ਦਿਨ ਉਹ ਆਈਸਕ੍ਰੀਮ ਨਾ ਖਾਂਦੇ ਜਾਂ ਇੱਕ ਦਿਨ ਉਹਨਾਂ ਨੂੰ ਆਈਸਕ੍ਰੀਮ ਨਾ ਖਾਧੀ ਜਾਂਦੀ ਤਾਂ ਕੋਈ ਜਾਨ ਨਹੀਂ ਨਿਕਲਣ ਲੱਗੀ ਸੀ ਕੁਛ ਨਹੀਂ ਹੋਣ ਲੱਗਿਆ ਸੀ ਪਰ ਉਹ ਲਾਈਨ 'ਚ ਖੜਨਾ ਉਹਨਾਂ ਲਈ ਜ਼ਰੂਰੀ ਸੀ ਐਡੇ ਇਹੋ ਜਿਹੇ ਬੰਦਿਆਂ ਲਈ ਜਿਨ੍ਹਾਂ ਲਈ ਆਈਸਕ੍ਰੀਮ ਕੋਈ ਦੁਰਲਭ ਆਈਟਮ ਨਹੀਂ ਸੀ ਹਾਂ ਮੰਨਿਆ ਕੋਈ ਪਿੰਡ ਦੇ ਵਿੱਚੋਂ ਕੋਈ ਗਿਆ ਕੋਈ ਬੰਦਾ ਨਹੀਂ ਜ਼ਿੰਦਗੀ ਦੇ ਵਿੱਚ ਉਹਨਾਂ ਸੁਖਾਲਾ ਵੀ ਉਹ ਨਹੀਂ ਖਾ ਸਕਦਾ ਉਹ ਤਾਂ ਲਾਈਨਾਂ 'ਚ ਖੜ ਵੀ ਜਾਊਗਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇੱਥੇ ਆ ਕੇ ਆਪਣੀ ਤੁਸੀਂ ਮੈਂਟੈਲਿਟੀ ਆਪਣੀ ਸੋਚ ਆਪਣੀ ਔਕਾਤ ਦਿਖਾਉਂਦੇ ਆ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਪੁਆਇੰਟ ਇਹ ਕਿਹਾ ਜੀ ਬਹੁਤ ਮਿਹਰਬਾਨੀ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਆਇਆ ਜੀ ਹਰਮੀਤ ਸਿੰਘ ਚੰਨਾ ਹੋਰਾਂ ਦਾ ਮਿੰਟੂ ਭਾਜੀ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਪਟਿਆਲੇ ਤੋਂ ਤੇ ਕਹਿੰਦੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਬੱਬੂ ਧੀਰਾ ਪਰਮ ਅਮਰੀਕ ਸਿੰਘ ਫੌਜੀ ਸਾਰੇ ਜਾਣੇ ਕਹਿੰਦੇ ਸੁਣ ਰਹੇ ਆ ਪ੍ਰੋਗਰਾਮ ਭਾ ਟੂਡੇਜ਼ ਬਰਥਡੇ ਆਫ ਰਜੀਵ ਭਗਤ ਆਫ ਪਰਥ ਸੋ ਉਹਨਾਂ ਨੂੰ ਕਹਿੰਦੇ ਵਧਾਈਆਂ ਦੇ ਦਿਓ ਸਾਡੇ ਬੰਨਿਓ ਸਾਰਿਆਂ ਬੰਨਿਓ ਸੋ ਰਜੀਵ ਭਗਤ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਤੇ ਉਮੀਦ ਕਰਦੇ ਹਾਂ ਜੀ ਅੱਜ ਤੋਂ ਬਾਅਦ ਤੁਸੀਂ ਜਿਹੜਾ ਆਉਣ ਵਾਲਾ ਜੀਵਨ ਪਿਛਲੀਆਂ ਕੀਤੀਆਂ ਗਲਤੀਆਂ ਦਾ ਪਛਤਾਪ ਕਰਕੇ ਤੇ ਉਹਨੂੰ ਹੋਰ ਵਧੀਆ ਨਿਖਾਰਨ ਦੀ ਕੋਸ਼ਿਸ਼ ਕਰੋਗੇ ਸੋ ਦੁਆ ਕਰਦੇ ਹਾਂ ਆਪ ਜੀ ਦੀ ਲੰਮੀ ਉਮਰ ਦੀ ਤੇ ਚੰਗੇ ਭਵਿੱਖ ਦੀ ਤੁਹਾਨੂੰ ਸਾਰੇ ਜਾਣੇ ਸ਼ਿਮ ਤੋਂ ਜਾਂ ਕੋਬਰਮ ਤੋਂ ਜਿਹੜੇ ਵਧਾਈਆਂ ਭੇਜ ਰਹੇ ਆ ਤੇ ਮੁਬਾਰਕਾਂ ਕਬੂਲ ਕਰੇ ਉਹਨਾਂ ਦੀ ਨਾਲ ਹੀ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਕਹਿੰਦੇ ਔਰਤ ਚੁੱਪ ਰਹੇ ਤਾਂ ਸਭ ਸਹਿ ਲਵੇ ਇਹ ਹੀ ਦੁਨੀਆਂ ਦਾ ਦਸਤੂਰ ਹੈ ਕਿਸੇ ਨਾਲ ਹੱਸ ਕੇ ਗੱਲ ਕਰੇ ਤਾਂ ਚਰਿੱਤਰ ਦਾ ਕਸੂਰ ਹੈ ਜੇ ਖਾਮੋਸ਼ ਰਹੇ ਤਾਂ ਬੋਲੇ ਤਾਂ ਬੜੀ ਮਗਰੂਰ ਹੈ ਜੇ ਕਿਤੇ ਵਾਅਦੇ ਪੂਰੇ ਨਾ ਕਰ ਸਕੇ ਤਾਂ ਬੇਵਫਾ ਮਸ਼ਹੂਰ ਹੈ ਨਾ ਅੜਾਓ ਮਜ਼ਾਕ ਉਹਦੀ ਬੇਬਸੀ ਦਾ ਪਤਾ ਨਹੀਂ ਜ਼ਿੰਦਗੀ ਦੀ ਉਲਝਣਾਂ ਵਿੱਚ ਦੱਬੀ ਕਿੰਨੀ ਮਜਬੂਰ ਹੈ ਬਿਲਕੁਲ ਸੱਚਾਈ ਹੈ ਜੀ ਇਹ ਤੇ ਜ਼ਿੰਦਗੀ ਦੀਆਂ ਉਲਝਣਾਂ ਬੰਦੇ ਨੂੰ ਪਤਾ ਨਹੀਂ ਕੀ ਕੀ ਕਰਾ ਦਿੰਦੀਆਂ ਤੇ ਕੀ ਕੀ ਦਿਖਾ ਦਿੰਦੀਆਂ ਸੋ ਬਹੁਤ ਵਧੀਆ ਲਾਈਨਾਂ ਚਾਨਾ ਸਾਹਿਬ ਤੁਸੀਂ ਭੇਜੀਆਂ ਕੁਲਦੀਪ ਬਲ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਲ ਸਾਹਿਬ ਤੁਹਾਡੀ ਹਾਜ਼ਰੀ ਲੱਗੀ ਆ ਜੀ ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਰਮਨਜੀਤ ਸਿੰਘ ਜੰਡੋਰੀਆ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਕਹਿੰਦੇ ਸੰਘਰਸ਼ ਮੇ ਆਦਮੀ ਅਕੇਲਾ ਹੋਤਾ ਹੈ ਸਫਲਤਾ ਮੇ ਦੁਨੀਆ ਉਸਕੇ ਸਾਥ ਹੋਤੀ ਹੈ ਜਿਸ ਜਿਸ ਪਰ ਜੇ ਜਗ ਹਸਾ ਹੈ ਉਸੀ ਉਸੀ ਨੇ ਇਤਿਹਾਸ ਰਚਾ ਹੈ ਬਿਲਕੁਲ ਜੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੱਚਾਈ ਆ ਕਹਿੰਦੇ ਜਿਹਦੇ ਜਿਹਦੇ ਤੇ ਵੀ ਜੱਗ ਹੱਸਦਾ ਉਹ ਇਤਿਹਾਸ ਰਚਦਾ ਬਿਲਕੁਲ ਕਾਫੀ ਹੱਦ ਤੱਕ ਮੈਂ ਇਸ ਤਰ੍ਹਾਂ ਸਹਿਮਤ ਹਾਂ ਪਰ ਇਹ ਵੀ ਨਾ ਕਰਿਓ ਵੀ ਅੱਜ ਤੋਂ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਜਾਓ ਵੀ ਮੈਂ ਇਤਿਹਾਸ ਰਚੂੰਗਾ ਤੇ ਜੱਗ ਨੂੰ ਹੱਸਣ ਦਿਓ ਜੱਗ ਜੇ ਤੁਹਾਡੀਆਂ ਚੰਗੇ ਕਾਰਜਾਂ ਨੂੰ ਹੱਸਦਾ ਜਦੋਂ ਉਹ ਲੋਕ ਹੱਸਦੇ ਆ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਜੀਵਨ ਕੀ ਆ, ਜੀਵਨ ਦੇ ਵਿੱਚ ਕਿੱਧਰ ਨੂੰ ਜਾਣਾ, ਕੀ ਹੋ ਸਕਦਾ, ਅਣਜਾਣ ਲੋਕ ਹੱਸਦੇ ਹੁੰਦੇ ਆ, ਮੂਰਖ ਲੋਕ ਹੱਸਦੇ ਹੁੰਦੇ ਆ। ਸੋ ਉਮੀਦ ਆ ਜੀ ਤੁਸੀਂ ਵੀ ਜਿਹੜਾ ਇਸ ਚੀਜ਼ ਲਈ ਲੋਕਾਂ ਲੋਕ ਕਿਆ ਕਹੇਗੇ ਵਾਲਾ ਜਿਹੜਾ ਡਾਇਲੋਗ ਆ ਉਹਨੂੰ ਪਾਸੇ ਰੱਖ ਕੇ ਤੇ ਆਪਣਾ ਵਧੀਆ ਜੀਵਨ ਜਾਂਚ ਕਰੋਗੇ ਜੀ। ਉਹਨੇ ਰਮਨਜੀਤ ਸਿੰਘ ਜੰਡੋਰੀਆ ਹੋਰਾਂ ਨੇ ਇੱਕ ਹੋਰ ਸੁਨੇਹਾ ਵੀ ਲਾਇਆ ਜੀ, ਕਹਿੰਦੇ ਸੂਰਮੇ ਅਣਖ ਭਾਜੀ ਭੱਜ ਨੇ ਸੂਰਮੇ ਬਾਏ ਕੁਲਦੀਪ ਮਾਣਕ। ਅੱਛਾ, ਮਾਣਕ ਸਾਹਿਬ ਦਾ ਗੀਤ ਕਿਹਾ ਜੀ ਸੁਣਾਉਣ ਨੂੰ, ਜ਼ਰੂਰ ਰਮਨਜੀਤ ਬਾਈ ਕੋਸ਼ਿਸ਼ ਕਰਦੇ ਆਪਾਂ ਸੁਣਾਉਣੇ ਆ ਜੀ ਗੀਤ ਵੀ ਤੁਹਾਨੂੰ। ਬਹੁਤ ਸਾਰੇ ਸੁਨੇਹੇ ਆ ਰਹੇ ਆ, ਮੈਂ ਛੇਤੀ ਛੇਤੀ ਪੜ੍ਹ ਲਾਂ ਤੇ ਉਧਰ ਸਾਡੇ ਮਹਿਮਾਨ ਵੀ ਸਾਡੇ ਨਾਲ ਜੁੜਨ ਲਈ ਤਿਆਰ। ਅੱਜ ਨਵਦੀਪ ਸਿੰਘ ਹੋਰਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਆ ਤੇ ਤੁਹਾਡੇ ਤੋਂ ਵੀ ਫੋਨ ਕਾਲ ਲੈਣੀ ਆ। ਵਿਕਰਮ ਪੰਧੇਰ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ, ਪੰਜਾਬ ਵਿਚ ਮੈਸੇਜ ਕਰਨ ਨੂੰ ਲਈ ਕਿਹੜੀ ਐਪ ਹੈ ਜੀ ਵਧੀਆ ਦੱਸਿਓ, ਫੋਨ ਜਾਂ ਲੈਪਟਾਪ ਲਈ ਪੰਜਾਬੀ ਵਿਚ ਮੈਸੇਜ ਕਰਨ ਨੂੰ। ਅੱਛਾ ਜੀ, ਪੰਜਾਬੀ ਦੇ ਵਿਚ ਮੈਸੇਜ ਤੁਹਾਡੇ ਡਿਵਾਈਸ ਦੇ ਵਿਚ ਹੀ ਹੁੰਦਾ ਜੀ, ਤੁਸੀਂ ਕਿਹੜਾ ਫੋਨ ਯੂਜ ਕਰਦੇ ਹੋ ਇਹ ਦੇਖੋ, ਤੇ ਜਿਹੜਾ ਵੀ ਫੋਨ ਤੁਸੀਂ ਯੂਜ ਕਰਦੇ ਹੋ ਉਸੇ ਫੋਨ ਦੇ ਜ਼ਰੀਏ ਤੁਸੀਂ ਉਹਦੇ ਚ ਡਾਊਨਲੋਡ ਕਰ ਸਕਦੇ ਹੋ ਆਪਣਾ ਜਿਹੜੀ ਲੈਂਗੁਏਜ ਦੇ ਵਿਚ ਜਾ ਕੇ। ਅੱਜ ਕੱਲ ਤਾਂ ਸਾਰੇ ਫੋਨ ਹੀ ਜਿਹੜੀਆਂ ਪੰਜਾਬੀ ਲੈਂਗੁਏਜ ਨੂੰ ਸਪੋਰਟ ਕਰਦੇ ਆ, ਬਸ ਫਿਰ ਤੁਸੀਂ ਉੱਥੇ ਜਾ ਕੇ ਪੰਜਾਬੀ ਚ ਟਾਈਪ ਕਰ ਸਕਦੇ ਹੋ ਜੀ। ਐਪ ਦੇ ਜ਼ਰੀਏ ਜ਼ਰੂਰੀ ਨਹੀਂ, ਪਹਿਲਾਂ ਸੀਗਾ ਇਹ ਐਪਾਂ ਦੇ ਜ਼ਰੂਰੀ ਜਦੋਂ ਜ਼ਰੀਏ ਕਰਦੇ ਹੁੰਦੇ ਸੀ, ਹੁਣ ਮੈਨੂੰ ਨਹੀਂ ਲੱਗਦਾ ਕੋਈ ਲੋੜ ਹੈਗੀ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਆ ਜੀ, ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ, ਗੁਰਜੀਤ ਸਿੱਖ ਤੋਂ ਬਾਅਦ ਗਿਰਤ ਮਨਜੀਤ ਜੀ ਜੁੜੇ ਆ। ਹਾਂਜੀ, ਇੱਧਰ ਸਾਡੇ ਨਾਲ ਕਾਲ ਵੀ ਆ ਰਹੀ ਹੈ ਤੇ ਆਪਾਂ ਛੇਤੀ ਲੈਣੇ ਆ ਸਾਡੇ ਮਹਿਮਾਨ ਨੂੰ, ਤੇ ਸਾਡੇ ਮਹਿਮਾਨ ਨਾਲ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਰਤ ਮਨਜੀਤ ਹੋਰਾਂ ਦੀ ਜਿਹੜੀ ਮੇਲ ਆਈ ਉਹ ਦੱਸਦਿਆਂ ਜੀ। ਅਸੀਂ ਜੈਸ ਭਾਜੀ ਵੈਰੀ ਸੈਡ ਬਿਕੋਜ਼ ਸ਼ੀ ਵਾਜ਼ ਪ੍ਰੈਗਨੈਂਟ। ਸੋ ਇਹ ਉਦੋਂ ਵੀ ਦੁੱਖ ਦੀ ਗੱਲ ਆ, ਜਿਹੜੀ ਕੁੜੀ ਆਰਕੈਸਟਰਾ ਦੇ ਵਿਚ ਡੈਥ ਹੋਈ ਆ ਜੀ, ਉਹ ਪ੍ਰੈਗਨੈਂਟ ਵੀ ਸੀ। ਸੋ ਬਹੁਤ ਦਿਲ ਨੂੰ ਦਿਖਾਉਣ ਵਾਲੀ ਖ਼ਬਰ ਤੜਕੇ ਤੜਕੇ ਆਈ ਆ ਜੀ, ਤੇ ਇਸ ਇਹੋ ਜਿਹੇ ਹਾਦਸੇ ਨਾ ਵਾਪਰਨ ਤਾਂ ਚੰਗਾ। ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ, ਤੁਹਾਨੂੰ ਕਿਹਾ ਸੀ, ਵਾਅਦਾ ਕੀਤਾ ਸੀ ਵੀ ਅੱਜ ਅਸੀਂ ਨਵਦੀਪ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਆ, ਪਰ ਅੱਜ ਅਸੀਂ ਹੋਰ ਲਹਿਜੇ ਨਾਲ ਗੱਲਬਾਤ ਕਰਦੇ ਹਾਂ। ਹਰ ਅਕਸਰ ਅਸੀਂ ਨਵਦੀਪ ਹੋਰਾਂ ਨੂੰ ਜੋੜਦੇ ਹਾਂ ਪ੍ਰੋਗਰਾਮ ਦੇ ਵਿਚ ਕਿਸੇ ਨਾ ਕਿਸੇ ਐਕਸਪਰਟ ਨਜ਼ਰੀਏ ਨਾਲ, ਉਹਨਾਂ ਦਾ ਵਿਊ ਜਾਣਨ ਲਈ, ਕਿਸੇ ਨਾ ਕਿਸੇ ਵਿਸ਼ੇ ਤੇ ਗੱਲ ਕਰਨ ਲਈ, ਪਰ ਅੱਜ ਨਵਦੀਪ ਸਿੰਘ ਹੋਰਾਂ ਨਾਲ ਅਸੀਂ ਹੋਰ ਵਿਸ਼ੇ ਤੇ ਗੱਲ ਕਰਨੀ ਆ। ਤੇ ਉਹਦੇ ਚ ਤੁਸੀਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਦੱਸਦਿਆਂ ਨਵਦੀਪ ਹੋਰਾਂ ਬਾਰੇ, ਤੁਸੀਂ ਪਿਛਲੇ ਦਿਨਾਂ ਦੇ ਵਿਚ ਇਕ ਖ਼ਬਰ ਦਾ ਬੜੀ ਮਾਣ ਵਾਲੀ ਖ਼ਬਰ ਸੁਣੀ ਆਸਟ੍ਰੇਲੀਆ ਵਿਚ ਵੀ ਨਵਦੀਪ ਸਿੰਘ ਨੂੰ ਗ੍ਰੀਨ ਪਾਰਟੀ ਬਣੀਓ ਕੁਈਨਜ਼ਲੈਂਡ ਦੇ ਵਿਚੋਂ ਇਕ ਟਿਕਟ ਦਿੱਤੀ ਗਈ ਆ ਆਉਣ ਵਾਲੇ ਇਲੈਕਸ਼ਨਾਂ ਲਈ, ਤੇ ਉਹ ਵੀ ਕਿੱਥੇ ਦਿੱਤੀ ਗਈ ਆ, ਉਹ ਸੀਟ ਦੇ ਉੱਤੇ ਦਿੱਤੀ ਗਈ ਆ ਜਿੱਥੇ ਪ੍ਰੀਮੀਅਰ ਜਾਂ ਉਹਦਾ ਪਰਿਵਾਰ ਹੁਣ ਤੱਕ ਜਿੱਤਦਾ ਰਿਹਾ। ਤੇ ਭਾਵੇਂ ਸਾਨੂੰ ਪਤਾ ਵੀ ਇਹ ਕਾਫੀ ਮੁਸ਼ਕਲ ਸੀਟ ਆ, ਪਰ ਇਹੋ ਜਿਹੀ ਸੀਟ ਦੇ ਉੱਤੇ ਇੱਕ ਪੰਜਾਬੀ ਨੌਜਵਾਨ ਦੇ ਉੱਤੇ ਵਿਸ਼ਵਾਸ ਜਤਾਉਣਾ ਪਾਰਟੀ ਬਣਿਓ ਕਾਫੀ ਅਹਿਮ ਤੇ ਵੱਡੀ ਗੱਲ ਆ। ਸੋ ਇਹਦੇ ਪਿੱਛੇ ਕੋਈ ਇਹ ਇੱਕ ਦਿਨ ਦੇ ਵਿੱਚ ਜਾਂ ਤਲੀ ਦੇ ਉੱਤੇ ਜੰਮੀ ਹੋਈ ਸਰੋਂ ਨਹੀਂ, ਇਹਦੇ ਪਿੱਛੇ ਘਾਲਣਾ, ਇਹਦੇ ਪਿੱਛੇ ਆਪਦੇ ਆਪ ਨੂੰ ਪ੍ਰੂਵ ਕਰਨਾ ਵੀ ਹੁੰਦਾ। ਕਈ ਵਾਰ ਕੀ ਹੁੰਦਾ ਵੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਕਿਸੇ ਵੀ ਜਾਈਏ ਆਈਏ ਤੇ ਅਸੀਂ ਬਸ ਨਾਲ ਦੀ ਨਾਲ ਸਾਨੂੰ ਕਲਿੱਕ ਮਿਲ ਜੇ। ਮੇਰੇ ਇੱਕ ਗੱਲ ਯਾਦ ਆ ਜਾਂਦੀ ਹੈ, ਸਾਡੇ ਮਾਨਯੋਗ ਰਸਲ ਵਾਟਲੀ ਜਿਹੜੇ ਕਿ ਇੱਥੇ ਅਸੈਂਬਲੀ ਦੇ ਪ੍ਰੈਜ਼ੀਡੈਂਟ ਨੇ ਸਾਡੇ ਅਪਰ ਹਾਊਸ ਦੇ, ਤਾਂ ਉਹ ਇੱਕ ਗੱਲ ਮੈਨੂੰ ਕਹਿੰਦੇ ਹੁੰਦੇ ਆ, ਕਹਿੰਦੇ ਯਾਰ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਜੇ ਮੈਨੂੰ 100 ਬੰਦਾ ਮਿਲਣ ਆਉਂਦਾ ਨਾ, ਖਾਸ ਕਰਕੇ ਭਾਰਤੀ, ਉਹਦੇ ਵਿੱਚੋਂ 95 ਤਾਂ ਇਹ ਆਉਂਦੇ ਆ ਵੀ ਚੱਲ ਤੂੰ ਕੁਰਸੀ ਛੱਡ ਤੇ, ਤੂੰ ਉੱਠ ਤੇ ਮੈਂ ਇੱਥੇ ਬੈਠਾ ਤੇ ਮੈਂ ਸਿੱਧਾ ਬਸ ਮੈਨੂੰ MP ਦੀ ਸੀਟ ਦੇ ਦੇ ਹੁਣੇ ਜਾਂ ਮੈਨੂੰ ਪ੍ਰੈਜ਼ੀਡੈਂਟ ਬਣਾ ਦੇ ਇੱਥੇ। ਪਰ ਇਹੋ ਜਿਹੇ ਲੋਕ ਜ਼ਿਆਦਾ ਆਉਂਦੇ ਆ ਓਵਰਨਾਈਟ ਹੀਰੋ ਬਣਨ ਵਾਲੇ, ਪਰ ਅਸਲੀ ਜ਼ਿੰਦਗੀ ਦੇ ਵਿੱਚ ਜਾਂ ਅਸਲੀ ਘਾਲਣਾਵਾਂ ਕਾਫੀ ਹੋਰ ਹੁੰਦੀਆਂ। ਸੋ ਆਪਾਂ ਨਵਦੀਪ ਹੋਰਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਸਾਰੀਆਂ ਗੱਲਾਂ ਵੀ ਉਹ ਇਸ ਮੁਕਾਮ ਤੱਕ ਪਹੁੰਚਣ 'ਚ ਕਿਵੇਂ ਕਾਮਯਾਬ ਹੋਇਆ। ਸੋ ਨਵਦੀਪ ਭਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ, ਸਤਿ ਸ੍ਰੀ ਅਕਾਲ ਬਾਈ ਸਾਰੇ ਸੁਣਨ ਵਾਲਿਓ
ਜੀ।
ਘਾਲਣਾ
ਜੀ ਬਿਲਕੁਲ ਜੀ,
ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਹਰ ਪਾਸੇ ਆਪਣੇ ਵਰਤਾਰਾ ਹੁੰਦਾ ਉਹਨੂੰ ਦੇਖਣ ਦੀ ਸੋਚਣ ਦੀ ਲੋੜ ਆ ਕੀ ਹੋ ਰਿਹਾ ਕਿਉਂ ਹੋ ਰਿਹਾ। ਹੁਣ ਜਿਵੇਂ ਅੱਜ ਦੀ ਖ਼ਬਰ ਆ, ਮੈਂ ਵੈਸੇ ਹਿੰਦੁਸਤਾਨੀ ਖ਼ਬਰਾਂ ਤੇ ਕੋਈ ਟਿੱਪਣੀ ਨਹੀਂ ਕਰਦਾ, ਪਰ ਜਿਹੜੀ ਬੜੀ ਦੁੱਖ ਦੀ ਗੱਲ ਆ ਵੀ ਮੈਂ ਉਸ ਸ਼ਹਿਰ ਚ ਵੱਡਾ ਹੋਇਆ ਜਿੱਥੇ ਇਹ ਘਟਨਾ ਘਟੀ ਆ
ਜੀ ਜੀ,
ਉਸ ਮੰਡੀ ਚ ਮੈਂ ਮੇਰਾ ਬਚਪਨ ਨਿਕਲਿਆ। ਜਿਹੜਾ ਆਪਣੇ ਆਲੇ ਦੁਆਲੇ ਹਰ ਰੋਜ਼ ਹੁੰਦਾ ਉਹਦੇ ਕੁਛ ਨਾ ਕੁਛ ਇਹੋ ਜਿਹੇ ਕਾਰਨ ਹੁੰਦੇ ਜਿਨ੍ਹਾਂ ਚ ਤੁਸੀਂ ਆਪਦਾ ਯੋਗਦਾਨ ਦੇ ਸਕਦੇ ਹੁੰਦੇ ਹੋ ਕਿ ਉੱਥੇ ਕਈ ਵਾਰੀ ਆਵਾਜ਼ ਉਠਾਉਣੀ, ਉਹਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਕਿ ਮੋਟੇ ਹਿਸਾਬ ਨਾਲ ਤੁਸੀਂ ਆਰਕੈਸਟਰਾ ਹੀ ਲਾ ਲਓ, ਆਪਣਾ ਬੜਾ ਖੁਸ਼ੀਆਂ ਦਾ ਆਪਣੇ ਵਿਆਹ ਹੁੰਦਾ ਸੀ, ਬੀਬੀਆਂ ਗਾਣੇ ਗਾਉਂਦੀਆਂ ਸੀ, ਬੰਦੇ ਨੱਚਦੇ ਸੀ, ਉਹ ਘਰੋ ਘਰੀ ਕੰਮ ਹੁੰਦਾ ਸੀ, ਪਰਿਵਾਰਕ ਇੱਕ ਇਵੈਂਟ ਹੁੰਦਾ ਸੀ। ਇਹ ਜਿਹੜਾ ਜਿਹੜੀ ਕਿਸਮ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ, ਕੰਜਰ ਪੁਣੇ ਦੀ ਹੱਦਾਂ ਬੰਨੇ ਟੱਪਣ ਵਾਲੀ ਗੱਲ ਹੈ ਇਹ। ਹੁਣ ਜੇ ਤੁਸੀਂ ਇਹੋ ਜਿਹੇ ਮਾਹੌਲ ਚ ਰਹਿ ਕੇ ਉਹਨੂੰ ਚੁੱਪ ਰਹਿ ਕੇ ਹਾਮੀ ਭਰ ਰਹੇ ਹੋ ਤਾਂ ਇਹ ਤੁਹਾਨੂੰ ਕੁਛ ਵੀ ਨੀ, ਗੱਲਾਂ ਹੋਰ ਵੀ ਹੋ ਸਕਦੀਆਂ ਅੱਗੇ ਚੱਲ ਕੇ। ਇਹੋ ਗੱਲ ਹੀ ਮੈਂ ਇੱਥੇ ਦੇਖੀ, ਜਿਹੜਾ ਜਿਹੜੇ ਹਲਕੇ ਚ ਮੈਂ ਖੜਾ ਹੋਇਆ, ਇਕੱਲੀ ਪ੍ਰੀਮੀਅਰ ਦਾ ਹਲਕਾ ਨੀ, ਇਹ ਤੁਸੀਂ ਸ਼ਾਇਦ ਇੱਕ ਨਾਂ ਸੁਣਿਆ ਹੋਣਾ ਆਸਟ੍ਰੇਲੀਆ ਦੀ ਹਿਸਟਰੀ ਚ, ਪੌਲਿਨ ਹੈਂਸਨ ਨਾਂ ਦੀ ਬੀਬੀ ਹੈ ਇੱਕ, ਉਹ ਇਸ ਵੇਲੇ ਅਫਸੋਸ ਨਾਲ ਉਹ ਸੈਨੇਟਰ ਆ, ਤੇ ਉਹ ਜੋ ਅੱਗ ਉਹ ਕੱਢ ਰਹੀ ਆ ਆਪਦੇ ਮੂੰਹੋਂ, ਉਹਨੇ ਸਮਾਜ ਨੂੰ ਪੱਕਾ ਪਾੜ ਸਕਦੀ ਆ। ਉਹ ਵੀ ਇਸੇ ਹਲਕੇ ਦੇ, ਮਤਲਬ ਜਿਹੜਾ ਮੈਂ ਹਲਕੇ ਚ ਖੜਾ ਹੋਇਆ ਉਹ ਅਸੈਂਬਲੀ ਹਲਕਾ, ਉਹ ਇੱਥੋਂ ਦੇ ਫੈਡਰਲ ਹਲਕੇ ਆਕਸਲੀ ਤੋਂ ਜਿੱਤੇ ਸੀ। ਤੇ ਜੇ ਆਪਾਂ ਚੁੱਪ ਰਹਿ ਕੇ ਇਹੋ ਜਿਹੀਆਂ ਗੱਲਾਂ ਨੂੰ ਹਾਮੀ ਭਰ ਰਹੇ ਹਾਂ ਤਾਂ ਆਪਾਂ ਤਿਆਰ ਹੋ ਜਾਈਏ ਕਿ ਜਿਹੜੇ ਅੱਗੇ ਨਤੀਜੇ ਆਉਣੇ ਉਹ ਇਸ ਤੋਂ ਵੀ ਕਿਤੇ ਵੱਧ ਖਤਰਨਾਕ ਹੋਣਗੇ। ਤੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਉਲਟ ਜਦੋਂ ਮੈਂ ਦੇਖਿਆ ਤੇ ਮੈਂ ਕਿਹਾ ਵੀ ਹੁਣ ਡਰਾਇੰਗ ਰੂਮ ਕੰਮ ਆਪਣੇ ਕਾਰੋਬਾਰ ਚੱਲਦੇ ਰਹਿਣਗੇ, ਜੇ ਆਪਣੀਆਂ ਅਗਲੀ ਨਸਲਾਂ ਦੇ ਸੱਚੀ ਮੁੱਚੀ ਪੈਰ ਲਾਉਣੇ ਆ ਤਾਂ ਇੱਥੋਂ ਬਾਹਰ ਨਿਕਲੋ ਕੰਮ ਤੋਂ, ਥੋੜੀ ਜਿਹੀ ਕੰਮ ਦੀ ਕੁਰਬਾਨੀ ਕਰੋ, ਥੋੜੀ ਜਿਹੀ ਆਪਦੇ ਆਰਾਮ ਦੀ ਕੁਰਬਾਨੀ ਕਰੋ, ਤੇ ਇਸ ਗੱਲ ਉਲਟ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰੋ। ਤੇ ਇਸੇ ਕਰਕੇ ਮੈਂ ਰਾਜਨੀਤੀ ਚ ਆਉਣ ਦਾ ਫੈਸਲਾ ਲਿਆ ਸੀ ਐਕਟਿਵ, ਕਿਉਂਕਿ ਸਮਾਜ ਭਲਾਈ ਦੇ ਕੰਮ ਆਪਣੇ ਬੰਦੇ ਹੋਰ ਵੀ ਬਹੁਤ ਕਰਦੇ ਰਹਿੰਦੇ, ਮੇਰੇ ਤੋਂ ਕਿੰਨੇ ਵੱਧ ਕਰਦੇ ਨੇ ਬੰਦੇ, ਆਪਣੀਆਂ ਇਹੋ ਜਿਹੀਆਂ ਬੜੀਆਂ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਵਲੰਟੀਅਰਾਂ ਸਿਰ ਤੇ ਚੱਲਦੀਆਂ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਉੱਥੇ ਕਰਦੇ, ਤੇ ਕਈ ਲੋਕ ਜਾ ਕੇ ਉਹਦੀ ਫੀਡਬੈਕ ਮਾੜੀ ਵੀ ਦੇ ਕੇ ਆਏ, ਨਹੀਂ ਗੱਲ ਹੀ ਬਣੀ ਵੀ ਜਿਹੜੇ ਬੰਦੇ ਵਲੰਟੀਅਰ ਕੰਮ ਕਰ ਰਹੇ ਮੈਂ ਉਹਨਾਂ ਦੀ ਪੂਰੀ ਕਦਰ ਕਰਦਾ, ਪਰ ਮੈਂ ਚਾਹੁੰਦਾ ਕਿ ਆਪਣੀ ਜਿਹੜੀਆਂ ਅਗਲੀਆਂ ਪੁਸ਼ਤਾਂ ਉਹਨਾਂ ਦਾ ਇੱਥੇ ਮਾਣ ਸਤਿਕਾਰ ਹੋਵੇ, ਆਪਣੀਆਂ ਇਕੱਲਿਆਂ ਦੀਆਂ ਨਹੀਂ, ਸਾਰੇ ਮਾਈਗ੍ਰੈਂਟਾਂ ਦੀਆਂ, ਸਾਰੀਆਂ ਮਨੋਰਟੀਜ਼ ਦੀਆਂ। ਇਸੇ ਕਰਕੇ ਹੀ ਮੈਂ ਪੋਲੀਟਿਕਸ ਚ ਆਇਆ ਸੀ, ਤੇ ਇਹੀ ਕੰਮ ਕਰਦੇ ਕਰਦੇ ਮੈਨੂੰ ਪਾਰਟੀ ਨੂੰ ਸਮਝਿਆ ਕਿ ਬੰਦਾ ਇਹ ਗੱਲ ਕਰ ਸਕਦਾ, ਸਾਡੀ ਆਵਾਜ਼ ਲੈ ਕੇ ਅੱਗੇ ਜਾ ਸਕਦਾ, ਉਹਨਾਂ ਨੇ ਮੈਨੂੰ ਮੌਕਾ ਦਿੱਤਾ।
ਜੀ ਜੀ ਨੰਦੀਪ, ਆਪਾਂ ਗੱਲ ਸ਼ੁਰੂ ਕਰਦੇ ਆ, ਪਹਿਲਾਂ ਥੋੜੀ ਜੀ ਗੱਲ ਆਪਾਂ ਤੁਹਾਡੇ ਪਿਛੋਕੜ ਦੀ, ਤੇ ਉਦੋ ਬਾਅਦ ਆਪਾਂ ਵੀ ਇੱਥੇ ਜਿਹੜਾ ਪਹਿਲਾ ਸਵਾਬ ਜਾਂ ਕਿਵੇਂ ਬਣਿਆ। ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਹੁਣੇ ਗੱਲ ਕੀਤੀ ਵੀ ਤੁਸੀਂ ਮੈਂ ਵੀ ਮੌੜ ਮੰਡੀ ਦੇ ਵਿੱਚ ਆਪਣਾ ਜੀਵਨ ਸ਼ੁਰੂ ਕੀਤਾ ਜਾਂ ਬਠਿੰਡੇ ਦੇ ਵਿੱਚ, ਬਠਿੰਡੇ ਜ਼ਿਲ੍ਹੇ ਦੇ ਵਿੱਚ ਸ਼ੁਰੂ ਕੀਤਾ, ਸੋ ਪਿਛੋਕੜ ਤੋਂ ਕਰੇ ਉਹ ਸ਼ੁਰੂ ਵੀ ਕਿੱਥੇ ਕਦੋਂ ਪਹੁੰਚੇ ਆਸਟ੍ਰੇਲੀਆ ਤੁਸੀਂ ਤੇ ਇੰਡੀਆ ਦੇ ਵਿੱਚ?
ਭਾਈ ਮੈਂ ਜਿਵੇਂ ਆਪਾਂ ਸਾਰਿਆਂ ਨੇ ਇੰਡੀਆ ਚ ਪੜ੍ਹਾਈ ਕੀਤੀ, ਕਾਲਜਾਂ ਚ ਗਏ, ਸਕੂਲਾਂ ਚ ਗਏ, ਉੱਥੇ ਉਸ ਤੋਂ ਬਾਅਦ ਜਦੋਂ ਨੌਕਰੀ ਵਾਲਾ ਸੀਨ ਸਾਹਮਣੇ ਆਇਆ, ਮੈਂ ਇੰਜੀਨੀਅਰ ਸੀ, ਕਿਸਮਤ ਵਾਲਾ ਸੀ ਕਿ ਮੈਂ ਪ੍ਰਾਈਵੇਟ ਕੰਪਨੀ ਚ ਬਹੁਤ ਚੰਗੀ ਨੌਕਰੀ ਕਰਦਾ ਸੀ, ਪਰ ਜੋ ਉੱਥੋਂ ਦਾ ਸਮਾਜਿਕ ਤਾਣਾ ਬਣਾ ਸੀ ਉਹ ਉਹਨੇ ਇੱਕ ਤਰੀਕੇ ਨਾਲ ਇਹ ਮਜਬੂਰ ਕਰਤਾ ਕਿ ਵੀ ਇਹਨੂੰ ਛੱਡੋ ਖੈਣਾ ਤੇ ਇੱਥੋਂ ਨਿਕਲੋ ਤੇ ਜਾ ਕੇ ਬਾਹਰ ਜਾ ਕੇ ਕੋਈ ਕੰਮ ਕਰੋ, ਕਿ ਮੈਨੂੰ ਲੱਗਿਆ ਨੀ ਕਿ ਮੈਂ ਰਹਿ ਸਕਦਾ ਜਾਂ ਮੈਂ ਸਰਵਾਈਵ ਕਰ ਸਕਦਾ ਇਹਦੇ ਚ। ਜਿਵੇਂ ਆਪਾਂ ਸਾਰੇ ਸਾਰੇ ਇੱਕ ਤਰੀਕੇ ਨਾਲ ਕਹਿ ਲਈਏ ਕਿ ਆਪਾਂ ਪੋਲੀਟੀਕਲ ਸਿਸਟਮ ਦੇ ਧੱਕੇ ਹੋਏ, ਸਮਾਜਿਕ ਸਿਸਟਮ ਦੇ ਧੱਕੇ ਹੋਏ ਇੱਥੇ ਆਏ ਹਾਂ, ਸ਼ੌਕ ਨਾਲ ਬੜੇ ਥੋੜੇ ਬੰਦੇ ਆਏ ਨੇ, ਤੇ ਉਸੇ ਚੱਲਦੇ ਮੈਂ ਇੱਥੇ ਪਹੁੰਚ ਗਿਆ। ਇੱਥੇ ਪਹੁੰਚੇ ਅਸੀਂ ਬੜੇ ਸੁਪਨੇ ਲੈ ਕੇ ਕਿ ਹਾਂਜੀ ਆਪਾਂ ਇਹ ਕੰਮ ਕਰਾਂਗੇ, ਇੱਥੇ ਬੜੀ ਵਧੀਆ ਵਰਕ ਲਾਈਫ ਬੈਲੈਂਸ ਆਏ ਆ, ਪਰ ਚੇਤਨ ਮਾਰਨ ਦਾ ਜਾਗਦਾ ਰਹਿੰਦਾ, ਉਹ ਦੇਖਦਾ ਆਸੇ ਪਾਸੇ ਕਿ ਕੀ ਹੋ ਰਿਹਾ, ਲਗਾਤਾਰ ਕੀ ਹੋ ਰਿਹਾ, ਕਿ ਹਰ ਰੋਜ਼ ਖਬਰਾਂ ਚ ਕੀ ਹੋ ਰਿਹਾ। ਜਦੋਂ ਖਬਰਾਂ ਚ ਆਉਂਦੇ ਆਉਂਦੇ ਇਹੋ ਜਿਹੀਆਂ ਖਬਰਾਂ ਆਉਣ ਲੱਗ ਗਈਆਂ ਕਿ ਇੱਥੇ ਸੈਂਟੀਮੈਂਟ ਜਿਹੜਾ ਚੱਲ ਰਿਹਾ ਉਹ ਆਪਾਂ ਸੁੱਤੇ ਪਏ ਆ ਤੇ ਲੋਕ ਕੰਸਪਿਰੇਸੀ ਕਰੀ ਜਾਂਦੇ ਆ, ਫੇਰ ਮੈਂ ਉੱਠਣ ਦਾ ਫੈਸਲਾ ਕੀਤਾ ਕਿ ਹੁਣ ਆਪਾਂ ਛੱਡੀਏ ਤੇ ਨੌਕਰੀ ਦਾ ਜਾਂ ਜਿਹੜਾ ਕਾਰੋਬਾਰ ਦਾ ਕਸਮ ਆ ਉਹ ਘਟਾ ਕੇ ਲੋਕਾਂ ਚ ਪਹੁੰਚੀਏ।
ਜੀ
ਇਹ ਕੁਛ ਇੱਥੇ ਮੈਂ ਕੀਤਾ ਕਿ ਜਿਵੇਂ ਸਭ ਸਾਰੇ ਸਭ ਦੀ ਕੋਈ ਸਟੋਰੀ ਹੈ, ਕੋਈ ਮੇਰੀ ਵੱਖਰੀ ਨਹੀਂ ਕਿ ਮੈਂ ਕਦੋਂ ਹੀ ਤੀਰ ਮਾਰ ਕੇ ਆਇਆ, ਮੈਂ ਵੀ ਉਵੇਂ ਹੀ ਦਿਹਾੜੀ ਕਰਦਾ ਆ ਜਿਵੇਂ ਤੁਸੀਂ ਕਰਦੇ ਆ ਤੇ ਉਵੇਂ ਕਰ ਰਿਹਾ ਜਿਵੇਂ ਤੁਸੀਂ ਕਰਦੇ ਹੋ।
ਜੀ ਜੀ ਬਿਲਕੁਲ, ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ, ਵੈਸੇ ਤਾਂ ਵਿਚਾਰਧਾਰਾ ਹੁੰਦੀ ਹੈ ਵੀ ਬੰਦੇ ਦੀ ਵਿਚਾਰਧਾਰਾ ਮੁਤਾਬਕ ਹੀ ਪਾਰਟੀਆਂ ਨਾਲ ਜੁੜਦਾ। ਮੈਂ ਨੋਟ ਕੀਤਾ ਇੱਥੇ ਜਿੰਨੇ ਸਾਡੇ ਭਾਰਤੀ ਪੰਜਾਬੀ ਜਾਂ ਆਉਂਦੇ ਆ ਉਹ ਤਕਰੀਬਨ ਲੇਬਰ ਲਿਬਰਲ ਦੋ ਪਾਰਟੀਆਂ ਹੀ ਆ ਉਹਨਾਂ ਨਾਲ, ਤੇ ਜ਼ਿਆਦਾ ਲੇਬਰ ਨਾਲ ਜੁੜਦੇ ਆ, ਪਤਾ ਨਹੀਂ ਉਹਨਾਂ ਦੀ ਮੈਂਟੈਲਿਟੀ ਹੈ ਵੀ ਅਸੀਂ ਲੇਬਰ ਵਾਲੇ ਹਾਂ, ਲੇਬਰ ਕਰਦੇ ਹਾਂ ਇੱਥੇ ਆ ਕੇ, ਭਾਵੇਂ ਇਹ ਸਹੀ ਨਹੀਂ ਹੈ ਗੱਲ, ਥੋੜੇ ਚਾਲਾਂ ਸੀ ਆਪਾਂ ਲੇਬਰ ਦੇਣ ਲੱਗ ਜਾਂਦੇ ਹਾਂ ਲੇਬਰ ਕਰਨ ਦੀ ਥਾਂ ਤੇ। ਸੋ ਤੁਸੀਂ ਗ੍ਰੀਨਸ ਨੂੰ ਚੁਣਿਆ, ਕੀ ਇਹਦੇ ਪਿੱਛੇ ਕਾਰਨ?
ਗ੍ਰੀਨ ਦਾ ਇੱਕ ਕਾਰਨ ਆ ਕਿ ਜਿਹੜੀ ਆਪਣੀ ਡੈਮੋਕ੍ਰੇਸੀ ਚ, ਆਪਾਂ ਇੰਡੀਆ ਚ ਵੀ ਡੈਮੋਕ੍ਰੇਸੀ ਚ ਰਹਿੰਦੇ ਆ ਤੇ ਇੱਥੇ ਵੀ ਡੈਮੋਕ੍ਰੇਸੀ ਚ ਰਹਿ ਰਹੇ ਹਾਂ, ਪਰ ਓਵਰ ਦਾ ਪੀਰੀਅਡ ਆਪਾਂ ਦੇਖਦੇ ਹਾਂ ਕਿ ਜਿਹੜੇ ਡੈਮੋਕ੍ਰੇਟਿਕਲੀ ਚੁਣੇ ਹੋਏ ਬੰਦੇ ਉਹ ਸਾਡੀ ਗੱਲ ਨਾ ਕਰਕੇ ਕੁਛ ਅਮੀਰ ਧੜਿਆਂ ਦੀ ਗੱਲ ਕਰਦੇ ਨੇ ਕਿ ਕਿਸੇ ਕੰਪਨੀ ਦੇ ਪੱਖ ਚ ਕਾਨੂੰਨ ਬਣਾ ਦਿੰਦੇ ਆ, ਆਮ ਬੰਦੇ ਨੂੰ ਲਗਾਤਾਰ ਲਤਾੜੀ ਜਾਂਦੇ ਆ ਤੇ ਖਰਚੇ ਵਧੀ ਜਾਂਦੇ ਨੇ। ਤੇ ਜਦੋਂ ਮੈਂ ਦੇਖਿਆ ਕਿ ਡੈਮੋਕ੍ਰੇਸੀ ਚੱਲ ਕਿਹਦੇ ਸਿਰ ਤੇ ਰਹੀ ਹੈ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਫੰਡਿੰਗ ਲੈਂਦੀਆਂ ਨੇ ਜੀ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਤੋਂ, ਇਹ ਫੰਡਿੰਗ ਲੈਂਦੀ ਵੱਡੇ ਬਿਲਡਰਾਂ ਤੋਂ, ਕਿਸੇ ਚਾਈਨੀਜ਼ ਇਨਵੈਸਟਰ ਤੋਂ ਵੀ ਬਿਲਡਰ ਆਦਿ ਫੰਡਿੰਗ ਲੈ ਲੈਂਦੇ। ਜਦੋਂ ਇਹ ਸਾਰਾ ਕੁਝ ਚੱਲ ਰਿਹਾ ਹੁੰਦਾ ਤਾਂ ਉਸ ਹਾਲਤ ਚ ਇਹ ਲੋਕਾਂ ਦੀ ਗੱਲ ਨਹੀਂ ਕਰ ਸਕਦੀਆਂ, ਇਹ ਸਿਰਫ ਆਪਣੇ ਜਿਹੜੇ ਫੰਡਿੰਗ ਵਾਲੇ ਬੰਦੇ ਆ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਸਕਦੇ ਨੇ, ਲੋਕਾਂ ਦੇ ਦੀ ਨੁਮਾਇੰਦਗੀ ਨਹੀਂ ਕਰ ਸਕਦੀਆਂ। ਤੇ ਗ੍ਰੀਨਸ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਕਿ ਲੋਕਾਂ ਦੇ ਪੈਸੇ ਤੋਂ ਚੱਲਦੀ ਆ ਤੇ ਵੱਡੀਆਂ ਕੰਪਨੀਆਂ ਨੂੰ ਬਿਲਡਰਾਂ ਨੂੰ ਵੱਡਿਆਂ ਨੂੰ ਕੋਰਾ ਜਵਾਬ ਦੇ ਦਿੰਦੀ ਆ ਕਿ ਤੁਹਾਡੇ ਪੈਸੇ ਨਾਲੋਂ ਅਸੀਂ ਬਿਨਾਂ ਪੈਸੇ ਤੋਂ ਚੰਗੇ ਹਾਂ। ਆ ਚੋਣ ਨੀ ਜਿੱਤਾਂਗੇ ਤਾਂ ਕੋਈ ਗੱਲ ਨੀ, ਅਗਲੇ ਦਿਨ ਜਿੱਤਾਂਗੇ ਅਸੀਂ ਲੋਕਾਂ ਦੀ ਗੱਲ ਕਰਨੀ, ਲੋਕਾਂ ਦੀ ਨੁਮਾਇੰਦਗੀ ਕਰਨੀ ਆ। ਤੇ ਇੱਕੋ ਇੱਕ ਪਾਰਟੀ ਚ ਚੁਣੇ ਹੋਏ ਨੁਮਾਇੰਦੇ ਵੀ ਵਾਪਸ ਪਾਰਟੀ ਨੂੰ ਪੈਸੇ ਦਿੰਦੇ ਨੇ ਲਗਾਤਾਰ, ਕਿਉਂਕਿ ਉਹ ਪੈਸਾ ਕਮਾਉਣ ਨੀ ਉੱਥੇ ਪਹੁੰਚੇ ਹੁੰਦੇ, ਉਹ ਕੰਮ ਕਰਨ ਲਈ ਪਹੁੰਚੇ ਹੁੰਦੇ ਨੇ।
ਜੀ
ਤੇ ਇਹ ਮੈਨੂੰ ਠੀਕ ਲੱਗਿਆ ਕਿ ਜੇ ਇਸ ਧਿਰ ਨਾਲ ਜੁੜਿਆ ਜਾਵੇ, ਘੱਟੋ ਘੱਟ ਮੈਂ ਗੱਲ ਗਲਤ ਨੀ ਕਰ ਰਿਹਾ ਹੁਣ ਕਿਸੇ ਵੇਲੇ ਵੀ, ਮੈਂ ਲੋਕਾਂ ਦੇ ਵਿਚਾਰ ਕੇ ਲੋਕਾਂ ਦੀ ਹੀ ਗੱਲ ਕਰੂੰ ਕਿ ਮੈਂ ਉਸ ਰਾਹ ਨਾਲ ਤੁਰੂੰਗਾ ਜਿਹਨਾਂ ਨੇ ਜਿਹੜੇ ਰਾਹਾਂ ਨੇ ਮੈਨੂੰ ਇੱਥੇ ਪਹੁੰਚਣ ਦੇ ਮਜਬੂਰ ਕਰਤਾ। ਇਹ ਗਰੀਬ ਨਾਲ ਜੁੜਨ ਦਾ ਮੇਨ ਕਾਰਨ ਸੀਗੇ। ਜਿਹੜੀ ਪੋਲੀਟਿਕਸ ਹੋਣੀ ਚਾਹੀਦੀ ਹੈ ਉਹ ਟ੍ਰਾਂਸਪੇਰੈਂਟ ਹੋਵੇ, ਉਹ ਪਤਾ ਹੋਵੇ ਕਿ ਲੋਕਾਂ ਤੋਂ ਪੈਸੇ ਲਏ ਆ ਤੇ ਲੋਕਾਂ ਦਾ ਕੰਮ ਕਰ ਰਹੇ ਆ ਤੇ ਲੋਕਾਂ ਦੀ ਹੀ ਗੱਲ ਕਰ ਰਹੇ ਹਾਂ।
ਜੀ ਜੀ ਜੀ
ਇਸ ਕਿਸਮ ਦੀ ਪੋਲੀਟਿਕਸ ਵਾਲੀ ਕੋਈ ਬਦਲਾਅ ਆ ਸਕਦਾ, ਇਸੇ ਕਰਕੇ ਮੈਂ ਗਰੀਬ ਵੱਲ ਆਇਆ।
ਨਹੀਂ ਨਹੀਂ ਚਲੋ ਬਹੁਤ ਵਧੀਆ ਜੀ, ਤੁਸੀਂ ਜਿਹੜੀ ਆਪਣੀ ਸੋਚ ਮੁਤਾਬਕ ਤੇ ਆਪਣੀ ਜਿਹੜੀ ਲੋੜ ਮੁਤਾਬਕ ਪਾਰਟੀ ਨੂੰ ਚੁਣਿਆ ਤੇ ਪਾਰਟੀ ਨੇ ਵੀ ਤੁਹਾਡੀ ਕਦਰ ਕੀਤੀ ਤੇ ਤੁਹਾਨੂੰ ਟਿਕਟ ਨਾਲ ਨਵਾਜਿਆ। ਸੋ ਹੁਣ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਬਹੁਤ ਔਖੀ ਸੀਟ ਆ, ਇੱਕ ਪ੍ਰੀਮੀਅਰ ਦਾ ਪਰਿਵਾਰ ਤੇ ਇੱਕ ਪੌਲੀ ਨੈਲਸਨ ਵਰਗੀ ਜਿਹੜੀ ਇੱਕ ਲੀਡਰ ਆ ਜਿਹੜੀ ਉਸ ਸੀਟ ਦੇ ਉੱਤੇ ਤੁਹਾਡੇ ਨਾਲ ਦੋ ਚਾਰ ਹੱਥ ਹੋਣੇ ਆ ਉਹਨਾਂ ਦੇ, ਤੁਹਾਡੀ ਕੀ ਸਟ੍ਰੈਟਜੀ ਆ, ਅਗਲਾ ਕੀ ਸਿਨੈਰੀਓ ਆ ਤੁਹਾਡਾ?
ਸਟ੍ਰੈਟਜੀ ਜਨਾਬ ਇਹ ਹੈ ਵੀ ਜਿੰਨੇ ਇੱਥੋਂ ਦੇ ਵਿਚਾਰੇ ਲੋਕ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਉਹਨਾਂ ਨੂੰ ਜੇ ਘਰੋ ਘਰੇ ਜਾ ਕੇ ਮਿਲਣਾ, ਉਹਨਾਂ ਦੇ ਬਾਹਰ ਖੜਕਾਉਣੇ ਨੇ ਕਿ ਭਾਈ ਦੱਸੋ ਵੀ ਮੈਂ ਤਾਂ ਇੱਕ ਬਾਹਰੋਂ ਆਇਆ ਹੋਇਆ ਬੰਦਾ ਪਰ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ ਤੇ ਤੁਹਾਡੇ ਨਾਲ ਆ, ਜਿਹੜੀ ਗੱਲ ਤੁਹਾਡੀ ਨਹੀਂ ਸੁਣੀ ਜਾਂਦੀ ਮੈਂ ਪਾਰਲੀਮੈਂਟ ਜਾ ਕੇ ਉਹ ਕਰ ਸਕਦਾ, ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਤੇ ਮੇਰੇ ਨਾਲ ਤੁਰੋ। ਤੇ ਇਸ ਕੰਮ ਵਾਸਤੇ ਮੈਨੂੰ ਲੋੜ ਆਪਣੇ ਭਾਈਚਾਰੇ ਦੀ, ਜਿਹੜੇ ਮੇਰੇ ਵਾਲੀ ਹਾਲਤ ਚ ਨਿਕਲ ਰਹੇ, ਜਿਹੜੇ ਕਿ ਮਾੜੀ ਪੋਲੀਟਿਕਸ ਦਾ ਨਤੀਜੇ ਦੇਖ ਕੇ ਆਏ ਹੋਏ ਨੇ, ਉਹ ਮੇਰੇ ਨਾਲ ਆ ਤੇ ਮੇਰੇ ਨਾਲ ਦਰਵਾਜ਼ੇ ਖੜਕਾਓ ਆ ਕੇ ਲੋਕਾਂ ਦੇ, ਤੇ ਹਰ ਪੱਧਰ ਤੇ ਇੱਕ ਇਹੋ ਜਿਹੀ ਸੋਚ ਦਾ, ਜਿਹੜੇ ਨਹੀਂ ਵੀ ਦਰਵਾਜ਼ੇ ਖੜਕਾ ਸਕਦੇ ਉਹ ਐਟਲੀਸਟ ਸਾਡੀ ਪਾਰਟੀ ਬਾਰੇ ਪੜ੍ਹੋ, ਦੇਖੋ ਵੀ ਅਸੀਂ ਚਾਹੁੰਦੇ ਕੀ ਆ, ਕਿਉਂਕਿ ਆਮ ਤੌਰ ਤੇ ਜਿਹੜੇ ਵੱਡੇ ਮੀਡੀਆ ਫੰਡਿੰਗ ਆ ਉਹ ਕੀ ਕਰਦੇ ਨੇ ਕਿ ਗ੍ਰੀਨਸ ਨੂੰ ਭੰਡਦੇ ਨੇ ਕਿ ਜੀ ਦਰਖਤਾਂ ਨੂੰ ਜੱਫੇ ਲਾਉਂਦੇ ਨੇ ਜਾ ਕੇ ਇਕੱਲੇ, ਇਹ ਡਿਵੈਲਪਮੈਂਟ ਨਹੀਂ ਹੋਣ ਦਿੰਦੇ। ਜੇ ਆਪਾਂ ਪੜ੍ਹੇ ਲਿਖੇ ਲੋਕਾਂ ਦੇ ਹਿਸਾਬ ਨਾਲ ਦੇਖੀਏ, ਸਭ ਤੋਂ ਵੱਧ ਪੜ੍ਹੇ ਲਿਖੇ ਬੰਦੇ ਸਾਡੀ ਪਾਰਟੀ ਚ ਹੋਣੇ ਨੇ, ਡਾਕਟਰ, ਇੰਜੀਨੀਅਰ, ਸਾਇੰਸਦਾਨ, ਬੜੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ, ਕਿ ਉਹ ਸਮਝਦੇ ਨੇ ਕਿ ਜੇ ਕੋਈ ਵਰਤਾਰਾ ਗਲਤ ਤਰੀਕੇ ਨਾਲ ਵਾਪਰ ਰਿਹਾ ਉਹਦੇ ਬਜਾਏ ਇੱਕ ਇਹੋ ਜਿਹੇ ਤਰੀਕੇ ਨਾਲ ਵਾਪਰੇ ਕਿ ਉਹ ਸਸਟੇਨੇਬਲ ਹੋਵੇ, ਉਹ ਲੰਬੇ ਟਾਈਮ ਤੱਕ ਚੱਲ ਸਕਦਾ ਹੋਵੇ, ਜੇ ਕੋਈ ਡਿਵੈਲਪਮੈਂਟ ਹੁੰਦੀ ਉਹ ਵੀ ਲੰਬੇ ਟਾਈਮ ਤੱਕ ਚੱਲਣ ਵਾਲੀ ਹੋਵੇ, ਲੋਕਾਂ ਦੀ ਰਜ਼ਾਮੰਦੀ ਨਾਲ ਹੋਵੇ। ਤੇ ਇਸ ਕਰਕੇ ਉਹਦੇ ਤੋਂ ਉੱਠ ਕੇ ਉੱਪਰ ਇੱਕ ਇਹੋ ਜਿਹੀ ਵਿਚਾਰਧਾਰਾ ਨਾਲ ਜੁੜਨ ਜਿਹੜੀ ਕਿ ਲੋਕਾਂ ਦੇ ਲੋਕ ਪੱਖੀ ਆ, ਕਿ ਕਿਸੇ ਉਹ ਦੋ ਨੰਬਰ ਚ ਨੀ ਕਿ ਫਲਾਣੇ ਬੰਦੇ ਨੇ ਬਹੁਤ ਪੈਸਾ ਕਮਾਇਆ ਸੀ, ਬਹੁਤ ਵੋਟਾਂ ਦੇ ਪੈਸਾ ਲਾ ਲਿਆ ਤੇ ਹੁਣ ਉਹ ਜਿੱਤ ਗਿਆ ਜੀ ਤੇ ਉਹਦੀ ਬੱਲੇ ਬੱਲੇ ਆ, ਉਹ ਪੈਸੇ ਵਾਲੇ ਵੱਡੇ ਪੈਸੇ ਵਾਲਿਆਂ ਦੇ ਹੱਕਾਂ ਦੀ ਰਾਖੀ ਕਰ ਸਕਦੇ ਹੋ, ਇੱਕ ਆਮ ਵਰਕਰ ਦੇ ਹੱਕ ਦੀ ਰਾਖੀ ਨਹੀਂ ਕਰ ਸਕਦੇ ਆ।
ਮਾਫੀ ਚਾਹੁੰਦੇ, ਤੁਹਾਡੀ ਜਿਹੜੀ ਸੀਟ ਆ ਜਿਹੜਾ ਕੁਈਨਜ਼ਲੈਂਡ ਦੇ ਵਿੱਚ ਬ੍ਰਿਸਬਨ ਦੇ ਵਿੱਚ ਉਹਦਾ ਏਰੀਆ ਦੱਸਿਓ, ਤਾਂ ਕਿ ਸਾਡੇ ਲਿਸਨਰਸ ਆ ਜਿਹੜੇ ਉਸ ਏਰੀਆ ਚ ਰਹਿੰਦੇ ਆ ਜਾਂ ਉਹਨਾਂ ਦੇ ਕੋਈ ਲੋਕ ਅੱਗੇ ਰਹਿੰਦੇ ਆ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਜੋੜ ਸਕਣ।
ਠੀਕ ਹੈ ਜੀ, ਥੈਂਕ ਯੂ। ਜਿਹੜਾ ਮੇਰਾ ਏਰੀਆ ਉਹ ਹੈਗਾ ਮੇਨਲੀ, ਉਹਦਾ ਨਾਂ ਇਨਾਲਾ, ਉਹਦੇ ਵਿੱਚ ਚਾਰ ਪੰਜ ਸਵਰ ਪੈਂਦੇ ਨੇ, ਮੇਨਲੀ ਇਨਾਲਾ ਪੈਂਦਾ ਜੀ, ਉਸ ਤੋਂ ਬਾਅਦ ਫੋਰੈਸਟ ਲੇਕ ਦਾ ਕੁਛ ਹਿੱਸਾ ਪੈਂਦਾ ਜੀ, ਉਸ ਤੋਂ ਬਾਅਦ ਦਾਰੇ ਦਾ ਹਿੱਸਾ ਪੈਂਦਾ, ਇੱਕ ਦਾਰਾ ਨਾਲ ਸਵਰ ਦਾ, ਆਕਸਲੀ ਦਾ ਹਿੱਸਾ ਪੈਂਦਾ, ਸਪਰਿੰਗ ਫੀਲਡ, ਗੁਡਨਾ, ਕਮੀਰਾ, ਕੈਰਲ ਪਾਰਕ, ਇਹ ਕੁਛ ਏਰੀਏ ਨੇ ਜਿਹੜੇ ਉਸ ਹਲਕੇ ਦੇ ਵਿੱਚ ਪੈਂਦੇ ਨੇ ਜੀ। ਭਾਰਤੀਆਂ ਦੀ ਵਸੋਂ ਵੀ ਕਰੀਬ ਕੁਛ ਕੁਛ ਪ੍ਰਤੀਸ਼ਤ, 10% ਤੋਂ ਘੱਟ ਹੋਣੀ ਆ ਭਾਰਤੀਆਂ ਦੀ ਵਸੋਂ ਇਸ ਵੇਲੇ ਉੱਥੇ, ਪਰ ਉੱਥੇ ਹੋਰ ਮਾਇਨੋਰਟੀ ਜਿਵੇਂ ਵੀਤਨਾਮੀ ਹੋ ਗਏ ਤੇ ਐਬੋਰੀਜਨਲ ਹੋ ਗਏ, ਆਈਲੈਂਡਰ ਹੋ ਗਏ ਤੇ ਹੋਰ ਜਿਹੜੇ ਵੱਖੋ ਵੱਖ ਅਫਰੀਕਨ ਕੰਟਰੀਆਂ ਤੋਂ ਇੱਥੇ ਰਿਫਿਊਜੀ ਆ ਕੇ ਵਸੇ ਹੋਏ ਨੇ, ਉਹਨਾਂ ਦੀ ਗਿਣਤੀ ਕਾਫੀ ਆ, ਉਹ ਇੱਕ ਤਰੀਕੇ ਨਾਲ ਉਹ ਹੈਗੀਆਂ ਮਾਇਨੋਰਟੀਜ਼ ਨੇ, ਪਰ ਉਹ ਇਸ ਹਲਕੇ ਚ ਮੈਜੋਰਟੀ ਨੇ, ਕਿ ਜ਼ਿਆਦਾਤਰ ਵੋਟ ਵੱਖੋ ਵੱਖ ਵੰਡੇ ਹੋਏ ਲੋਕਾਂ ਦੀ ਆ, ਉਹ ਇਕੱਠੇ ਨਹੀਂ, ਕਿ ਜਿਹੜੀ ਕਿ ਸਾਰੀ ਦੁਨੀਆ ਦੀ ਤਰਾਸਦੀ ਹੈ ਕਿ ਵੰਡੇ ਹੋਏ ਲੋਕ ਬਹੁ ਗਿਣਤੀ ਨੇ ਤੇ ਜਿਹੜੇ ਥੋੜੀ ਗਿਣਤੀ ਆ ਉਹ ਇਕੱਠੇ ਤੇ ਰਾਜ ਕਰ ਰਹੇ ਨੇ ਉਹਨਾਂ ਤੇ, ਮੇਰੇ ਸੀਟ ਦੇ ਉੱਤੇ ਐਗਜੈਕਟਲੀ ਉਹੀ ਐਗਜ਼ਾਮਪਲ ਪੂਰੀ 100% ਫਿੱਟ ਹੁੰਦੀ ਆ।
ਜੀ ਜੀ ਜੀ, ਸੋ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਵੋਗੇ ਵੀ ਕਿਸ ਕਿਸ ਰੂਪ ਚ ਤੇ ਕਿਵੇਂ ਤੁਹਾਡੇ ਨਾਲ ਜੁੜਨਾ?
ਮੇਰੇ ਕੋਲ ਫੇਸਬੁੱਕ ਦਾ ਪੇਜ ਹੈ ਜੀ, ਸਭ ਤੋਂ ਪਹਿਲਾਂ ਤਾਂ ਨਵਦੀਪ ਸਿੰਘ ਦਾ ਗ੍ਰੀਨਸ, ਉਹਦੇ ਤੇ ਲੱਭ ਕੇ ਪੇਜ ਲਾਈਕ ਕਰੋ, ਉਹ ਤੇ ਲਗਾਤਾਰ ਸੁਨੇਹੇ, ਉੱਥੋਂ ਆਪਾਂ ਮੁਹਿੰਮ ਚਲਾਉਣੀ ਆ ਸਾਰੀ ਜਿਹੜੀ ਚੋਣਾਂ ਦੀ ਆ, ਤੇ ਉੱਥੋਂ ਲਗਾਤਾਰ ਸੁਨੇਹੇ ਭੇਜਣਗੇ, ਜਾਂ ਮੇਰਾ ਆਪਣਾ ਫੇਸਬੁੱਕ ਦਾ ਪੇਜ ਆ, ਉਹਦਾ ਨਾਂ ਹੀ ਇਕੱਲਾ ਨਵ ਤੇ ਦੀਪ ਆ, NAVDWP ਉਥੋਂ ਲਗਾਤਾਰ ਅੱਜ ਕੱਲ ਬੜਾ ਕਮਿਊਨੀਕੇਸ਼ਨ ਦਾ ਸੌਖਾ ਜ਼ਰੀਆ ਜਿਹੜੇ ਬੰਦੇ ਨਹੀਂ ਫੇਸਬੁੱਕ ਤੇ ਹੈਗੇ ਉਹਨਾਂ ਨੂੰ AMW ਦੀ ਐਡ ਆਉਂਦੀ ਹੈ ਮੇਰਾ ਨੰਬਰ ਸਵੇਰੇ ਸ਼ਾਮ ਬੋਲਿਆ ਜਾਂਦਾ ਹੁਣ ਇਸੇ ਰੇਡੀਓ ਤੋਂ ਉਹ ਕਦੇ ਵੀ ਸੁਣ ਕੇ ਮੇਰੇ ਨਾਲ ਕਦੇ ਵੀ ਗੱਲ ਕਰਨ ਮੇਰਾ ਫੋਨ 24 ਘੰਟੇ ਪਿਛਲੇ 15 ਸਾਲਾਂ ਤੋਂ ਆਉਣਾ ਕਦੇ ਵੀ ਬੰਦ ਨਹੀਂ ਹੋਇਆ ਇਸ ਕਰਕੇ ਜੇ ਤੁਸੀਂ ਸਮਝਦੇ ਹੋ ਦਰਦ ਲੋੜ ਸਮਝਦੇ ਹੋ ਤਾਂ ਕਿਰਪਾ ਕਰਕੇ ਨਾਲ ਉਹ ਆਪਣਾ ਹੱਥ ਜੋੜੀਏ ਚੱਲੀਏ ਅੱਗੇ ਆਪਣੀਆਂ ਅਗਲੀਆਂ ਪੁਸ਼ਤਾਂ ਨੂੰ ਇਸ ਗੱਲ ਦੀ ਬਹੁਤ ਲੋੜ ਆ ਆਪਾਂ
ਬਿਲਕੁਲ
ਪੈਸੇ ਨਾਲ ਖੁਸ਼ ਹਾਂ ਕਿ ਆਪਾਂ ਬੱਸਾਂ ਦੇ ਆਪਾਂ ਬੱਸਾਂ ਦੇ ਚੜ੍ਹਦੇ ਆਏ ਕਾਰਾਂ ਦੇ ਚੜ੍ਹਨ ਲੱਗ ਗਏ ਆਪਾਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਠੀਕ ਹੈ ਨਾ ਪਰ ਜਿਹੜੀ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਨੇ ਕਹਿਣਾ ਕਿ ਸਾਨੂੰ ਥਾਂ ਕਿੱਥੇ ਲੈ ਕੇ ਦਿੱਤਾ ਤੁਸੀਂ
ਬਿਲਕੁਲ ਜੀ ਬਿਲਕੁਲ ਅਗਲੀਆਂ ਪੀੜ੍ਹੀਆਂ ਲਈ ਅਸੀਂ ਵਧੀਆ ਰਾਹ ਬਣਾਈਏ ਤੇ ਜਿਹੜੇ ਕੋਈ ਲੋਕ ਟੋਏ ਪੱਟ ਰਹੇ ਅਗਲੀਆਂ ਪੀੜ੍ਹੀਆਂ ਲਈ ਉਹਨਾਂ ਨੂੰ ਵੀ ਅਸੀਂ ਕਿਵੇਂ ਨਾ ਕਿਵੇਂ ਰੋਕੀਏ ਟੋਏ ਪੱਟਣ ਤੋਂ ਜੇ ਅਸੀਂ ਖੜੇ ਹੋਵਾਂਗੇ ਤਾਂ ਹੀ ਉਹ ਜੇ ਲੋਕ ਇੱਥੋਂ ਭੱਜਣਗੇ ਸੋ ਨਵਦੀਪ ਜੀ ਅਸੀਂ ਮੈਂ ਤਾਂ ਦੇਖੋ ਤੁਹਾਡੀ ਗੱਲ ਕਰਦੇ ਕਰਾਉਂਦੇ ਤੁਹਾਡਾ ਪੇਜ ਲੱਭ ਕੇ ਤੇ ਲਾਈਕ ਕਰਤਾ ਜੀ ਆ ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਨਵਦੀਪ ਸਿੰਘ ਦਾ ਗ੍ਰੀਨਸ ਦੇ ਨਾਂ ਤੇ ਉਹਨਾਂ ਦਾ ਪੇਜ ਬਣਿਆ ਤੁਸੀਂ ਜ਼ਰੂਰ ਉਹਨੂੰ ਲਾਈਕ ਕਰੋ ਜੁਆਇਨ ਕਰੋ ਤੇ ਉੱਥੇ ਆਪਦੀ ਬਣਦੀ ਫੀਡਬੈਕ ਵੀ ਦਿਓ ਤੇ ਜੇ ਤੁਸੀਂ ਕਦੇ ਵੀ ਕਦੋਂ ਵੀ ਕੁਛ ਵੀ ਜਾਂ ਆਪਣਾ ਸਮਾਂ ਖਾਸ ਕਰਕੇ ਵਕਤ ਡੋਨੇਟ ਕਰਨਾ ਚਾਹੋ ਤਾਂ ਨਵਦੀਪ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਸਾਰਾ ਦਿਨ ਹੀ ਰੇਡੀਓ ਦੇ ਉੱਤੇ ਬੋਲਿਆ ਜਾਂਦਾ ਤੇ ਤੁਸੀਂ ਇਹਨਾਂ ਨਾਲ ਬਣਾ ਕੇ ਪ੍ਰੋਗਰਾਮ ਜੇ ਕਿਵੇਂ ਵੀ ਡੋਰ ਟੂ ਡੋਰ ਜਾਣ ਮੁਹਿੰਮ ਦੇ ਵਿੱਚ ਜਾਂ ਜਿੱਥੇ ਵੀ ਸਹਿਯੋਗ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਅਸੀਂ ਇਹ ਕਹਿੰਦੇ ਹਾਂ ਵੀ ਕਈ ਵਾਰ ਮੈਨੂੰ ਜਿਵੇਂ ਹੁਣ ਕਈ ਲੋਕ ਕਹਿੰਦੇ ਆ ਵੀ ਨਹੀਂ ਕਿਹੜਾ ਜਿੱਤਿਆ ਜਾਣਾ ਜਿੱਤ ਹਾਰ ਇੱਥੇ ਮਹਿਣਾ ਨਹੀਂ ਰੱਖਦੀ ਸਾਨੂੰ ਆਪਣੀ ਹੋਂਦ ਦਰਸਾਉਣੀ ਪੈਣੀ ਆ ਤੇ ਇਹ ਪਤਾ ਨਹੀਂ ਹੋਂਦ ਕਦੋਂ ਤੇ ਕਿੱਥੇ ਸਾਡੀ ਜਿੱਤ ਦੇ ਰੂਪ ਦੇ ਵਿੱਚ ਵੀ ਨਿਕਲ ਕੇ ਆ ਜੇ ਸੋ ਨਵਦੀਪ ਭਾਈ ਜਾਂਦੇ ਜਾਂਦੇ ਕੋਈ ਸੁਨੇਹਾ
ਵੀਰ ਜੀ ਇਹ ਕਿ ਆਪਾਂ ਇੱਥੇ ਮਾਇਨੋਰਟੀ ਆ ਪਰ ਆਪਾਂ ਇਕੱਲੇ ਮਾਇਨੋਰਟੀ ਨੇ ਇੱਥੇ ਹੋਰ ਵੀ ਬਹੁਤ ਮਾਇਨੋਰਟੀਆਂ ਨੇ ਇੱਥੇ ਆਪਣੇ ਵੀਰ ਪਾਕਿਸਤਾਨੀ ਹੈਗੇ ਆ ਅੱਗੇ ਅਫਗਾਨਿਸਤਾਨੀ ਹੈਗੇ ਆ ਸਾਊਥ ਇੰਡੀਅਨ ਹੈਗੇ ਨੇ ਅਫਰੀਕਨ ਹੈਗੇ ਨੇ ਉਸ ਤੋਂ ਬਿਨਾਂ ਮਿਡਲ ਈਸਟਰਨ ਹੈਗੇ ਨੇ ਚਾਈਨੀਜ਼ ਹੈਗੇ ਨੇ ਵੀਤਨਾਮੀ ਨੇ ਆਪਾਂ ਸਾਰੇ ਹੀ ਇਸ ਵੇਲੇ ਜਿਹੜੀ ਫੁੱਟਬਾਲ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਕਿਉਂਕਿ ਵੱਖੋ ਵੱਖਰੇ ਲੈਵਲਾਂ ਤੋਂ ਮਾਈਗ੍ਰੈਂਟਾਂ ਉਲਟ ਸਰਕਾਰੀ ਤੌਰ ਤੇ ਵੀ ਪੰਡਿਆ ਜਾ ਰਿਹਾ ਤੇ ਸਰਕਾਰ ਕਾਨੂੰਨ ਵੀ ਬਣਾਉਣ ਲੱਗੀ ਹੋਈ ਆ ਉਹਦੇ ਉਲਟ ਕਿ ਕਿਵੇਂ ਨਾ ਕਿਵੇਂ ਵਿਤਕਰਾ ਵਧਾਇਆ ਜਾਵੇ ਇਸ ਵੇਲੇ ਆਪਣਾ ਬੈਠੇ ਰਹਿਣਾ ਆਪਣੀ ਅਗਲੀਆਂ ਪੁਸ਼ਤਾਂ ਨੂੰ ਬਹੁਤ ਨੁਕਸਾਨ ਕਰ ਸਕਦਾ ਇਸ ਕਰਕੇ ਲੋੜ ਹੈ ਕਿ ਸਾਰੇ ਬੰਦੇ ਇਕੱਠੇ ਹੋ ਉਹਨਾਂ ਨੂੰ ਨਾਲ ਲੈ ਕੇ ਚੱਲੋ ਉਹਨਾਂ ਨੂੰ ਮਿਲੋ ਆਪਾਂ ਆਪਣੀ ਸੋਚ ਦਾ ਦਾਇਰਾ ਵਧਾਈਏ ਕਿ ਆਪਾਂ ਇਕੱਲੇ ਨਹੀਂ ਹੈਗੇ ਆਪਾਂ ਪੰਜਾਬੀ ਬਹੁਤ ਮਹਾਨ ਆ ਬਹੁਤ ਕੁਛ ਆਪਾਂ ਸਿਕੰਦਰ ਨਾਲ ਅੱਡਾ ਲਾਇਆ ਸੀ ਤੇ ਜੇ ਇਹਨਾਂ ਨੂੰ ਅੱਡਾ ਲਾਉਣਾ ਆਪਣਾ ਕੋਈ ਔਖਾ ਕੰਮ ਨਹੀਂ ਇਸ ਕਰਕੇ ਲੋੜ ਹੈ ਕਿ ਉੱਠੋ ਤੇ ਆਪਦੇ ਆਸੇ ਪਾਸੇ ਮਿਲੋ ਤੇ ਕਾਇਮ ਹੋ ਕੇ ਚੱਲੋ ਇੱਥੇ
ਬਿਲਕੁਲ ਜੀ ਬਿਲਕੁਲ ਕਾਇਮ ਹੋ ਚੱਲਣਗੇ ਸਾਰੇ ਜਿਹੜੇ ਤੁਹਾਡੇ ਨਾਲ ਆ ਤੇ ਪਾਰਟੀ ਪੱਧਰਾਂ ਤੋਂ ਉੱਚੇ ਉੱਠ ਕੇ ਕਿਉਂਕਿ ਅਸੀਂ ਨਵੇਂ ਆ ਸਾਨੂੰ ਹਜੇ ਤੱਕ ਕਿਸੇ ਪਾਰਟੀਆਂ ਨਾਲ ਉਸ ਪੱਧਰ ਤੇ ਸੀ ਟਕਸਾਲੀ ਪੱਧਰ ਤੇ ਨਹੀਂ ਜੁੜੇ ਹੋਏ ਜਿਹਨੂੰ ਪੰਜਾਬ ਚ ਅਸੀਂ ਕਹਿੰਦੇ ਵੀ ਉਹਦਾ ਟਕਸਾਲੀ ਕਾਂਗਰਸੀ ਆ ਉਹ ਟਕਸਾਲੀ ਅਕਾਲੀ ਆ ਇਹ ਜੀ ਕੋਈ ਗੱਲ ਨਹੀਂ ਹੈ ਹਲੇ ਅਸੀਂ ਇੱਥੇ ਨਵੇਂ ਜੀਵਨ ਜਾਂਚ ਦੀ ਸ਼ੁਰੂ ਚ ਆ ਸੋ ਕੋਈ ਵੀ ਪਾਰਟੀ ਚੁਣੋ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਪਰ ਜ਼ਰੂਰ ਤੁਸੀਂ ਨਵਦੀਪ ਹੋਰਾਂ ਨਾਲ ਵੀ ਸੰਪਰਕ ਕਰੋ ਤੇ ਇੱਕ ਆਪਣੇ ਨੌਜਵਾਨ ਜਿਹੜਾ ਕਿ ਕੁਛ ਚੰਗੀ ਸੋਚ ਲੈ ਕੇ ਅੱਗੇ ਵਧਣਾ ਚਾਹੁੰਦੇ ਆ ਤਾਂ ਉਹਨਾਂ ਦਾ ਸਾਥ ਦਿਓ ਜੀ ਤੇ ਮੈਂ ਨਵਦੀਪ ਹੋਰਾਂ ਤੇ ਮੋਹਰ ਲਾਉਣਾ ਜੀ ਕਿਉਂਕਿ ਮੈਂ ਜੇ ਜਿੰਨੇ ਵੀ ਚਿਰ ਤੋਂ ਨਵਦੀਪ ਹੋਰਾਂ ਨੂੰ ਜਾਣਦਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਇਹਨਾਂ ਨਾਲ ਗੱਲਬਾਤ ਕਰਨਾ ਇਹਨਾਂ ਦੀ ਜੀਵਨ ਸ਼ੈਲੀ ਇਹਨਾਂ ਨਾਲ ਜਿੰਨਾ ਕੁ ਵਿਚ ਰਹੇ ਆ ਜਿੱਥੋਂ ਤੱਕ ਵਿਚ ਰਹੇ ਆ ਬਹੁਤ ਹੀ ਵਧੀਆ ਇਨਸਾਨ ਤੇ ਹੈਲਪਫੁੱਲ ਨੇ ਜੀ ਤੇ ਮੈਂ ਤਾਂ ਕਹਿਣਾ ਹੁੰਦਾ ਵੀ ਜਦੋਂ ਰੇਡੀਓ ਚੱਲਿਆ ਉਦੋਂ ਤੋਂ ਲੈ ਕੇ ਅਖਬਾਰ ਤੋਂ ਲੈ ਕੇ ਅਸੀਂ ਅੱਧੀ ਰਾਤ ਜਦੋਂ ਵੀ ਨਵਦੀਪ ਨੂੰ ਆਵਾਜ਼ ਮਾਰੀ ਆ ਤੇ ਉਹ ਖੜੇ ਹੋਏ ਆ ਜੀ ਹਰੇਕ ਕੰਮ ਦੇ ਵਿੱਚ ਖੜੇ ਹੋਏ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਕ ਤੁਹਾਨੂੰ ਦੱਸਣੀ ਚਾਹਣਾਗਾ ਨਵਦੀਪ ਹੋਰਾਂ ਦੇ ਮੂੰਹ ਤੇ ਦੱਸਣੀ ਚਾਹਣਾਗਾ ਕਿਉਂਕਿ ਕਈ ਵਾਰੀ ਚੰਗੀ ਵੀ ਨਹੀਂ ਲੱਗਦੀ ਪਰ ਨਵਦੀਪ ਨੇ ਕਦੇ ਵੀ ਫੋਟੋਫੋਬੀਆ ਦਾ ਤੇ ਆਪਣਾ ਨਾਮ ਮੂਹਰੇ ਰੱਖਣ ਲਈ ਸਾਡੇ ਨਾਲ ਨਹੀਂ ਜੁੜੇ ਇਹ ਅਕਸਰ ਨਹੀਂ ਮੀਡੀਆ ਨਾਲ ਉਹ ਲੋਕ ਜੁੜਦੇ ਹੁੰਦੇ ਆ ਜਿਹਨੇ ਫੋਟੋ ਲਵਾਉਣੀ ਹੁੰਦੀ ਆ ਜਾਂ ਆਪਦਾ ਨਾਮ ਮੂਹਰੇ ਕਰਾਉਣਾ ਹੁੰਦਾ ਇਹ ਚੀਜ਼ ਲਈ ਅੱਜ ਤੱਕ ਨਵਦੀਪ ਨੇ ਸਾਨੂੰ ਕਿਹਾ ਵੀ ਮੈਂ ਪਿੱਛੇ ਠੀਕ ਹਾਂ ਜੀ ਕੰਮ ਮੈਂ ਜਿਹੜਾ ਮਰਜ਼ੀ ਕਰਾ ਲਓ ਸੋ ਇਹ ਇੱਕ ਵੱਡੀ ਕੁਆਲਿਟੀ ਹੈ ਜੀ ਸੋ ਨਵਦੀਪ ਤੁਹਾਡੀ ਪਰਮਾਤਮਾ ਇਹ ਸੋਚ ਬਣਾਈ ਰੱਖੇ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਮਿਲਣ ਤੇ ਉਮੀਦ ਆ ਹੁਣ ਨਹੀਂ ਤਾਂ ਅਗਲੀ ਵਾਰੀ ਸੀ ਇੱਕ ਵਾਰ ਤਾਂ ਤੁਹਾਡੀ ਆਵਾਜ਼ ਅਸੀਂ ਕੋਸ਼ਿਸ਼ ਕਰਾਂਗੇ ਪਾਰਲੀਮੈਂਟ ਤੱਕ ਪਹੁੰਚਾਉਣ ਦੀ ਕਿਉਂਕਿ ਤੁਸੀਂ ਤੁਹਾਡੀ ਨਹੀਂ ਉਹ ਸਾਡੀ ਆਵਾਜ਼ ਹੋਏਗੀ ਸੋ ਬਹੁਤ ਬਹੁਤ ਮਿਹਰਬਾਨੀ
ਧੰਨਵਾਦ ਮਿਹਰਬਾਨੀ ਸਰ ਥੈਂਕ ਯੂ
ਸਤਿ ਸ੍ਰੀ ਅਕਾਲ ਸੋ ਬਾਈ ਨਵਦੀਪ ਸਿੰਘ ਬਠਿੰਡਾ ਜਿਹਨਾਂ ਨੂੰ ਕਿ AMW ਵਰਕਸ਼ਾਪ ਦੀ ਇੱਕ ਐਡ ਚੱਲਦੀ ਹੈ ਰੇਡੀਓ ਦੇ ਉੱਤੇ ਤੇ ਤੁਸੀਂ ਪਹਿਲਾਂ ਯੁਰੰਗ ਪਿੱਲੀ ਤੋਂ ਚੱਲਦੀ ਹੁੰਦੀ ਸੀ ਐਡ ਬੜਾ ਨਾਮ ਮਸ਼ਹੂਰ ਹੋਇਆ ਸੀਗਾ ਤੇ ਅੱਜ ਕੱਲ ਉਥੋਂ ਥੋੜਾ ਜਿਹਾ ਬਦਲੇ ਆ, ਉਥੋਂ ਉਨ੍ਹਾਂ ਦੀ ਐਡ ਚੱਲ ਰਹੀ ਅੱਜ ਕੱਲ ਵੀ ਰੇਡੀਓ ਦੇ ਉੱਤੇ ਤੇ ਅਖਬਾਰ ਦੇ ਵਿਚ ਵੀ ਬੜੇ ਵਧੀਆ ਪੱਧਰ ਤੇ ਜੁੜੇ ਹੋਏ ਆ। ਮੈਂ ਦੱਸਦਿਆਂ ਜੀ ਪੰਜਾਬੀ ਅਖਬਾਰ ਦਾ ਬ੍ਰਿਸਬਨ ਦਾ ਜਿਹੜਾ ਜੁੰਮਾ ਸਾਰੇ ਦਾ ਸਾਰਾ ਅਸੀਂ ਨਵਦੀਪ ਹੋਰਾਂ ਨੂੰ ਸਮਾਇਆ ਸੀ ਤੇ ਡਿਸਟ੍ਰੀਬਿਊਸ਼ਨ ਸਾਰੀ ਤਕਰੀਬਨ ਨਵਦੀਪ ਹੋਰਾਂ ਦੇ ਜੁੰਮੇ ਆ ਜੀ। ਤੇ ਬੜੇ ਵਧੀਆ ਇਨਸਾਨ ਤੇ ਵਧੀਆ ਇਕ ਵਰਕਰ ਨੇ ਤੇ ਉਮੀਦ ਆ ਜੀ ਆਉਣ ਵਾਲੇ ਦਿਨਾਂ ਦੇ ਵਿਚ ਸਾਡੀ ਆਵਾਜ਼ ਬਣਨਗੇ, ਪੰਜਾਬੀਆਂ ਦੀ ਆਵਾਜ਼ ਬਣਨਗੇ। ਸੋ ਦੋਸਤੋ ਜੇ ਤੁਸੀਂ ਵੀ ਕਿਸੇ ਵੀ ਰੂਪ ਚ ਨਵਦੀਪ ਨਾਲ ਜੁੜ ਸਕਦੇ ਹੋ ਤਾਂ ਜ਼ਰੂਰ ਜੁੜੋ, ਮੈਂ ਆਪ ਜੀ ਨੂੰ ਇਹ ਗੁਰਜਾਰਸ਼ ਕਰਾਂਗਾ। ਬਾਕੀ ਨਵਦੀਪ ਨੂੰ ਐਜ ਏ ਐਕਸਪਰਟ, ਮਸਲਿਆਂ ਦੇ ਐਕਸਪਰਟ ਅਸੀਂ ਅਕਸਰ ਰੇਡੀਓ ਤੇ ਲੈਂਦੇ ਰਹਿੰਦੇ ਹਾਂ ਤੇ ਅੱਗੇ ਵੀ ਲੈਂਦੇ ਰਹਾਂਗੇ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਪਰ ਹੁਣ ਮੇਰਾ ਵੀ ਸਾਹ ਚੜਿਆ ਹੋਇਆ ਤੇ ਚਾਹ ਦਾ ਕੱਪ ਵੀ ਮੇਰਾ ਠੰਡਾ ਹੋ ਗਿਆ ਤੇ ਮੈਂ ਤਾਂ ਇੱਕ ਗੀਤ ਸੁਣ ਲਈਏ। ਗੀਤ ਹੈਪੀ ਮਨੀਲਾ ਨਾ, ਪਤਾ ਨੀ ਬਾਈ ਮੇਰੇ ਨਾਲ ਦਾ ਹੀ ਆ, ਕਿੰਨਾ ਕੁ ਵਿਹਲਾ ਗਾਣਾ ਮਗਰੋਂ ਆਉਂਦਾ ਤੇ ਪਹਿਲਾਂ ਉਹਦਾ ਉਹ ਕੱਢ ਦਿੰਦਾ ਕੋਈ ਨਾ ਕੋਈ ਵਰਜਨ ਤੇ ਵਰਜਨ ਵੀ ਐਂ ਸਿਰਾ ਲਾਉਂਦਾ ਪੂਰੇ ਵਧੀਆ ਮਿਊਜਿਕ ਮਾਜਿਕ ਨਾਲ ਪੂਰੇ ਸੁਰ ਚ ਗਾ ਕੇ। ਸੋ ਅੱਜ ਕੱਲ ਜਿਹੜਾ ਉਹ ਸੱਜਣ ਅਦੀਬ ਹੋਰਾਂ ਦਾ ਗੀਤ ਬਹੁਤ ਮਸ਼ਹੂਰ ਹੋਇਆ, ਉਹਦੀ ਤਰਜ਼ ਦੇ ਉੱਤੇ ਉਹਨੇ ਨੋਟਾਂ ਵਾਲਾ ਮੋਦੀ ਦੇ ਉੱਤੇ ਗੀਤ ਕੱਢਿਆ। ਆਪਾਂ ਉਹ ਗੀਤ ਸੁਣਦੇ ਹਾਂ, ਨਾਲੇ ਥੋੜੇ ਜਿਹੇ ਲੈਂਦੇ ਹਾਂ ਇੱਕ ਵਪਾਰਿਕ ਸੁਨੇਹੇ ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਆਪ ਸਭ ਦੀਆਂ ਕਾਲਾਂ ਨਾਲ।
ਮੋਦੀ ਦੇ ਲੇਖੇ ਲੱਗ ਗਈ ਸਾਡੀ ਤਾਂ ਪੂੰਜੀ ਜੀ, ਸ਼ਾਹੂਕਾਰਾਂ ਨੂੰ ਕਾਣੀ ਪੈ ਗਈ ਅੱਜ ਮੂੰਗੀ ਜੀ। ਮੋਦੀ ਦੇ ਲੇਖੇ ਲੱਗ ਗਈ ਸਾਡੀ ਤਾਂ ਪੂੰਜੀ ਜੀ, ਸ਼ਾਹੂਕਾਰਾਂ ਨੂੰ ਕਾਣੀ ਪੈ ਗਈ ਅੱਜ ਮੂੰਗੀ ਜੀ। ਜਨਤਾ ਦੀ ਚੀਕ ਨਿਕਲ ਗਈ, ਠੱਪ ਹੋ ਗਏ ਧੰਦੇ ਜੀ, ਹੋਰਾਂ ਵੀ ਤਰਸ ਨਾ ਕਰਦੇ ਬੈਂਕਾਂ ਦੇ ਬੰਦੇ ਜੀ। ਚੀਕੂ ਦਾ ਵਿਆਸੀ ਦਰਿਆ ਉਹ ਵੀ ਨਾ ਕਰ ਹੋਇਆ, ਮਿਲਣੀ ਦੇ ਕੰਬਲ ਰਹਿ ਗਏ ਥੋੜੀ ਨਾ ਚੜ ਹੋਇਆ, ਨੋਟ ਨਾ ਗਿਣ ਹੁੰਦੇ ਸੀ ਵੱਖਰੀਆਂ ਬਾਤਾਂ ਸੀ, 500 ਦੇ ਨੋਟ ਦੇ ਪਿੱਛੇ ਪੰਨ ਦਿੰਦੇ ਨਾਸਾਂ ਸੀ, 100 ਦੇ ਨੋਟਾਂ ਦੀ ਹੁਣ ਲੱਗੀ ਏ ਓੜ ਬੜੀ, ਪੈਸੇ ਨਾ ਬੈਂਕ ਤੋਂ ਮਿਲਦੇ ਲੱਗੀ ਏ ਦੌੜ ਬੜੀ। ਤੂੰ ਕਦ ਖੋਲੇਗਾ ਬੂਹਾ ਵੇ ਬੈਂਕਾਂ ਦਾ, ਦਰਜੀ ਨੂੰ ਲੈ ਕੇ ਦੇਣਾ ਕੱਪੜਾ ਸੀ ਪੈਂਟਾਂ ਦਾ, ਦਰਜੀ ਨੂੰ ਲੈ ਕੇ ਦੇਣਾ ਕੱਪੜਾ ਸੀ ਪੈਂਟਾਂ ਦਾ। ਅੱਛੇ ਦਿਨ ਆਨੇ ਵਾਲੇ ਮੋਦੀ ਸੀ ਬੋਲ ਤੇਰੇ, ਰੈਲੀ ਵਿੱਚ ਦਿੱਤਾ ਭਾਸ਼ਣ ਅੱਜ ਵੀ ਏ ਕੋਲ ਮੇਰੇ, ਕਾਲੇ ਤੇਰੇ ਦਿਲ ਦਾ ਕਿੱਸਾ ਚੜਿਆ ਵੇ ਦੱਸੀਏ ਕਿਨੂੰ, ਸਾਨੂੰ ਹੀ ਲੁੱਟ ਤੁਰ ਜਾਂਦਾ ਵੋਟਾਂ ਅਸੀਂ ਦਈਏ ਜੀਨੂੰ, ਸਾਨੂੰ ਹੀ ਲੁੱਟ ਤੁਰ ਜਾਂਦਾ ਵੋਟਾਂ ਅਸੀਂ ਦਈਏ ਜੀਨੂੰ। ਜਿੰਨੇ ਵੀ ਵਾਅਦੇ ਕੀਤੇ ਬੀਤੀ ਹੋਈ ਭੰਗ ਵਰਗੇ ਸੀ, ਤੇਰੇ ਸਭ ਲਏ ਫੈਸਲੇ ਸੱਪਾਂ ਦੇ ਡੰਗ ਵਰਗੇ ਸੀ, ਏਟੀਐਮ ਅੱਗੇ ਲੱਗੀਆਂ ਲੰਮੀਆਂ ਨੇ ਲਾਈਨਾਂ ਬੜੀਆਂ, ਸਾਰਾ ਦਿਨ ਕਰਨ ਸਿਆਪੇ ਲਾਈਨ ਵਿੱਚ ਬੀਬੀਆਂ ਖੜੀਆਂ। ਹੈਪੀ ਮਨੀਲੇ ਵਾਲਾ ਗੱਲਾਂ ਏ ਖਰੀਆਂ ਕਰਦਾ, 500 ਦਾ ਨੋਟ ਲੈਣ ਤੋਂ ਸਾਰਾ ਹੀ ਇੰਡੀਆ ਡਰਦਾ, 1000 ਦਾ ਨੋਟ ਲੈਣ ਤੋਂ ਸਾਰਾ ਹੀ ਇੰਡੀਆ ਡਰਦਾ, ਸਾਰਾ ਹੀ ਇੰਡੀਆ ਡਰਦਾ, ਸਾਰਾ ਹੀ ਇੰਡੀਆ ਡਰਦਾ।
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us.
info@sandhubuslines.com.au।
ਪ੍ਰੋਸੀਡਰ ਨਾਮ ਸੰਧੂ ਬੱਸ ਲਾਈਨ।
ਜਲੰਧਰ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਂਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ। ਫਿਰ
ਲਿਸਟ ਬੜੀ ਲੰਮੀ ਹੈ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ,
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ। ਤਾਂ
ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਸੋ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹਾਂ ਜੀ ਤੁਹਾਡੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਦੀਪ ਸਿੰਘ ਨਾਲ ਆਪਾਂ ਗੱਲਬਾਤ ਕੀਤੀ ਆ, ਜਿਹੜੇ ਕਿ ਗ੍ਰੀਨਸ ਪਾਰਟੀ ਦੇ ਕੈਂਡੀਡੇਟ ਬਣਾਇਆ ਉਹਨਾਂ ਨੂੰ ਕੁਈਨਜ਼ਲੈਂਡ ਨਾਲ, ਤੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਉਹਨਾਂ ਨੂੰ ਮੁਬਾਰਕਾਂ ਭੇਜੀਆਂ, ਵਧਾਈਆਂ ਦਿੱਤੀਆਂ। ਸੋ ਬਹੁਤ ਬਹੁਤ ਧੰਨਵਾਦ ਜੀ। ਹੋਰ ਵੀ ਬਹੁਤ ਸਾਰੇ ਸੁਨੇਹੇ ਆਏ ਆ, ਉਹ ਵੀ ਆਪਾਂ ਲੈਣੇ ਆ, ਪਰ ਫਿਲਹਾਲ ਸਾਡੇ ਨਾਲ ਕਾਲਰ ਜੁੜ ਚੁੱਕੇ ਆ ਜੀ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਵਾਲੇ। ਸੋ ਗਿੱਲ ਸਾਹਿਬ ਸਵਾਗਤ ਆ।
ਹਾਂਜੀ ਭਾਈ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਕਬੂਲਾ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਚ?
ਪ੍ਰੋਗਰਾਮ ਚ ਦੇਖੋ ਜੀ, ਕੱਲ ਇੱਕ ਬੜੀ ਦਰਦਨਾਕ ਘਟਨਾ ਹੋਈ ਆ, ਉਹ ਸਾਰਿਆਂ ਨੂੰ ਪਤਾ ਆ ਵੀ ਉਹ ਕੁੜੀ ਨੂੰ ਲਿਟਰਲੀ ਸਿੱਧੀ, ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀ ਨਾ, ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹਦੇ ਕੋਲ ਹੀ ਕਿਸੇ ਖੜੇ ਬੰਦੇ ਨੇ ਵੀ ਸ਼ੂਟ ਕੀਤਾ, ਤੇ ਉਹ ਲਾੜੇ ਦਾ ਭਰਾ ਨਿਕਲਿਆ ਜਿਹਨੇ ਸ਼ੂਟ ਕੀਤਾ ਨਾ। ਤੇ ਉਹ ਤੋਂ ਬਾਅਦ ਮੈਨੂੰ ਕਿਸੇ ਨੇ ਭੇਜੀ ਆ ਰਾਤੀ ਬਈ ਤੁਸੀਂ ਮਿੰਟੂ ਜੀ ਦੇਖੋ ਵੀ ਸਮਾਜ ਕਿੰਨਾ ਕੁ ਗਰਕ ਗਿਆ ਆਪਣਾ। ਆਪਾਂ ਪੰਜਾਬੀ ਪੰਜਾਬੀ ਕਹਿੰਦੇ ਆ ਵੀ ਅਸੀਂ ਪੰਜਾਬੀ ਨਾ, ਇੱਕ ਨਾ ਇੱਕ ਕਾਮਨ ਸੈਂਸ ਹੁੰਦੀ ਆ, ਇੱਕ ਰਿਸਪੈਕਟ ਹੁੰਦੀ ਆ, ਲੈ ਕੇ ਜਾ ਰਹੇ ਸੀ ਨਾ ਕੁੜੀ ਦੀ ਲਾਸ਼ ਨੂੰ ਲੱਤਾਂ ਤੋਂ ਫੜਿਆ, ਮੇਰੇ ਕੋਲ ਵੀਡੀਓ ਹੈਗੀ ਆ, ਮੈਂ ਸ਼ੇਅਰ ਨੀ ਕਰ ਰਿਹਾ ਕਿਉਂਕਿ ਵੈਰੀ ਡਿਸਟਰਬਿੰਗ ਹੈ। ਲੱਤਾਂ ਤੋਂ ਫੜਿਆ ਤੇ ਸਿਰਫ ਲੱਤਾਂ ਤੋਂ ਫੜਿਆ, ਬਾਹਾਂ ਤੋਂ ਵੀ ਨੀ, ਲੱਤਾਂ ਤੋਂ ਫੜਿਆ, ਦੋਨੇ ਲੱਤਾਂ ਤੋਂ ਫੜ ਕੇ ਘੜੀਸ ਕੇ ਪੌੜੀਆਂ ਤੋਂ ਉਹਨੂੰ ਵੀ ਗਰਾਊਂਡ ਤੇ ਲੈ ਕੇ ਗਏ ਨੇ ਤੇ ਉਹਦੇ ਵੀ ਆਪਣੀ ਜਿਹੜੀ ਸੱਜੀ ਅੱਖ ਹੈ ਉਹਦੇ ਉੱਤੇ ਗੋਲੀ ਲੱਗੀ ਸੀ ਤੇ ਉਹਦੇ ਕਰਕੇ ਬਲੀਡਿੰਗ ਹੋ ਰਹੀ ਸੀ ਤੇ ਉਹ ਸਾਰੀ ਬਲੀਡਿੰਗ ਜਿਹੜੀ ਸੀ ਨਾ ਉਹ ਜਿਹੜੀ ਲਹੂ ਦੀ ਸਾਰੀ ਟ੍ਰੇਲ ਇੱਕ ਭਰ ਰਿਹਾ ਸੀ ਫਰਸ਼ ਦੇ ਉੱਤੇ। ਕਿਹੜਾ ਤਰੀਕਾ ਇਹ ਲਾਸ਼ ਲੈ ਕੇ ਜਾਣ ਦਾ? ਸ਼ੋ ਸਮ ਰਿਸਪੈਕਟ, ਪਤਾ ਨੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੁਸੀਂ ਸਮਾਜ ਦੇਖੋ ਕਿੱਧਰ ਨੂੰ ਜਾ ਰਿਹਾ ਵੀ ਇਹ ਕੀ। ਠੀਕ ਹੈ, ਕੁੜੀ ਦੇ ਗੋਲੀ ਲੱਗ ਗਈ, ਚਲੋ ਗਲਤੀ ਹੋ ਗਈ ਕਿਸੇ ਤੋਂ, ਆਪਾਂ ਕਹਿ ਲਈਏ ਚਲੋ ਇਸ ਚੈਪਟਰ ਨੂੰ ਆਪਾਂ ਕਲੋਜ਼ ਕਰ ਦਿੰਦੇ ਵੀ ਉਹ ਸ਼ਰਾਬ ਉਹਨੇ ਪੀਤੀ ਹੋਈ ਸੀ, ਉਹ ਕੋਈ ਗੋਲੀ ਚੱਲ ਗਈ, ਉਹਨੇ ਸਿੱਧੀ ਤਾਂ ਨੂੰ ਕਰਕੇ ਚਲਾਉਣੀ ਸੀ, ਜਦੋਂ ਉਹਨੇ ਜਦੋਂ ਚੱਕੀ ਆਪਣੀ ਬੰਦੂਕ ਉਹਦਾ ਘੋੜਾ ਉਸ ਵੇਲੇ ਕੋਈ ਦੱਬੇਗਾ, ਉਹ ਕਿਸੇ ਦੇ ਵੀ ਲੱਗ ਸਕਦੀ ਸੀ, ਕੁੜੀ ਦੇ ਜਿਹੜੇ ਨਾਲ ਖੜੇ ਸੀ ਉਹਦੇ ਲੱਗ ਸਕਦੀ, ਜਿਹੜੇ ਬੰਦੇ ਦੇ ਨਾਲ ਖੜੇ ਸੀ ਉਹਦੇ ਲੱਗ ਸਕਦੇ ਸੀ, ਜੇ ਕੋਈ ਅੱਗੇ ਭੰਗੜਾ ਪਾਉਂਦਾ ਹੋਇਆ ਉਹਦੇ ਲੱਗ ਸਕਦੀ ਸੀ, ਉਹ ਵੀ ਸ਼ੁਕਰ ਕਰੋ ਵੀ ਸਟੇਜ ਖਾਲੀ ਸੀ ਨਾ ਅੱਗੇ। ਪਰ ਉਸ ਤੋਂ ਬਾਅਦ ਜਿਹੜਾ ਹੋ ਰਿਹਾ ਵੀ ਉਹਨੂੰ ਉਹਦੀ ਲਾਸ਼ ਨੂੰ ਏਦਾਂ ਧੋਇਆ ਜਾ ਰਿਹਾ ਵੀ ਜਿਵੇਂ ਕੁੜੀ ਦੀ ਗਲਤੀ ਹੁੰਦੀ ਵੀ ਇਹ ਇਹਦੇ ਗੋਲੀ ਤੋਂ ਵੱਜ ਗਈ, ਵੀ ਇਹ ਕਿੱਦਾਂ ਅੱਗੇ ਆ ਗਈ। ਉਹ ਇੰਨੀ ਕੁ ਡਿਸਟਰਬਿੰਗ ਹੈ ਨਾ ਵੀ ਤੁਸੀਂ, ਮੈਂ ਸ਼ੇਅਰ ਨੀ ਕਰ ਸਕਦਾ, ਮੇਰੇ ਕੋਲ ਦੋਨੇ ਵੀਡੀਓ ਪਈਆਂ, ਮੈਂ ਤਾਂ ਕਰਕੇ ਨੀ ਸ਼ੇਅਰ ਕੀਤੇ, ਮੈਂ ਵੀ ਬਹੁਤ ਜ਼ਿਆਦਾ ਨੈਗੇਟਿਵਿਟੀ ਆ, ਸਾਨੂੰ ਕੁਛ ਚੰਗਾ ਨੀ ਲੱਭ ਰਿਹਾ, ਆਪਾਂ ਕਿੰਨੀ ਕੁ ਨੈਗੇਟਿਵਿਟੀ ਸ਼ੇਅਰ ਕਰੀ ਜਾਵਾਂਗੇ। ਪਿਛਲੇ 4-5 ਸਾਲ ਤੋਂ ਆਹੀ ਕੰਜਰਖਾਨਾ ਚੱਲਣ ਦਿਆ ਵੀ ਨੈਗੇਟਿਵ ਤੇ ਨੈਗੇਟਿਵ ਚੱਲ ਰਿਹਾ, ਕੋਈ ਵੀ ਇੱਕ ਆਪਾਂ ਕਹਿ ਲਈਏ ਠੰਡੀ ਹਵਾ ਆਉਂਦੀ ਹੁੰਦੀ ਉਹ ਆਉਂਦੀ ਨੀ ਕਿਸੇ ਪਾਸਿਓ। ਤੇ ਦੂਜੀ ਗੱਲ, ਮੋਦੀ ਸਾਹਿਬ ਗਏ ਨੇ ਕੱਲ ਆਪਣੇ ਹਰਿਮੰਦਰ ਸਾਹਿਬ ਮੱਥਾ ਟੇਕਣ, ਕਿਉਂਕਿ ਉੱਥੇ ਇੱਕ ਕਾਨਫਰੰਸ ਹੋ ਰਹੀ ਹੈ ਹਰਿਮੰਦਰ ਸਾਹਿਬ, ਦੂਜਾ ਅੰਮ੍ਰਿਤਸਰ ਸਾਹਿਬ ਉੱਥੇ ਹੋ ਰਹੀ ਕਾਨਫਰੰਸ, ਤਾਂ ਕਰਕੇ ਗਏ ਆ। ਤੇ ਕੀਰਤਨ ਰੋਕ ਦਿੱਤਾ ਗਿਆ ਜਦੋਂ ਮੋਦੀ ਸਾਹਿਬ ਆਏ ਨੇ ਹਰਿਮੰਦਰ ਸਾਹਿਬ ਅੰਦਰ, ਗੁਰੂ ਸਾਹਿਬ ਦੀ ਹਜ਼ੂਰੀ ਚ ਕੀਰਤਨ ਰੋਕ ਕੇ ਉਹਨਾਂ ਨੂੰ ਦਿੱਤਾ ਗਿਆ। ਸੁਖਬੀਰ ਬਾਦਲ ਨੇ ਪੈਸੇ ਦਿੱਤੇ ਮੱਥਾ ਟੇਕਣ ਨੂੰ, ਤੇ ਉਹੀ ਸੁਖਬੀਰ ਬਾਦਲ ਆ ਜਿਹਨੇ ਹਫ਼ਤੇ ਆਪਣੀ ਸ਼ਰੇਆਮ ਆਨ ਸਟੇਜ ਬੇਇੱਜ਼ਤੀ ਕਰਾਈ ਸੀ। ਉਹਨੇ ਉਹ ਵੀ ਲਾ ਕੇ ਸਿੱਟਤਾ ਜਦੋਂ ਜਾਂਦੇ ਜਾਂਦੇ, ਤੇ ਹੁਣ ਮੁੜ ਘੇੜ ਕੇ ਫੇਰ ਤੁਸੀਂ ਦੇਖੋ ਉਹ ਕੱਲੀ ਬਾਦਲ ਦੀ ਥੋੜੀ ਬੇਇੱਜ਼ਤੀ ਹੋ ਰਹੀ ਆ, ਅਸੀਂ ਵੀ ਸਵਾਲ ਵੀ ਹਾਂ ਉਹ ਬੇਇੱਜ਼ਤੀ ਹੋਈ ਜੀ ਬਾਦਲ, ਕੱਲੀ ਬਾਦਲ ਦੀ ਥੋੜੀ ਹੈ, ਉਹ ਸਿੱਖਾਂ ਦੀ ਵੀ ਹੋ ਰਹੀ ਆ, ਉਹ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਹੋ ਰਹੀ ਆ, ਪੰਜਾਬ ਦੇ ਉਪ ਮੁੱਖ ਮੰਤਰੀ ਦੀ ਵੀ ਹੋ ਰਹੀ ਆ, ਬਾਦਲਾਂ ਨੂੰ ਛਾਡੀ ਦੋ ਮਤਲਬ ਬਸ਼ਰਮ, ਪਰ ਸਾਰੇ ਪੰਜਾਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ। ਹੁਣ ਕੱਲ ਸਾਰੇ ਬਾਈ ਤੇਈ ਸੌ ਕਾਤਲ ਨਿਰਦੋਸ਼ਾਂ ਦਾ ਕਾਤਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ, ਤੇ ਚਲੋ ਜੇ ਕਹੋ ਵੀ ਭੁੱਲ ਬਖਸ਼ਾਉਣ ਆਇਆ ਹੋਵੇ ਚਲੋ ਆਪਾਂ ਇਹ ਵੀ ਮੰਨ ਲੈਂਦੇ ਹਾਂ, ਪਰ ਉਹਨੂੰ ਤਾਂ ਫਿਰ ਸਾਡੇ ਗੁਰੂ ਸਾਹਿਬ ਤੋਂ ਵੀ ਉੱਤੇ ਕਰਤਾ, ਜਦੋਂ ਅਕਬਰ ਆਇਆ ਸੀ ਉਦੋਂ ਦੀ ਆ ਗੁਰੂ ਸਾਹਿਬ ਨੇ ਸੈੱਟ ਕਰਤਾ ਸੀ ਕਿ ਕੋਈ ਵੱਡਾ ਨੀ ਹੈਗਾ ਗੁਰੂ ਦੇ ਘਰ ਚ, ਸਿਰਫ ਗੁਰੂ ਕੋ ਵੱਡਾ ਆ। ਤੇ ਉਹ ਦੇਖੋ ਜੀ ਉਹ ਕੀਰਤਨ ਹੋ ਕੇ ਉਹਦੇ ਸਰੋਪਾ ਪਾਇਆ, ਤੇ ਕੀ ਕਬਜੇ ਸਾਰੇ ਪਾਸੇ ਕੀਤੇ ਪਏ ਜੀ, ਇੱਕ ਵੀ ਜਗ੍ਹਾ ਨੀ ਪੰਜਾਬ ਚ ਛੱਡੀ ਜਿੱਥੇ ਐਸੇ ਬਾਦਲ ਉਹਨਾਂ ਨੇ ਕਬਜੇ ਨੀ ਕੀਤੇ। ਇਹ ਚ ਗੁਰੂ ਘਰ ਵੀ ਆਉਂਦੇ ਨੇ, ਇਹ ਚ ਸਕੂਲ ਵੀ ਆਉਂਦੇ ਨੇ, ਯੂਨੀਵਰਸਿਟੀਆਂ ਵੀ ਆਉਂਦੀਆਂ ਨੇ, ਬੱਸਾਂ ਵੀ ਆਉਂਦੀਆਂ ਨੇ, ਸਾਰੇ ਪਾਸੇ ਆ। ਤੇ ਮੈਂ ਸਿਰਫ ਇੱਕ ਲਾਸਟ ਗੱਲ ਕਹਿੰਦੀ ਆ, ਜਨਮੇਜਾ ਸਿੰਘ ਜੌਹਲ ਉਹਨਾਂ ਨੇ ਕੱਲ ਬਹੁਤ ਸੋਹਣੀ ਗੱਲ ਲਿਖੀ ਸੀ ਆਪਣੇ ਫੇਸਬੁੱਕ ਤੇ, ਕਹਿੰਦੇ ਵੀ ਜਿੱਥੇ ਵੀ ਕਿਤੇ ਸ਼ੂਟਿੰਗ ਹੁੰਦੀ ਨਾ, ਫਾਇਰਿੰਗ ਹੁੰਦੀ ਆ ਕਿਸੇ ਵੀ ਪੈਲਸ ਚ, ਉਹ ਪੈਲਸ ਨੂੰ 5 ਸਾਲ ਲਈ ਸੀਲ ਕਰ ਦੋ। ਤੁਸੀਂ ਦੇਖਿਓ ਵੀ ਅਗਲੇ ਹਫਤੇ ਜਿੱਦਾਂ ਵੀ ਵੀਕਐਂਡ ਤੇ ਕੋਈ ਵੀ ਵਿਆਹ ਹੋਊਗਾ, ਪੈਲਸ ਵਾਲੇ ਆਪ ਦੇਖਣਗੇ ਵੀ ਕੋਈ ਸ਼ੂਟਿੰਗ ਨਾ ਕਰੇ ਸਾਡੇ ਪੈਲਸ ਵਿੱਚ। ਸੋ ਏਦਾਂ ਦੇ ਹਾਰਸ਼ ਸਟੈਪ ਲੈਣੇ ਪੈਣ, ਏਦਾਂ ਇਹ ਕੁੜੀ ਜਿਹੜੀ ਵਿਚਾਰੀ ਗਈ ਹੈ, ਨਾਲ ਉਹਦਾ ਵਿਚਾਰਾ 2 ਮਹੀਨੇ ਦਾ ਬੱਚਾ ਵੀ ਗਿਆ ਜਿਹੜਾ ਵੀ ਉਹ ਪ੍ਰੈਗਨੈਂਟ ਸੀ। ਇਹ ਤਾਂ ਫਿਰ ਇੱਕ ਖਬਰ ਆਊਗੀ, ਫਿਰ ਆਪਾਂ ਉੱਥੇ ਪ੍ਰੋਗਰਾਮ ਕਰਾਂਗੇ, ਫਿਰ ਆਪਾਂ ਰੋਸ ਮੁਜ਼ਾਹਰਾ ਕਰਾਂਗੇ। ਸੋ ਇਹ ਤਾਂ ਕੰਟੀਨਿਊਸਲੀ ਚੱਲਣਾ, ਪਰ ਇਹ ਇੱਕ ਹਾਰਸ਼ ਸਟੈਪ ਲੈ ਕੇ ਇਸ ਨੂੰ ਇੱਦਾਂ ਰੋਕਿਆ ਜਾ ਸਕਦਾ।
ਪਰ ਗੁਰਪ੍ਰੀਤ ਮੈਨੂੰ ਇਹ ਲੱਗਦਾ ਵੀ ਇਸ ਢੰਗ ਨਾਲ ਵੀ ਨੀ ਲੋਕਾਂ ਨੂੰ ਕੰਟਰੋਲ ਹੋਣਾ, ਕਿਉਂਕਿ ਮੈਰਿਜ ਪੈਲੇਸ ਵਾਲੇ ਨੇ ਲਿਖ ਕੇ ਵੀ ਲਾਇਆ ਹੁੰਦਾ, ਉਹਦੀ ਬਹੁਤ ਰਿਕੁਐਸਟ ਹੁੰਦੀ ਆ, ਉਹ ਬੇਨਤੀਆਂ ਕਰਦਾ, ਲੇਲੜੀਆਂ ਕੱਢਦੇ ਵੀ ਦੇਖਿਆ ਮੈਂ ਮੈਰਿਜ ਪੈਲੇਸ ਵਾਲੇ, ਕਿਉਂਕਿ ਉਹਨਾਂ ਦਾ ਬਿਜ਼ਨਸ ਆ ਤੇ ਉਹ ਬਿਜ਼ਨਸ ਵੀ ਨੇ ਆਪਣਾ ਕਮਾਉਣਾ ਚਾਹੁੰਦੇ, ਤੇ ਉਹ ਮਿੰਤਾਂ ਕੱਢਦੇ ਵੀ ਅਸਲਾ ਨਾ ਲਿਆਓ ਜੀ, ਇੱਥੇ ਛੱਤ ਚ ਗੋਲੀ ਨਾ ਮਾਰੋ ਜੀ, ਇੱਥੇ ਉਹ ਹਵਾਈ ਫਾਇਰ ਨੂੰ ਵੀ ਕਰਦੇ ਆ, ਲਿਖਦੇ ਆ, ਪਰ ਫਿਰ ਲੋਕ ਕੀ ਕਰਨਗੇ, ਲੁਕੋ ਲੁਕੋ ਕੇ ਲਿਜਾਣ ਲੱਗ ਜਾਣਗੇ ਅਸਲਾ, ਕਿਵੇਂ ਤੁਸੀਂ ਉੱਥੇ ਕਿਹੜਾ ਬਣਾ ਲਓਗੇ ਜਾਂ ਕਿਸੇ।
ਇਹਦਾ ਵੀ ਸਲੂਸ਼ਨ ਹੈ ਜੀ, ਦੇਖੋ ਹੁਣ ਸਾਰੇ ਪਾਸੇ ਦੇਖੋ ਵੱਡੇ ਵੱਡੇ ਰੈਸਟੋਰੈਂਟ ਨੇ, ਦਿੱਲੀ ਤੁਸੀਂ ਜਾਓ ਨਾ, ਦਿੱਲੀ ਜਦੋਂ ਹਾਈਕੋਰਟ ਚ ਬੰਬ ਧਮਾਕਾ ਹੋਇਆ ਸੀ, ਦਿੱਲੀ ਤੁਸੀਂ ਜਾਓ ਨਾ, ਸਾਰੇ ਸ਼ੋਪਿੰਗ ਸੈਂਟਰ ਦੇ ਬਾਹਰ ਮੈਟਲ ਡਿਟੈਕਟਰ ਲਾਏ ਹੋਏ ਨੇ। ਜੇ ਤੁਸੀਂ ਆਪਣੇ ਬਿਜ਼ਨਸ ਨੂੰ ਬਚਾਉਣਾ ਆ, ਤਾਂ ਤੁਸੀਂ ਐਕਸਟ੍ਰੀਮ ਸਟੈਪ ਲਓਗੇ। ਹੁਣ ਆਪਾਂ ਇੱਥੇ ਪ੍ਰੋਗਰਾਮ ਕਰਾਉਂਦੇ ਹਾਂ, ਈਵਨ ਕਿ ਕੋਈ ਸਾਹਿਤਕ ਪ੍ਰੋਗਰਾਮ ਵੀ ਹੋਵੇ, ਉੱਥੇ ਵੀ ਆਪਾਂ ਸਿਕਿਉਰਿਟੀ ਜਿਹੜੀ ਆਪਾਂ ਲੈਂਦੇ ਹਾਂ, ਆਪਾਂ ਨੂੰ $40 $30 ਘੰਟੇ ਦੇ ਪੇ ਕਰਨੇ।
ਪਰ ਮੈਨੂੰ ਨੀ ਲੱਗਦਾ ਵਿਆਹ ਸ਼ਾਦੀਆਂ ਦੇ ਮਾਮਲੇ ਚ ਨਾ ਕਾਮਨ ਸੈਂਸ ਹੀ ਕੰਮ ਜ਼ਿਆਦਾ ਕਰੂ, ਜਾਗਰਤੀ ਜ਼ਿਆਦਾ ਕੰਮ ਕਰੂ। ਮੈਨੂੰ ਨੀ ਲੱਗਦਾ ਵੀ ਲੋਕ ਨੱਚਦੇ ਨੱਚਦੇ ਆ ਕੇ ਤੇ ਉਹ ਗੇਟ ਵਿਚ ਦੀ ਜਿਹੜਾ ਡਕਟਾ ਲੱਗਿਆ ਹੁੰਦਾ ਤੁਹਾਡਾ ਛੋਟਾ ਜਿਹਾ ਇੱਕ ਗੋਲ ਜਾ ਗੇਟ ਜਿਹਦੇ ਵਿਚ ਦੀ ਲੰਘਾਉਂਦੇ ਅਕਸਰ ਸਿਕਿਉਰਿਟੀ ਗੇਟ, ਤਾਂ ਉਹਦੇ ਵਿਚ ਦੀ ਮੈਨੂੰ ਨੀ ਲੱਗਦਾ ਵੀ ਡਾਂਸ ਕਰਦੀ ਟੀਮ ਲੰਘੂਗੀ।
ਨਾ ਨਾ ਇਹਦੇ 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 ਕਈ ਸੋਲੂਸ਼ਨ ਨੇ। ਜਦੋਂ ਤੁਸੀਂ ਪੈਲਸ ਵਿੱਚ ਆਉਂਦੇ ਹੋ ਨਾ ਤੁਸੀਂ, ਜਦੋਂ ਉਹ ਜਿੰਨੇ ਬੰਦੇ ਹੋਣੇ ਉਹਦਾ ਇਹ ਵੀ ਹੁੰਦਾ ਵੀ ਤੁਸੀਂ ਉਹਨਾਂ ਨੂੰ ਟੈਗ ਲਾ ਸਕਦੇ ਹੋ। ਜਿੱਦਾਂ ਇੱਥੇ ਆਪਾਂ ਕਲੱਬਸ ਵਿੱਚ ਜਾਂਦੇ ਨਾ, ਇੱਥੇ ਸਾਨੂੰ ਟੈਗ ਲਾ ਆਉਂਦੇ ਨੇ, ਤੁਸੀਂ ਅੰਦਰ ਬਾਹਰ ਜਾਓ ਪਰ ਤੁਹਾਨੂੰ ਟੈਗ ਲੱਗਾ
ਉਹਦੇ ਲਈ ਹੋਮਿਓ ਆੜੇ ਆਊਗੀ ਉਹਦੇ। ਮੈਂ ਤੁਹਾਨੂੰ ਦੱਸਦਾ ਉਹਦੇ ਚ ਪਤਾ ਕੀ ਕਹਿਣਗੇ ਲੋਕ, ਉਹਦੇ ਚ ਕਿਆ ਕਰਨਗੇ ਲੋਕ ਵੀ ਸਾਨੂੰ ਦਾਗ ਲਾ ਕੇ ਜਿਵੇਂ ਢੱਠਾ ਦਾਗ ਲਾ ਕੇ ਛੱਡਿਆ ਸਾਨੂੰ ਤਾਂ ਐਂ ਛੱਡਿਆ। ਸੋ ਇਹ ਮਸਲੇ ਦਾ ਕੋਈ ਹੋਰ ਗਹਿਰਾਈ ਨਾਲ ਚਿੰਤਾ ਕਰੀਏ, ਆਪਾਂ ਹੋਰ ਹੱਲ ਲੱਭੀਏ ਜਿਹਦੇ ਚ ਲੋਕਾਂ ਦੀ ਹੋਮਿਓ ਵੀ ਬਚ ਜੇ ਤੇ ਇਹ ਚੀਜ਼ ਵੀ ਬਚ ਰਹੇ। ਪਰ ਇਹ ਬਹੁਤ ਦੁਖਦਾਈ ਘਟਨਾ ਹੈ, ਮੰਨਣੀ ਪੈਣੀ ਹੈ। ਜਿਹੜੀ ਤੁਸੀਂ ਵੀਡੀਓ ਵਾਲੀ ਗੱਲ ਕਰੀ ਹੈ, ਮੈਂ ਸੋਚ ਕੇ ਹੀ ਮੇਰੇ ਅੰਦਰ ਝਰਨਾਹਟ ਨਿਕਲ ਰਹੀ ਹੈ ਵੀ ਕੀ ਉਹਦਾ ਕੁੜੀ ਦਾ ਹਸ਼ਰ ਕੀਤਾ ਹੋਣਾ ਉਹਨਾਂ ਨੇ ਸਟੇਜ ਦੇ ਉੱਤੇ। ਸੋ ਬਹੁਤ ਮਿਹਰਬਾਨੀ ਗੁਰਪ੍ਰੀਤ,
ਹਾਂਜੀ ਮੈਂ ਇਸੇ ਕਰਕੇ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਬਹੁਤ ਡਿਸਟਰਬਿੰਗ ਹੈ। ਸ਼ੇਅਰ ਕਰਕੇ ਲਾਈਕ ਹੋ ਜਾਣਗੇ, ਅੱਗੇ ਸ਼ੇਅਰ ਹੋ ਜੂਗੀ। ਆਈ ਡੋਂਟ ਵਾਂਟ ਦੈਟ, ਬਟ ਵੈਰੀ ਵੈਰੀ ਡਿਸਟਰਬਿੰਗ ਵੀਡੀਓ ਜੀ ਵੀ ਉਹਨਾਂ ਨੂੰ ਜਿੱਦਾਂ ਬਾਅਦ ਵਿੱਚ ਉਹਦੀ ਬਾਡੀ ਨੂੰ ਟ੍ਰੀਟ ਕੀਤਾ ਗਿਆ ਨਾ, ਵੀ ਲਿਟਰਲੀ ਉਹਨੂੰ ਵੀ ਜਿੱਦਾਂ ਕਹਿ ਲਈਏ ਵੀ ਉਹਦੀ ਲਾਈਫ ਦੀ ਕੋਈ ਵੈਲਿਊ ਹੈ ਨੀ ਸੀ, ਇੱਦਾਂ ਉਹਨੂੰ ਟ੍ਰੀਟ ਕੀਤਾ ਗਿਆ। ਬਹੁਤ ਬਹੁਤ ਧੰਨਵਾਦ
ਜੀ। ਜੀ ਜੀ ਜੀ, ਮਿਹਰਬਾਨੀ ਗੁਰਪ੍ਰੀਤ। ਸੋ ਗੁਰਪ੍ਰੀਤ ਗਿੱਲ ਜੁੜੇ ਸੀ ਕੈਨਬਰਾ ਤੋਂ, ਲੰਮੀ ਲਾਈਨ ਲੱਗ ਗਈ ਜੀ। ਮਨਪ੍ਰੀਤ ਖਰੌੜ, ਸਤਿੰਦਰਪਾਲ ਸਿਡਨੀ, ਗਿਆਨ ਸਿੰਘ ਕੰਗ ਤੇ ਹੋਰ ਬਹੁਤ ਸਾਰੇ ਸੱਜਣ ਜੁੜੇ ਆ, ਪਰ ਮਨਪ੍ਰੀਤ ਖਰੌੜ ਨੂੰ ਆਪਾਂ ਲੈਣੇ ਆ ਪਹਿਲਾਂ। ਖਰੌੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਏ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਵਧੀਆ ਵੀਰ। ਗਿੱਲ ਬਾਈ ਨੇ ਮੈਂ ਗੱਲ ਤਾਂ ਕਰ ਦਿੱਤੀ ਆ ਵੀਰੇ, ਮੇਰਾ ਨਾ ਲਿਟਰਲੀ ਉਹ ਵੀਡੀਓ ਦੇਖ ਕੇ ਜਿਹੜੀ ਬਾਈ ਦੱਸ ਰਿਹਾ ਨਾ, ਵੀਡੀਓ ਦੇਖ ਕੇ ਮੇਰਾ ਜੀ ਕਰਦਾ ਸੀ ਮੈਂ ਫੇਸਬੁੱਕ ਡਿਲੀਟ ਕਰਦਾ ਯਾਰ ਸੌ ਤੇ। ਐਡੀ ਡਿਸਟਰਬਿੰਗ ਵੀਡੀਓ ਆ ਉਹ। ਪਰ ਹੁਣ ਇਹਦੇ ਵਿੱਚ ਤੁਸੀਂ ਉਹ ਕਸੂਰ ਆਪਣਾ ਵੀ ਹੈ ਜੀ, ਕਸੂਰ ਆਪਾਂ ਕੀ ਕਹਿੰਦੇ ਆ, ਹੁਣ ਵਿਆਹ ਹੁੰਦੇ ਨੇ ਯਾਰ, ਗੰਨਾ ਲੈ ਕੇ ਜਾਣ ਨੂੰ ਉੱਥੇ ਮਤਲਬ ਕੀ ਬਣਦਾ ਤੁਹਾਡਾ?
ਜੀ ਜੀ ਜੀ,
ਠੀਕ ਹੈ ਨਾ। ਹੁਣ ਮੇਰੀ ਕਜ਼ਨ ਸਿਸਟਰ ਦੀ ਵਿਆਹ ਹੋਇਆ ਸੀਗਾ ਤੇ ਉਹ ਸਾਡਾ ਪ੍ਰਾਹੁਣੇ ਹੋਣੀ, ਉਹ ਜਦੋਂ ਰਿਸ਼ਤੇ ਦਾ ਕੰਮ ਕਰਦੇ ਸਾਰੇ ਉਹ ਗੰਨ ਗੁਣ ਲੈ ਕੇ ਆ ਗਏ। ਮੇਰੇ ਫਾਦਰ ਸਾਹਿਬ ਨੇ ਜਾ ਕੇ ਸ਼ਰੇਆਮ ਕਿਹਾ, ਕਹਿੰਦੇ ਮੁੰਡੇ ਗੱਲ ਸੁਣ ਲਓ, ਜੇ ਕਿਸੇ ਨੇ ਪੈਲਸ ਦੇ ਵਿੱਚ ਗੋਲੀ ਚਲਾਈ ਹੈ ਤਾਂ ਦੇਖ ਲਿਓ। ਫਿਰ ਸਾਰਿਆਂ ਨੇ ਨਾਲ ਦਿਨ ਛੱਡਤੀਆਂ ਜੀ, ਮਤਲਬ ਕੰਟਰੋਲ ਕਰਨਾ ਵੀ ਹੋਣਾ ਚਾਹੀਦਾ ਨਾ, ਵੀ ਹੁਣ ਆਇਆ ਥੋੜਾ ਵੀ ਤੁਸੀਂ ਉੱਥੇ ਭੰਗੜਾ ਪਾ ਰਹੇ ਹੋ ਨਾਲ, ਤੁਸੀਂ ਯਾਰ ਫਾਇਰ ਕਰ ਰਹੇ ਹੋ, ਇਹ ਕੀ ਸ਼ੋਅ ਆਫ ਹੈ ਜੀ। ਹੁਣ ਉਹ ਦੋ ਜਾਨਾਂ ਗਈਆਂ।
ਬਿਲਕੁਲ ਜੀ ਬਿਲਕੁਲ, ਬਹੁਤ ਦਿਲ ਦਿਖਾਉਣ ਵਾਲੀ ਗੱਲ ਹੋਈ ਹੈ ਜੀ।
ਉਹ ਬੱਚੇ ਦਾ ਕੀ ਕਸੂਰ ਸੀ ਜਿਹੜਾ ਵਿਚਾਰਾ ਆਉਣ ਤੋਂ ਪਹਿਲਾਂ ਹੀ ਮਰ ਗਿਆ?
ਜੀ 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 ਬਿਲਕੁਲ ਜੀ,
ਬਹੁਤ ਮਾੜੀ।
ਚਲੋ ਬਿਲਕੁਲ ਜੀ, ਮਾੜਾ ਮਾੜਾ ਪਤਾਰਾ ਹੋਇਆ। ਚਲੋ ਕੀ ਕਰੀਏ, ਰਲ ਮਿਲ ਕੇ ਤੋਂ ਬਾਹਰ ਹੋ ਗਈ। ਸੋ ਬਹੁਤ ਮਿਹਰਬਾਨੀ ਮਨਪ੍ਰੀਤ।
ਥੈਂਕ ਯੂ।
ਮਨਪ੍ਰੀਤ ਸਿੰਘ ਖਰੌੜ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਜੀ। ਤੇ ਅਗਲੇ ਕਾਲਰ ਅਸੀਂ ਲੈਣੇ ਆ ਜੀ, ਸਾਡੇ ਨੈਕਸਟ ਕਾਲਰ ਹੈ ਜੀ ਸਤਿੰਦਰਪਾਲ ਸਿੰਘ ਸਿਡਨੀ। ਸਤਿੰਦਰਪਾਲ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੋ ਭਾਜੀ ਤੇ ਹਰਮਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਭਾਈ ਮੈਂ ਵੀ ਇਸੇ ਟੋਪਿਕ ਤੇ ਹੀ, ਬਸ ਵਧੀਆ ਜੀ ਠੀਕ ਠਾਕ ਹੈ ਜੀ। ਮਿੰਟੂ ਭਾਈ ਮੈਂ ਵੀ ਇਸੇ ਟੋਪਿਕ ਤੇ ਹੀ ਗੱਲ ਕਰਨੀ ਸੀ, ਆ ਜਿਹੜੇ ਬਠਿੰਡੇ ਚ ਜਿਹੜਾ ਇੰਸੀਡੈਂਟ ਹੋਇਆ, ਕਿਉਂਕਿ ਜ਼ਿਆਦਾ ਨੀ ਕੋ 5-6 ਮਹੀਨੇ ਪਹਿਲੇ ਮੈਂ ਬਟਾਲੇ ਵਿੱਚ, ਤੁਹਾਨੂੰ ਯਾਦ ਹੋਏਗਾ ਉਦੋਂ ਵੀ ਉੱਥੇ ਵਿਆਹ ਦੇ ਵਿੱਚ ਇੱਕ ਗੋਲੀ ਚੱਲਣ ਕਰਕੇ ਇੱਕ ਬਰਾਤ ਵਿੱਚ ਆਈ ਇੱਕ ਟੀਚਰ ਸੀ, ਸਰਕਾਰੀ ਟੀਚਰ, ਉਹਨੂੰ ਗੋਲੀ ਮਾਰ ਕੇ ਉੱਥੇ ਮੁੰਡਿਆਂ ਨੇ ਮਾਰਤਾ ਸੀ। ਉਹ ਜਾਣੀ ਕਿ ਮੇਰੇ ਨੌਨ ਦੇ ਵਿੱਚੋਂ, ਮੇਰੇ ਕਲੋਜ਼ ਦੇ ਵਿੱਚੋਂ ਸੀ ਜਿਹਨਾਂ ਨੂੰ ਉਦੋਂ ਏਦਾਂ ਹੋਇਆ ਸੀ, ਤੇ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ, ਅੱਜ ਫਿਰ ਕਰਦਾ, ਕਿਉਂਕਿ ਇੱਕ ਸੱਟ ਤੁਹਾਨੂੰ ਏਦਾਂ ਲੱਗਦਾ ਤੁਹਾਡੇ ਆਪਣੇ ਸੱਟ ਵੱਜੀ ਹੋਵੇ ਨਾ, ਉਦਾਂ ਦਾ ਲੱਗਦਾ। ਇਹ ਜਿਹੜਾ ਵਾ ਇਹਨੂੰ ਸਾਨੂੰ ਆਪ ਨੂੰ ਹੀ ਕੁਛ ਇਹੋ ਜਿਹੇ ਫੈਸਲੇ ਕਰਨੇ ਪੈਣੇ ਆ, ਜਾਂ ਕੋਈ ਪਿਰਤ ਪਾਉਣੀ ਪੈਣੀ ਆ ਕਿ ਰੋਕਿਆ ਜਾ ਸਕੇ। ਅਸੀਂ ਆਪਣੇ ਹਰਮਨ ਰੇਡੀਓ ਜਾਂ ਹੋਰ ਇੱਥੇ ਜੋ ਵੀ ਮੀਡੀਆ ਹੈਗਾ ਵਾ ਉਹਦੇ ਥਰੂ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਦੋਂ ਤੁਸੀਂ ਅਸੀਂ ਇੱਥੇ ਤੁਹਾਡੇ ਭਰਾ ਭਾਈ ਇੰਡੀਆ ਜਾਂਦੇ ਆ ਵਿਆਹਾਂ ਦੇ, ਉੱਥੇ ਜਾ ਕੇ ਆਪ ਵੀ ਇਸ ਚੀਜ਼ ਤੋਂ ਪਰਹੇਜ਼ ਕਰਨ ਤੇ ਬਾਕੀਆਂ ਨੂੰ ਵੀ ਐਜੂਕੇਟ ਕਰਨ ਕਿ ਵੀ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਬਾਕੀ ਜਿਹੜੀ ਪੈਲਸ ਵਿੱਚ ਸਕਿਉਰਿਟੀ ਸਕਰੀਨਿੰਗ ਕਰਨੀ ਜਾਂ ਸਾਰਾ ਕੁਛ ਉਹ ਤੁਹਾਡੇ ਕਹਿਣ ਵਾਂਗੂ, ਉਹ ਕਿਤੇ ਸੋਚੋ ਇੱਕ ਜਾਂ ਦੋ ਥਾਵਾਂ ਤੇ ਕਰ ਲੋਗੇ, 90 ਜਾਂ 98 ਥਾਵਾਂ ਤੇ ਤੁਹਾਨੂੰ ਨਾ ਹੀ ਆ, ਤਾਂ ਕਿਤੇ ਤੁਸੀਂ ਉਹ ਨਹੀਂ ਕਰ ਸਕਦੇ ਕੰਮ। ਇਹ ਤੁਹਾਨੂੰ ਆਪਣੇ ਤੌਰ ਤੇ ਹੀ ਆਪਣੇ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਗੱਲ ਇਹ।
ਬਿਲਕੁਲ ਜੀ ਬਿਲਕੁਲ ਸਚਾਈ ਆ, ਆਲੇ ਦੁਆਲੇ ਨੂੰ ਜਾਗਰੂਕ ਕਰੋ, ਆਲੇ ਦੁਆਲੇ ਨੂੰ ਦੱਸੋ ਵੀ ਹਥਿਆਰ ਆ ਜਿਹੜੇ ਉਹ ਕਿੱਥੇ ਤੇ ਕਿਵੇਂ ਤੇ ਕਾਹਦੇ ਲਈ ਲੋੜੀਦੇ ਹੁੰਦੇ ਆ, ਨਾ ਕਿ ਵਿਆਹਾਂ ਸ਼ਾਦੀਆਂ ਚ ਰੰਗ ਚ ਭੰਗ ਪਾਉਣ ਲਈ ਲੋੜੀਦੇ ਹੁੰਦੇ ਆ। ਸੋ ਬਹੁਤ ਮਿਹਰਬਾਨੀ ਸਤਿੰਦਰਪਾਲ, ਲੰਮੀ ਲਾਈਨ ਲੱਗੀ ਆ ਜੀ ਕਾਲਰਾਂ ਦੀ। ਸੋ ਦੋਸਤੋ ਸਤਿੰਦਰਪਾਲ ਜੁੜੇ ਹੋਏ ਸਨ ਸਾਡੇ ਨਾਲ ਤੇ ਸਿਡਨੀ ਤੋਂ, ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ ਗਿਆਨ ਸਿੰਘ ਕੰਗ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਿਹੜੇ ਸਾਡੇ ਸਿੱਖ ਲੀਡਰ ਆ ਉਹ ਪ੍ਰਾਈਮ ਮਿਨਿਸਟਰ ਬਹੁਤ ਚਿਰ ਹੋਇਆ ਪਹਿਲਾਂ ਮੁਰਾਰਜੀ ਦੇਸਾਈ ਨੂੰ ਸੱਦਿਆ ਉਹਨਾਂ ਨੇ ਹਰਿਮੰਦਰ ਸਾਹਿਬ, ਉਹ ਦਰਵਾਜ਼ੇ ਦੇਖ ਕੇ ਨਾ ਪਹਿਲਾਂ ਦਰਵਾਜ਼ੇ ਜਿਹੜੇ ਸੀਗੇ ਮੂਹਰੇ ਲੱਗੇ ਹੋ ਆ ਉਹ ਕਹਿੰਦਾ ਜੇ ਜਹਾਂ ਨਹੀਂ ਹੋਣੇ ਚਾਹੀਏ ਥੇ, ਜੇ ਉਸੀ ਮੰਦਰ ਮੈਂ ਹੋਣੇ ਚਾਹੀਏ ਜਹਾਂ ਜਹਾਂ ਸੇ ਲਗਾਏ ਗਏ ਹੈ
ਜੀ।
ਪਹਿਲੀ ਗੱਲ, ਦੂਸਰੇ ਨੂੰ ਪ੍ਰਸ਼ਾਦ ਦਿੱਤਾ ਦੇਣ ਨੂੰ ਮਗਰ ਦੌੜੇ ਫਿਰਨ ਜਿਹੜੇ ਲੀਡਰ ਹੁੰਦੇ ਆ ਉਹ ਕਹਿੰਦਾ ਮੇਰੇ ਸਿਰ ਨੂੰ ਮਲ ਦਿਓ। ਤੁਸੀਂ ਇਹੋ ਜਿਹੇ ਬੰਦਿਆਂ ਨੂੰ ਲਿਜਾਂਦੇ ਕਾਹਦੇ ਲਈ ਆ?
ਜਿਹੜੇ ਬੰਦੇ
ਤੁਹਾਡੇ ਧਰਮ ਦੀ ਰਿਸਪੈਕਟ ਨੀ ਕਰਦੇ, ਤੁਸੀਂ ਕੋਈ ਵੀ ਹੋਵੇ ਭਾਵੇਂ ਐਨੀ ਬੋਡੀ, ਗੁਰੂ ਨਾਲ ਤਾਂ ਕੋਈ ਉੱਚਾ ਨੀ ਹੈ, ਉਹ ਕਹਿੰਦਾ ਮੇਰੇ ਸਿਰ ਤੇ ਮਲ ਦਿਓ ਪ੍ਰਸ਼ਾਦ ਦੱਸੋ ਹਾਂਜੀ। ਫਿਰ ਉਹ ਫਿਰ ਇੱਦਾਂ ਹੀ ਆ ਬਸ, ਉਹ ਜਿਹੜੇ ਚਮਕੇ ਹੁੰਦੇ ਉਹ ਜਿਹਨਾਂ ਦੀ ਹਕੂਮਤ ਹੁੰਦੀ ਉਹ ਮਾਰਨ ਦਿੰਦੇ ਆ। ਦੂਸਰੀ ਗੱਲ ਜਿਹੜਾ ਬੇਟੀ ਦਾ, ਮੈਂ ਥੋੜਾ ਜਿਹਾ ਲੇਟ ਖੋਲਿਆ, ਉਹ ਪਤਾ ਲੱਗਾ ਵੀ ਉਹ ਬੇਟੀ ਨੂੰ ਗੋਲੀ ਮਾਰਤੀ। ਮੈਂ ਹੈਰਾਨ ਆ ਵੀ ਅਸੀਂ ਪਤਾ ਨੀ ਕਿਹੜੀ ਚੌਧਰ ਚ ਅੜੇ ਵਾ, ਬੰਦੂਕ ਲਿਜਾ ਕੇ ਜਾਣਾ ਉਹ ਗਾਹਾਂ ਰਾਜਸਥਾਨ ਤਾਂ ਕਹਿੰਦੇ ਹੁੰਦੇ ਬੰਦੂਕੜੀ ਤੇ ਜੀਪੜੀ, ਇਹ ਦੋ ਚੀਜ਼ਾਂ ਜ਼ਰੂਰੀ ਆ ਮਾਰਵਾੜੀਆਂ ਦੂਆਂ ਦੇ ਜਿਹੜੇ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਹਾਂਜੀ, ਤਾਂ ਬੰਦਾ ਗਿਣਿਆ ਜਾਂਦਾ ਜੇ ਬੰਦੂਕੜੀ ਹੋਵੇ ਤਾਂ ਜੀਪੜੀ ਹੋਵੇ। ਪਤਾ ਨੀ ਅਸੀਂ ਕਿਸ ਗੱਲ ਚ ਪੁੱਛੋ, ਅਸੀਂ ਫਾਇਰਿੰਗ ਰੇਂਜ ਤੇ ਗਏ ਆ, ਸਾਡਾ ਕੋਈ ਕੰਪੀਟੀਸ਼ਨ ਉੱਥੇ ਫਾਇਰਿੰਗ ਦਾ, ਗਨ ਲਿਜਾਣ ਦਾ ਵਿਆਹ ਦੇ ਵਿੱਚ ਕੀ? ਬਹੁਤ ਕੇਸਿਸ ਹੋ ਚੁੱਕੇ ਆ ਪਰ ਸਾਨੂੰ ਅਕਲ ਨਹੀਂ ਆਉਣੀ। ਅਸੀਂ ਸਾਡੇ ਵੀ ਇੱਕ ਵਿਆਹ ਹੋਇਆ ਸੀਗਾ, ਸਾਡੇ ਉਹ ਮੁੰਡਾ ਸੀਗਾ ਵੀ ਪੁਲਿਸ ਇੰਸਪੈਕਟਰ, ਔਰ ਉਹਨੇ ਆਪਣੇ ਪਿਸਟਲ ਨਾਲ ਫਾਇਰ ਕੀਤਾ। ਉਹਨੇ ਕਿਹਾ ਯਾਰ ਤੂੰ ਕਾਹਨੂੰ ਬੇਵਕੂਫ ਵਾਲੀਆਂ ਗੱਲਾਂ ਕਰਨ ਰਿਹਾ ਵੀ ਇੱਥੇ ਫਾਇਰਿੰਗ ਰੇਂਜ ਤੇ ਆਏ ਹੋ ਅਸੀਂ। ਪਤਾ ਨੀ ਕੀ ਸਮਝਦੇ ਆ,
ਮਿੰਟੂ ਭਾਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਮਤਲਬ ਮਾੜੀ ਘਟਨਾ ਜਿਵੇਂ ਤੁਸੀਂ ਸਾਰਿਆਂ ਨੇ ਜ਼ਿਕਰ ਕੀਤਾ, ਉਹ ਲੜਕੀ ਵਾਲੀ ਜਿਹੜੀ ਡਾਂਸਰ ਨੂੰ ਸਟੇਜ ਤੇ ਗੋਲੀ ਮਾਰਤੀ, ਮਤਲਬ ਬਹੁਤ ਬਹੁਤ ਹੀ ਜਿਆਦਾ ਮਨ ਦੁਖੀ ਹੁੰਦਾ ਆ ਹੋਇਆ ਮਤਲਬ ਉਸ ਘਟਨਾ ਦੇ ਨਾਲ। ਜਿਵੇਂ ਪਿੱਛੇ ਕਬੀਰ ਨੇ ਜ਼ਿਕਰ ਕੀਤਾ ਸੀ, ਇੱਕ ਲੇਡੀਜ਼ ਟੀਚਰ ਸੀਗੀ ਮਤਲਬ ਉਹਨੂੰ ਗੋਲੀ ਮਾਰਤੀ ਸੀਗੀ, ਉਹਦੀ ਡੈਥ ਹੋ ਗਈ ਸੀ ਵਿਚਾਰੀ ਦੀ। ਉਦੋਂ ਆਪਾਂ ਦੇਖਿਆ ਸੀ ਉਹਦਾ ਹਸਬੈਂਡ ਕਿੱਦਾਂ ਵਿਚਾਰਾ ਰੋਂਦਾ ਸੀ ਹਨਾ, ਤਾਹਾਂ ਮਾਰ ਮਾਰ ਕੇ ਉਹ ਵਿਰਲਾਪ ਕਰਦਾ ਸੀ ਉਹ ਜਦੋਂ ਲੇਡੀਜ਼ ਦੀ ਡੈਥ ਹੋਈ ਸੀਗੀ। ਇਹ ਭਾਜੀ ਆਪਾਂ ਜਿਹੜੀਆਂ ਗੱਲਾਂ ਕਰਦੇ ਨਾ, ਮੈਨੂੰ ਹਮੇਸ਼ਾ ਇੱਕ ਗੱਲ ਇਹ ਲੱਗਦੀ ਹੁੰਦੀ, ਮੈਂ ਕੱਲਾ ਹੀ ਆਪਣੇ ਆਪ ਸੋਚਦਾ ਹੁੰਦਾ ਵੀ ਜਿਵੇਂ ਜਿੰਨਾ ਚਿਰ ਕਾਨੂੰਨ ਦਾ ਡੰਡਾ ਨੀ ਨਾ ਸਖ਼ਤ ਹੁੰਦਾ, ਓਨਾ ਚਿਰ ਤੁਸੀਂ ਜਿੰਨਾ ਮਰਜ਼ੀ ਮਤਲਬ ਕਿਸੇ ਨੂੰ ਦੱਸੀ ਜਾਓ ਕਰੀ ਜਾਓ, ਕਿਸੇ ਨੇ ਕੋਈ ਗੱਲ ਨੀ ਮੰਨਣੀ
ਜੀ। ਇੱਥੇ
ਹੁਣ ਮੈਂ ਸਾਰਾ ਦਿਨ ਮੰਨ ਲਓ ਛੋੜ, ਹਾਂਜੀ ਹਾਂਜੀ
ਦੇਖੋ ਕਾਨੂੰਨ ਦੇ ਡੰਡੇ ਤਾਂ ਸਖ਼ਤ ਆ, ਕਾਨੂੰਨ ਨੇ ਰੂਲ ਬਣਾਏ ਹੋਏ ਆ ਵੀ ਨਹੀਂ ਅਸਲਾ ਲੈ ਕੇ ਜਾਣਾ ਕਿਸੇ ਮੈਰਿਜ ਪੈਲੇਸ ਦੇ ਬਗੈਰ, ਪਰ ਫਿਰ ਵੀ ਲੋਕ ਕਾਨੂੰਨ ਤੋੜਦੇ ਆ।
ਉਹ ਸਿਰਫ ਜੀ ਉਹ ਕਹਿੰਦੇ ਨੀ, ਉਹ ਕਹਿਣ ਨੂੰ ਬਣਾਇਆ ਨਾ, ਜਿੱਦਾਂ ਮੈਂ ਆਪਦਾ ਐਗਜ਼ਾਮਪਲ ਛੋਟਾ ਜਿਹਾ ਇੱਥੋਂ ਦਾ ਲਵਾਂ, ਮੈਂ ਗੱਡੀ ਚਲਾਉਂਦਾ ਸਾਰਾ ਦਿਨ, ਮੈਂ 12 ਘੰਟੇ ਡਰਾਈਵ ਕਰਦਾ, ਮੇਰਾ ਗੱਡੀ ਭਜਾਉਣ ਨੂੰ ਸੜਕ ਖਾਲੀ ਹੁੰਦੀ ਆ, ਮੇਰਾ ਬਹੁਤ ਜੀ ਕਰਦਾ ਹਨਾ ਨਵੀਂ ਕਾਰ ਆ ਮਤਲਬ ਇਹਨੂੰ ਭਜਾਵਾਂ, ਪਰ ਮੈਂ ਕਿਉਂ ਨੀ ਭਜਾਉਂਦਾ? ਮੈਨੂੰ ਪਤਾ ਵੀ ਜਦੋਂ ਮਾਮੇ ਮਿਲ ਗਏ ਉਹਨੇ ਮੈਨੂੰ ਮਾਫ਼ੀ ਨੀ ਕਰਨੀ, ਇਹਨਾਂ ਨੇ ਕੱਟ ਕੇ ਫਰਲਾ ਨਾਲ ਦੀ ਨਾਲ ਫੜਾ ਦੇਣਾ, ਜਾਂ ਕੈਮਰਾ ਕਿਤੇ ਵੀ ਲੱਗਾ ਹੋਇਆ ਤੇ ਟਿਕਟ ਘਰੇ ਆ ਜਾਣੀ ਆ, ਤੇ ਜੇ ਦੋ ਟਿਕਟਾਂ ਲਗਾਤਾਰ ਆ ਗਈਆਂ ਤੇ ਮੇਰਾ ਲਾਇਸੈਂਸ ਕੈਂਸਲ ਹੋ ਜਾਣਾ, ਮੈਂ ਗੱਡੀ ਨੀ ਚਲਾ ਸਕਦਾ, ਵੀ ਰੋਜ਼ੀ ਰੋਟੀ ਕਿੱਥੋਂ ਚਲਾਉਗੇ? ਤਾਂ ਮੈਨੂੰ ਮੇਰਾ ਇਹ ਮੰਨਣਾ ਆ ਮਤਲਬ ਵੀ ਜਿਵੇਂ ਹੁਣ ਜਿਹੜਾ ਇਹ ਘਟਨਾ ਹੋਈ ਆ ਉਹ ਬੰਦੇ ਨੂੰ ਚੱਕ ਕੇ ਰਾਤ ਨੂੰ ਅੰਦਰ ਠੋਕਿਆ ਜਾਵੇ, ਉਹਦੀ ਸਾਲੀ ਜਿਵੇਂ ਕਤਲ ਦੀ ਜੋ ਵੀ ਸਜ਼ਾ ਆ ਉਹ ਸਜ਼ਾ ਦੇ ਕੇ ਉਹਦੀ ਮਤਲਬ ਜ਼ਮਾਨਤ ਨੀ ਹੋਣੀ ਚਾਹੀਦੀ, ਜ਼ਮਾਨਤ ਛੱਡ ਕੇ ਮੈਂ ਤਾਂ ਇਹਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਵੀ ਕਤਲ ਕੀਤਾ, ਤੇ ਜਾਂ ਫਿਰ ਇਹ ਸਜ਼ਾ ਬਣਾਈ ਜਾਵੇ ਜਿਵੇਂ ਦੂਜੇ ਕਈਆਂ ਕੰਟਰੀਆਂ ਅਰਬ ਕੰਟਰੀ ਚ ਵੀ ਏਦਾਂ ਹੀ ਗੋਲੀ ਚੌਂਕ ਛਲਾਰ ਕੇ ਮਾਰੀ ਜਾਵੇ, ਜਾਂ ਇੱਕ ਬੰਦੇ ਨੂੰ ਮਾਰ ਦੋ ਆਖੋ ਜੋ ਕਿ ਬੰਦਾ ਅਸਲੇ ਦੇ ਨੇੜੇ ਵੀ ਚੱਲ ਜਾਏ ਤਾਂ ਦੂਜੀ ਵਾਰੀ ਵਿਆਹ ਚ ਲੈ ਕੇ ਜਾਣ ਨੂੰ, ਪਰ ਇਹ ਕੋਈ ਮਤਲਬ ਸਿਰਫ ਕਾਨੂੰਨ ਕਿਤਾਬਾਂ ਚ ਬਣੇ ਉਹ ਇੰਪਲੀਮੈਂਟ ਤਾਂ ਕੋਈ ਨੀ ਹੁੰਦਾ ਨਾ, ਸਾਰੇ ਲੀਡਰਾਂ ਦੇ ਬੰਦੇ ਆ, ਚਲੋ ਜੀ ਜਮਾਨਤ ਹੋ ਜਾਣੀ ਛੁੱਟ ਜਾਣਾ, ਕਹਿੰਦੇ ਪੁੱਛਣਾ? ਜਿਵੇਂ ਉਹ ਜਿਵੇਂ ਗੁਰਪ੍ਰੀਤ ਭਾਜੀ ਨੇ ਉਹ ਗੱਲ ਦੱਸੀ ਆ ਵੀ ਜਿਵੇਂ ਉਹ ਲੜਕੀ ਦੀ ਲਾਸ਼ ਨੂੰ ਜਿਵੇਂ ਘਸੀਟ ਕੇ ਲੈ ਕੇ ਗਏ ਥੱਲੇ, ਮਤਲਬ ਉਹ ਦੇਖੋ ਕਿੰਨੀ ਡਿਸਰਿਸਪੈਕਟ ਹੈ। ਇਹਦਾ ਮਤਲਬ ਇਹ ਵੀ ਸਾਡੇ ਜਿਵੇਂ ਉਹ ਕੁੜੀ ਨੱਚਦੀ ਸੀ, ਉਹ ਡਾਂਸਰ ਸੀਗੀ, ਉਹ ਆਪਦੀ ਰੋਜੀ ਰੋਟੀ ਪਾਲ ਰਹੀ ਸੀ, ਪਤਾ ਨੀ ਵਿਚਾਰੀ ਦੀਆਂ ਕੀ ਮਜਬੂਰੀਆਂ, ਬਟ ਉਹਦੀ ਇੱਜ਼ਤ ਦੇਖ ਲਓ, ਉਹਦੀ ਕਦਰ ਕਿੰਨੀ ਗਿਆ। ਉਹਨੂੰ ਜਸਟ ਐਜ ਏ ਬਹੁਤ ਮਤਲਬ ਘਟੀਆ ਲੋਕਾਂ ਦੀ ਸੋਚ ਆ, ਉਹਨੂੰ ਘਟੀਆਪਨ ਦੇ ਨਾਲ ਹੀ ਦੇਖਿਆ ਜਾਂਦਾ ਵੀ ਉਹਦੀ ਡੈਥ ਵੀ ਹੋ ਗਈ ਤਾਂ ਵੀ ਦੇਖ ਲਓ ਤਾਂ ਉਹਦੇ ਨਾਲ ਵੀ ਸਾਡੇ ਕਰ ਰਹੇ ਆ।
ਸਾਡੇ ਇੱਕ ਕੈਟਾਗਰੀਆਂ ਬਣਾਈਆਂ ਹੋਈਆਂ, ਉਹ ਕੈਟਾਗਰੀਆਂ ਚ ਅਸੀਂ ਬਾਹਰ ਨਹੀਂ ਨਿਕਲ ਪਾਉਂਦੇ। ਅਸੀਂ ਜਾਤ ਪਾਤ ਰੁਤਬੇ ਕੰਮ ਦੇ ਹਿਸਾਬ ਨਾਲ ਛੋਟਾ ਵੱਡਾ ਬੰਦਾ ਦੇਖਦੇ ਆ, ਅਸੀਂ ਕੋਈ ਵੀ ਰਿਸਪੈਕਟ ਨਹੀਂ ਸਾਡੇ ਕੋਲੇ। ਮੇਰੇ ਨਾ ਸਾਡੇ ਬੜੇ ਪਿਆਰੇ ਮਿੱਤਰ ਇੱਕ ਗੁਰਦੁਆਰਾ ਸਾਹਿਬ ਚ ਗ੍ਰੰਥੀ ਆ, ਮੈਂ ਚਲੋ ਨਾਂ ਤਾਂ ਨਹੀਂ ਉਹਨਾਂ ਦਾ ਜ਼ਿਕਰ ਲਾਉਂਗਾ, ਪਰ ਉਹਨਾਂ ਉਹ ਮੈਨੂੰ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਗੁਰਦੁਆਰੇ ਦਾ ਜਿਹੜਾ ਗ੍ਰੰਥੀ ਆ ਅਸੀਂ ਉਹਨੂੰ ਗੁਰੂ ਦਾ ਵਜ਼ੀਰ ਕਹਿੰਦੇ ਆ, ਤੇ ਗੁਰੂ ਦੇ ਵਜ਼ੀਰ ਦੀ ਅਸੀਂ ਉਹਨਾਂ ਚ ਇੱਕ ਕਦਰ ਕਰਦੇ ਆ ਜਿੰਨਾ ਚਿਕ ਉਹ ਤਾਬਿਆਂ ਚ ਬੈਠੇ ਆ, ਤੇ ਅਸੀਂ ਬੜੀ ਉਹਨਾਂ ਦੀਆਂ ਸੁਣਦੇ ਆ, ਬੜੀਆਂ ਗੱਲਾਂ ਕਰਦੇ ਆ, ਤੇ ਉਦੋਂ ਬਾਅਦ ਸਾਨੂੰ ਦੋਮ ਦਰਜੇ ਦੇ ਹਿਸਾਬ ਨਾਲ ਟ੍ਰੀਟ ਕੀਤਾ ਜਾਂਦਾ ਵੀ ਗੁਰਦੁਆਰੇ ਦਾ ਭਾਈ ਆ, ਗਿਆਨੀਆਂ ਨੂੰ ਪਾਸੇ ਭਾ ਕੇ ਰੋਟੀ ਫੜਾਤੀ, ਤੇ ਜਿਵੇਂ ਇੱਕ ਛੋਟਾ ਰੁਤਬਾ ਨੀ ਹੁੰਦਾ ਏਦਾਂ, ਉਹਨੂੰ ਜਲੀਲ ਕਰਨ ਲਈ ਉਹਨੂੰ ਇਹੋ ਜਿਹਾ ਅਹਿਸਾਸ ਕਰਾਇਆ ਜਾਂਦਾ। ਅਕਸਰ ਹੀ ਅਸੀਂ ਜਦੋਂ ਮਿਲਦੇ ਹਾਂ ਇਸ ਗੱਲ ਦੇ ਉੱਤੇ ਚਿੰਤਾ ਕਰਦੇ ਹਾਂ, ਜਿਹੜਾ ਇੱਕ ਪ੍ਰਚਾਰਕ ਜਾਂ ਜਿਹੜਾ ਇੱਕ ਧਰਮ ਨਾਲ ਜੋੜਨ ਵਾਲਾ ਬੰਦਾ ਤੁਹਾਡੇ ਲਈ ਇੱਕ ਅਹਿਮ ਕੜੀ ਹੈ, ਤੇ ਉਹਨੂੰ ਅਸੀਂ ਰੁਤਬਾ ਉਨਾ ਚਿਕ ਤਾਂ ਸਾਡੀ ਨਜ਼ਰ ਚ ਬਹੁਤ ਉੱਚਾ ਜਿੰਨਾ ਚਿਕ ਉਹ ਗੁਰੂ ਸਾਹਿਬ ਦੀ ਤਾਬਿਆ ਚ, ਉਦੋਂ ਬਾਅਦ ਅਸੀਂ ਉਹਨੂੰ ਨਾ ਇੱਕ ਨਜ਼ਰੀਆ ਹੀ ਹੋਰ ਹੋ ਜਾਂਦਾ, ਤਾਂ ਗੁਰੂ ਘਰ ਦਾ ਭਾਈ ਆ ਵਿਚਾਰਾ ਵਿਚਾਰਾ, ਆਹ ਫੀਲਿੰਗ ਸਾਡੀ ਆ ਜਾਂਦੀ ਆ। ਸੋ ਇਹ ਚਿੰਤਾ ਦਾ ਵਿਸ਼ਾ ਜੀ ਬਿਲਕੁਲ ਇਹ ਗੱਲਾਂ ਦਾ। ਸੋ ਬਹੁਤ ਮਿਹਰਬਾਨੀ,
ਮੈਂ ਇੱਕ ਛੋਟੀ ਜਿਹੀ ਗੱਲ ਇੱਕ ਹੋਰ, ਮੈਂ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੂੰ ਫੋਲੋ ਕਰੀਦਾ, ਤੇ ਮੈਂ ਸੋਚਦਾ ਸੀ ਵੀ ਜਦੋਂ ਵੀ ਇੱਕ ਏਦਾਂ ਦਾ ਕੋਈ ਵੀ ਵਰਤਾਰਾ ਹੁੰਦਾ ਨਾ, ਮੇਰੇ ਉਦੋਂ ਹੀ ਦਿਮਾਗ ਚ ਆਉਂਦੀ ਆ ਯਾਰ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਿਸੇ ਵੀ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਟ੍ਰਿਕਟਲੀ ਮਤਲਬ ਇਸ ਚੀਜ਼ ਤੇ ਮਤਲਬ ਡੇ ਵਨ ਤੋਂ ਪਾਬੰਦੀ ਹੋਊਗੀ। ਜੇ ਕੋਈ ਬੰਦਾ ਹਥਿਆਰ ਲੈ ਕੇ ਜਾਂਦਾ ਆਪਣਾ ਜਿੱਦਾਂ ਪੈਲਸ ਦੇ ਅੰਦਰ, ਪੈਲਸ ਵਾਲੇ ਤੇ ਵੀ ਕਾਰਵਾਈ ਹੋਊਗੀ, ਬੰਦੇ ਤੇ ਵੀ ਕਾਰਵਾਈ ਹੋਊਗੀ, ਡਜ਼ਨ ਮੈਟਰ ਉਹਨੇ ਹਥਿਆਰ ਯੂਜ਼ ਕੀਤਾ ਜਾਂ ਨਹੀਂ ਯੂਜ਼ ਕੀਤਾ, ਹਨਾ। ਬਟ ਪਤਾ ਨੀ ਵੋਟਾਂ ਦਾ ਚੱਕਰ ਜਾਂ ਕਿੱਦਾਂ, ਮਤਲਬ ਵੀ ਮੈਂ ਕਿਸੇ ਦਾ ਕੋਈ ਬਿਆਨ ਨੀ ਸੁਣਿਆ ਕਿਸੇ ਵੀ ਲੀਡਰ ਦਾ ਆਪਣੇ ਆਮ ਆਦਮੀ ਪਾਰਟੀ ਵਾਲਿਆਂ ਦੇ।
ਦੇਖੋ ਜੀ ਕਿਸੇ ਦਾ ਹੀ ਨਹੀਂ ਆਇਆ, ਕਿਸੇ ਲੀਡਰ ਦਾ ਹੀ ਨਹੀਂ ਆਇਆ, ਇਹਨਾਂ ਲੋਕਾਂ ਨੂੰ ਤਾਂ ਇਕੱਲੀਆਂ ਵੋਟਾਂ ਦਿਖਦੀਆਂ, ਇਹਨਾਂ ਨੂੰ ਇਨਸਾਨੀਅਤ ਤਾਂ ਦਿਖਦੀ ਨਹੀਂ। ਸੋ ਬਹੁਤ ਮਿਹਰਬਾਨੀ ਅਜੇਪਾਲ ਜੀ,
ਹਾਂਜੀ।
ਸੋ ਦੋਸਤੋ ਅਜੇਪਾਲ ਸਿੰਘ ਜੁੜੇ ਹੋਏ ਸਨ ਸਾਡੇ ਨਾਲ, ਲੰਮੀ ਲਾਈਨ ਲੱਗੀ ਹੋਈ ਹੈ ਸੱਜਣਾ ਮਿੱਤਰਾਂ ਦੀ, ਅਮਰਤ ਸਿੱਧੂ, ਸੰਜੇ ਜੀ ਤੇ ਹੋਰ ਵੀ ਬਹੁਤ ਸਾਰੇ ਸੱਜਣ ਜੁੜੇ ਆ, ਪਰ ਅਮਰਤ ਸਿੱਧੂ ਸਿਰ ਨੂੰ ਤੇ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ।
ਸਤਿ ਸ੍ਰੀ ਅਕਾਲ ਬਾਲ ਜੀ ਤੇ ਸਾਰੇ ਸੋਚਣ ਵੀ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਪ੍ਰਵਾਣਾ ਜੀ, ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ?
ਬਸ ਭਾਜੀ ਆਪਣਾ ਮੈਂ ਸਵੇਰੇ ਉੱਠਿਆ ਸੀ 4 ਵਜੇ, ਤੇ 4 ਵਜੇ ਉੱਠ ਕੇ ਫਰੈਸ਼ ਹੋਇਆ ਤੇ ਫੇਸਬੁੱਕ ਖੋਲੀ, ਤੇ ਫੇਸਬੁੱਕ ਤੇ ਬਿਲਕੁਲ ਸਾਹਮਣੇ ਆ ਵੀਡੀਓ ਆਈ। ਮੈਨੂੰ ਇਹ ਲੱਗਾ ਕਿਉਂਕਿ ਅੱਜ ਕੱਲ ਨਾ ਮੁੰਡੇ ਬਈ ਬੜਾ ਸ਼ੇਅਰ ਕਰਦੇ ਨੇ, ਕੁੜੀਆਂ ਨੱਚਦੀਆਂ ਨੇ ਤੇ ਉਹਨਾਂ ਦੀ ਵੀਡੀਓ ਵੀ ਇਹਨੇ ਹੱਥ ਕਰਤੀ ਦਿਸ ਐਂਡ ਦੈਟ, ਮੈਂ ਕਿਹਾ ਏਦਾਂ ਹੀ ਹੋਣੀ ਹੈ। ਪਰ ਜਦੋਂ ਮੈਂ ਥੋੜਾ ਜਿਹਾ ਪੜਿਆ ਨਾ ਵੀ ਏਦਾਂ ਹੋਇਆ, ਤੇ ਭਾਜੀ ਬ੍ਰੇਕਫਾਸਟ ਕਰਨ ਨੂੰ ਦਿਲ ਨਹੀਂ ਕੀਤਾ, ਇੰਨਾ ਮਤਲਬ ਕਿ ਦਿਲ ਨੂੰ ਜਿਹੜਾ ਗਿੱਲ ਸਾਹਿਬ ਨੇ ਉੱਥੋਂ ਆਪਣਾ ਕੈਨਬਰਾ ਦੱਸਿਆ, ਉਹ ਵੀ ਵੀਡੀਓ ਮੈਂ ਵੇਖੀ ਹੈ, ਉਹਦੇ ਚ ਵੀ ਭਾਜੀ ਟੋਟਲੀ ਏਦਾਂ ਹੀ ਉਹਨਾਂ ਦੀ ਗੱਲ ਸਹੀ, ਏਦਾਂ ਲੱਗਦਾ ਜਿਵੇਂ ਇਹ ਕੁੜੀ ਨੇ ਜਾਣ ਕੇ ਆਪਣੇ ਆਪ ਨੂੰ ਗੋਲੀ ਮਾਰੀ ਜਿੱਦਾਂ ਉਹਨੂੰ ਟ੍ਰੇਡ ਕੀਤਾ ਗਿਆ ਉਹਦੇ ਬੋਡੀ ਨੂੰ। ਤੇ ਭਾਜੀ ਪਰਸਨਲੀ ਅੱਜ ਪਰਸਨਲੀ ਮੇਰੇ ਰਿਲੇਟਿਵ ਇਸ ਲਾਸਟ ਈਅਰ ਹੀ ਐਵੇਂ ਦੇ ਕਾਰਨਾਮੇ ਚ ਗੁਜਰੇ ਨੇ, ਇੱਥੇ ਆਪਣਾ ਪਟਿਆਲੇ ਦੇ ਕੋਲ ਪਿੰਡ ਜੀਜਾ ਜੀ ਹਨ ਆਪਣੇ, ਉਹਨਾਂ ਦੇ ਬ੍ਰਦਰ ਦੇ ਮੁੰਡੇ ਦਾ ਵਿਆਹ ਜੀ ਭਾਜੀ, ਉੱਥੇ ਵੀ ਬਸ ਜੀ ਆਪਣਾ ਹਥਿਆਰ ਇਕੱਠੇ ਕਰ ਲਏ, ਗੋਲੀਆਂ ਚੱਲ ਪਈਆਂ ਤੇ ਗੋਲੀ ਚੱਲੀ ਜੀਜਾ ਮੇਰੇ ਭਰਾ ਹੀ ਲੱਗਦਾ ਜੀਜਾ ਜੀ ਸੋਰੀ ਭਤੀਜਾ ਲੱਗਦਾ ਜੀਜਾ ਜੀ ਦੇ ਮੁੰਡੇ ਦੇ ਕੋਲ ਕੰਨ ਦੇ ਕੋਲੋਂ ਗੋਲੀ ਨਿਕਲੀ, ਪਿੱਛੇ ਮੁੰਡਾ ਖਲੋਤਾ ਸੀ ਉਹਨੂੰ ਸਿੱਧੀ ਵੱਜੀ ਜਾ ਕੇ ਤੇ ਉਹਦੀ ਓਨ ਦਾ ਸਪੋਟ ਡੈਥ ਹੋ ਗਈ। ਇਹ ਲਾਸਟ ਈਅਰ ਮਤਲਬ ਕਿ ਹੋਇਆ ਵੇ, ਤੇ ਉਹ ਅੰਦਰ ਨੇ ਰੰਗ ਚ ਭੰਗ ਪੈ ਗਈ, ਤੇ ਹੁਣ ਬੰਦਾ ਪੁੱਛੇ ਵੀ ਲੰਘਿਆ ਟਾਈਮ ਤੇ ਵਾਪਸ ਨੀ ਆਉਣਾ, ਜੇ ਕੱਲਮ ਕੱਲਾ ਮੁੰਡਾ ਸੀ ਮਾਂ ਪਿਓ ਦਾ ਮੁੰਡਾ ਮਰ ਗਿਆ, ਠੀਕ ਹੈ ਭਾਜੀ ਕੀ ਕੀ ਦੇਣਾ ਦੇਓਗੇ ਤੁਸੀਂ?
ਬਿਲਕੁਲ ਜੀ ਬਿਲਕੁਲ, ਬਹੁਤ ਦੁੱਖ ਵਾਲੀਆਂ ਗੱਲਾਂ ਹੁੰਦੀਆਂ ਜੀ, ਸੋ ਕੋਸ਼ਿਸ਼ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ। ਬਹੁਤ ਮਿਹਰਬਾਨੀ ਸਿੱਧੂ ਸਾਹਿਬ।
ਹਾਂ ਭਾਜੀ ਥੈਂਕ ਯੂ ਵੈਰੀ ਮਚ ਜੀ, ਮੈਂ ਇਹ ਸਾਰਿਆਂ ਨੂੰ ਰਿਕੁਐਸਟ ਕਰਨਾ ਵਾ ਜਿਹੜੇ ਵੀ ਸੁਣਨ ਵਾਲੇ ਨੇ ਉਹ ਆਪਣਾ ਆਪਣੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਇਹ ਸਮਝਾਉਣ ਵੀ ਆਹ ਵੇਖੋ ਕਾਰਨਾਮੇ, ਹਥਿਆਰ ਅਗਰ ਤੁਹਾਡੇ ਕੋਲ ਹੈ ਨਾ ਤੁਹਾਡੀ ਸਿਕਿਉਰਿਟੀ ਲਈ ਨਾ ਇਹ ਵਿਆਹ ਜਾ ਕੇ ਸ਼ੋਅ ਆਫ ਕਰਨ ਲਈ ਨੀ ਜੀ, ਬੜਾ ਬੜਾ ਧੰਨਵਾਦ ਜੀ, ਥੈਂਕ ਯੂ
ਜੀ, ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਅੰਮ੍ਰਿਤ ਸਿੱਧੂ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਲੰਮੀ ਲਾਈਨ ਕਤਾਰ ਚ ਅੱਜ ਫੋਨ ਕਾਲਾਂ ਦੀ ਲੱਗੀ ਆ, ਅਸੀਂ ਛੇਤੀ ਛੇਤੀ ਨਿਬੇੜਦੇ ਆ। ਸੰਜੇ ਬਾਈ ਜੁੜ ਚੁੱਕਿਆ, ਸੰਜੇ ਜੀ ਮੈਲਬਨ ਤੋਂ, ਸੰਜੇ ਜੀ ਬਾਈ ਮਿਹਰਬਾਨੀ ਟੂ ਕਾਲ ਕਰਨ ਲਈ।
ਮੈਂ ਵੀ ਆਖੇ ਵਜੇ ਫੇਸਬੁੱਕ ਦੇਖੀ ਤੇ ਇਹ ਘਟਨਾ ਦੇਖੀ, ਬਹੁਤ ਬੁਰਾ ਹੋਇਆ, ਠੀਕ ਹੈ, ਮਸਰੂਮ ਦੀ ਜਾਨ ਚਲੇ ਗਈ, ਬਿਲਕੁਲ ਜੀ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਵੀਰ ਭਰਾ ਹੁਣ ਸਾਰਾ ਵੀਰਾ ਮੇਰੇ ਨੇ ਜੋ ਮੈਂ ਕਹਿਣਾ ਆਲਰੇਡੀ ਉਹਨਾਂ ਨੇ ਕਹਿ ਦਿੱਤਾ ਗਾ, ਮੈਂ ਜਿਹੜਾ ਟਾਈਮ ਨਹੀਂ ਲਊਂਗਾ। ਦੂਸਰੀ ਗੱਲ ਕਰੂੰਗਾ ਮੈਂ ਜੋ ਮੋਦੀ ਜੀ ਆਪਣੇ ਅੰਮ੍ਰਿਤਸਰ ਗਏ ਸੀ, ਆਪਾਂ ਨਾ ਆਪਾਂ ਨੂੰ ਇੱਕ ਗੱਲ ਅਜੇ ਸਮਝ ਨਹੀਂ ਆਈ, ਆਪਾਂ ਹਮੇਸ਼ਾ ਹਰ ਚੀਜ਼ ਤੇ ਰਾਜਨੀਤੀ ਕਿਉਂ ਕਰਦੇ ਆ। ਹੁਣ ਗੁਰੂ ਘਰ ਕੋਈ ਵੀ ਇਨਸਾਨ ਜਾਂਦਾ, ਅਸੀਂ ਵੀ ਗੁਰੂ ਘਰ ਜਾਂਦੇ ਹਾਂ, ਅਸੀਂ ਵੀ ਬਹੁਤ ਜਗ੍ਹਾ ਜਾ ਕੇ ਬੇਦਰੀ ਕਰਦੇ ਹੀ ਆ, ਨਾ ਦੇਖੇ ਵੀ ਅਸੀਂ ਜਾਂਦੇ ਹਾਂ, ਮੱਥਾ ਟੇਕ ਕੇ ਬਾਹਰ ਆ ਜਾਂਦੇ ਹਾਂ, ਐਸਪੀ ਰੂਮ ਜਾ ਕੇ ਬਹਿੰਦੇ ਹਾਂ, ਉਹ ਵੀ ਇੱਕ ਬੇਦਰੀ ਆ। ਠੀਕ ਹੈ ਜੀ, ਅੱਛਾ 10 ਮਿੰਟ ਉੱਥੇ ਜਾ ਕੇ ਬਹਿੰਦੇ ਹਾਂ ਉੱਥੇ ਜਾ ਕੇ, ਠੀਕ ਹੈ ਜੀ। ਕੋਈ ਗੁਰੂ ਘਰ ਗਿਆ ਵਾ, ਕੋਈ ਇਨਸਾਨ ਗਿਆ ਵਾ, ਉੱਥੇ ਚੋਰ ਵੀ ਜਾਣਾ ਤੇ ਠੱਗ ਵੀ ਜਾਣਾ ਕੋਈ ਵੀ ਜਾ ਸਕਦਾ ਵਾ, ਪਰ ਅਸੀਂ ਉੱਥੇ ਰਾਜਨੀਤੀ ਕਿਉਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਉਹਨੇ ਏਦਾਂ ਕਰਦਾ ਉਹਨੇ ਏਦਾਂ ਕਰਦਾ। ਉੱਥੇ ਅਸੀਂ ਆਪਣੇ ਆਪ ਨੂੰ ਦਰਸਾਉਂਦੇ ਹਾਂ ਕਿ ਅਸੀਂ ਪਰਮਾਤਮਾ ਵੱਲ, ਅਸੀਂ ਧਰਮ ਵੱਲ ਕਿੰਨੇ ਕੁ ਜ਼ਿਆਦਾ ਸਾਡੇ ਖਿਆਲ ਚੰਗੇ ਹੈਗੇ ਆ। ਮੇਰਾ ਖਿਆਲ ਸਾਨੂੰ ਰਾਜਨੀਤੀ ਧਰਮ ਚਰਨ ਕਰਨੀ ਚਾਹੀਦੀ ਕਦੇ ਵੀ, ਉੱਥੇ ਕੋਈ ਵੀ ਜਾ ਸਕਦਾ ਵਾ, ਦੇਸ਼ ਵੀ ਹੈਲਪ ਕਰ ਸਕਦਾ ਵਾ, ਖੁਦ ਵੀ ਕਰਦਾ, ਉਹ ਰੱਬ ਦੇਖਦਾ ਪਰਮਾਤਮਾ ਦਾ, ਅਸੀਂ ਵੀ ਰੱਬ ਨਹੀਂ, ਅਸੀਂ ਉਹਦੇ ਫੈਸਲੇ ਸੁਣਾ ਦੀ ਆ ਕੇ ਜਿਹੜੇ ਉੱਪਰ, ਤੇ ਸਾਨੂੰ ਇਹ ਚੀਜ਼ਾਂ ਤੋਂ ਥੋੜਾ ਬਦਲਣ ਚਾਹੀਦਾ। ਇਸ ਇਹਦੇ ਨਾਲ ਸਾਡੇ ਆਪਣੇ ਬਾਪ ਦੀ ਬੇਇੱਜ਼ਤੀ ਹੁੰਦੀ ਆ, ਸਾਡੇ ਬਾਹਰ ਕੋਈ ਨੀ ਬੇਇੱਜ਼ਤੀ ਕਰਦਾ, ਬਰਾਤੀ ਅਸੀਂ ਆਪਣੇ ਬਾਪ ਦੀ ਬੇਇੱਜ਼ਤੀ ਖੁਦ ਕਰਦੇ ਹਾਂ
ਜੀ 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 ਜੀ।
ਥੋੜਾ ਜਿਹਾ ਸਾਨੂੰ ਇਸ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਵਾ।
ਬਿਲਕੁਲ, ਇਹ ਵੀ ਇੱਕ ਸੰਜੇ ਜੀ ਨਜ਼ਰੀਆ, ਤੇ ਇਸ ਨਜ਼ਰੀਏ ਤੇ ਵੀ ਸਾਨੂੰ ਵਰਕਆਊਟ ਕਰਨਾ ਚਾਹੀਦਾ। ਪਰ ਜਿਹੜੀ ਮੇਨ ਚਰਚਾ ਜਿਹੜੀ ਹੋ ਰਹੀ ਹੈ ਨਾ, ਦੇਖੋ ਸਾਨੂੰ ਪਹਿਲੀ ਗੱਲ ਤਾਂ ਇਹ ਤਾਂ ਹੈ ਹੀ ਨਹੀਂ ਹੈਗਾ, ਜਦੋਂ ਚੌਹ ਧਰਮਾਂ ਦਾ ਜਿਹੜਾ ਸਾਂਝਾ ਇੱਕ ਸਥਾਨ ਆ, ਉੱਥੇ ਕੋਈ ਵੀ ਜਾ ਸਕਦਾ। ਪਰ ਥੋੜੀ ਜਿਹੀ ਜਿਹੜੀ ਗੱਲ ਇਹ ਆ ਜਾਂਦੀ ਹੈ ਵੀ ਉੱਥੇ ਇੱਕ ਜਿਹੜੀ ਜੇ ਅੱਜ ਚਰਚਾ ਹੋ ਰਹੀ ਹੈ ਮੇਨ, ਸਿਆਸੀ ਲੋਕ ਤਾਂ ਉਹਨੂੰ ਹੋਰ ਪੱਧਰ ਤੇ ਕਰ ਰਹੇ ਆ, ਉਹ ਤਾਂ ਪੱਧਰ ਆਪਾਂ ਨੂੰ ਮੰਨਣਾ ਨਹੀਂ। ਪਰ ਇੱਕ ਚੀਜ਼ ਸਾਨੂੰ ਜ਼ਰੂਰ ਮਰਿਆਦਾ ਕਾਇਮ ਰੱਖਣੀ ਬਣਦੀ ਆ ਵੀ ਉੱਥੇ 24 ਘੰਟੇ ਕੀਰਤਨ ਦਾ ਪ੍ਰਵਾਹ ਚੱਲਦਾ। ਜੇ ਕਿਸੇ ਵੀ ਬੰਦੇ ਲਈ ਸਪੈਸ਼ਲ ਟ੍ਰੀਟਮੈਂਟ ਉੱਥੇ ਕਿਸੇ ਲਈ ਵੀ ਨਹੀਂ ਹੋਣੀ ਚਾਹੀਦੀ, ਜਿਵੇਂ ਮਹਾਰਾਣੀ ਐਲਿਜ਼ਾਬੈਥ ਆਈ ਸੀ, ਉਹ ਕਹਿੰਦੀ ਮੈਂ ਦਸਤਾਨੇ ਪਾ ਕੇ ਜਾਂ ਮੈਂ ਇੱਦਾਂ ਕਰਨਾ, ਚਲੋ ਉਹਦੀ ਆਪਦੀ ਇੱਕ ਮਜਬੂਰੀ ਜਾਂ ਸਿਕਿਉਰਿਟੀ ਸੀਗੀ, ਉਹ ਅੱਡ ਚੀਜ਼ ਸੀ। ਪਰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਜਿਹੜਾ ਗੁਰੂ ਨੂੰ ਉੱਚ ਰੱਖ ਕੇ ਫੇਰ ਹੀ ਜਿਹੜਾ ਕੋਈ ਵੀ ਫੈਸਲਾ ਲਿਆ ਜਾਵੇ। ਸੋ ਬਹੁਤ ਮਿਹਰਬਾਨੀ ਸੰਜੇ ਜੀ, ਤੁਸੀਂ ਬਹੁਤ ਵਧੀਆ ਜਿਹੜਾ ਇਸ ਨੂੰ ਇੱਕ ਵੱਖਰਾ ਨਜ਼ਰੀਏ ਨਾਲ ਦੇਖਿਆ ਤੇ ਦਰਸਾਇਆ।
ਥੈਂਕ ਯੂ, ਥੈਂਕ ਯੂ ਬਾਲ ਜੀ,
ਮਿਹਰਬਾਨੀ ਜੀ, ਮਿਹਰਬਾਨੀ। ਸੋ ਸੰਜੇ ਜੀ ਜੁੜੇ ਹੋਏ ਸਨ ਜੀ ਮੈਲਬਨ ਤੋਂ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, 09978। ਸਤਿ ਸ੍ਰੀ ਅਕਾਲ ਜੀ, ਹਾਂਜੀ ਬਲ ਸਾਹਿਬ, ਕੀ ਹਾਲ ਆ ਜੀ? ਤੁਹਾਡਾ ਨੰਬਰ ਫੀਡ ਨਹੀਂ ਸੀਗਾ ਤੇ ਅਸੀਂ ਹੁਣੇ ਕਰਦੇ ਆ, ਕੀ ਕਹਿਣਾ ਚਾਹੋਗੇ?
ਭਾਈ ਮੁੱਦਾ ਜਿਹੜੀ ਘਟਨਾ ਹੋਈ ਆ, ਕੁੜੀ ਦੇ ਗੋਲੀ ਲੱਗੀ ਆ, ਇਹ ਕਾਫੀ ਦੁਖਦਾਇਕ ਘਟਨਾ ਹੈ। ਬਾਕੀ ਹੁਣ ਸਾਰੇ ਜਾਣੇ ਇਹੀ ਕਹਿ ਰਹੇ ਆ ਵੀ ਕਾਨੂੰਨ ਵਿਵਸਥਾ ਨਹੀਂ ਹੈਗੀ, ਸਜ਼ਾ ਹੋਣੀ ਚਾਹੀਦੀ ਆ, ਇੰਨੇ ਟਫ ਲਾਅ ਨਹੀਂ ਹੈਗੇ। ਬਟ ਹੁਣ ਤੁਸੀਂ ਕਿਸੇ ਨਾਲ ਵੀ ਗੱਲ ਕਰੋਗੇ ਨਾ, ਇੱਥੇ ਕਰ ਲਓ, ਇੰਡੀਆ ਕਰ ਲਓ, ਕਿਸੇ ਨਾਲ ਵੀ ਆਪਣੇ ਸਰਕਲ ਦੇ ਵਿੱਚ ਚੰਗੇ ਮਾੜੇ ਕਿਸੇ ਵੀ ਤਰ੍ਹਾਂ ਦੀ ਪਰਸਨੈਲਿਟੀ ਆ ਜਿਹੜੀ, ਉਹ ਸਾਰੇ ਕਹਿਣਗੇ ਬਹੁਤ ਮਾੜਾ ਹੋਇਆ। ਸਾਰਿਆਂ ਨੂੰ ਪਤਾ ਹੈ ਮਾੜਾ ਹੋਇਆ, ਨਹੀਂ ਕਰਨਾ ਚਾਹੀਦਾ ਏਦਾਂ, ਪਰ ਆਪਣੇ ਲੋਕ ਫਿਰ ਵੀ ਕਰਦੇ ਨੇ, ਤੇ ਆਪਣੇ ਵਿੱਚੋਂ ਹੀ ਲੋਕ ਆ ਜਿਹੜੇ ਉਹ ਕਰਦੇ ਨੇ। ਹੁਣ ਸਾਰੇ ਵੀਰ ਦੱਸ ਰਹੇ ਨੇ ਆਪੋ ਆਪਣੀਆਂ ਪਰਸਨਲ ਜੋ ਉਹਨਾਂ ਨਾਲ ਬੀਤੀਆਂ, ਜਦੋਂ ਆਪਾਂ ਨੂੰ ਪਤਾ ਇਹ ਮਾੜਾ ਹੈ, ਫਿਰ ਜਿਹੜਾ ਜਦੋਂ ਘਟਨਾ ਹੋਣ ਤੋਂ ਬਾਅਦ ਆਪਾਂ ਲਾਅ ਦੇ ਉੱਤੇ ਜਾਂ ਸਰਕਾਰਾਂ ਤੇ ਜਾਂ ਅਧਿਕਾਰੀਆਂ ਤੇ ਉਂਗਲੀ ਚੁੱਕਦੇ ਹਾਂ, ਹੋਣ ਤੋਂ ਬਾਅਦ ਚ ਜਦੋਂ ਆਪਾਂ ਨੂੰ ਪਤਾ ਹੈ ਕਿ ਇਹ ਚੀਜ਼ ਮਾੜੀ ਏ, ਨਹੀਂ ਕਰਨੀ, ਫਿਰ ਆਪਾਂ ਲੋਕ ਹੀ ਕਰਦੇ ਆ ਨਾ। ਕਾਨੂੰਨ ਵਿਵਸਥਾ ਲਾਅ ਬਣ ਚੁੱਕੇ ਨੇ, ਲਾਅ ਨੂੰ ਫੋਲੋ ਕਿੰਨੇ ਕਰਨਾ, ਆਪਾਂ ਕਰਨਾ ਨਾ। ਜੇ ਆਪਾਂ ਪਹਿਲਾਂ ਹੀ ਆਪਾਂ ਸ਼ੁਰੂਆਤ ਤੋਂ ਹੀ ਗਲਤ ਆ, ਕਿਉਂਕਿ ਆਪਾਂ ਲਾਅ ਨੂੰ ਫੋਲੋ ਨਹੀਂ ਕਰਦੇ, ਤੇ ਜਦੋਂ ਆਪਾਂ ਗਲਤੀ ਕਰਦੇ ਹਾਂ ਤੇ ਫਿਰ ਆਪਾਂ ਲਾਅ ਨੂੰ ਗਲਤ ਠਹਿਰਾਉਂਦੇ ਹਾਂ ਵੀ ਹਾਂ ਜੀ ਇਹ ਏਦਾਂ ਹੋਇਆ ਤੇ ਇਹਦੀ ਸਜ਼ਾ ਹੋਣੀ ਚਾਹੀਦੀ ਹੈ।
ਸੋ ਬਿਲਕੁਲ ਜੀ ਬਿਲਕੁਲ, ਦੇਖੋ ਕੋਸ਼ਿਸ਼ ਆ ਵੀ ਅਸੀਂ ਰਲ ਮਿਲ ਕੇ ਜਾਗਰਤੀ ਲਿਆਈਏ ਤੇ ਉਹਨੂੰ ਇਸ ਚੀਜ਼ ਤੋਂ ਸਦਾ ਲਈ ਉਹ ਕਰੀਏ। ਹੁਣ ਨਿੰਦਿਆ ਭੰਡੀ ਨਾਲ ਕੁਛ ਨਹੀਂ ਬਣਦਾ, ਕੋਸ਼ਿਸ਼ ਸ਼ੁਰੂ ਕਰੀਏ ਤੇ ਇਹਨੂੰ ਅਗਾਂਹ ਨਾ ਵਾਪਰੇ ਇਹੋ ਜਿਹਾ ਕੁਛ, ਉਹ ਤੋਂ ਬਚਾਰ ਕਰੀਏ ਆਪਾਂ।
ਜਾਗਰਤ ਸਾਰੇ ਨੇ ਭਾਜੀ, ਸਾਰਿਆਂ ਨੂੰ ਪਤਾ ਹੈ ਕਿ ਚੀਜ਼ ਗਲਤ ਹੈ। ਹੁਣ ਜੇ ਮੈਂ ਕਿਤੇ ਵਿਆਹ ਅਟੈਂਡ ਕਰਾਂਗਾ ਤਾਂ ਮੈਂ ਰੋਕਣ ਦੀ ਕੋਸ਼ਿਸ਼ ਕਰਾਂਗਾ ਵੀ, ਤੇ ਕਿਸੇ ਨੇ ਨਹੀਂ ਰੁਕਣਾ।
ਇਹੀ ਤਾਂ ਵੱਡੀ ਪ੍ਰੋਬਲਮ ਆ, ਤਾਂ ਹੀ ਤਾਂ ਸਿਕਿਉਰਿਟੀ ਗੇਟ ਦੇ ਦੀ ਵੀ ਕਿਸੇ ਨੇ ਲੰਘਣਾ ਆਖਣਗੇ, ਸਾਡੀ ਬੇਇੱਜ਼ਤੀ ਕਰਨ ਲਈ ਸੱਦਿਆ ਤੁਸੀਂ ਸਾਨੂੰ ਇੱਥੋਂ ਦੀ ਲੰਘਾਉਣੇ ਹੋ।
ਹਾਂਜੀ, ਉੱਥੇ ਹਰ ਕਿਸੇ ਨੇ ਇਹੀ ਸੋਚੀ ਜਾਣਾ, ਯਾਰ ਤੂੰ ਕਿਉਂ ਰੌਲੇ ਰੰਗ ਚ ਭੰਗ ਪਾ ਰਿਹਾ, ਜੇ ਕੋਈ ਕਰਦਾ ਕਰ।
ਦੇਖੋ ਸਾਡਾ ਸਾਡਾ ਨਜ਼ਰੀਆ ਤੇ ਸਾਡਾ ਜ਼ਿਕਰ ਇਹ ਹੈਗਾ ਜੀ, ਜੇ ਇੱਥੇ ਹੁਣ ਮੈਂ ਦੇਖਿਆ ਵੀ ਤੁਸੀਂ ਏਅਰਪੋਰਟ ਤੇ ਜਾਂਦੇ ਹੋ, ਜੇ ਕਿਸੇ ਨੂੰ ਸਿਕਿਉਰਿਟੀ ਲਈ ਅੱਡ ਬੁਲਾ ਲਿਆ ਜਾਂਦਾ ਤਾਂ ਸਾਡੇ ਤੌੜੀਆਂ ਪੈ ਜਾਂਦੀਆਂ ਮੱਥੇ ਤੇ, ਤੇ ਪਰ ਮੈਂ ਅਕਸਰ ਗੋਰਿਆਂ ਨੂੰ ਕਹਿੰਦੇ ਸੁਣਦਾ ਵੀ ਜਦੋਂ ਉਹਨਾਂ ਨੂੰ ਪਾਸੇ ਕਰਦੇ ਤੇ ਗੋਰੇ ਕਹਿੰਦੇ ਆ ਵੀ ਆਰ ਓ ਆਈ ਐਮ ਲੱਕੀ, ਕਹਿਣਗੇ ਮੈਂ ਲੱਕੀ ਆ ਇੰਨੇ ਜਾਣੇ ਚ ਚੁਣਿਆ ਗਿਆ ਵੀ ਮੈਨੂੰ ਚੈੱਕ ਕਰਨ ਦਿਆ ਹੈ। ਦੇਖੋ ਇਹ ਨਜ਼ਰੀਆ ਦੇਖਣ ਦਾ ਵੀ ਅਸੀਂ ਸੋਚਦੇ ਹਾਂ ਵੀ ਅਸੀਂ ਚੋਰ ਆ ਸਾਨੂੰ ਚੁਣਦੇ ਹੋ।
ਹਾਂਜੀ ਏਅਰਪੋਰਟ ਤੇ ਮੇਰੇ ਨਾਲ ਇੱਕ ਦੋ ਵਾਰੀ ਹੋਇਆ ਵਾ, ਮੈਂ ਉਹਨਾਂ ਨੂੰ ਬਿਲਕੁਲ ਪੂਰਾ ਐ ਸਮਝਾਇਆ ਵੀ ਕੀ ਬਗ, ਮੇਰੇ ਪਾਠ ਸੀ ਮੇਰੇ ਜੇਬ ਦੇ ਵਿੱਚ, ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਹਾਂ ਜੇ ਇਹ ਜਾਣਾ ਜ਼ਰੂਰੀ ਹੈ, ਜੇ ਨਹੀਂ ਜਾ ਸਕਦਾ ਮੈਂ ਆਪਣੇ ਲਗੇਜ ਪਾ ਲੈਂਦਾ, ਨਹੀਂ ਤਾਂ ਪਰਪਸ ਸਮਝਾਇਆ ਉਹਨਾਂ ਨੂੰ ਕਾਹਦਾ ਹੈ, ਉਹਨਾਂ ਨੇ ਕੋਈ ਵੀ ਇਸ਼ੂ ਨਹੀਂ ਬਣਾਇਆ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਬਲ ਸਾਹਿਬ,
ਗੱਲ ਸਿਰਫ ਸਮਝਾਉਣ ਦੇ ਤਰੀਕੇ ਕਰਨ, ਸ਼ੁਕਰੀਆ ਜੀ।
ਜੀ ਜੀ ਜੀ, ਬਹੁਤ ਮਿਹਰਬਾਨ। ਸੋ ਕੁਲਦੀਪ ਸਿੰਘ ਬਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਇਸ ਵਿਸ਼ੇ ਦੇ ਉੱਤੇ, ਤੇ ਕੋਈ ਨਾ ਕੋਈ ਚੰਗਾ ਤਰੀਕਾ ਵਰਤੀਏ ਸਮਝਾਉਣ ਦਾ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, 9013। ਸਤਿ ਸ੍ਰੀ ਅਕਾਲ ਜੀ,
ਮਨੀਸ਼।
ਹਾਂ ਜੀ ਮਨੀਸ਼ ਜੀ, ਕੀ ਹਾਲ ਆ?
ਠੀਕ ਹੈ ਭਾਜੀ, ਮੈਂ ਗੱਲ ਕਰਨਾ,
ਬਹੁਤ ਵਧੀਆ,
ਕਿਸੇ ਬੰਦੇ ਦਾ ਕਸੂਰ ਨਹੀਂ ਸੀਗਾ, ਸਾਡਾ ਕਲਚਰ ਬਣ ਗਿਆ ਬੰਦੂਕਾਂ ਦੀ ਗੱਲਾਂ ਕਰਨੀਆਂ, ਪਿੱਛੇ ਦੀਆਂ ਗੱਲਾਂ ਕਰਨੀਆਂ, ਬਾਕੀ ਗੱਲਾਂ ਕਰਨੀਆਂ, ਹੁਣ ਸਾਡਾ ਕਲਚਰ ਤੇ ਰੋਜ਼ ਗਾਣੇ ਟੱਪਾ ਨੱਚਦੇ ਆ, ਇਹੀ ਗਾਣੇ ਕਹਿੰਦੇ ਆ, ਮੈਰਿਜ ਪੈਲਸ ਆਪਾਂ ਡਾਂਸ ਕਰਦੇ ਆ, ਹਨਾ। ਕਿੱਦਾਂ ਨੀ ਸੋਚਦੇ ਕਿ ਜਿਹੜੇ ਬੰਦੇ ਜਾਊਗੇ ਕਿੱਦਾਂ ਦੇ ਗਾਣੇ ਚੱਲੂਗੇ ਤਾਂ ਬੰਦੂਕਾਂ ਵੀ ਲਿਆਊਗੇ।
ਜੀ ਜੀ,
ਕਿਉਂ ਨਾ ਪਹਿਲਾਂ ਚੀਜ਼ਾਂ ਨੂੰ ਬੰਦ ਕੀਤਾ ਜਾਵੇ, ਕਿਉਂ ਨਾ ਪਹਿਲਾਂ ਉਹਨਾਂ ਨੂੰ ਜਿਹੜੇ ਗਾਣੇ ਇੱਦਾਂ ਦੇ ਗਾਉਂਦੇ ਆ, ਜਿਹੜੇ ਸਿੰਗਰ ਹੈਗੇ ਆ, ਜਿਹੜੇ ਬੰਦੂਕਾਂ ਦੀਆਂ ਗੁੰਡਾਗਰਦੀ ਦੀਆਂ ਗੱਲਾਂ ਕਰਦੇ ਆ, ਕਿਉਂ ਤਾਂ ਉਹਨਾਂ ਨੂੰ ਬੰਦ ਕਰਦੇ, ਕੱਢ ਦਿਨ ਫੋਨ ਬੰਦ ਕਰ ਦਿੰਦੇ, ਤਿੰਨ ਚੀਜ਼ਾਂ ਮੁੱਕ ਜਾਊਗੀ।
ਜੀ ਜੀ ਜੀ,
ਗਾਣੇ ਨੀ ਆਊਗੇ ਕੋਈ, ਤਾਂ ਆਪੇ ਲੋਕਾਂ ਨੂੰ ਤਾਂ ਨਹੀਂ ਜਾਊਗੇ, ਤਾਂ ਬੰਦੂਕਾਂ ਲੈ ਕੇ ਜਾਊਗੇ।
ਬਿਲਕੁਲ ਜੀ ਬਿਲਕੁਲ,
ਸ਼ਹਿਰ ਚ ਗੋਲੀ ਚੱਲਦੀ ਆ, ਬਦਮਾਸ਼ੀ ਹੁੰਦੀਆਂ ਨੇ, ਮੁੰਡੇ ਅੱਜ ਕੱਲ ਬਦਮਾਸ਼ੀਆਂ ਕਰਦੇ ਆ, ਲੜਦੇ ਆ, ਉਹ ਆਪਾਂ ਕੁਛ ਚੁੱਪ ਰਹੇ ਨੇ, ਇਹ ਵੀ ਉਹ ਸੋਸਾਇਟੀ ਦਾ ਹੀ ਪਾਰਟ ਆ, ਇੱਕ ਹਿੱਸਾ ਜਿਹੜਾ ਜਿੱਥੇ ਆਪਾਂ ਚੁੱਪ ਰਹੇ ਨੇ, ਉਹਦੇ ਕਦਾ ਇਦਾਂ ਇੰਸੀਡੈਂਟ ਹੁੰਦਾ ਆਪਾਂ ਸਾਰੇ ਭੁੱਲ ਜਾਂਦੇ ਆ।
ਬਿਲਕੁਲ ਮਨੀਸ਼ ਜੀ, ਮਨੀਸ਼ ਜੀ, ਪਿਛਲੇ 5-10 ਸਾਲਾਂ ਚ ਜੇ ਗੈਂਗਸਟਰ ਨਾਂ ਦਾ ਸ਼ਬਦ ਪੰਜਾਬ ਚ ਆਇਆ ਤਾਂ ਮੇਰਾ ਪੂਰਾ ਯਕੀਨ ਤੇ ਮੰਨਣਾ ਉਹ ਸਿਰਫ ਤੇ ਸਿਰਫ ਸਾਡੇ ਇਹਨਾਂ ਗੀਤਕਾਰਾਂ ਗਾਇਕਾਂ ਤੇ ਇਹਨਾਂ ਜਿਹੜੇ ਪ੍ਰਮੋਟਰਾਂ ਦੇ ਕਾਰਨ ਆਇਆ, ਜਿਹੜੇ ਕਿ ਇਹੋ ਜਿਹੀ ਚੀਜ਼ ਨੂੰ ਪ੍ਰਮੋਟ ਕਰਦੇ ਆ। ਨਹੀਂ, ਗੈਂਗਸਟਰ ਨਾਂ ਦਾ ਸ਼ਬਦ ਪੰਜਾਬ ਦੇ ਵਿੱਚ ਨਹੀਂ ਸੀਗਾ, ਇਹ ਗੱਲ ਤੁਹਾਡੀ ਜਾਇਜ਼ ਆ, 100% ਜਾਇਜ਼ ਆ, ਤੇ ਅਸੀਂ ਅੱਜ ਤੋਂ 6-7-10 ਸਾਲ ਪਹਿਲਾਂ ਤੋਂ ਚਿੰਤਾ ਜ਼ਾਹਿਰ ਕੀਤੀ ਸੀ ਜਦੋਂ ਇਹਨਾਂ ਗੱਲਾਂ ਦੇ ਉੱਤੇ ਜਾਂ ਇਹਨਾਂ ਦੇ ਉੱਤੇ ਅਸੀਂ ਗੱਲਾਂ ਲਿਖੀਆਂ ਸੀ ਜਾਂ ਬੋਲੇ ਸੀ, ਤਾਂ ਉਦੋਂ ਲੋਕਾਂ ਨੇ ਕਿਹਾ ਨਹੀਂ, ਗਾਣਾ ਨਹੀਂ ਇੰਨਾ ਅਸਰ ਪਾਉਂਦਾ ਹੁੰਦਾ ਕਿਸੇ ਗੱਲ ਦਾ, ਤੇ ਹੁਣ ਇਹ ਵਾਕਈ ਜਿਹੜੇ ਨਤੀਜੇ ਆ ਰਹੇ ਆ ਜੀ, ਉਹੀ ਉਸ ਉਹੀ ਕਲਚਰ ਕ੍ਰੀਏਟ ਕਰਨ ਦੇ ਨਤੀਜੇ ਆ ਰਹੇ ਆ ਜਿਹੜਾ ਅਸੀਂ ਆਪ ਹੀ ਕ੍ਰੀਏਟ ਕੀਤਾ। ਜੀ ਜੀ, ਸੋ ਬਹੁਤ ਮਿਹਰਬਾਨੀ ਜੀ ਜੀ। ਕਿਹੜੇ ਸ਼ਹਿਰ ਤੋਂ ਬੋਲਦੇ ਹੋ, ਕੈਨੇਡਾ ਤੋਂ ਤੁਸੀਂ?
ਭਾਈ ਮੈਂ ਸਿਫਟ ਕਰੰਟ ਰਹਿਣਾ ਸਸਕੈਚੂਨ ਚ, ਤੇ ਕੈਲਗਰੀ ਤੋਂ 5 ਘੰਟੇ ਆ।
ਜੀ 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 ਜੀ, ਵਿਨੀਪੈਗ ਤੋਂ ਤੇ ਕੈਲਗਰੀ ਦੇ ਵਿਚਾਲੇ। ਜੀ ਜੀ, ਸੋ ਹਾਂਜੀ ਜੀ, ਬਹੁਤ ਮਿਹਰਬਾਨੀ ਮਨੀਸ਼ ਜੀ, ਤੁਸੀਂ ਜੁੜੇ ਤੇ ਪ੍ਰੋਗਰਾਮ ਚ ਆਪਣੇ ਵਿਚਾਰ ਦਿੱਤੇ। ਸੋ ਮਨੀਸ਼ ਜੀ ਜੁੜੇ ਸੀ ਕੈਨੇਡਾ ਤੋਂ। ਕੈਨੇਡਾ ਤੋਂ ਸਤਵਿੰਦਰ ਸਿੰਘ ਧਨੋਆ ਦੀ ਵੀ ਈਮੇਲ ਆਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੀ, ਕਹਿੰਦੇ ਵਧਾਈ ਦੇ ਰਹੇ ਆ ਜੇ ਆਸਟ੍ਰੇਲੀਅਨ MP ਖੜੇ ਹੋਣ ਲਈ ਨਵਦੀਪ ਹੋਰਾਂ ਨੂੰ, ਤੇ ਉਹ ਕਹਿੰਦੇ ਜੀ ਦੇਖੋ ਪਹਿਲਾਂ ਕੈਨੇਡਾ ਦੇ ਵਿੱਚ ਵੀ ਗੁਰਬਖਸ਼ ਸਿੰਘ ਮੱਲੀ ਤੇ ਹੈਰੀ ਧਾਲੀਵਾਲ ਹੋਰੇ ਪਹਿਲੀ ਵਾਰ ਜਿਹੜੇ ਇਲੈਕਸ਼ਨ ਜਿੱਤੇ ਸਨ, ਤੇ ਉਹਨਾਂ ਨੇ ਹੋਰ ਬਹੁਤਿਆਂ ਦੇ ਰਾਹ ਖੋਲੇ, ਤੇ ਅੱਜ 15 ਕੈਨੇਡੀਅਨ MP ਜਿਹੜੇ ਪਾਰਲੀਮੈਂਟ ਚ ਹੈ। ਬਿਲਕੁਲ ਜੀ, ਕੈਨੇਡਾ ਦੇ ਵਿੱਚ ਤਾਂ ਸਣੇ ਰੱਖਿਆ ਮੰਤਰੀ ਤੱਕ ਦੇ ਅਹੁਦੇ ਤੱਕ ਪਹੁੰਚ ਚੁੱਕੇ ਹਾਂ ਜੀ ਅਸੀਂ, ਇਨਫਰਾਸਟਰਕਚਰ ਵਰਗੇ ਮੰਤਰੀ ਸਾਡੇ ਨੇ, ਸੋ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ। ਬਿਲਕੁਲ ਨਵਦੀਪ ਹੋਰੇ ਰਾਹ ਦੁਸਰੇ ਬਣਨਗੇ ਜੀ ਆਉਣ ਵਾਲੀ ਪੀੜ੍ਹੀਆਂ ਲਈ ਆਸਟ੍ਰੇਲੀਆ ਦੇ ਵਿੱਚ ਵੀ। ਬਹੁਤ ਮਿਹਰਬਾਨੀ ਸਤਿੰਦਰ ਸਿੰਘ ਧਨੋਆ ਜੀ, ਤੁਸੀਂ ਜੁੜੇ, ਤੇ ਇੱਧਰ ਸਾਡੇ ਨਾਲ ਕਾਲਰ ਜੁੜ ਰਹੇ ਆ ਜੀ, ਜਤਿੰਦਰ ਵਾਲੀਆ। ਸਤਿ ਸ੍ਰੀ ਅਕਾਲ ਵਾਲੀਆ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਜੀ, ਮਿੰਟਵੀਰ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਬਸ ਵਧੀਆ ਮਿੰਟਵੀਰ ਜੀ, ਜਿਹੜੀ ਘਟਨਾ ਹੋਈ ਉਹ ਤੇ ਕੋਈ ਸ਼ਬਦ ਨੀ ਉਹਦੇ, ਉਹਨੂੰ ਨਿੰਦਣ ਵਾਸਤੇ ਬੰਦਾ ਕੀ ਕਹੇ, ਪਰ ਗੱਲ ਇਹ ਹੈ ਵੀਰ ਜੀ, ਜਦੋਂ ਬੰਦਾ ਇੱਕ ਨਾਰਮਲ ਬੰਦਾ ਲਾਇਸੈਂਸ ਲੈਂਦਾ, ਤੁਹਾਨੂੰ ਬੈਟਰ ਪਤਾ ਹੋਣਾ ਹਨਾ ਵੀਰ ਜੀ, ਕਿ ਕਿੰਨੇ ਬੰਦਿਆਂ ਦੇ ਸਾਈਨ ਚਾਹੀਦੇ ਹੁੰਦੇ ਹਨਾ, DSP ਉਹ ਸਾਰਿਆਂ ਦੇ। ਤੇ ਪਹਿਲੀ ਗੱਲ ਤੇ ਸਰ, ਕਰਪਸ਼ਨ ਤੋਂ ਹੀ ਕੰਮ ਸਟਾਰਟ ਹੁੰਦਾ ਕਿ ਨਾਰਮਲ ਬੰਦਾ ਕਿਵੇਂ, ਕਿ ਇੰਨੀ ਕਿਹੜੀ ਆਫਤ ਪੈ ਗਈ ਕਿ ਹਰ ਬੰਦੇ ਨੂੰ ਲਾਇਸੈਂਸ ਦੀ ਲੋੜ ਆ, ਹਰ ਕਿਸੇ ਨੂੰ ਦਨਾਲੀਆਂ ਰੱਖਣ ਦੀ ਲੋੜ ਆ, ਹਰ ਬੰਦੇ ਨੂੰ ਗਨ ਰੱਖਣ ਦੀ ਲੋੜ ਆ ਹਨਾ, ਪਹਿਲਾਂ ਤੇ ਆਹ ਸਿਸਟਮ ਬੰਦ ਕਰਨਾ ਚਾਹੀਦਾ। ਦੂਜੇ ਨੰਬਰ ਤੇ ਜਿਹੜੇ ਜਿਵੇਂ ਵੀਰ ਜੀ ਕਾਰਤੂਸ ਆ ਨਾ, ਇਹ ਸੋਚਿਆ ਜਾਂਦਾ ਕਿ ਨਹੀਂ ਬੜੇ ਇਹ ਬੜੇ ਮੁਸ਼ਕਲ ਮਿਲਦੇ ਨੇ, ਪਰ ਉੱਥੇ ਜਿੰਨੀਆਂ ਜਿਵੇਂ ਦੁਕਾਨਾਂ ਖੁੱਲੀਆਂ ਨੇ ਭਾਜੀ, ਜਿਵੇਂ ਮਰਜ਼ੀ ਲੈ ਲਓ ਉੱਥੇ, ਜਿਵੇਂ ਗਨ ਸ਼ੋਪਸ ਨੇ, ਜਿੰਨੇ ਮਰਜ਼ੀ ਤੁਸੀਂ ਕਾਰਤੂਸ ਲੈ ਲਓ, ਹਨਾ। ਤੇ ਪਹਿਲੀ ਗੱਲ ਤੇ ਆਹ ਚੀਜ਼ਾਂ ਸਿਸਟਮ ਹੀ ਬੰਦ ਹੋਣਾ ਚਾਹੀਦਾ ਕਿ ਜਿਹੜਾ ਲਾਇਸੈਂਸ ਹੈ ਨਾ, ਤਕਰੀਬਨ ਜਿਹੜੇ ਪਤਾ ਨੀ ਜਿਹੜੇ ਵੀ ਆਈ ਪੀਆਂ ਨੂੰ ਚਾਹੀਦੇ ਹੋਣਗੇ, ਉਹਨਾਂ ਨੂੰ ਦੋ ਤੁਸੀਂ, ਹਰ ਨੋਰਮਲ ਬੰਦਾ, ਹਰ ਬੰਦੇ ਕੋਲ ਗਨ ਆ, ਹਰ ਬੰਦੇ ਕੋਲ ਕੁਝ ਆ, ਫਿਰ ਜਿੱਦਬਾਜ਼ੀ ਆ ਨਾ, ਕੋਈ ਜਿੱਦ ਨਾਲ ਹੀ ਲੈ ਕੇ ਆਇਆ ਤੇ ਕੋਈ ਉਹ ਤੋਂ ਵਧੀਆ ਮੰਗਵਾਊਗਾ, ਕੋਈ ਉਹ ਤੋਂ ਵਧੀਆ ਮੰਗਵਾਊਗਾ। ਬਸ ਇਹ ਵਿਖਾਵੇ ਦਾ ਜਿਹੜਾ ਦੌਰ ਸਾਡੇ ਪੰਜਾਬ ਚ ਚੱਲ ਚੁੱਕਿਆ ਨਾ, ਇਹਨੂੰ ਖਤਮ ਕਰਨਾ ਪੈਣਾ ਵਾ। ਕਿਸੇ ਦੇ ਘਰ ਦਾ ਜੀ ਚੱਲ ਜਾਂਦਾ, ਅਸੀਂ ਤੇ ਚਲੋ ਦੋ ਕੁ ਦਿਨ ਅਸੀਂ ਵੀ ਗੱਲਾਂ ਕਰਨਗੇ ਸਾਰੇ ਵੀਰ ਭਰਾ, ਅਸੀਂ ਦੋ ਤਿੰਨ ਦਿਨ ਗੱਲਾਂ ਬਾਤਾਂ ਕਰਾਂਗੇ, ਦੁੱਖ ਜ਼ਾਹਰ ਕਰਾਂਗੇ, ਅਸੀਂ ਭੁੱਲ ਜਾਣਾ। ਪਰ ਜਿਹਦੇ ਤੇ ਬੀਤਦੀ ਆ, ਉਹਨੂੰ ਵਿਚਾਰੇ ਨੂੰ ਉਹਨਾਂ ਦੇ ਘਰ ਦਾ ਪਤਾ ਨੀ ਕਿਵੇਂ ਖਰਚਾ ਚੱਲਦਾ ਹੋਣਾ ਨਾ। ਤੇ ਦੂਸਰੇ ਨੰਬਰ
ਬਿਲਕੁਲ ਬਿਲਕੁਲ, ਕਿਸੇ ਆਪਦੀ ਧੀ ਨੂੰ ਸਟੇਜਾਂ ਤੇ ਨਚਾਉਣਾ ਕੋਈ ਸੌਖਾ ਕੰਮ ਨੀ ਹੈ, ਕੋਈ ਸੌਖਾ ਫੈਸਲਾ ਨੀ, ਪਤਾ ਨੀ ਕਿੱਡੀ ਕੁ ਮਜਬੂਰੀ ਚ ਲਿਆ ਜਾਂਦਾ ਉਹ ਫੈਸਲਾ।
ਬਿਲਕੁਲ, ਤੇ ਨਾਲੇ ਦੂਸਰੇ ਨੰਬਰ ਤੇ ਵੇਖੋ ਕਿ ਭੈਣ ਹੀ ਲਾ ਲਓ ਕਿ ਉਹ ਪ੍ਰੈਗਨੈਂਟ ਸੀ ਵਿਚਾਰੀ, ਪ੍ਰੈਗਨੈਂਟ ਹੋ ਕੇ ਵੀ ਅਗਲੀ ਹਨਾ ਆਪਣਾ ਜੋ ਵੀ ਹੈ ਕਿੱਤਾ ਕਰ ਰਹੀ ਹੈ ਨਾ। ਤੇ ਦੂਸਰੇ ਨੰਬਰ ਤੇ ਵੀਰ ਜੀ, ਮੋਦੀ ਸਾਹਿਬ ਦਰਬਾਰ ਸਾਹਿਬ ਗਏ ਆਪਣੇ ਸੰਜੇ ਵੀਰ ਜੀ ਨਾਲ, ਕੁਝ ਗੱਲਾਂ ਨਾਲ ਮੈਂ ਸਹਿਮਤ ਵੀ ਹਾਂ, ਪਰ ਵੇਖੋ ਨਾ ਤੁਸੀਂ ਭਾਜੀ ਕਿ ਜਿਵੇਂ ਕੋਈ ਹੁਣ ਮਹਾਰਾਜ ਦੇ ਘਰ ਜਾਣਾ ਕਿਸੇ ਨੇ, ਹਰ ਬੰਦਾ ਬਰਾਬਰ ਆ। ਇੱਕ ਤੇ ਤੁਸੀਂ ਆਪਣੇ 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 ਬੰਦਿਆਂ ਦੀ ਗਲਤੀ ਹੈ, ਤੁਸੀਂ VIP ਟ੍ਰੀਟਮੈਂਟ ਦਿੰਦੇ ਹੋ ਉਹਨਾਂ ਨੂੰ। ਦੂਸਰੇ ਨੰਬਰ ਤੇ ਜਿਹੜੀ ਸੰਗਤ ਭਾਜੀ ਤੁਸੀਂ ਵੇਖੋਗੇ ਨਾ, ਸੰਗਤ ਜਿਹੜੀ ਖਲੋਤੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਉਹ ਫੋਟੋਆਂ ਖਿੱਚ ਰਹੇ ਆ ਉਹਦੀਆਂ, ਮੋਦੀ ਦੀਆਂ, ਕੈਮਰੇ ਸਾਰਿਆਂ ਨੇ ਉਹਨਾਂ ਨਾਲ ਕੀਤੇ ਪਏ। ਇਸ ਕਰਕੇ ਪਤਾ ਨੀ ਕਿਉਂ ਭਾਜੀ ਆਵਾਜਾਈ ਹੀ ਉੱਤਿਆ ਪਿਆ ਵਾ, ਕਿੰਨੇ ਬੰਦਾ ਕੀ ਕਰੇ ਤੇ ਕੀ ਨਾ ਸਮਝਾਵੇ ਹਨਾ। ਹਰ ਬੰਦਾ ਹੀ ਐਂ ਲੱਗਦਾ ਜਿਵੇਂ ਆਪਣੇ ਆਪ ਤੋਂ ਹੀ ਕੀ ਕਰੀਏ ਕੀ, ਜਿਹਦੇ ਕਰਕੇ ਇੰਨਾ ਕੁ ਬੇੜਾ ਗਰਕ ਹੋ ਚੁੱਕਾ ਵਾ। ਕੀਰਤਨ ਚੱਲ ਜੇ ਤੁਸੀਂ ਕੀਰਤਨ ਬੰਦ ਕਰ ਰਹੇ ਹੋ, ਪਿਛਲੀ ਵਾਰੀ ਜਦੋਂ ਬਾਦਲ ਸਾਹਿਬ ਪਤਾ ਨੀ ਆਏ ਤੇ ਆਪਣੇ ਗ੍ਰੰਥੀ ਸਾਹਿਬ ਉੱਠ ਕੇ ਖੜੇ ਹੋ ਗਏ, ਬੜੀ ਸੀ, ਕੁਝ ਸਮਝ ਨੀ ਲੱਗਦੀ। ਐਂ ਲੱਗਦਾ ਹੁਣ ਮੈਂ ਛੁੱਟੀਆਂ ਜਾ ਰਿਹਾ ਵੀਰ ਜੀ ਅਗਲੇ ਮਹੀਨੇ, ਤੇ ਪੂਰੀ ਫੈਮਿਲੀ ਦੇ ਨਾਲ ਜਾ ਰਿਹਾ, ਮਨ ਚ ਇੱਕ ਵੱਖਰਾ ਜਿਹਾ ਡਰ ਆ ਕੇ ਤਿੰਨ ਚਾਰ ਵਿਆਹ ਅਟੈਂਡ ਕਰਨੇ ਨੇ, ਕਿਵੇਂ ਯਾਰ ਉੱਥੇ ਕੀ ਹਿਸਾਬ ਤਾਂ ਹੋਊਗਾ। ਮੈਂ ਟੂ ਬੀ ਫਰੈਂਕ ਵੀਰ ਜੀ, ਮੈਂ ਸਵੇਰ ਮੈਂ ਸਾਫ਼ ਤੁਹਾਨੂੰ ਸਾਫ਼ ਆਪਣਾ ਹਰ ਮੈਂ ਰੇਡੀਓ ਦੇ ਸਾਹਮਣੇ ਕਹਿੰਦਾ ਕਿ ਮੈਂ ਸਾਫ਼ ਆਪਣੇ ਰਿਸ਼ਤੇਦਾਰਾਂ ਨੂੰ ਕਵਾਂਗਾ, ਮੇਰੇ ਕਲੋਜ਼ ਵਾਲੇ ਰਿਸ਼ਤੇਦਾਰ ਹੀ ਨੇ, ਕਿ ਜਿਹੜੇ ਵਿਆਹ ਦੇ ਯਾਰਾਂ ਦੋਸਤਾਂ ਤੁਹਾਡਿਆਂ ਜਾਂ ਕਿਸੇ ਨੇ ਵੀ ਗਨ ਲੈ ਕੇ ਆਉਣਗੇ, ਅਸੀਂ ਸਟੇਟ ਵੇ ਉੱਤੋਂ ਉਹ ਵਿਆਹ ਤੋਂ ਵਾਪਸ ਆ ਜਾਵਾਂਗੇ। ਇਹੋ ਜਿਹੇ ਕਦਮ ਸਾਨੂੰ ਚੁੱਕਣੇ ਪੈਣੇ ਆ, ਜਿਹਦੇ ਕਰਕੇ ਮੈਂ ਵੀ
ਕੁਝ
ਬੰਦੇ ਹਾਂਜੀ ਵੀਰ ਜੀ ਫਿਰ ਉਹਨਾਂ ਨੂੰ ਗੋਭੇ ਅਸੀਂ ਚੱਲੇ ਜੇ, ਅਸੀਂ ਘਰ ਚੱਲੇ ਜੇ, ਤੁਸੀਂ ਇਹਨਾਂ ਨਾਲ ਵਰਤੋ, ਤੁਹਾਡੇ ਯਾਰਾਂ ਦੋਸਤਾਂ ਨਾਲ ਵਰਤੋ, ਕੋਈ ਪ੍ਰੋਬਲਮ ਨੀ।
ਆਪਣੇ
ਯਾਰਾਂ ਦੋਸਤਾਂ ਨੂੰ ਵਿਆਹ ਵਾਲਾ ਬੰਦਾ ਪਹਿਲਾਂ ਫੋਨ ਕਰਕੇ ਕਹਿ ਦੇ ਵੇਖੋ ਘਰ ਦੀ ਫੈਮਿਲੀ ਦਾ ਪ੍ਰੋਗਰਾਮ ਹੈ, ਕੋਈ ਗਨ ਗੁਨ ਕੋਈ ਹਥਿਆਰ ਲੈ ਕੇ ਨਾ ਆਏ ਮੇਰਾ ਵੀਰ, ਸਾਰੇ ਰਿਸ਼ਤੇਦਾਰ ਆਪਸ ਚ ਮੈਸੇਜ ਪਾਸ ਕਰ ਦੇਣ ਬਈ ਇੱਥੇ ਆਓ ਜਾਂ ਕੰਮ ਨੀ ਚੱਲਣਾ, ਬਸ ਗੱਲ ਖਤਮ ਹੈਨਾ ਵੀਰ
ਜੀ।
ਏਦਾਂ ਮੇ ਵੀ ਹੋ ਸਕਦਾ ਕਿ ਕੰਮ ਖਤਮ ਨੀ ਹੋਣਾ, ਪਰ ਕੁਝ ਹੱਦ ਤੱਕ ਸਟਾਪ ਜ਼ਰੂਰ ਹੋਏਗਾ ਵੀਰ ਜੀ।
ਜੀ ਜੀ, ਬਹੁਤ ਮਿਹਰਬਾਨੀ ਵਾਲੇ ਸਰ, ਬਹੁਤ ਮਿਹਰਬਾਨੀ ਹੈ, ਬਿਲਕੁਲ ਤੁਸੀਂ ਚੰਗਾ ਸਟੈਪ ਚੱਕਣ ਜਾ ਰਹੇ ਹੋ, ਤੇ ਸਾਰੇ ਸਰੋਤੇ ਇਸ ਚੀਜ਼ ਨੂੰ ਨੋਟ ਕਰਨ ਵਾਲੇ ਸਾਹਿਬ ਨੇ ਵਧੀਆ ਰਾਏ ਦਿੱਤੀ ਆ ਵੀ ਜੇ ਤੁਸੀਂ ਥੋੜਾ ਜਿਹਾ ਥੋੜਾ ਆਪਦਾ ਮਾਰੋਗੇ ਕਿਸੇ ਸੱਟ ਕਿਸੇ ਚੀਜ਼ ਦੇ ਤੇ ਜ਼ਰੂਰ ਬ੍ਰੇਕ ਹੋਊਗਾ। ਸੋ ਬਹੁਤ ਮਿਹਰਬਾਨੀ ਜੀ। ਸੋ ਦੋਸਤੋ, ਕਾਲਰ ਬੜੇ ਜੁੜ ਰਹੇ ਆ ਤੇ ਇੱਧਰ ਮੈਸੇਜਾਂ ਦੀ ਵੀ ਬੜੀ ਲੰਮੀ ਲਾਈਨ ਲੱਗੀ ਹੋਈ ਆ, ਪਰ ਮੈਂ ਪਹਿਲਾਂ ਦੋ ਕਾਲਰ ਆ ਉਹ ਲੈ ਲਾਂ ਛੇਤੀ ਛੇਤੀ। ਤੇ ਸਾਡੇ ਨਾਲ ਜੁੜ ਚੁੱਕੇ ਆ ਜੀ 7926। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ।
ਹੈਲੋ, ਹਾਂਜੀ ਬ੍ਰਦਰ ਸਤਿ ਸ੍ਰੀ ਅਕਾਲ, ਮੈਂ ਕਰਮਜੀਤ ਸਿੱਧੂ ਬੋਲ ਰਿਹਾ ਜੀ, ਸੰਸਨ ਕਾਸ ਤੋਂ।
ਜੀ ਸਿੱਧੂ ਸਾਹਿਬ, ਕੀ ਹਾਲ ਆ ਜੀ ਸਿੱਧੂ ਸਾਹਿਬ?
ਬਹੁਤ ਵਧੀਆ, ਚੜ੍ਹਦੀ ਕਾਹਲੀ ਠੀਕ ਠਾਕ ਹੈ। ਅੱਛਾ, ਗੱਲਾਂ ਬੜਾ ਸੁਣ ਰਿਹਾ ਤੁਹਾਡੀਆਂ, ਬੜਾ ਅੱਛਾ ਲੱਗ ਰਿਹਾ ਹੈਗਾ
ਜੀ।
ਤੇ ਜੋ ਇੱਕ ਇਸ ਤਰ੍ਹਾਂ ਇੱਕ ਨਵਾਂ ਟ੍ਰੈਂਡ ਵੀ ਚੱਲਿਆ, ਲੋਕਾਂ ਨੇ ਕਈ ਲੋਕਾਂ ਦੇ ਕਾਰਡ ਚ ਪਾਉਣ ਲੱਗ ਗਏ, ਕਾਰਡ ਦੇ ਉੱਪਰ ਹੀ ਛਪਾ ਦਿੰਦੇ ਆ ਵੀ ਕਿਰਪਾ ਕਰਕੇ ਹਥਿਆਰ ਨਾਲ ਨਾ ਲਿਆਂਦਾ ਜਾਵੇ। ਜਿਹੜਾ ਜਿਹਦਾ ਫੰਕਸ਼ਨ ਹੈ ਉਹਦੀ ਕਹੀ ਗੱਲ ਜ਼ਿਆਦਾ ਜਾਇਜ਼ ਹੁੰਦੀ ਹੈ, ਜੇ ਲੋਕ ਇੱਦਾਂ ਕਾਰਡ ਦੇ ਛਪਾ ਦਿਆ ਕਰਨ ਤਾਂ ਇਹ ਸਭ ਤੋਂ ਬੈਟਰ ਰਹੇਗਾ। ਥੋੜਾ ਜਿਹਾ ਲੋਕ ਪਿੰਚ, ਇੱਕ ਵਾਰੀ ਪਿੰਚ ਕਰਨਗੇ, ਉਦੋਂ ਬਾਅਦ ਪਿੰਚ ਹੋਣਾ ਠੀਕ ਹੋਈ, ਫਿਰ ਲੋਕ ਆਮ ਗੱਲ ਹੋਜੂਗੀ ਇਸ ਤਰ੍ਹਾਂ ਜੀ।
ਬਿਲਕੁਲ, ਇਹ ਵੀ ਇੱਕ ਤਰੀਕਾ ਹੈਗਾ ਜੀ, ਪਰ ਜੇ ਸਾਡੇ ਲੋਕ ਲਿਖਿਆ ਮੰਨਣ ਲੱਗ ਜਾਣ, ਸਾਡੇ ਇੰਡੀਆ ਚ ਕਿਤੇ ਨਾ ਕਿਤੇ ਕਮੀ ਹੈ ਜੀ, ਉੱਥੇ ਲਿਖਿਆ ਨੀ ਮੰਨਦੇ।
ਨਹੀਂ ਬਰਾੜ ਸਾਹਿਬ, ਕੁਛ ਕਾਰਡ ਇਸ ਟਾਈਮ ਆ ਵੀ ਰਹੇ ਹੈਗੇ, ਮੈਂ ਦੋ ਵਿਆਹ ਅਟੈਂਡ ਕੀਤੇ ਹੈਗੇ ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਸੀਗਾ,
ਜੀ 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 ਮੈਂ ਮੈਰਿਜ ਪੈਲੇਸਾਂ ਚ ਵੀ ਦੇਖਿਆ ਲਿਖਿਆ ਜੀ ਕਈ ਥਾਵਾਂ ਦੇ ਵੀ ਇੱਥੇ ਅਸਲਾ ਨਹੀਂ ਰੱਖ ਸਕਦੇ, ਤੁਸੀਂ ਹਥਿਆਰ ਚਲਾ ਨਹੀਂ ਸਕਦੇ, ਗੋਲੀ ਚਲਾਉਣੀ ਸਖ਼ਤ ਮਨਾ, ਕਾਨੂੰਨੀ ਕਾਰਵਾਈ ਕੀਤੀ, ਏਦਾਂ ਤਾਂ ਬੋਰਡ ਆਮ ਮੈਰਿਜ ਪੈਲੇਸਾਂ ਚ ਵੀ ਲੱਗੇ ਹੁੰਦੇ ਆ। ਸੋ ਪਰ ਚਲੋ ਜੀ ਕੋਸ਼ਿਸ਼ ਆ, ਹਰ 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 ਪੱਧਰ ਤੇ ਕੋਸ਼ਿਸ਼ ਹੋਣੀ ਚਾਹੀਦੀ ਆ। ਸੋ ਬਹੁਤ ਮਿਹਰਬਾਨੀ ਸਿੱਧੂ ਸਾਹਿਬ,
ਥੈਂਕ ਯੂ, ਥੈਂਕ ਯੂ, ਓਕੇ ਜੀ,
ਬਹੁਤ। ਸੋ ਕਰਮਜੀਤ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਸੀ ਜੀ ਨੌਰਥ ਆਸਟ੍ਰੇਲੀਆ ਦੇ ਤੋਂ, ਬਹੁਤ ਮਿਹਰਬਾਨੀ ਇਹਨਾਂ ਦੀ। ਤੇ ਨਾਲ ਹੁਣ ਨਰਿੰਦਰ ਜੁੜ ਚੁੱਕਿਆ ਸਾਡੇ ਨਾਲ। ਨਰਿੰਦਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਚਾਲ ਨੇ ਜੀ?
ਬਹੁਤ ਬਸ ਹਾਲ ਵਧੀਆ ਜੀ, ਪਰ ਚਿੰਤਾਵਾਂ ਜਿਹੜੀਆਂ ਉਹ ਤੰਗ ਕਰ ਰਹੀਆਂ, ਬਹੁਤ ਸਾਰੀਆਂ ਚਿੰਤਾਵਾਂ, ਤੁਹਾਨੂੰ ਪਤਾ ਸੁਬਾਹ ਸ਼ੁਰੂ ਹੋ ਜਾਂਦੀ।
ਜਦੋਂ ਮੈਂ ਦੇਖੀ ਇਹ ਖਬਰ, ਨਾਈਟ ਸ਼ਿਫਟ ਕਰ ਰਿਹਾ ਸੀ ਮੈਂ ਹਸਪੀਟਲ ਚ, ਕਾਫੀ ਮੈਨੂੰ ਲੱਗਾ ਸ਼ਾਇਦ ਏਦਾਂ ਹੀ ਪਲੇ ਹੋ ਰਿਹਾ ਵੀ ਕੋਈ ਡਾਂਸ ਹੈ। ਫਿਰ ਮੈਂ ਦੋ ਤਿੰਨ ਵਾਰ ਦੇਖੀ ਤੇ ਫਿਰ ਮੈਂ ਦੇਖਿਆ ਵੀ ਹਾਂ ਕੰਨ ਕਿਸੇ ਨੇ ਡਾਂਸ ਫਲੋਰ ਤੋਂ ਚੱਲੀ ਤੇ ਲੜਕੀ ਨਾਲ ਹੀ ਖਤਮ ਹੋ ਗਈ ਭਾਈ। ਬਾਕੀ ਮੈਂ ਤਾਂ ਇੰਨਾ ਨਹੀਂ ਵਿਚਾਰਕ ਹੈਗਾ, ਤੁਸੀਂ ਹੀ ਪਹਿਲਾਂ ਤੁਹਾਡੀ ਹੀ ਰਾਏ ਸੁਣਨੀ ਹੈ, ਤੁਸੀਂ ਦੱਸੋ। ਮੈਨੂੰ ਤਾਂ ਲੱਗਦਾ ਕਿ ਇਹ ਨੈਗਲੀਜੈਂਟ ਯੂਜ ਆਫ ਹਨਾ ਵੈਪਨ ਹੋਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜੇ ਇੱਥੇ ਹੁੰਦਾ ਤਾਂ ਇਹ ਕਿਸੇ ਵੀ ਹਾਲ ਚ ਮਤਲਬ ਉਹਨੂੰ ਮਾਫ਼ ਨਹੀਂ ਕਰਨਾ ਸੀ ਹਨਾ।
ਦੇਖੋ ਜਿਹੜਾ ਇਹ ਹਥਿਆਰ ਕਲਚਰ, ਜੀ ਜੀ,
ਆਪਣੇ ਡਰਾਈਵਿੰਗ ਨੂੰ ਮਤਲਬ ਇੰਨਾ ਵੱਡਾ ਸੈਂਸ ਲੈ ਲੈਂਦੇ, ਚਾਹੇ ਉਹ ਐਕਸੀਡੈਂਟ ਹੋਵੇ ਤੇ ਉਹ ਟੈਂਸ਼ਨਲ ਹੋਵੇ ਜਾਂ ਇਨਟੈਂਸ਼ਨਲ ਹੋਵੇ ਤੇ ਉਹਦੇ ਚ ਵੀ ਨੈਗਲੀਜੈਂਟ ਨੂੰ ਲੈ ਕੇ ਤਾਂ ਸਜ਼ਾ ਵੀ ਹੁੰਦੀ ਹੈ, ਫਾਈਨ ਵੀ ਹੁੰਦਾ। ਬਾਕੀ ਇਹ ਤਾਂ ਇੱਕ ਤੁਸੀਂ ਭਾਈ ਬਾਕੀ ਦੱਸੋ ਮੈਨੂੰ ਤਾਂ
ਜੇ ਅਸੀਂ ਆਲੇ ਦੁਆਲੇ ਚ ਪੰਜ ਦਸ ਬੰਦਿਆਂ ਨੂੰ ਵੀ ਅਵੇਅਰ ਕਰਨ ਚ ਕਾਮਯਾਬ ਹੋ ਜਾਏ, ਇੱਕ ਬੰਦਾ ਪੰਜ ਬੰਦਿਆਂ ਨੂੰ ਵੀ ਕਰ ਲੇ ਤਾਂ ਹੋ ਸਕਦਾ ਵੀ ਇਹ ਅਵੇਅਰਨੈਸ ਸਾਰੇ ਕਿਤੇ ਆ ਜਾਏ। ਤੇ ਬਾਕੀ ਜਿਹੜਾ ਹਥਿਆਰ ਕਲਚਰ ਆ ਨਾ, ਇਹ ਹਥਿਆਰ ਕਲਚਰ ਅੱਜ ਅਮਰੀਕਾ ਦੇ ਵਿੱਚ ਵੀ ਜਿਹੜਾ ਹਥਿਆਰ ਕਲਚਰ ਨੂੰ ਨੇ ਅਮਰੀਕਾ ਦਾ ਜੇ ਨੈਗੇਟਿਵ ਪਹਿਲਾ ਨੈਗੇਟਿਵ ਪੁਆਇੰਟ ਦੱਸਿਆ ਜਾਵੇ ਤਾਂ ਉਹ ਹਥਿਆਰ ਕਲਚਰ ਆ ਉੱਥੇ ਵੀ, ਤੇ ਉਹੀ ਕਲਚਰ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਭਾਰਤ ਚ ਆ ਰਿਹਾ। ਪਰ ਵੱਖਰੀ ਗੱਲ ਆ ਵੀ ਵੱਖਰੋ ਵੱਖਰੇ ਸਟੇਟ ਦਾ ਵੱਖਰੋ ਵੱਖਰੇ ਤਰੀਕੇ ਆ, ਵੱਖਰੋ ਵੱਖਰੇ ਢੰਗ ਨਾਲ ਲੋਕਾਂ ਦਾ ਨਜ਼ਰ ਆ ਜਾਂਦਾ। ਹੁਣ ਗੁਜਰਾਤ ਆ, ਗੁਜਰਾਤ ਦੇ ਵਿੱਚ ਲੋਕ ਪੈਸੇ ਦੇ ਮਗਰ ਲੱਗੇ ਹੋਏ ਆ, ਸ਼ਾਹੂਕਾਰੀ ਆਉਂਦੀ ਆ, ਕਿਤੇ ਲੋਕ ਕਿਸੇ ਚੀਜ਼ ਮਗਰ ਲੱਗੇ ਹੁੰਦੇ, ਵੱਖਰੋ ਵੱਖਰੇ ਸਟੇਟਾਂ ਦੀ ਵੱਖਰੋ ਵੱਖਰੋ ਕਲਚਰ ਬਣ ਜਾਂਦਾ। ਹੁਣ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਦਾ ਕਲਚਰ ਬਣਿਆ ਹੋਇਆ ਵੀ ਅਸੀਂ ਸੁਪੀਰੀਅਰ ਆ, ਅਸੀਂ ਮਹਾਨ ਆ, ਅਸੀਂ ਯੋਧੇ ਆ, ਤੇ ਉਹਦੇ ਤਹਿਤ ਹੀ ਅਸਲਾ ਜਿਹੜਾ ਮਿਸਯੂਜ਼ ਹੋ ਰਿਹਾ।
ਜੀ ਜੀ ਨਹੀਂ, ਇਹ ਗੱਲ ਤਾਂ ਤੁਹਾਡੀ ਸਹੀ ਆ ਕਿ ਅਮਰੀਕਾ ਚ ਜਿੱਦਾਂ ਹੁਣ ਰੈਡ ਨੈਕ ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਰੈਡ ਨੈਕ, ਜਿਹਨਾਂ ਨੇ ਟਰੰਪ ਨੂੰ ਜਿਤਾਇਆ, ਤਾਂ ਉਹ ਮੇਨਲੀ ਇਹੀ ਡਰੱਗੀ ਆ ਤੇ ਸਾਰੇ ਮਤਲਬ ਵੈਪਨ ਹੋਲਡਰਸ ਵੀ ਆ, ਤੇ ਉੱਥੇ ਹੁਣ ਕਹਿੰਦੇ ਵੀ ਕਾਫੀ ਖੁੱਲ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਉਹਨੂੰ ਜਿਤਾਇਆ ਟਰੰਪ ਨੂੰ ਹਨਾ। ਤੇ ਇੰਡੀਆ ਚ ਤਾਂ ਚਲੋ ਏਦਾਂ ਨੀ ਕੋਈ ਚੀਜ਼ ਨਾਮ, ਮੈਨੂੰ ਤਾਂ ਲੱਗਦਾ ਨੀ ਕੋਈ ਲੋ ਨਾਮ ਦੀ ਚੀਜ਼ ਹੈਗੀ ਆ ਕਿ ਜਿਹੜੀ ਕੋਈ ਕੰਟਰੋਲ ਕਰਦੀ ਆ। ਬਾਕੀ ਬਾਕੀ ਭਾਈ ਮੈਂ ਤਾਂ ਤੁਹਾਡੇ ਆ, ਮਤਲਬ ਮੈਨੂੰ ਲੱਗਦਾ ਕਿ
ਬਹੁਤ ਵਧੀਆ ਵਿਚਾਰ ਦੱਸੀ ਦਿੱਤੇ ਆ, ਤੇ ਬਹੁਤ ਤੁਸੀਂ ਜਰੂਰ ਸਾਂਝ ਪਾਇਆ ਕਰੋ ਸਾਰਿਆਂ ਦੀ, ਰਲਵੇਂ ਮਿਲਵੇਂ ਵਿਚਾਰਾਂ ਨਾਲ ਹੀ ਇੱਕ ਚੰਗਾ ਸਮਾਜ ਸਿਰਜਿਆ ਜਾਂਦਾ, ਤੇ ਜਰੂਰੀ ਨੀ ਹੁੰਦਾ ਹਰ ਥਾਂ ਦੇ ਉੱਤੇ ਅਸੀਂ ਸਹੀ ਹੈ, ਬਹੁਤ ਥਾਵਾਂ ਦੇ ਉੱਤੇ। ਨਹੀਂ ਨਹੀਂ,
ਮੈਨੂੰ ਤਾਂ ਲੱਗਦਾ ਕਿ ਅਸੀਂ ਤੁਹਾਡੀ ਸ਼ੁਰੂ ਵੀ ਨਹੀਂ ਕੀਤੀਆਂ ਕਿਤਾਬਾਂ ਪੜ੍ਹਨੀਆਂ, ਤੇ ਤੁਸੀਂ ਤਾਂ ਮਤਲਬ
ਜਰੂਰੀ ਹੁੰਦਾ। ਦੇਖੋ ਤੁਹਾਡੀ ਸੋਚ ਚੰਗੀ ਸੋਚ ਆ, ਤੇ ਤੁਸੀਂ ਵੀ ਬਹੁਤ ਵਧੀਆ ਵਿਚਾਰ ਰੱਖਦੇ ਹੋ, ਸੋ ਆਪਣੇ ਆਪ ਨੂੰ ਤੁਸੀਂ ਮਿਸਜੱਜ ਨਾ ਕਰੋ, ਤੁਸੀਂ ਕੋਸ਼ਿਸ਼ ਕਰੋ ਜਰੂਰ, ਹੋਰ ਜਾਣੀ ਕਿ ਬਹੁਤ ਸੁਲਝੇ ਹੋਏ ਹੋਰ ਸੁਲਝਣ ਦੀ ਸੁਲਝੋਗੇ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ। ਸੋ ਬਹੁਤ ਮਿਹਰਬਾਨੀ ਨਰਿੰਦਰ ਭਾਈ,
ਕੋਸ਼ਿਸ਼ ਕਰਦਾ ਕਿ ਤੁਹਾਡੇ ਵਰਗੇ ਉਹਨਾਂ ਨੂੰ ਸੁਣ ਕੇ ਵਿਚਾਰਕਾਂ ਨੂੰ ਹਨਾ ਤੇ ਇੰਪਰੂਵ ਕਰੀਏ। ਬਾਕੀ ਥੈਂਕ ਯੂ
ਜੀ 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 ਜੀ, ਬਹੁਤ ਮਿਹਰਬਾਨੀ। ਸੋ ਬਾਈ ਨਰਿੰਦਰ ਹੋਰਾਂ ਨੇ ਮੈਨੂੰ ਥੋੜਾ ਜਿਹਾ ਜ਼ਿਆਦਾ ਹੀ ਉਹ ਕਹਿਤਾ, ਤੇ ਮੈਂ ਇੰਡਾ ਚੰਗਾ ਵੀ ਨਹੀਂ ਹੈਗਾ, ਮੈਂ ਕੋਸ਼ਿਸ਼ ਕਰ ਰਿਹਾ ਸਿੱਖਣ ਦੀ ਤੇ ਸਿੱਖਣਾ ਚਾਹੁੰਦਾ ਤੇ ਕੋਸ਼ਿਸ਼ ਕਰਦਾ। ਮੈਨੂੰ ਪਾਤਰ ਸਾਹਿਬ ਦੀ ਉਹੀ ਗੱਲ ਯਾਦ ਆ ਗਈ, ਏਅਰਪੋਰਟ ਤੇ ਬੈਠੇ ਪਾਤਰ ਸਾਹਿਬ ਨੂੰ ਨਾ ਸ਼ੰਮੀ ਜਲੰਧਰੀ ਹੋਰਾਂ ਨੇ ਕਵਿਤਾ ਸੁਣਾਤੀ, ਤੇ ਕਹਿੰਦੇ ਜੀ ਪਾਤਰ ਸਾਹਿਬ ਤੁਸੀਂ ਐ ਉਹ ਕਰੀ ਗਏ, ਤੇ ਪਾਤਰ ਸਾਹਿਬ ਬੜੀ ਨੀਵੀਂ ਪਾ ਕੇ ਸ਼ਰਮਾਕਲਾਂ ਵਾਂਗੂ, ਗੁਣਗਾਣ ਸੁਣਨਾ ਕਾਫੀ ਔਖਾ ਹੁੰਦਾ, ਸੁਣਦੇ ਰਹੇ ਤੇ ਅਖੀਰ ਚ ਉਹਨਾਂ ਨੇ ਫਿਰ ਇੱਕ ਗੱਲ ਸੁਣਾਈ, ਕਹਿੰਦੇ ਜੀ ਇੱਕ ਵਾਰੀ ਨਾ ਇੱਕ ਬੇਟਾ ਆਪਦੇ ਖੜਾ ਬਾਬਿਆਂ ਦੀ ਫੋਟੋ ਮੂਹਰੇ ਨਾ ਮੱਥਾ ਟੇਕ ਕੇ ਤੇ ਕਹਿ ਰਿਹਾ ਸੀ ਵੀ ਮੈਨੂੰ ਨਾ ਮੇਰੇ ਬਾਪ ਵਰਗਾ ਬਣਾ ਦਿਓ, ਬਾਬਾ ਜੀ ਮੈਨੂੰ ਮੇਰੇ ਬਾਪ ਵਰਗਾ ਬਣਾ ਦਿਓ। ਤੇ ਕਹਿੰਦੇ ਫਿਰ ਬਾਪ ਨੇ ਸੁਣ ਲਿਆ ਤੇ ਜਦੋਂ ਕਹਿੰਦੇ ਬੇਟਾ ਪਾਸੇ ਹੋਇਆ ਨਾ ਤੇ ਬਾਪ ਨੇ ਬਾਬਾ ਜੀ ਕੋਲੇ ਅਰਦਾਸ ਕੀਤੀ ਬਾਬਾ ਜੀ ਮੈਨੂੰ ਉਹ ਜਿਹਾ ਬਣਾ ਦਿਓ ਜੇ ਜਾਂ ਮੇਰਾ ਬੱਚਾ ਮੈਨੂੰ ਸੋਚਦਾ ਵੀ ਮੈਂ ਹੈਗਾ ਉਹ ਜਿਹਾ ਪਰ ਮੈਂ ਹੈ ਨਹੀਂ ਸੋ ਇਸ ਕਰਕੇ ਕਈ ਵਾਰੀ ਮੈਂ ਵੀ ਅਰਦਾਸ ਦੁਆਈ ਕਰਾਂਗਾ ਜੀ ਨਰਿੰਦਰ ਬਾਈ ਵੀ ਮੈਨੂੰ ਵੀ ਇਹੋ ਜਿਹਾ ਬਣਾ ਦੇ ਪ੍ਰਮਾਤਮਾ ਜੇ ਜਾਂ ਤੁਸੀਂ ਮੈਨੂੰ ਸੋਚਦੇ ਹੋ ਸੋ ਪਿੰਦਰ ਸਿੱਖ ਜੁੜ ਗਿਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਪਿੰਦਰ ਬਾਈ
ਬਾਈ ਸਤਿ ਸ਼੍ਰੀ ਅਕਾਲ
ਜੀ ਕੀ ਹਾਲ ਆ
ਹਾਂਜੀ ਬਾਈ ਜੀ ਠੀਕ ਹੈ ਜੀ ਬਾਈ ਆ ਮਤਲਬ ਘਟਨਾ ਜਿਹੜੀ ਘਟੀ ਹੈ ਨਾ ਸਾਰੇ ਜਾਣੇ ਆਪਾਂ ਗੱਲ ਕਰੀ ਜਾਂਦੇ ਹਾਂ ਤੇ ਮਾੜੀ ਘਟਨਾ ਬਾਈ ਜੀ ਮੈਨੂੰ ਵੀ ਨਾ ਵਿਆਹ ਦੇਖਣ ਦਾ ਮੌਕਾ ਮਿਲਿਆ ਜਦੋਂ ਗਿਆ ਫੈਬਰੀ ਚ ਗਿਆ ਤੇ ਦੋ ਮਹੀਨੇ ਰਿਹਾ ਦੋ ਮਹੀਨੇ ਵਿਆਹ ਹੋ ਗਿਆ ਫਰਵਰੀ ਤੇ ਮਾਰਚ ਦੇ ਵਿੱਚ ਤੇ ਮੈਨੂੰ ਮੈਂ ਚੀਜ਼ ਦੇਖੀ ਬਾਈ ਜੀ ਜ਼ਿਆਦਾਤਰ ਜਦੋਂ ਹਥਿਆਰ ਚੱਲਦੇ ਨੇ ਅਣਜਾਣ ਬੰਦੇ ਚਲਾਉਂਦੇ ਆ ਜਦੋਂ ਅਣਜਾਣ ਬੰਦਾ ਜਿਵੇਂ ਜਦੋਂ ਫੜ ਲੈਂਦੇ ਨਾ ਫਿਰ ਉਹਨਾਂ ਨੂੰ ਪਤਾ ਨੀ ਹੁੰਦਾ ਵੀ ਇਹਨੂੰ ਹੈਂਡਲ ਜਾਂ ਹੋਲਡ ਕਿਵੇਂ ਕਰਨਾ ਜਿਵੇਂ ਜ਼ਿਆਦਾਤਰ ਜਦੋਂ ਵਿੱਚ ਫਸ ਜਾਂਦਾ ਨਾ ਜਿਹਨੂੰ ਕਾਰਤੂਸ ਕਹਿੰਦੇ ਆ ਕਾਰਤੂਸ ਫਸ ਜਾਂਦਾ ਮੈਂ ਦੇਖਿਆ ਉਹ ਕਾਰਤੂਸ ਕਿਤੋਂ ਫਸ ਗਿਆ ਤੇ ਉਹ ਜਦੋਂ ਹੁਣ ਕਾਰਤੂਸ ਫਸ ਗਿਆ ਤੇ ਉਹ ਫਿਰ ਬੰਦੇ ਨੂੰ ਭੁੱਲ ਹੀ ਜਾਂਦਾ ਵੀ ਮੇਰੇ ਹੱਥ ਚ ਹਥਿਆਰ ਆ ਤੇ ਜੋ ਥੱਲੇ ਜੋ ਤਾਂ ਜਾਂ ਠਾਂ ਕਰ ਦੋ ਚੱਲ ਜਾਂਦਾ ਆਪ ਹੀ ਚੱਲ ਜਾਂਦਾ ਤੇ ਉਹ ਦੇਖਿਆ ਇੱਕ ਜਾਂ ਇੱਕ ਕਿਸੇ ਤੋਂ ਫਸਿਆ ਤੇ ਉਹ ਚਾਰ ਪੰਜ ਜਾਣੇ ਉਹਦੇ ਨਾਲ ਝੂਟੀ ਜਾਣ ਉਹ ਕਦੇ ਤਾਂ ਨੂੰ ਲਿਜਾਣ ਕਦੇ ਥਾਂ ਨੂੰ ਦੋ ਤਿੰਨ ਵਿਆਹਾਂ ਚ ਇਹ ਚੀਜ਼ ਦੇਖੀ ਸੋ ਇਹ ਅਣਜਾਣ ਬੰਦਿਆਂ ਦੇ ਜ਼ਿਆਦਾਤਰ ਕੰਮ ਆ ਤੇ ਜਿਹੜੇ ਬੰਦੇ ਬਾਈ ਜੀ ਮਜਬੂਰੀ ਨਾਲ ਰੱਖਦੇ ਨਾ ਹਥਿਆਰ ਕੋਲੇ ਕਈਆਂ ਨੂੰ ਰੱਖਣਾ ਪੈਂਦਾ ਉਹ ਕਦੇ ਵਿੱਚ ਕਾਰਤੂਸ ਨਹੀਂ ਰੱਖਦੇ ਕਦੇ ਵੀ
ਸਾਡੇ ਚਾਚਾ ਜੀ ਉਹ
ਰੱਖਦੇ ਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਹਾਂਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਉਹ ਸਾਡੇ ਚਾਚਾ ਜੀ ਰੱਖਦੇ ਆ ਤੇ ਚਲੋ ਸਾਰੇ ਮਤਲਬ ਇਹ ਗੱਲ ਕਰ ਰਹੇ ਹਾਂ ਚਲੋ ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਕਾਰਤੂਸ ਰੱਖਿਆ ਕਰੋ ਵਿੱਚ ਉਹ ਕਹਿੰਦਾ ਇਹ ਤਾਂ ਸਾਧਾਂ ਲਈ ਆ ਚੋਰਾਂ ਲਈ ਥੋੜੋ ਆ ਜਿਹਨੇ ਕਹਿੰਦਾ ਪੈਣਾ ਉਹਨੇ ਇਹ ਸਮਝ ਕੇ ਪੈਣਾ ਵੀ ਇਹ ਚ ਕਾਰਤੂਸ ਆ ਤੇ ਜਿਹਨੇ ਡਰਨਾ ਉਹਨੇ ਬਸ ਓਦਾਂ ਹੀ ਡਰੀ ਜਾਣਾ ਵੀ ਹਾਂ ਇਹਦੇ ਕੋਲ ਹਥਿਆਰ ਆ ਮਤਲਬ ਏਦਾਂ ਚਲੋ ਮਾੜੀ ਗੱਲ ਹੋਈ ਹੈ ਨਾ ਤੇ ਇੱਕ ਬਾਈ ਜੀ ਵਿਆਹ ਦੇ ਵਿੱਚ ਨਾ ਜਿਹਦੇ ਵੀ ਘਰੇ ਵਿਆਹ ਹੁੰਦਾ ਜੇ ਕੋਈ ਬੰਦਾ ਭੂਰਾ ਕਛੱਤਰ ਵਾਲਾ ਹੋਵੇ ਨਾ ਤੇ ਕੰਮ ਜ਼ਿਆਦਾ ਹੀ ਹੁੰਦਾ ਤੇ
ਸਟੇਜ
ਕੋਲੇ ਹਾਂਜੀ ਹਾਂ ਜਿਵੇਂ ਮਤਲਬ ਵਿਆਹ ਸੀ ਘਰੇ ਤੇ ਮੈਂ ਘਰਦਿਆਂ ਨੂੰ ਕਿਹਾ ਵੀ ਕਾਰਡ ਦੇ ਉੱਪਰ ਆਪਾਂ ਲਿਖਾਉਣਾ ਵੀ ਆਪਾਂ ਵੀ ਹਥਿਆਰ ਲੈ ਕੇ ਨਾ ਕੋਈ ਜਾਵੇ ਵਿਆਹ ਚ ਉਹ ਮੈਨੂੰ ਕਹਿੰਦੇ ਵੀ ਆਪਾਂ ਨਾ ਅੱਧੇ ਤੋਂ ਜ਼ਿਆਦਾ ਰਿਸ਼ਤੇਦਾਰ ਗੁੱਸੇ ਕਰ ਲੈਣੇ ਆ ਤੇ ਜਿਹੜੇ ਕਈਆਂ ਬੰਦਿਆਂ ਨੇ ਹੁਣ ਮਜਬੂਰੀ ਨਾ ਰੱਖੀ ਹੋਈ ਆ ਕੋਲੇ ਤੇ ਇਹ ਨੀ ਚੀਜ਼ ਹੋਣੀ ਤੇ ਪਰ ਕਹਿੰਦੇ ਤੂੰ ਬੇਫਿਕਰ ਹੋ ਜਾ ਏਦਾਂ ਦਾ ਕੁਛ ਨੀ ਹੁੰਦਾ ਉਹੀ ਗੱਲ ਜੀ ਚਾਚਾ ਜੀ ਸਟੇਜ ਦੇ ਕੋਲੇ ਖੜ ਗਏ ਨਾ ਤਾਂ ਉਹਨਾਂ ਨੇ ਕੋਈ ਬੰਦਾ ਸਟੇਜ ਤੇ ਚੜ੍ਹ ਦਿੱਤਾ ਨੱਚਣ ਲਈ ਤੇ ਜਿੰਨਾ ਬੰਦਿਆਂ ਕੋਲੇ ਹਥਿਆਰ ਉਹਨਾਂ ਦੀ ਵੀ ਉਹਦੀ ਪੂਰੀ ਨਿਗਾਹ ਵੀ ਕੋਈ ਕੱਢੇ ਨਾ ਬਾਹਰ ਤੇ ਕੋਈ ਐਸੀ ਘਟਨਾ ਨੀ ਹੋਈ ਤੇ ਪਿੰਡ ਚ ਵੈਸੇ ਵੀ ਕੋਈ ਜਿਵੇਂ ਸਾਡੇ ਨੌਨ ਹੈਗੇ ਆ ਕੋਈ ਖਾਸ ਬੰਦੇ ਉਹਨਾਂ ਦੇ ਵਿਆਹ ਹੋਵੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਘਰ ਵਾਲੇ ਕਹਿ ਦਿੰਦੇ ਭਾਈ ਤੂੰ ਸਟੇਜ ਕੋਲੇ ਖੜ ਲਾ ਉਹ ਸਟੇਜ ਕੋਲੇ ਖੜਦਾ ਤੇ ਡਰ ਵੀ ਮੰਨਦੇ ਆ ਮੁੰਡੇ ਉਹਦਾ ਤੇ ਪਰ ਉਹ ਏਦਾਂ ਦਾ ਬੰਦਾ ਫੜ ਕੇ ਬਹੁ ਬਾਹਰ ਵੀ ਕੱਢ ਦਿੰਦਾ ਵੀ ਤੂੰ ਘਰੇ ਜਾ
ਮੇਰੇ ਯਾਦ ਆ ਜੀ ਇੱਕ ਦਸ ਕੁ ਸਾਲ ਪਹਿਲਾਂ ਨਾ ਸਾਡੇ ਕੋਲੇ ਮੁੰਡਾ ਇੱਕ ਮੁਲਾਜ਼ਮ ਲੱਗਿਆ ਹੋਇਆ ਸੀ ਗੈਸ ਏਜੰਸੀ ਤੇ ਉਹ ਦੇਖਣ ਪਾਖਣ ਨੂੰ ਪੂਰਾ ਉਹਦਾ ਰੋਹ ਬਰਾਬ ਐ ਮੁੱਛਾਂ ਮੱਛਾਂ ਰੱਖੀਆਂ ਹੋਈਆਂ ਪੂਰੇ ਉਹ ਸਿੱਖੀ ਸਰੂਪ ਸੀ ਤੇ ਪੂਰਾ ਕੱਦ ਕਾਟ ਤੇ ਮੋਟਾ ਤਾਜ਼ਾ ਸੀਗਾ ਉਹ ਤੇ ਉਹ ਮੁੰਡਾ ਤੜਕੇ ਆ ਕੇ ਨਾ ਜਦੋਂ ਕੰਮ ਤੇ ਆਇਆ ਕਰੇ ਤੇ ਕੰਮ ਤੇ ਆਏ ਬਾਸੀਆਂ ਮਾਰੀ ਜਾਇਆ ਕਰੇ ਮੈਂ ਕਿਹਾ ਵੀ ਤੂੰ ਬਾਸੀਆਂ ਮਾਰੀ ਜਾਂਦਾ ਰਹਿੰਦਾ ਇੱਥੇ ਬੈਠਾ ਕਿ ਰਾਤ ਨੂੰ ਸੌਂਦਾ ਨੀ ਤਾਂ ਅਖੀਰ ਇੱਕ ਦਿਨ ਫਿਰ ਉਹ ਮੈਨੂੰ ਮੇਰੇ ਕੋਲੇ ਫੁੱਟ ਪਿਆ ਕਹਿੰਦਾ ਬਈ ਰਾਤ ਨੂੰ ਮੈਂ ਨਾ ਆਰਕੈਸਟਰੇ ਨਾਲ ਜਾਂਦਾ ਹੁੰਦਾ ਉਹ ਮੈਨੂੰ ਬੜੀ ਹੈਰਾਨੀ ਆਈ ਵੀ ਗੁਰਸਿੱਖ ਮੁੰਡਾ ਰੋਬ ਸ਼ੋ ਪੂਰਾ ਇਹਦਾ ਇਹ ਕੀ ਚੀਜ਼ ਇਹਨੇ ਇਹੋ ਜਿਹਾ ਕੀ ਕੀਤਾ ਜਿਹੜਾ ਆਰਕੈਸਟਰੇ ਨਾਲ ਜਾਂਦਾ ਰਾਤ ਨੂੰ ਕਹਿੰਦਾ ਮੈਂ ਕਿਹਾ ਵੀ ਤੂੰ ਕੋਈ ਡੀਜੇ ਡੂਜੇ ਕੋਈ ਮਿਊਜਿਕ ਸਾਊਂਡ ਸਿਸਟਮ ਜਾਂ ਕੋਈ ਇਹੋ ਜਿਹੇ ਨਾਲ ਲੈ ਕੇ ਲੈ ਰੱਖਿਆ ਆਪਦਾ ਕਹਿੰਦਾ ਨਹੀਂ ਬਾਈ ਕਹਿੰਦਾ ਮੈਨੂੰ ਆਰਕੈਸਟਰੇ ਵਾਲੇ ਰਾਤ ਦਾ 500 ਰੁਪਇਆ ਦੇ ਦਿੰਦੇ ਆ ਤੇ ਮੈਂ ਕੁਛ ਨੀ ਕਹਿੰਦਾ ਮੈਂ ਸਟੇਜ ਤੇ ਖੜ ਕੇ ਮੁੱਛਾਂ ਨੂੰ ਵੱਟ ਦੇਣਾ ਹੁੰਦਾ ਇੱਕ ਸਾਈਡ ਤੇ ਖੜਾ ਨਾ ਤੇ ਬਸ ਅੱਖਾਂ ਲਾਲ ਕਰਕੇ ਤੇ ਮੁੱਛਾਂ ਨੂੰ ਵੱਟ ਦੇਈ ਜਾਂਦਾ ਕਹਿੰਦਾ ਖੜਾ ਤੇ ਫਿਰ ਕੋਈ ਖੰਘਦਾ ਨੀ ਕਹਿੰਦਾ ਉੱਥੇ ਸੋ ਇਹ ਵੀ ਇੱਕ ਹੈਗਾ ਜਿਵੇਂ ਅੱਜ ਕੱਲ ਕੀ ਕਹਿੰਦੇ ਇਹਨਾਂ ਨੂੰ ਬਾਕਸਰ ਨੇ ਕੀ ਕਹਿੰਦੇ ਜਿਹੜੇ ਨਾਲ ਲਈ ਫਿਰਦੇ ਹੁੰਦੇ ਸੋ ਹਾਂਜੀ ਹਾਂਜੀ ਉਹ ਬਾਂਸਰਾਂ ਵਾਲੀ ਫੀਲਿੰਗ ਇਹ ਵੀ ਹੁੰਦੀ ਆ ਸੋ ਬਹੁਤ ਮਿਹਰਬਾਨੀ ਪਿੰਦਰ ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖੇ ਗੁਰਚਰਨ ਸਿੰਘ ਜੁੜਿਆ ਜੀ ਸਾਡੇ ਨਾਲ ਰਾਜਸਥਾਨ ਤੋਂ ਤੇ ਉਹਨਾਂ ਨੇ ਬੜਾ ਵੱਡਾ ਲਾਂਭਾ ਦਿੱਤਾ ਕਾਂਗ ਸਾਹਿਬ ਨੂੰ ਕਹਿੰਦੇ ਸਾਡੇ ਗਿਆਨ ਸਿੰਘ ਕਾਂਗ ਕਹਿੰਦੇ ਪਤਾ ਨੀ ਕੀ ਕਹਿ ਗਏ ਰਾਜਸਥਾਨ ਦੇ ਮਾਮਲੇ ਚ ਕਹਿੰਦੇ ਮੈਂ ਰਾਜਸਥਾਨੀ ਆ ਮੈਂ ਤਾਂ ਕਿਤੇ ਇਹੋ ਜਿਹਾ ਕੁਛ ਦੇਖਿਆ ਨੀ ਕਹਿੰਦੇ ਵੀ ਸਾਡੇ ਕਿਉਂਕਿ ਕੰਗ ਸਾਹਿਬ ਨੇ ਕਿਹਾ ਸੀ ਨਾ ਕਹਿੰਦੇ ਬੰਦੂਕੜੀ ਤੇ ਜੀਪੜੀ ਇਹ ਦੋ ਚੀਜ਼ਾਂ ਰਾਜਸਥਾਨੀਆਂ ਦੀ ਸ਼ਾਨ ਆ ਉਹ ਕਹਿੰਦੇ ਜੀ ਆਈ ਬਿਲੋਂਗ ਟੂ ਰਾਜਸਥਾਨ ਐਸ ਵੈਲ ਬਟ ਆਈ ਨੈਵਰ ਸਾ ਇਨ ਮਾਈ ਲਾਈਫ ਦਿਸ ਫੁਕਰਾਪੰਥੀ ਇਨ ਮਾਈ ਏਰੀਆ ਨੋ ਡਾਊਟ ਐਵਰੀ ਵਨ ਹੈਵ ਵੈਪਨ ਦੇਅਰ ਦੇ ਆਰ ਨੋਟ ਡਰੱਗ ਅਡਿਕਟਡ ਲਾਈਕ ਪੰਜਾਬ ਸੋ ਦੇਖ ਲਓ ਜੀ ਪੰਜਾਬੀਆਂ ਨੂੰ ਗੁਰਚਰਨ ਹੋਰਾਂ ਨੇ ਤਾਨਾ ਮਾਰਤਾ ਰਾਜਸਥਾਨ ਤੋਂ ਕਹਿੰਦੇ ਅਸੀਂ ਤੁਹਾਡੇ ਵਰਗੇ ਨਹੀਂ ਹਾਂ ਹਾਂ ਅਸਲਾ ਹੈ ਪਰ ਫੁਕਰਾਪੰਥੀ ਨਹੀਂ ਹੈ ਨਾਲ ਤੇ ਇਹੀ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਅਸੀਂ ਜਿਹਦੇ ਲਈ ਚਿੰਤਾ ਜ਼ਾਹਰ ਕਰਦੇ ਹਾਂ ਸੋ ਅਗਲੇ ਸਾਡੇ ਨਾਲ ਕੁਲਵੀਰ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਇੰਡੀਆ ਤੋਂ ਬਹੁਤ ਹੀ ਸੈਡ ਨਿਊਜ਼ ਆ ਰਹੀ ਹੈ ਜੀ, ਇੰਡੀਆ ਦੇ ਇੰਡੀਆ ਚ ਲੋਕਾਂ ਚ ਕਾਫੀ ਫੀਲਿੰਗ ਹੈ ਨੀ ਜੀ, ਰੱਬ ਸਾਰਿਆਂ ਨੂੰ ਕੋਈ ਫੀਲਿੰਗ ਹੈ ਨੀ ਜੀ, ਰੱਬ ਸਾਰਿਆਂ ਨੂੰ ਸਰਬੱਤ ਮਤ ਬਖਸ਼ੇ ਬਖਸ਼ੇ ਜੀ, ਐਜ਼ ਬਸ ਅੱਜ ਕੱਲ ਤਾਂ ਇੰਡੀਆ ਚ ਬਸ ਫੁਕਰੀ ਰਹਿ ਗਈ ਹੈ ਜੀ ਜਾਂ ਬਦਮਾਸ਼ੀ ਰਹਿ ਗਈ ਹੈ। ਸੋ ਬਿਲਕੁਲ ਕੁਲਵੀਰ ਬਾਈ, ਇਹ ਤੁਹਾਡੀਆਂ ਗੱਲਾਂ ਜਾਇਜ਼ ਆ ਜੀ। ਤੇ ਜਗਵੀਰ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਪਰਿਵਾਰ ਨੂੰ, ਹਾਜ਼ਰੀ ਲਾ ਲਓ ਜੀ। ਮਾੜੀ ਗੱਲ ਹੋਈ ਹੈ ਜੀ ਕੁੜੀ ਦੀ ਮੌਤ ਦੀ, ਧੰਨਵਾਦ ਜਗਵੀਰ ਸੇਖੋਂ ਕੇਨਸ ਵਾਲੇ। ਤੇ ਇਧਰ ਸਾਡੇ ਨਾਲ ਜੁੜੇ ਜੀ ਗੁਰਜੀਤ ਸਿੰਘ ਮੈਲਬਨ ਤੋਂ, ਫੇਰ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਗੀਤ ਸੁਣਨਾ ਚਾਹਿਆ ਸੀ ਜੀ, ਪਰ ਅਸੀਂ ਉਹ ਲਾ ਨਹੀਂ। ਕਹਿੰਦੇ ਮਿੰਟੂ ਭਾਜੀ, ਕੁੜੀ ਐਵੇਂ ਲੋਕਾਂ ਜਾ ਰਹੀ ਸੀ ਜਿਵੇਂ ਮੇਰੇ ਕੁੜੀ ਨੂੰ ਐਵੇਂ ਲਿਜਾ ਰਹੇ ਸੀ ਜਿਵੇਂ ਕਿਸੇ ਕੁੱਤੇ ਨੂੰ ਲਿਜਾਇਆ ਜਾ ਰਿਹਾ ਹੁੰਦਾ। ਬਿਲਕੁਲ ਜੀ, ਇਹ ਦੁੱਖ ਵਾਲੀ ਖਬਰ ਆ ਤੇ ਦੁੱਖ ਵਾਲੀ ਵੀਡੀਓ ਇਹ ਹੋਣੀ ਆ, ਮੈਂ ਤਾਂ ਦੇਖਣੀ ਵੀ ਨਹੀਂ ਚਾਹੂੰਗਾ ਜੀ ਇਹ। ਤੇ ਉਦੋਂ ਬਾਅਦ ਸਾਡੇ ਨਾਲ ਕੁਲਦੀਪ ਬੱਲ ਜੁੜੇ ਆ ਜੀ, ਕਹਿੰਦੇ ਭਾਜੀ ਖਾਣੇ ਤੋਂ ਬਾਅਦ ਕਸਰਤ ਵੀ ਕਰਨੀ ਹੁੰਦੀ ਹੈ। ਸੋ ਇਹ ਪਹਿਲਾਂ ਇੱਕ ਸਾਡੀ ਗੱਲਬਾਤ ਚੱਲ ਰਹੀ ਸੀ, ਪੁਰਾਣਾ ਮੈਸੇਜ ਹੋ ਗਿਆ ਤਾਂ ਕਰਕੇ। ਤੇ ਰਾਜੀਵ ਭੰਗੂ ਸਿੰਘਾਪੁਰ ਤੋਂ ਜੁੜੇ ਆ ਜੀ, ਕਹਿੰਦੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਔਰ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੁਸੀਂ ਸਾਰੇ ਕਿਵੇਂ ਹੋ? ਅਸੀਂ ਸਾਰੇ ਵਧੀਆ ਜੀ ਭੰਗੂ ਸਾਹਿਬ। ਸਹਿਬੀ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ, ਜਸ ਸਾਹ ਦਾ ਵੀਡੀਓ, ਇਟ ਵਾਜ ਜਸਟ ਪੈਨਿਕ ਕਲਚਰ, ਇਟ ਪੰਜਾਬ ਇਜ ਜਸਟ ਫੁਕਰੀ, ਨਾਟ ਓਨਲੀ ਜੰਗਸਟਰ ਬਟ ਸਾਰੇ ਜਾਣੇ ਫੁਕਰੀ ਹੀ ਮਾਰਦੇ ਨੇ, ਰੀਅਲੀ ਵੈਰੀ ਸੈਡ। ਐਂਡ ਆਲਸੋ ਭਾਜੀ ਆਈਸਕ੍ਰੀਮ ਵਾਲੀ ਗੱਲ ਤਾਂ ਪੁੱਛਣਾ ਜੀ, ਬੀਬੀ ਪਾਈ ਜੀ ਪੱਕੇ ਲਾਈਨ ਚ ਹੀ ਖੜਦੀ ਆ, ਖੜਦੀ ਸੀ, ਇੰਡੀਆ ਚ ਲਾਈਨ ਸਿਸਟਮ ਹੈਗਾ? ਦੇਖੋ ਬਿਲਕੁਲ ਲਾਈਨ ਸਿਸਟਮ ਵੀ ਹੈਗਾ, ਤੇ ਮੈਂ ਖੜੇ ਵੀ ਦੇਖੇ ਆ ਬੀਬੀ ਆਈ ਪੀ। ਜਦੋਂ ਹਰੇਕ ਬੰਦਾ ਹੀ ਤੁਹਾਡੇ ਨਾਲੋਂ ਵੱਡੇ ਅਹੁਦੇ ਰੁਤਬੇ ਵਾਲਾ ਹੋਵੇ ਨਾ, ਉਦੋਂ ਤੁਹਾਨੂੰ ਕੇਰੀ ਮਜਬੂਰਨ ਵੀ ਸਿਆਣੇ ਬਣ ਕੇ ਰਹਿਣਾ ਪੈਂਦਾ ਹੁੰਦਾ। ਸੋ ਤੁਸੀਂ ਜ਼ਰੂਰ ਇਸ ਲਈ ਮੇਰੀ ਕਿਤਾਬ, ਜੇ ਟਾਈਮ ਲੱਗੇ ਤਾਂ ਕੈਂਗਰੂਨਾਮਾ ਚ ਲੇਖ ਪੜਿਓ, ਤੁਹਾਨੂੰ ਖਾਸੀ ਅਗਲੀਆਂ ਗੱਲਾਂ ਮੈਂ ਸਾਰੀਆਂ ਨਹੀਂ ਸ਼ੇਅਰ ਕਰ ਸਕਿਆ ਤੇ ਕਾਫੀ ਗੱਲਾਂ ਦਾ ਪਤਾ ਲੱਗਣਾ। ਬਿਨੀ ਪੈਗ ਵਾਲੇ ਜੁੜੇ ਆ ਜੀ, ਨਵੀ ਨਿਰਵੈਰ ਸਿੰਘ ਬਿਨੀ ਪੈਗ ਤੋਂ, ਕਹਿੰਦੇ ਭਾਜੀ ਐਂਡਰਾਇਡ ਫੋਨ ਲਈ ਗੂਗਲ ਇੰਡੇ ਕੀਬੋਰਡ ਡਾਊਨਲੋਡ ਕਰ ਲਓ ਜੀ ਪੰਜਾਬੀ ਲਿਖਣ ਲਈ। ਬਿਲਕੁਲ ਜੀ, ਇਹ ਵੀ ਇੱਕ ਤਰੀਕਾ ਹੈ, ਤੇ ਤੁਸੀਂ ਕੀਪੈਡ ਡਾਊਨਲੋਡ ਕਰ ਸਕਦੇ ਹੋ। ਸਤਿੰਦਰਪਾਲ ਸਿਡਨੀ ਤੋਂ ਜੁੜੇ ਆ ਜੀ, ਉਹਨਾਂ ਨੇ ਵੀ ਯੂਜ ਦਾ ਐਪ ਟੂ ਡਾਊਨਲੋਡ ਪੰਜਾਬੀ ਕੀਬੋਰਡ ਫਾਰ ਐਂਡਰਾਇਡ ਫੋਨ ਗੂਗਲ ਇੰਡੀ ਕੀਬੋਰਡ, ਉਹਨਾਂ ਨੇ ਵੀ ਉਹੀ ਜਿਹੜੀ ਰਾਇ ਦਿੱਤੀ ਹੈ ਜੀ। ਅਜੇਪਾਲ ਜਿੱਤੇ ਅਜੇਪਾਲ ਥਿੰਦ ਹੋ ਰਹੇ ਨੇ ਬ੍ਰਿਸਬਨ ਤੋਂ ਜਿੱਤੇ ਆਪਣੂ ਕੀਤਾ ਜੀ, ਤੇ ਇਹਨਾਂ ਨੇ ਦੋ ਸਾਨੂੰ ਖਬਰਾਂ ਭੇਜੀਆਂ। ਕਹਿੰਦੇ ਜੀ ਜੈਲਲਿਤਾ ਨੂੰ ਮੈਂ ਖਬਰ ਪੜੀ ਸੀ, ਦੌਰਾ ਪਿਆ ਤੇ, ਪਰ ਸਵਰਨ ਟਹਿਣਾ ਹੋਰਾਂ ਨੇ ਟਿਵਾਣਾ ਸਰਵਨ ਟਿਵਾਣਾ ਹੋਰਾਂ ਦੀ ਨਿਊਜ਼ ਆ ਜੀ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਨਿਊਜ਼ ਸੱਚੀ ਆ ਜੀ, ਇਹ ਫੇਕ ਨਿਊਜ਼ ਆ। ਹੁਣ ਦੌਰਾ ਪਏ ਦੀ ਖਬਰ ਤਾਂ ਮੇਰੇ ਤੱਕ ਆਈ ਹੈ ਜੈਲਲਿਤਾ ਦੀ, ਪਰ ਇਹ ਨੀ ਖਬਰ ਆਈ ਵੀ ਉਹ ਨੋ ਮੋਰ ਵਾਲੀ ਜਿਹੜੀ ਖਬਰ ਉਹ ਲਿਖੀ ਜਾ ਰਹੀ ਆ। ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ, ਉਹਨਾਂ ਨੂੰ ਛੁੱਟੀ ਮਿਲ ਗਈ ਸੀ, ਪਰ ਫਿਰ ਉਹਨਾਂ ਨੂੰ ਕਹਿੰਦੇ ਦੌਰਾ ਪਿਆ। ਇੰਨਾ ਕੁ ਜ਼ਰੂਰ ਮੇਰੇ ਕੋਲ ਖਬਰ ਆ, ਛੇਤੀ ਇਹ ਅਪਡੇਟ ਕਰਾਂਗੇ ਜੀ। ਸਾਡੇ ਨਾਲ ਅਮਰ ਸਿੰਘ ਸੈਪਟਨ ਤੋਂ ਜੁੜੇ ਆ ਜੀ, ਤੇ ਉਹ ਕਹਿੰਦੇ ਭਾਜੀ ਮੈਂ ਮਾਈ ਫਰੈਂਡ ਵਰਕਿੰਗ, ਹੀ ਆਸਕ ਅਬਾਊਟ ਵਟ ਇਜ਼ ਦਾ ਡਿਫਰੈਂਸ ਅਕਾਲੀ ਟਕਸਾਲੀ ਐਂਡ ਕਾਂਗਰਸ ਟਕਸਾਲੀ। ਟਕਸਾਲੀ ਵੈਸੇ ਤਾਂ ਟਕਸਾਲ ਸ਼ਬਦ ਆ ਜਿਹੜਾ ਜੀ, ਉਹ ਜੁੜਿਆ ਹੁੰਦਾ ਜਿੱਥੇ ਮੁਦਰਾ ਬਣਦੀ ਹੁੰਦੀ ਆ, ਕਿਸੇ ਵੀ ਚੀਜ਼ ਦੀ ਮੁਦਰਾ ਬਣਦੀ ਆ, ਤਾਂ ਉਹ ਟਕਸਾਲੀ ਜਿਹੜੇ ਸ਼ਬਦ ਆ, ਇਹ ਜਿਹੜੇ ਪੁਰਾਣੇ ਟਕਸਾਲੀ ਆ, ਜਿਹੜੇ ਕੱਟੜ ਜਿਹੜੇ ਸ਼ੁਰੂਆਤੀ ਟਕਸਾਲੀ ਆ, ਜਾਂ ਜਿਹੜੇ ਉਸ ਇੱਕ ਲੀਖ ਦੇ ਫਕੀਰ ਆ, ਉਸ ਲਈ ਟਕਸਾਲੀ ਸ਼ਬਦ ਇਹਨਾਂ ਪਾਰਟੀਆਂ ਲਈ ਵਰਤਿਆ ਜਾਂਦਾ। ਸੋ ਤਾਂ ਇਹ ਟਕਸਾਲੀ ਸ਼ਬਦ ਮੈਂ ਵਰਤਿਆ ਸੀ ਜੀ। ਹਰਮੀਤ ਸਿੰਘ ਚਾਨਾ ਜੁੜੇ ਆ ਜੀ, ਕਹਿੰਦੇ ਦੈਟ ਇਜ਼ ਕਾਲਡ DFMD ਡੋਰ ਫਰੇਮ ਮੈਟਲ ਡਿਕਟੇਟਰ। ਅੱਛਾ ਠੀਕ ਆ ਜੀ, ਉਹ ਜਿਹੜਾ ਮੈਂ ਦੱਸਿਆ ਸੀ, ਕਿਹਾ ਉਹ ਚੰਨਾ ਸਾਹਿਬ ਅਨਪੜ੍ਹ ਜਾ ਬੰਦਾ, ਕਈ ਗੱਲਾਂ ਨਾ ਮੇਰੀ ਜੀਭ ਨਹੀਂ ਪਲਟਦੀ, ਕਿਹਾ ਨਹੀਂ ਜਾਂਦੀਆਂ। ਸੋ ਬਹੁਤ ਧੰਨਵਾਦ, ਤੁਸੀਂ ਮੇਰੀ ਗੱਲ ਦੇ ਵਿੱਚ ਵਾਧਾ ਕੀਤਾ, ਤੇ ਕਿਉਂਕਿ ਤੁਸੀਂ ਇਸ ਚੀਜ਼ ਚ ਨੌਕਰੀ ਕੀਤੀ ਹੈ, ਇਸ ਲਈ ਮੈਨੂੰ ਲੱਗਦਾ ਤੁਸੀਂ ਵਧੀਆ ਉਹਨੂੰ ਡਿਫਾਈਨ ਕੀਤਾ। ਅਮਨਦੀਪ ਸਿੰਘ ਬੈਲਜੀਅਮ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਪਹਿਲਾਂ ਵੀ ਕਿਹਾ ਸੀ ਕਿ ਵਿਆਹ ਵਿੱਚ ਚੱਲਦੀਆਂ ਗੋਲੀਆਂ ਦਾ ਇੱਕੋ ਇਲਾਜ ਹੈ, ਜਿਸ ਪੈਲੇਸ ਗੋਲੀ ਚੱਲੇ ਉਸਨੂੰ 5 ਸਾਲ ਲਈ ਸੀਲ ਕਰ ਦੇਵੋ, ਦੇਖੋ ਕਿਵੇਂ ਮਿੰਟਾਂ ਸਕਿੰਟਾਂ ਚ ਗੋਲੀਆਂ ਬੰਦ ਹੋ ਜਾਣਗੀਆਂ। ਜਦੋਂ ਕੋਈ ਵੀ VIP ਆਉਂਦਾ ਹੈ ਤਾਂ ਉਦੋਂ ਇਹ ਸਭ ਕੁਝ ਚੈੱਕ ਕਰਦੇ ਹਨ। ਜਮਨੇਜਾ ਸਿੰਘ ਜੌਹਲ ਹੋਰਾਂ ਦੀ ਬਾਲ ਤੋਂ ਮੈਂ ਵੀ ਇਸ ਸੁਝਾਅ ਨਾਲ ਸਹਿਮਤ ਹਾਂ। ਸੋ ਬਿਲਕੁਲ ਜੀ, ਸੁਝਾਅ ਸਾਰੇ ਲੈਣੇ ਚਾਹੀਦੇ ਤੇ ਸਾਰੇ ਸੁਝਾਵਾਂ ਚੋਂ ਕੋਈ ਸੁਝਾਅ ਨਿਕਲ ਕੇ ਸਾਹਮਣੇ ਆਉਣਾ, ਪਰ ਮੈਨੂੰ ਲੱਗਦਾ ਵੀ ਇਦੋਂ ਵੀ ਥੋੜੀ ਜਿਹੀ ਅਜੇ ਹੋਰ ਗਾਂਹ ਦੇ ਸੁਝਾਅ ਜਾਂ ਗਾਂਹ ਦੀ ਲੋੜ ਆ, ਕਿਉਂਕਿ ਲਿਖ ਵੀ ਬਹੁਤ ਪੈਲਸਾਂ ਨੇ ਰੱਖਿਆ ਤੇ ਕੋਸ਼ਿਸ਼ ਵੀ ਬਹੁਤ ਕਰਦੇ ਆ ਪਰ ਜੇ ਪੈਲਸ ਬੈਨ ਹੋਊਗਾ ਨਾ ਮੈਨੂੰ ਨੀ ਲੱਗਦਾ ਉਹਦੇ ਨਾਲ ਪੈਲਸ ਦਾ ਜਿਹੜਾ ਮਾਲਕ ਹੁੰਦਾ ਨਾ ਤੁਸੀਂ ਉਹਨੂੰ ਦੇਖਿਆ ਕਰੋ ਤੁਸੀਂ ਪੈਲਸ ਨਾ ਦੇਖੋ ਵੀ ਬਹੁਤ ਵੱਡਾ ਪੈਲਸ ਆ ਤੇ ਉਹ ਪਤਾ ਨਹੀਂ ਕੀ ਕੁਛ ਆ ਪਰ ਮੈਂ ਉਹਨੂੰ ਗਿੜਗਿੜਾਉਂਦੇ ਦੇਖਿਆ ਪੈਲਸਾਂ ਦੇ ਮਾਲਕ ਮੈਂ ਵਿਆਹਾਂ ਲਈ ਬਿਜ਼ਨਸ ਲਈ ਲੋਕਾਂ ਦੇ ਪੈਰੀਆਂ ਥਲਾਉਂਦੇ ਮਿੰਟਾਂ ਕੱਢਦੇ ਅਸੀਂ ਆਹ ਕਰਾਂਗੇ ਅਸੀਂ ਉਹ ਦੇਵਾਂਗੇ ਅਸੀਂ ਉਹ ਕਰਾਂਗੇ ਕਰਦੇ ਦੇਖਿਆ ਤੇ ਉਹ ਬੰਦੇ ਕਿਹੜੀ ਇੱਕ ਠੋਕ ਕੇ ਕਹਿ ਦੇਣਗੇ ਵੀ ਸਾਡੇ ਅਸੀਂ ਗੋਲੀ ਨੀ ਚਲਾਉਣ ਦੇਣਾ ਇਹ ਤਾਂ ਬਿਜ਼ਨਸਮੈਨ ਕਦੇ ਵੀ ਕਰੜਾ ਹੋ ਕੇ ਬਿਜ਼ਨਸ ਨਹੀਂ ਕਰ ਸਕਦਾ ਇਹ ਇੱਕ ਸੱਚਾਈ ਆ ਕਿਉਂਕਿ ਜਿਹੜਾ ਕਰੜਾ ਹੋ ਕੇ ਬਿਜ਼ਨਸ ਕਰੂਗਾ ਉਸ ਕੋਲੇ ਗਾਹਕ ਨਹੀਂ ਆਉਂਦਾ ਉਹਦੇ ਉਹ ਗਾਹਕ ਆ ਜਿਹੜਾ ਮਿੱਠੀਆਂ ਗੱਲਾਂ ਦਾ ਤੇ ਵੱਧ ਫਲੈਕਸੀਬਿਲਿਟੀ ਦਾ ਜਿਹੜਾ ਸ਼ੌਕੀਨ ਹੁੰਦਾ ਤੇ ਜੇ ਅਸੀਂ ਕਹਾਂਗੇ ਵੀ ਸਾਡੇ ਮੈਰਿਜ ਪੈਲੇਸ ਚ ਅਸੀਂ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਤੇ ਉਹਦੇ ਕੋਲੇ ਗਾਹਕ ਨਹੀਂ ਆਉਣਾ ਮਜਬੂਰਨ ਬਸ ਹੀ ਉਹਨੂੰ ਕੋਈ ਚੁਣੂਗਾ ਸੋ ਹੋਰ ਬਹੁਤ ਸਾਰੇ ਤਰੀਕੇ ਹੈਗੇ ਜਿਹੜੇ ਅਸਲੇ ਲਈ ਰੋਕੇ ਜਾ ਸਕਦੇ ਆ ਜਾਂਦੇ ਜਾਂਦੇ ਕੰਗ ਸਾਹਿਬ ਦੀ ਕਾਲ ਆ ਗਈ ਹੈ ਜੀ ਮੈਨੂੰ ਲੱਗਦਾ ਲੈਣੀ ਪੈਣੀ ਆ ਗਿਆਨ ਸਿੰਘ ਕੰਗ ਸਾਡੇ ਅੰਕਲ ਜੀ ਜੁੜਿਆ ਮੈਨੂੰ ਲੱਗਦਾ ਕਿਉਂਕਿ ਉਹਨਾਂ ਨੂੰ ਲਾਂਭਾ ਦਿੱਤਾ ਸੀ ਬਾਈ ਗੁਰਚਰਨ ਹੋਰਾਂ ਨੇ ਤੇ ਉਹ ਲਾਂਭੇ ਦਾ ਦੇਖਦੇ ਆ ਕੀ ਜਵਾਬ ਦਿੰਦੇ ਆ ਸੋ ਜ਼ਰੂਰ ਸਰਬਜੀਤ ਕੰਗ ਸਾਹਿਬ ਦੀ ਕਾਲ ਨੂੰ ਲੈਣ ਦਾ ਯਤਨ ਕਰੋ ਜੀ
ਤਾਂ
ਹੈਲੋ ਹਾਂਜੀ ਹਾਂਜੀ
50-55 ਸਾਲ ਮੈਂ ਰਾਜਸਥਾਨ ਚ ਰਹਿੰਦਾ ਰਿਹਾ ਮੇਰੇ ਸਹੁਰੇ ਸੀ ਉੱਥੇ ਗਰਸਿੰਘਪੁਰ ਇੱਕ ਟਾਊਨ ਹੈ ਉੱਥੇ ਦਾ ਇੱਕ ਬਹੁਤ ਬੜਾ ਬਦਮਾਸ਼ ਗੋਪੀ ਹੁੰਦਾ ਸੀਗਾ ਉਹ ਸਿੰਘ ਸਾਹਿਬ ਨੂੰ ਦੱਸ ਦਿਓ ਵੀ ਕਦੇ ਸੀ ਉਹ ਬੰਦਾ 50 ਵਾਰੀ ਮੈਂ ਲੰਘਦਾ ਦੇਖਿਆ ਉਸ ਉਹਨਾਂ ਪਾਸੋਂ ਸਾਡੇ ਤਾਂ ਨਹੀਂ ਸਾਡੇ ਰਿਸ਼ਤੇਦਾਰ ਦੇ ਤਾਲਕ ਸੀਗੇ ਉਹ ਨਾ ਕਦੇ ਕਾਰ ਤੋਂ ਜੀਪ ਤੋਂ ਬਿਨਾਂ ਨਾ ਕਦੇ 2-4 ਬੰਦੂਕਾਂ ਵਾਲੇ ਤੋਂ ਬਿਨਾਂ ਮੈਂ ਨੀ ਦੇਖਿਆ ਉਹਨੂੰ ਇਹ ਪਤਾ ਨੀ ਹੁਣ ਕਿਹੜੇ ਇਲਾਕੇ ਚ ਰਹਿੰਦੇ ਹੋਣਗੇ ਪਰ ਮੈਂ ਇਹਨਾਂ ਨੂੰ ਗਰਸਿੰਘਪੁਰ ਦੀ ਗੱਲ ਦੱਸਦਾ
ਉਹ ਠੀਕ ਹੈ ਜੀ ਕੰਗ ਸਾਹਿਬ ਪਰ ਕਈ ਵਾਰੀ ਇੱਕ ਬੰਦੇ ਪਿੱਛੇ ਆਪਾਂ ਫਿਰ ਹੁਣ ਪੰਜਾਬ ਚ ਤਾਂ ਸੁਖਬੀਰ ਬਾਦਲ ਵੀ ਰਹਿੰਦਾ ਜਿਹਦੀਆਂ ਗਲੀਆਂ ਵੀ ਲੰਘਦਾ ਲੋਕ ਰਾਹ ਖਾਲੀ ਕਰ ਦਿੰਦੇ ਆ ਤੇ ਫਿਰ ਉਹ ਕੱਲਾ ਗਾਸੀਪੁਰ ਕਰਕੇ ਆਪਾਂ ਸਾਰਿਆਂ ਨੂੰ ਨਾ ਉਹ ਸੁਖਬੀਰ ਬਾਦਲ ਬਣਾ ਸਕਦੇ ਗੁਰਚਰਨ ਸਿੰਘ ਹੋਰਾਂ ਦਾ ਇਹ ਕਹਿਣਾ ਸੀ ਵੀ ਜਿਹੜੀ ਆਮ ਲੋਕ ਆ ਨਾ ਆਮ ਲੋਕ ਇਹੋ ਜਿਹੇ ਨਹੀਂ ਹੈ ਹਾਂ ਜਿਹੜੇ ਜਿਹੜੇ ਹੈਗੇ ਆ ਲੀਡਰ ਆ ਬਦਮਾਸ਼ ਆ ਉਹਨਾਂ ਨੂੰ ਤਾਂ ਆਪਾਂ ਕੀ ਕਹਿ ਸਕਦੇ ਆ
ਦੂਸਰੀ ਗੱਲ ਇਹ ਆ ਜੀ ਭਾਈ ਜਿਹੜੀ ਦਰਸ਼ਾਦ ਅਖਤਰ ਨੂੰ ਗੋਲੀ ਮਾਰੀ ਸੀ
ਜ਼ਿੰਮੇਵਾਰ
ਪੋਸਟ ਤੇ ਆ ਉਹ ਸ਼ਰਾਬ ਪੀ ਕੇ ਬੇਵਕੂਫੀ ਕਰਕੇ ਇੱਕ ਗਵੱਈਏ ਨੂੰ ਮਾਰ ਸਕਦਾ ਜਿਹੜੇ ਬੰਦੇ ਦੀ ਮੈਂ ਗੱਲ ਕੀਤੀ ਆ ਉਹ ਵਰਲਡ ਦਾ ਗੋਲਡ ਮੈਡਲਿਸਟ ਹੈ ਡਿਸਕਸ ਥਰੋ ਚ ਮੈਂ ਨਾਂ ਨੀ ਲੈਂਦਾ ਪੁਲਿਸ ਮੀਟ ਦਾ ਜਿਹਨ ਸਾਡੇ ਵਿਆਹ ਚ ਗੋਲੀ ਚਲਾਈ ਸਮਝਦੇ ਕਿ ਨਹੀਂ ਪਤਾ ਨੀ ਪੀ ਕੇ ਇਹਨਾਂ ਦੀ ਅਕਲ ਕਿੱਥੇ ਲੌਟ ਜਾਂਦੀ ਆ ਜਾਂ ਰੋਹ ਹੁੰਦਾ ਮੈਂ ਵੀ ਇੰਸਪੈਕਟਰ ਆ ਜਾਂ ਮੈਂ ਕੁਛ ਹੋਰ ਆ ਬਸ
ਜੀ 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 ਸੋ ਬਹੁਤ ਮਿਹਰਬਾਨੀ
ਸਤਿ ਸ੍ਰੀ ਅਕਾਲ
ਸੋ ਸਾਡੇ ਅੰਕਲ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਜੁੜੇ ਜੀ ਤੇ ਉਹਨਾਂ ਨੇ ਆਪਣੀ ਜਿਹੜੀ ਗੱਲ ਦੀ ਜਿਹੜੀ ਸਫਾਈ ਦਿੱਤੀ ਆ ਗੁਰਚਰਨ ਸਿੰਘ ਹੋਰਾਂ ਨੂੰ ਸੋ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਈ ਵਾਰੀ ਇੱਕ ਦੋ ਬੰਦਿਆਂ ਪਿੱਛੇ ਆਪਾਂ ਸਾਰਿਆਂ ਨੂੰ ਇੱਕ ਲੜੀ ਚ ਨਹੀਂ ਪਰੋ ਸਕਦੇ ਰਾਜਸਥਾਨ ਦੇ ਵਿੱਚ ਸਾਡੇ ਪੰਜਾਬੀਆਂ ਨੇ ਤਾਂ ਖਾਸ ਕਰਕੇ ਬੜੀਆਂ ਮੱਲਾਂ ਮਾਰੀਆਂ ਤੇ ਬੜੀ ਤਰੱਕੀ ਕੀਤੀ ਆ ਇੱਕ ਰੇਗਿਸਤਾਨ ਦੇ ਵਿੱਚ ਜਾ ਕੇ ਉਹਨਾਂ ਨੇ ਬਹਾਰਾਂ ਲਾਤੀਆਂ ਗੰਗਾਨਗਰ ਦੇ ਏਰੀਏ ਚ ਜਾ ਕੇ ਦੇਖੋ ਕੌਣ ਕਹਿੰਦਾ ਉੱਥੇ ਪੰਜਾਬ ਨਾਲੋਂ ਚੰਗੀ ਜਿਹੜੀ ਫਸਲ ਤੇ ਉਹ ਹੁੰਦੀ ਆ ਸੋ ਪੋਜ਼ਿਟਿਵ ਪੱਖ ਦੇਖੀਏ ਜੀ ਸਾਰੀਆਂ ਚੀਜ਼ਾਂ ਦੇ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਸਾਰੇ ਸੱਜਣਾ ਮਿੱਤਰਾਂ ਦੀ ਜਿਹੜੇ ਜੁੜੇ ਤੇ ਜਿਨ੍ਹਾਂ ਨੇ ਸਾਂਝ ਪਾਈ ਬਹੁਤ ਸਾਰੀਆਂ ਗੱਲਾਂ ਦੀਆਂ ਚਿੰਤਾ ਕੀਤੇ ਚਿੰਤਨ ਕੀਤਾ ਤੇ ਵਿੱਚੋਂ ਕੁਝ ਨਾ ਕੁਝ ਹੱਲ ਵੀ ਨਿਕਲ ਕੇ ਆਏ ਤੇ ਹੁਣ ਸਮਾਂ ਹੋ ਗਿਆ ਜੀ ਆਪਦੇ ਬਾਰੇ ਚਿੰਤਾ ਕਰਨ ਦਾ ਆਪਦੇ ਬਾਰੇ ਚਿੰਤਨ ਕਰਨ ਦਾ ਕਿਉਂਕਿ ਜਦੋਂ ਇੱਕ ਬੇਰੁਜ਼ਗਾਰ ਬੰਦਾ ਹੁੰਦਾ ਤੇ ਉਹਨੂੰ ਦਿਹਾੜੀ ਦਾ ਵੀ ਬੜਾ ਸੰਸਾ ਹੁੰਦਾ ਸੋ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਕਿਉਂਕਿ ਮੈਂ ਹੁਣ ਆਪਣੇ ਬਾਰੇ ਵੀ ਚਿੰਤਨ ਤੇ ਚਿੰਤਾ ਕਰਨੀ ਆ ਤੇ ਉਮੀਦ ਆ ਜੀ ਤੁਸੀਂ ਵੀ ਆਪੋ ਆਪਣੇ ਪਰਿਵਾਰ ਨੂੰ ਪਾਲਣ ਲਈ ਆਪਣਾ ਚਿੰਤਨ ਵੀ ਜ਼ਰੂਰ ਕਰਿਆ ਕਰੋ ਨਾਲ ਨਾਲ ਸਮਾਜਿਕ ਚਿੰਤਨ ਦੀ ਵੀ ਲੋੜ ਆ ਪਰ ਨਾਲ ਨਾਲ ਸੈਲਫ ਜਿਹੜੀ ਚਿੰਤਨ ਕਰਨ ਦੀ ਵੀ ਲੋੜ ਆ ਤਾਂ ਕਿ ਅਸੀਂ ਇਹੋ ਜਿਹੇ ਮੁਲਕ ਦੇ ਵਿੱਚ ਜਿਹਦੇ ਚ ਆਏ ਹਾਂ ਤੇ ਸੁਖਾਲੇ ਕੰਮਾਂ ਲਈ ਆਏ ਹਾਂ ਤੇ ਸੁਖਾਲੀ ਜ਼ਿੰਦਗੀ ਅਸੀਂ ਗੁਜ਼ਾਰ ਸਕੀਏ ਸੋ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਚਿੱਠੀ ਹੀ ਜਾਣੇ ਨੂੰ ਆਈ ਚਿੱਠੀ ਬਹਿ ਕੇ ਸੀ ਵਿੱਚ ਹੱਟ ਦੇ ਲਾਲੇ ਸੁਣਾਈ ਚਿੱਠੀ ਕਿਸਨੇ ਨੇ ਪਾਈ ਚਿੱਠੀ ਹੀ ਜਾਣੇ ਨੂੰ ਆਈ ਚਿੱਠੀ ਬਹਿ ਕੇ ਸੀ ਵਿੱਚ ਹੱਟ ਦੇ ਲਾਲੇ ਸੁਣਾਈ ਚਿੱਠੀ ਘੋੜੀ ਖੋਲ ਲੈ ਜਾ ਬਾਰਾ ਬੋਰ ਭਰ ਕੇ ਪੱਗ ਵਟਾ ਕੇ ਛੱਡਣਾ ਹੁਣ ਅਕਲ ਸਿਖਾ ਕੇ ਜੱਟਾਂ ਦੀ ਜਿੰਦ ਪਗਾ ਦਿਓ ਇੱਕੀਆਂ ਦੀ ਗੱਦੀ ਪਾ ਕੇ ਧੋਖੇ ਕਰ ਪੱਗ ਵਟਾ ਕੇ ਛੱਡਣਾ ਹੁਣ ਅਕਲ ਸਿਖਾ ਕੇ ਜੱਟਾਂ ਦੀ ਜਿੰਦ ਪਗਾ ਦਿਓ ਇੱਕੀਆਂ ਦੀ ਗੱਦੀ ਪਾ ਕੇ ਯਾਰ ਜਾਂਦੇ ਨੇ ਗਦਾਰੀ ਨਰਕਾਂ ਨੂੰ ਮਰ ਕੇ ਉਹ ਡੁੱਗ ਲੈ ਜਿਹੜਾ ਜੇ ਆਉਂਦਾ ਯਾਰ ਮਾਰ ਕਰਕੇ ਚਤਰੇ ਨੂੰ ਦੱਸ ਗੱਲ ਸਾਰੀ ਦੱਸਕੇ ਦੀ ਖਿੱਚ ਲੋ ਤਿਆਰੀ ਸੀਨੇ ਜਾ ਮਾਰੋ ਗੋਲੀ ਫਿਰ ਨਾ ਕੋਈ ਕਰੇ ਗਦਾਰੀ ਚਤਰੇ ਨੂੰ ਦੱਸ ਗੱਲ ਸਾਰੀ ਦੱਸਕੇ ਦੀ ਖਿੱਚ ਲੋ ਤਿਆਰੀ ਸੀਨੇ ਜਾ ਮਾਰੋ ਗੋਲੀ ਫਿਰ ਨਾ ਕੋਈ ਕਰੇ ਗਦਾਰੀ ਲਾਹੌਰ ਤੱਕ ਗੂੰਜਣ ਗੋਲੀਆਂ ਦੇ ਖੜਕੇ ਉਹ ਡੁੱਗ ਲੈ ਜਿਹਨਾਂ ਦੇ ਆਉਂਦਾ ਯਾਰ ਮਾਰ ਕਰਕੇ ਚਿੱਠੀ ਸੁਣ ਪਵਣ ਚੋਟੀਆਂ ਮੋੜ ਨੂੰ ਪੈ ਗਈ ਕਾਲੀ ਡੋਗਰ ਦਾ ਪਤਾ ਸੀ ਰੱਬ ਦੀ ਜਾਉਣੇ ਦੀ ਰਫਲ ਬਨਾਲੀ ਚਿੱਠੀ ਸੁਣ ਪਵਣ ਚੋਟੀਆਂ ਮੋੜ ਨੂੰ ਪੈ ਗਈ ਕਾਲੀ ਡੋਗਰ ਦਾ ਪਤਾ ਸੀ ਰੱਬ ਦੀ ਜਾਉਣੇ ਦੀ ਰਫਲ ਬਨਾਲੀ ਕਹਿੰਦਾ ਮਾਤਾ ਡਰ ਜਾਣਾ ਕੰਮ ਪਾਰ ਕਰਕੇ ਉਹ ਡੋਗਰ ਲੈ ਜਿਹਨਾਂ ਦੇ ਆਉਂਦਾ ਯਾਰ ਮਾਰ ਕਰਕੇ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ